आओ हुण असीं इक पल लई अपने सिरां नूं चुकाईए। प्रभु असीं फिर दोबारा संगति लई इकट्ठे हो रहे हां ਅਤੇ ਅਸੀਂ ਪਹਿਲਿਆਂ ਦਿਨਾਂ ਦੇ ਬਾਰੇ ਵਿੱਚ ਸੋਚਦੇ ਹਾਂ ਜਦੋਂ ਸਭ ਪ੍ਰਭੂ ਕੋਲੋਂ ਬਰਕਤ ਪਾਉਣ ਲਈ ਸ਼ਲੋਹ ਆਉਂਦੇ ਸਨ ਅਤੇ ਹੁਣ ਅੱਜ ਰਾਤ ਅਸੀਂ ਤੇਰੇ ਵਚਨ ਨੂੰ ਸੁਣਨ ਇੱਥੇ ਇਕੱਠੇ ਹੋਏ ਹਾਂ ਅਤੇ ਜਿਵੇਂ ਕਿ ਅਸੀਂ ਬਾਈਬਲ ਦੇ ਖਾਸ ਹਿੱਸੇ ਦਾ ਅਧਿਐਨ ਕਰ ਰਹੇ ਹਾਂ ਲੀਲਾ ਹੀ ਇੱਕ ਅਜਿਹਾ ਸੀ ਜਿਹੜਾ ਕਿ ਉਹਨਾਂ ਮੋਹਰਾਂ ਨੂੰ ਖੋਲ ਸਕਦਾ ਸੀ ਅਤੇ ਅੱਜ ਰਾਤ ਅਸੀਂ ਜਦ ਇਸ ਛੇਵੀਂ ਮੋਹਰ ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਦੁਆ ਕਰਦੇ ਹਾਂ ਕਿ ਲੀਲਾ ਹੀ ਇਸ ਮੋਹਰ ਨੂੰ ਸਾਡੇ ਤੇ ਖੋਲੇ ਔਰ ਅਸੀਂ ਇਸ ਨੂੰ ਹੀ ਸਮਝਣ ਇਸ ਜਗ੍ਹਾ ਤੇ ਆਏ ਹਾਂ ਅਤੇ ਜਦ ਨਾ ਕੋਈ ਆਦਮੀ ਧਰਤੀ ਤੇ ਅਤੇ ਨਾ ਹੀ ਕੋਈ ਸੁਰਗ ਤੇ ਯੋਗ ਸੀ ਤਾਂ ਬਸ ਲੀਲਾ ਹੀ ਇਸ ਦੇ ਯੋਗ ਨਿਕਲਿਆ ਸੀ ਇਸ ਲਈ ਹੋਣ ਦੇ ਕਿ ਜਿਹੜਾ ਸਭ ਕੁਝ ਕਰਨ ਦੇ ਯੋਗ ਹੈ ਉਹੀ ਆਏ ਅਤੇ ਅੱਜ ਰਾਤ ਇਸ ਮੋਹਰ ਨੂੰ ਸਾਡੇ ਲਈ ਖੋਲ ਦੇਵੇ ਤਾਂ ਕਿ ਅਸੀਂ ਸਮੇਂ ਦੇ ਪਰਦੇ ਦੇ ਪਿੱਛੇ ਝਾਕ ਸਕੀਏ ਪਿਤਾ ਅਸੀਂ ਨਿਹਚਾ ਕਰਦੇ ਹਾਂ ਕਿ ਇਹ ਇਸ ਮਹਾਨ ਪਾਪ ਭਰੇ ਦਿਨ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਸਾਨੂੰ ਮਦਦ ਅਤੇ ਹਿੰਮਤ ਬਖਸ਼ੇਗਾ ਅਸੀਂ ਹੁਣ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਆਪਣੇ ਆਪ ਨੂੰ ਤੇਰੇ ਵਚਨ ਦੇ ਨਾਲ ਤੈਨੂੰ ਸੌਂਪਦੇ ਹਾਂ ਆਮੇਨ ਤੁਸੀਂ ਬੈਠ ਸਕਦੇ ਹੋ ਮਿੱਤਰੋ ਸ਼ਾਮ ਦਾ ਸਲਾਮ ਅੱਜ ਰਾਤ ਇੱਕ ਵਾਰ ਫਿਰ ਪ੍ਰਭੂ ਦੀ ਸੇਵਾ ਵਿੱਚ ਹੋਣਾ ਕਿੰਨੇ ਹੀ ਭਾਗਾਂ ਵਾਲੀ ਗੱਲ ਹੈ ਮੈਂ ਥੋੜਾ ਜਿਹਾ ਲੇਟ ਹੋ ਗਿਆ ਹਾਂ ਮੈਂ ਬਸ ਚਲਾ ਗਿਆ ਸੀ ਇੱਕ ਐਮਰਜੈਂਸੀ ਕੇਸ ਵੇਖਣ ਉਸ ਆਦਮੀ ਦੇ ਕੋਲ ਚਲਾ ਗਿਆ ਸੀ ਜਿਹੜਾ ਮਰ ਰਿਹਾ ਸੀ ਉਹ ਆਦਮੀ ਇਸੇ ਕਲੀਸੀਆ ਦਾ ਮੈਂਬਰ ਹੈ ਉਸ ਦੀ ਮਾਂ ਹੈ ਜਾਂ ਉਹਦੀ ਮਾਂ ਇੱਥੇ ਇਸੇ ਕਲੀਸੀਆ ਵਿੱਚ ਆਉਂਦੀ ਹੈ ਅਤੇ ਉਹਨਾਂ ਦੱਸਿਆ ਕਿ ਮੁੰਡਾ ਤਦ ਠੀਕ ਮਰ ਰਿਹਾ ਸੀ ਮੈਂ ਉਸ ਮਨੁੱਖ ਦੇ ਪਰਛਾਵੇਂ ਨੂੰ ਜੋ ਕਿ ਮੰਜੇ ਤੇ ਪਿਆ ਮਰ ਰਿਹਾ ਸੀ ਜੋ ਕਿ ਲਗਭਗ ਮੇਰੀ ਹੀ ਉਮਰ ਦਾ ਹੈ ਵੇਖਣ ਲਈ ਗਿਆ ਸੀ ਅਤੇ ਪਲ ਭਰ ਵਿੱਚ ਹੀ ਮੈਂ ਉਸ ਮਨੁੱਖ ਨੂੰ ਆਪਣੇ ਪੈਰਾਂ ਤੇ ਖੜੇ ਹੁੰਦੇ ਹੋਏ ਅਤੇ ਪ੍ਰਭੂ ਦੀ ਮਹਿਮਾ ਕਰਦੇ ਹੋਏ ਵੇਖਿਆ ਅਤੇ ਇਸ ਲਈ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਨ ਲਈ ਤਿਆਰ ਰਹੀਏ ਅਤੇ ਜੋ ਠੀਕ ਹੈ ਉਹ ਕਰੀਏ ਅਤੇ ਪਰਮੇਸ਼ਵਰ ਕੋਲੋਂ ਕਿਰਪਾ ਮੰਗੀਏ ਅਤੇ ਉਹਨੂੰ ਪੁਕਾਰੀਏ ਤਾਂ ਪਰਮੇਸ਼ਵਰ ਸਾਨੂੰ ਉਹ ਬਖਸ਼ ਦੇਣ ਲਈ ਉਡੀਕ ਕਰ ਰਿਹਾ ਹੁੰਦਾ ਹੈ ਅਤੇ ਹੁਣ ਮੈਂ ਜਾਣਦਾ ਹਾਂ ਕਿ ਅੱਜ ਰਾਤ ਇੱਥੇ ਗਰਮੀ ਹੈ ਅਤੇ ਇਹ ਹੈ ਮੇਰਾ ਅੰਦਾਜ਼ਾ ਹੈ ਕਿ ਹੀਟ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਅਸੀਂ ਹਾਂ ਕੱਲ ਰਾਤ ਜਾਂ ਅੱਜ ਹੀ ਮੈਂ ਧਿਆਨ ਦਿੱਤਾ ਕਿ ਮੇਰਾ ਸੱਤਵਾਂ ਦਿਨ ਹੈ ਜਦ ਮੈਂ ਕਮਰੇ ਵਿੱਚ ਬਿਨਾਂ ਰੋਸ਼ਨੀ ਦੇ ਬਿਨਾਂ ਬਿਜਲੀ ਦੀ ਰੋਸ਼ਨੀ ਦੇ ਅਧਿਐਨ ਕਰ ਰਿਹਾ ਹਾਂ ਸਮਝੇ ਅਤੇ ਪਰਮੇਸ਼ਵਰ ਅੱਗੇ ਦੁਆ ਕਰ ਰਿਹਾ ਹਾਂ ਕਿ ਉਹ ਇਹਨਾਂ ਮੋਹਰਾਂ ਨੂੰ ਖੋਲੇ ਅਤੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਪ੍ਰਸ਼ਨ ਕਰਨ ਵਾਲੇ ਝੁੰਡ ਵਿੱਚੋਂ ਕਈਆਂ ਨੇ ਕੱਲ ਰਾਤ ਪ੍ਰਸ਼ਨ ਲਿਖੇ ਅਤੇ ਜਿੱਥੋਂ ਤੱਕ ਹੈ ਇਹ ਬਹੁਤ ਜ਼ਿਆਦਾ ਪ੍ਰਸ਼ਨ ਨਹੀਂ ਹਨ ਉਹ ਕਿਸੇ ਵੀ ਤਰ੍ਹਾਂ ਇੱਕ ਚੰਗਾਈ ਸਭਾ ਚਾਹੁੰਦੇ ਹਨ ਉਹ ਇੱਕ ਹੋਰ ਦਿਨ ਰੁਕਣਾ ਚਾਹੁੰਦੇ ਹਨ ਤਾਂ ਕਿ ਸੋਮਵਾਰ ਅਸੀਂ ਇੱਥੇ ਇੱਕ ਚੰਗਾਈ ਸਭਾ ਕਰ ਸਕੀਏ ਇਸ ਲਈ ਮੈਂ ਕਰ ਸਕਾਂਗਾ ਜਿਸ ਤਰ੍ਹਾਂ ਹੈ ਔਰ ਜੇ ਲੋਕਾਂ ਦੀ ਇੱਛਾ ਇਸ ਤਰ੍ਹਾਂ ਹੈ ਕਿ ਉਹਨਾਂ ਦੇ ਲਈ ਚੰਗਾਈ ਸਭਾ ਹੋਵੇ ਤਾਂ ਮੈਂ ਅਸਲ ਵਿੱਚ ਇਸ ਤਰ੍ਹਾਂ ਕਰ ਸਕਦਾ ਹਾਂ ਤੁਸੀਂ ਇਸ ਤੇ ਵਿਚਾਰ ਕਰਕੇ ਮੈਨੂੰ ਦੱਸਿਓ ਜੇ ਤੁਸੀਂ ਬਸ ਰੁਕਣਾ ਅਤੇ ਬਿਮਾਰਾਂ ਲਈ ਦੁਆ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਮੈਂ ਸਾਰੇ ਦਾ ਸਾਰਾ ਸਮਾਂ ਪੂਰੀ ਤਰ੍ਹਾਂ ਇਹਨਾਂ ਮੋਹਰਾਂ ਲਈ ਦੇ ਦਿੱਤਾ ਹੈ ਇਸ ਲਈ ਮੈਂ ਆਪਣੇ ਆਪ ਨੂੰ ਇਹਨਾਂ ਮੋਹਰਾਂ ਲਈ ਵੱਖ ਰੱਖਿਆ ਹੋਇਆ ਹੈ ਇਸ ਲਈ ਤੁਸੀਂ ਇਹਦੇ ਤੇ ਵਿਚਾਰ ਕਰ ਸਕਦੇ ਹੋ ਅਤੇ ਫਿਰ ਇਹਦੇ ਬਾਰੇ ਵਿੱਚ ਮੈਨੂੰ ਦੱਸ ਦਿਓ ਅਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਮੈਂ ਕਰ ਸਕਦਾ ਹਾਂ ਮੇਰਾ ਅਗਲਾ ਪ੍ਰੋਗਰਾਮ ਨਿਊ ਮੈਕਸੀਕੋ ਵਿੱਚ ਐਲਬੂਕਰਕੀ ਨਾਮਕ ਸ਼ਹਿਰ ਵਿੱਚ ਹੈ ਅਤੇ ਉੱਥੇ ਜਾਣ ਲਈ ਹਾਲੇ ਕੁਝ ਦਿਨ ਹੋਰ ਹਨ ਅਤੇ ਮੈਂ ਕਿਸੇ ਕੰਮ ਲਈ ਘਰ ਜਾਣਾ ਹੈ ਤਾਂ ਕਿ ਅਰਜੋਨਾ ਵਿੱਚ ਅਗਲੀ ਕਨਵੈਨਸ਼ਨ ਦੀ ਤਿਆਰੀ ਕਰ ਸਕਾਂ ਅਤੇ ਇਸ ਲਈ ਅਗਰ ਜੇ ਪ੍ਰਭੂ ਦੀ ਮਰਜ਼ੀ ਹੈ ਤਾਂ ਤੁਸੀਂ ਇਸ ਲਈ ਦੁਆ ਕਰਨੀ ਅਤੇ ਮੈਂ ਵੀ ਬਸ ਇਹ ਹੀ ਕਰਾਂਗਾ ਅਤੇ ਫਿਰ ਕੁਝ ਸਮੇਂ ਬਾਅਦ ਅਸੀਂ ਇਸ ਦੇ ਬਾਰੇ ਵਿੱਚ ਥੋੜਾ ਹੋਰ ਜਾਣਾਂਗੇ ਅਤੇ ਮੈਂ ਬਸ ਇਹ ਲੱਭਿਆ ਹੈ ਹੁਣ ਮੈਂ ਸਮਝਦਾ ਹਾਂ ਤੁਸੀਂ ਬਿਮਾਰੀ ਦੇ ਬਾਰੇ ਵਿੱਚ ਗੱਲਾਂ ਕਰ ਰਹੇ ਹੁੰਦੇ ਹੋ ਤਾਂ ਇਹ ਆ ਜਾਂਦੀ ਹੈ ਸਮਝੇ ਮੈਂ ਠੀਕ ਇਸ ਔਰਤ ਨੂੰ ਇੱਥੇ ਬੈਠੇ ਵੇਖਦਾ ਹਾਂ ਜੇ ਕੋਈ ਉਸਦੀ ਮਦਦ ਨਹੀਂ ਕਰਦਾ ਹੈ ਤਾਂ ਉਹ ਇੱਥੇ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਬਲਕਿ ਥੋੜੇ ਹੀ ਸਮੇਂ ਲਈ ਰਹਿਣ ਜਾ ਰਹੀ ਹੈ ਇਸ ਲਈ ਹੁਣ ਵੇਖੋ ਕਿ ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ ਇਸ ਲਈ ਅਸੀਂ ਬਸ ਦੁਆ ਕਰੀਏ ਕਿ ਪਰਮੇਸ਼ਵਰ ਕਰੇ ਤੁਸੀਂ ਇਸੇ ਲਈ ਹੀ ਇੱਥੇ ਆਏ ਹੋ ਪਰੰਤੂ ਵੇਖੋ ਮੈਂ ਇਸ ਸਮੇਂ ਨੂੰ ਇਹਨਾਂ ਮੋਹਰਾਂ ਲਈ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅਸੀਂ ਇਸ ਸਮੇਂ ਨੂੰ ਇਹਦੇ ਲਈ ਹੀ ਰੱਖਿਆ ਹੈ ਤੁਸੀਂ ਸਮਝੇ ਪਰ ਜੇਕਰ ਇੱਥੇ ਕਿੰਨੇ ਬਿਮਾਰ ਹਨ ਜਿਹੜੇ ਦੁਆ ਕਰਾਉਣ ਲਈ ਆਏ ਹਨ ਆਓ ਅਸੀਂ ਤੁਹਾਡੇ ਹੱਥਾਂ ਨੂੰ ਵੇਖੀਏ ਸਾਰੇ ਪਾਸੇ ਉੱਪਰ ਹੱਥ ਉੱਠੇ ਹੋਏ ਹਨ ਉਹ ਮੇਰੇ ਕਿੰਨੇ ਲੋਕ ਇਹ ਸੋਚਦੇ ਹਨ ਕਿ ਇਹ ਠੀਕ ਹੋਵੇਗਾ ਇਹ ਪ੍ਰਭੂ ਦੀ ਮਰਜ਼ੀ ਹੋਵੇਗੀ ਕਿ ਅਸੀਂ ਇੱਥੇ ਠਹਿਰੀਏ ਅਤੇ ਸੋਮਵਾਰ ਰਾਤ ਨੂੰ ਬਿਮਾਰਾਂ ਲਈ ਦੁਆ ਕਰੀਏ ਸੋਮਵਾਰ ਰਾਤ ਨੂੰ ਚੰਗਾਈ ਸਭਾ ਕਰੀਏ ਕੀ ਤੁਸੀਂ ਇਹ ਕਰਨਾ ਚਾਹੁੰਦੇ ਹੋ ਕੀ ਤੁਸੀਂ ਇਹ ਕਰ ਸਕਦੇ ਹੋ ਠੀਕ ਹੈ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਇਹ ਕਰਾਂਗੇ ਸਮਝੇ ਅਸੀਂ ਬਿਮਾਰਾਂ ਲਈ ਬੁੱਧਵਾਰ ਜਾਂ ਐਤਵਾਰ ਰਾਤ ਨੂੰ ਜਾਂ ਸੋਮਵਾਰ ਰਾਤ ਨੂੰ ਦੁਆ ਵਾਲੀ ਸਭਾ ਕਰਾਂਗੇ ਅਤੇ ਬਿਮਾਰਾਂ ਲਈ ਦੁਆ ਕਰਾਂਗੇ ਹੁਣ ਮੈਂ ਨਿਸ਼ਚਾ ਕਰਦਾ ਹਾਂ ਕਿ ਇਹ ਗੱਲ ਉਸ ਸਮੂਹ ਲਈ ਜਿਨ੍ਹਾਂ ਦੇ ਨਾਲ ਮੈਂ ਵਾਪਸ ਅਰੀਜ਼ੋਨਾ ਜਾ ਰਿਹਾ ਹਾਂ ਕੋਈ ਰੁਕਾਵਟ ਨਹੀਂ ਬਣੇਗੀ ਭਾਈ ਨੋਰਮਨ ਕੀ ਉਹ ਇੱਥੇ ਕਿਤੇ ਹਨ ਭਾਈ ਫਰੈਡ ਅਤੇ ਤੁਹਾਡੇ ਬਾਕੀ ਸਾਰਿਆਂ ਲਈ ਕੀ ਇਹ ਕਰਨਾ ਠੀਕ ਹੋਵੇਗਾ ਸਮਝੇ ਠੀਕ ਹੈ ਇੰਜ ਕਰਨਾ ਠੀਕ ਹੈ ਇਸ ਲਈ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਸੋਮਵਾਰ ਦੀ ਰਾਤ ਅਸੀਂ ਬਿਮਾਰਾਂ ਲਈ ਦੁਆ ਕਰਾਂਗੇ ਬਸ ਇੱਕ ਰਾਤ ਇਸੇ ਕੰਮ ਲਈ ਬਿਮਾਰਾਂ ਲਈ ਦੁਆ ਕਰਨ ਲਈ ਰੱਖੀ ਹੋਈ ਹੈ ਹੁਣ ਕੋਈ ਹੋਰ ਮੋਹਰਾਂ ਬਾਕੀ ਨਹੀਂ ਰਹਿਣਗੀਆਂ ਯੇ ਪ੍ਰਭੂ ਬਸ ਉਹਨਾਂ ਮੋਹਰਾਂ ਨੂੰ ਖੋਲ ਦਿੰਦਾ ਹੈ ਤਾਂ ਅਸੀਂ ਸੋਮਵਾਰ ਰਾਤ ਨੂੰ ਬਿਮਾਰਾਂ ਲਈ ਦੁਆ ਕਰਾਂਗੇ ਹੁਣ ਉਹ ਮੈਂ ਇਹਨਾਂ ਮੋਹਰਾਂ ਦੇ ਅਧੀਨ ਪ੍ਰਭੂ ਦੀ ਸੇਵਾ ਕਰਦਿਆਂ ਇਹਦਾ ਆਨੰਦ ਬੜੇ ਚੰਗੇ ਢੰਗ ਨਾਲ ਮਾਣ ਰਿਹਾ ਹਾਂ ਕੀ ਤੁਸੀਂ ਇਹਦਾ ਇਹਨਾਂ ਮੋਹਰਾਂ ਦੇ ਖੁੱਲਣ ਦਾ ਆਨੰਦ ਲਿਆ ਹੈ ਹੁਣ ਇਸ ਸਮੇਂ ਅਸੀਂ ਪੰਜਵੀਂ ਮੋਹਰ ਵਿਚੋਂ ਜਾਂ ਛੇਵੀਂ ਮੋਹਰ ਵਿਚੋਂ ਬੋਲ ਰਹੇ ਹਾਂ ਅਤੇ ਪ੍ਰਕਾਸ਼ ਦੀ ਪੋਥੀ ਛੇਵੇਂ ਬਾਬ ਦੀ 12 ਆਇਤ ਤੋਂ 17ਵੀਂ ਆਇਤ ਤੱਕ ਹੈ ਇਹ ਉਹਨਾਂ ਵਿਚੋਂ ਇੱਕ ਲੰਬੀ ਮੋਹਰ ਹੈ ਇਸ ਦੇ ਵਿਚ ਕਈ ਘਟਨਾਵਾਂ ਘਟਦੀਆਂ ਹਨ ਅਤੇ ਹੁਣ ਅਸੀਂ ਕੱਲ ਰਾਤ ਵਾਲੀ ਮੋਹਰ ਬਾਰੇ ਥੋੜਾ ਦੁਹਰਾਉਂਦੇ ਹਾਂ ਹਰ ਵਾਰ ਮੈਂ ਪਿਛਲੀਆਂ ਗੱਲਾਂ ਨੂੰ ਥੋੜਾ ਜਿਹਾ ਦੁਹਰਾਉਂਦਾ ਹਾਂ ਅਤੇ ਮੈਂ ਇਹ ਕਹਾਂਗਾ ਕਿ ਮੈਂ ਵੀ ਕੁਝ ਆਖਣਾ ਚਾਹੁੰਦਾ ਹਾਂ ਮੈਨੂੰ ਉਸ ਡੱਬੇ ਵਿਚੋਂ 4 ਜਾਂ 5 ਬਹੁਤ ਹੀ ਮਹੱਤਵਪੂਰਨ ਚੀਜ਼ਾਂ ਮਿਲੀਆਂ ਹਨ ਮੈਨੂੰ ਦੱਸਿਆ ਗਿਆ ਹੈ ਕਿ ਅਤੇ ਮੈਂ ਜ਼ਰੂਰ ਮਾਫ਼ੀ ਚਾਹੁੰਦਾ ਹਾਂ ਕਿ ਟੇਪ ਚੱਲ ਰਹੀ ਹੈ ਮੈਂ ਆਪਣੇ ਸੇਵਾਦਾਰ ਭਾਈਆਂ ਕੋਲੋਂ ਅਤੇ ਤੁਸੀਂ ਜੋ ਇੱਥੇ ਹੋ ਮਾਫ਼ੀ ਚਾਹੁੰਦਾ ਹਾਂ ਉਹ ਕਹਿੰਦੇ ਹਨ ਕਿ ਜਦ ਮੈਂ ਦੂਸਰੀ ਰਾਤ ਏਲੀਆ ਤੇ ਪ੍ਰਚਾਰ ਕਰ ਰਿਹਾ ਸੀ ਤਾਂ ਜਦ ਉਹ ਉਸ ਸਮੇਂ ਤੇ ਸਨ ਉਸਨੇ ਸੋਚਿਆ ਕਿ ਸਿਰਫ ਉਹੀ ਇਕੱਲਾ ਰਹਿ ਗਿਆ ਹੈ ਜੋ ਸੁਰਗ ਤੇ ਉਠਾਏ ਜਾਣ ਵਿਚ ਜਾਵੇਗਾ ਜਾਂ ਉਹੀ ਇੱਕ ਹੈ ਜਿਹੜਾ ਬਚੇਗਾ ਮੈਂ 7,000 ਦੀ ਬਜਾਏ 700 ਕਿਹਾ ਸੀ ਕਿ ਇਹ ਠੀਕ ਹੈ ਸਰੋਤਿਓ ਮੈਨੂੰ ਅਸਲ ਵਿਚ ਹੀ ਇਹਦੇ ਲਈ ਦੁੱਖ ਹੈ ਮੈਂ ਇਹਦੇ ਬਾਰੇ ਵਿਚ ਚੰਗੀ ਤਰ੍ਹਾਂ ਜਾਣਦਾ ਸੀ ਇਹ ਤਾਂ ਬਸ ਜ਼ੁਬਾਨ ਦੀ ਗੜਬੜੀ ਹੈ ਪਰੰਤੂ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ 7,000 ਸਨ ਮੈਂ ਬਸ ਇਹਨੂੰ ਠੀਕ ਨਹੀਂ ਆਖਿਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਇਸਦਾ ਮਤਲਬ ਇਹ ਹੈ ਕਿ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਜੋ ਮੈਂ ਕਹਿੰਦਾ ਹਾਂ ਤੁਸੀਂ ਉਹਦੇ ਤੇ ਧਿਆਨ ਦੇ ਰਹੇ ਹੋ ਅਤੇ ਤੁਸੀਂ ਵੇਖੋ ਜਦ ਇਹ ਸੀ ਇਹ 7,000 ਹੀ ਹਨ ਇਹਦੇ ਤੇ ਮੈਨੂੰ 2 ਜਾਂ 3 ਪਰਚੀਆਂ ਮਿਲੀਆਂ ਹਨ ਜਿਹਦੇ ਬਾਰੇ ਵਿਚ ਕਿਹਾ ਗਿਆ ਹੈ ਭਾਈ ਬ੍ਰਾਨਹਮ ਮੈਂ ਸੋਚਦਾ ਹਾਂ ਕਿ ਤੁਸੀਂ ਗਲਤ ਕਿਹਾ ਸੀ ਕਿ ਉਹ 700 ਦੀ ਬਜਾਏ 7,000 ਨਹੀਂ ਸਨ ਮੈਂ ਸੋਚਿਆ ਯਕੀਨਨ ਹੀ ਮੈਂ 700 ਨਹੀਂ ਕਿਹਾ ਸੀ ਸਮਝੇ ਅਤੇ ਫਿਰ ਮੈਂ ਬਿਲੀ ਅਤੇ ਤੁਸੀਂ ਜਾਣਦੇ ਹੋ ਕਿ ਇਸ ਦੇ ਬਾਅਦ ਮੈਂ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਕਿ ਮੈਂ ਇੱਕ ਹੋਰ ਪਰਚੀ ਨੂੰ ਚੁੱਕਿਆ ਅਤੇ ਇਸ ਵਿਚ ਕਿਹਾ ਗਿਆ ਸੀ ਭਾਈ ਬ੍ਰਾਨਹਮ ਤੁਸੀਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ 700 ਆਖਿਆ ਸੀ ਅਤੇ ਇੱਕ ਵਿਅਕਤੀ ਨੇ ਕਿਹਾ ਭਾਈ ਬ੍ਰਾਨਹਮ ਕਿ ਉਹ ਆਤਮਿਕ ਦਰਸ਼ਨ ਸੀ ਕਿ ਬਸ ਇੱਕ ਨਮੂਨਾ ਹੋਣ ਜਾ ਰਿਹਾ ਹੈ ਅਤੇ ਤੁਸੀਂ ਇਹਦਾ ਨਮੂਨਾ ਉਹਨਾਂ ਸੱਤਾਂ ਨਾਲ ਵਿਖਾ ਰਹੇ ਸੀ ਜਾਂ ਤੁਸੀਂ ਇਹਨਾਂ ਗੱਲਾਂ ਬਾਰੇ ਸੋਚਦੇ ਹੋ ਤਾਂ ਇਹ ਗੱਲ ਲੋਕਾਂ ਨੂੰ ਇੱਕ ਹੱਦ ਤੱਕ ਲੈ ਕੇ ਆਉਂਦੀ ਹੈ ਸਮਝੇ ਅਤੇ ਮੇਰੇ ਲਈ ਕਾਫੀ ਹੈ ਕਿਸ ਨੇ ਮੈਨੂੰ ਵੀ ਇੱਕ ਬੰਨੇ ਲਾ ਦਿੱਤਾ ਹੈ ਅਤੇ ਜਦ ਇਹ ਮੋਹਰ ਪ੍ਰਗਟ ਹੋਈ ਤਾਂ ਕੋਈ ਘਟਨਾ ਘਟੀ ਸੀ ਕਿ ਮੈਨੂੰ ਪੂਰੇ ਤੌਰ ਨਾਲ ਬਾਹਰ ਵਿਹੜੇ ਵਿਚ ਘੁੰਮਣਾ ਪਿਆ ਮੈਂ ਥੋੜੀ ਦੇਰ ਲਈ ਛੋਟੇ ਜਿਹੇ ਵਿਹੜੇ ਵਿਚ ਘੁੰਮਿਆ ਇਹ ਸੱਚ ਹੈ ਇਸ ਨੇ ਲਗਭਗ ਮੇਰੇ ਸਾਹ ਨੂੰ ਹੀ ਮੇਰੇ ਵਿਚੋਂ ਖਿੱਚ ਲਿਆ ਸਮਝੇ ਤੁਸੀਂ ਤਣਾਅ ਦੀ ਗੱਲ ਕਰਦੇ ਹੋ ਓ ਮੇਰੇ ਪ੍ਰਭੂ ਵੇਖਿਆ ਵੇਖੋ ਇੱਕ ਹੋਰ ਗੱਲ ਹੈ ਕਿ ਤੁਸੀਂ ਉਹਦੇ ਉੱਤੇ ਟਿਕੇ ਹੋਏ ਹੋ ਜੋ ਮੈਂ ਆਖਦਾ ਹਾਂ ਜੋ ਵੀ ਮੈਂ ਤੁਹਾਨੂੰ ਦੱਸਦਾ ਹਾਂ ਉਹਦੇ ਲਈ ਖੁਦਾ ਮੈਨੂੰ ਜ਼ਿੰਮੇਵਾਰ ਠਹਿਰਾਵੇਗਾ ਸਮਝੇ ਇਸ ਲਈ ਇਹਨਾਂ ਗੱਲਾਂ ਦੇ ਬਾਰੇ ਵਿਚ ਮੈਨੂੰ ਪੂਰੀ ਤਰ੍ਹਾਂ ਪੱਕਾ ਹੋਣਾ ਚਾਹੀਦਾ ਹੈ ਜਿੰਨਾ ਕਿ ਮੈਂ ਪੱਕਾ ਹੋ ਸਕਦਾ ਹਾਂ ਕਿਉਂਕਿ ਬੜਾ ਹੀ ਅਦਭੁਤ ਸਮਾਂ ਹੈ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ ਜੀ ਹਾਂ ਮੈਂ ਸੋਮਵਾਰ ਰਾਤ ਨੂੰ ਚੰਗਾਈ ਸਭਾ ਕਰਨ ਬਾਰੇ ਸੋਚ ਰਿਹਾ ਸੀ ਭਾਈ ਨੇਵਲ ਕਿ ਇਹਦੇ ਨਾਲ ਤੁਹਾਨੂੰ ਕੋਈ ਵਿਘਨ ਤਾਂ ਨਹੀਂ ਪੈਂਦਾ ਇਹ ਵਧੀਆ ਹੈ ਬੇਸ਼ਕੀਮਤੀ ਭਾਈ ਨੇਵਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹਨਾਂ ਨੇ ਬਸ ਇੱਕ ਹੀ ਨਮੂਨਾ ਬਣਾਇਆ ਸੀ ਅਤੇ ਮੈਂ ਸੋਚਦਾ ਹਾਂ ਕਿ ਉਹਨਾਂ ਨੇ ਉਹ ਵੀ ਗਵਾ ਦਿੱਤਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਮੇਰੇ ਪੱਕੇ ਹਮਾਇਤੀ ਅਤੇ ਮਿੱਤਰ ਰਹੇ ਹਨ। ਹੁਣ ਭਵਨ ਉਸਾਰਿਆ ਜਾ ਚੁੱਕਾ ਹੈ ਅਤੇ ਸੰਡੇ ਸਕੂਲ ਦੇ ਕਮਰੇ ਅਤੇ ਬਾਕੀ ਸਭ ਕੁਝ ਤਿਆਰ ਅਤੇ ਵਿਵਸਥਾ ਅਨੁਸਾਰ ਹੈ ਅਤੇ ਤੁਹਾਡੇ ਵਿਚੋਂ ਕੁਝ ਲੋਕ ਜੋ ਇੱਥੇ ਨੇੜੇ ਦੇ ਹਨ ਜਿਹੜੇ ਜੈਫਰਸਨ ਵਿਲ ਦੇ ਲਾਗੇ ਦੇ ਹਨ ਅਤੇ ਭਵਨ ਵਿਚ ਆਉਣਾ ਚਾਹੁੰਦੇ ਹਨ ਤੁਹਾਡੇ ਆਉਣ ਲਈ ਇੱਕ ਸੁੰਦਰ ਜਗ੍ਹਾ ਹੈ ਜਿੱਥੇ ਸੰਡੇ ਸਕੂਲ ਲਈ ਵੀ ਕਮਰੇ ਹਨ ਵਧੀਆ ਉਪਦੇਸ਼ਕ ਹਨ ਅਤੇ ਇੱਥੇ ਭਾਈ ਨੇਵਿਲ ਵੱਡਿਆਂ ਨੂੰ ਅਧਿਐਨ ਕਰਾਉਣ ਲਈ ਹਨ ਜੋ ਕਿ ਸੱਚੇ ਪਾਸਟਰ ਹਨ। ਮੈਂ ਗੱਲ ਇਸ ਲਈ ਨਹੀਂ ਕਹਿ ਰਿਹਾ ਹਾਂ ਕਿ ਇਹ ਉਹਨਾਂ ਲਈ ਇੱਕ ਗੁਲਦਸਤਾ ਹੋਵੇ ਪਰ ਮੈਂ ਤਾਂ ਉਸਦੇ ਚਲੇ ਜਾਣ ਦੇ ਬਾਅਦ ਉਸਨੂੰ ਇਹਦੀ ਥਾਂ ਇੱਕ ਛੋਟਾ ਜਿਹਾ ਗੁਲਾਬ ਦਿੰਦਾ ਹਾਂ ਅਤੇ ਭਾਈ ਨੇਵਲ ਨੂੰ ਮੈਂ ਉਦੋਂ ਦਾ ਜਾਣਦਾ ਹਾਂ ਜਦ ਮੈਂ ਮੁੰਡਾ ਜਿਹਾ ਹੀ ਸੀ। ਹੁਣ ਉਹ ਜਰਾ ਵੀ ਨਹੀਂ ਬਦਲੇ ਹਨ, ਉਹ ਹਾਲੇ ਵੀ ਔਰਮਨ ਨੇਵਲ ਹੀ ਹੈ, ਉਹ ਹਾਲੇ ਵੀ ਬਿਲਕੁਲ ਉਸੇ ਤਰ੍ਹਾਂ ਹੀ ਹਨ ਜਿਵੇਂ ਉਹ ਸਦਾ ਹੁੰਦੇ ਸਨ। ਮੈਨੂੰ ਆਉਣਾ ਯਾਦ ਹੈ ਯਾਦ ਉਹ ਇਸ ਸ਼ਹਿਰ ਵਿਚ ਮੈਥੋਡਿਸਟ ਦੇ ਪ੍ਰਚਾਰਕ ਸਨ, ਤਦ ਵੀ ਉਹ ਮੇਰੇ ਲਈ ਦਿਆਲੂ ਸਨ ਕਿ ਮੈਨੂੰ ਆਪਣੇ ਪੁਲਪਟ ਤੇ ਪ੍ਰਚਾਰ ਕਰਨ ਲਈ ਸੱਦਾ ਦਿੰਦੇ ਸਨ ਅਤੇ ਉੱਥੇ ਕਲਾਰਕਸਵਿਲ ਵਿਚ ਸਾਡੀ ਇੱਕ ਵਧੀਆ ਸੰਗਤੀ ਸੀ ਜਾਂ ਮੇਰਾ ਖਿਆਲ ਹੈ ਕਿ ਉਹ ਹਾਵਰਡ ਪਾਰਕ ਹੈਰਿਸਨ ਐਵਨਿਊ ਮੈਥੋਡਿਸਟ ਚਰਚ ਅਖਵਾਉਂਦਾ ਸੀ। ਮੈਂ ਸੋਚਦਾ ਹਾਂ ਕਿ ਇਹੀ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਭੈਣ ਨੇਵਲ ਨੂੰ ਉਨ੍ਹਾਂ ਨੇ ਲੱਭਿਆ ਸੀ ਕਿਉਂਕਿ ਉਹ ਉੱਥੇ ਮੈਂਬਰ ਸੀ। ਮੈਂ ਇੱਥੇ ਵਾਪਸ ਆਇਆ ਅਤੇ ਮੈਂ ਕਲੀਸੀਆ ਨੂੰ ਕਿਹਾ ਉਹ ਹੈ ਉਹ ਤਾਂ ਇੱਕ ਸਭ ਤੋਂ ਵਧੀਆ ਆਦਮੀ ਹੈ ਅਤੇ ਮੈਂ ਉਹਨਾਂ ਨੂੰ ਇਨ੍ਹਾਂ ਹੀ ਦਿਨਾਂ ਵਿਚ ਕਿਸੇ ਦਿਨ ਪ੍ਰਭੂ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਦੇਣ ਜਾ ਰਿਹਾ ਹਾਂ ਅਤੇ ਇਸੇ ਤਰ੍ਹਾਂ ਹੀ ਹੋਇਆ। ਹੁਣ ਉਹ ਇੱਥੇ ਹਨ ਅਤੇ ਇਸ ਵੇਲੇ ਮੇਰੇ ਪੱਕੇ ਦੋਸਤ ਹਨ, ਉਹ ਇਸ ਵੇਲੇ ਮੇਰੇ ਨਾਲ ਹਨ ਅਤੇ ਉਹ ਬੜੇ ਹੀ ਸਨਮਾਨ ਵਾਲੇ ਅਤੇ ਆਦਰ ਯੋਗ ਮਨੁੱਖ ਹਨ ਅਤੇ ਉਹ ਇਸੇ ਤਰ੍ਹਾਂ ਹਮੇਸ਼ਾ ਹੀ ਮੇਰੇ ਨਾਲ ਖੜੇ ਰਹਿੰਦੇ ਹਨ। ਉਹ ਮੇਰੇ ਇੰਨਾ ਨੇੜੇ ਖੜੇ ਰਹਿੰਦੇ ਹਨ ਜਿੰਨਾ ਕਿ ਮੇਰੇ ਨੇੜੇ ਖੜੇ ਹੋ ਸਕਦੇ ਹਨ। ਜੋ ਕੁਛ ਵੀ ਮੈਂ ਕਹਿੰਦਾ ਹਾਂ ਉਹ ਉਸ ਤੇ ਸਹਿਮਤ ਹੁੰਦੇ ਹਨ ਅਤੇ ਉਸ ਤੇ ਖੜੇ ਰਹਿੰਦੇ ਹਨ, ਇੱਥੋਂ ਤੱਕ ਕਿ ਜਦ ਉਹ ਪਹਿਲੀ ਵਾਰ ਆਏ ਤਾਂ ਉਸ ਵਕਤ ਉਹ ਸੰਦੇਸ਼ ਨੂੰ ਨਹੀਂ ਸਮਝਦੇ ਸਨ, ਪਰੰਤੂ ਉਹਨਾਂ ਨੇ ਇਸ ਦਾ ਵਿਸ਼ਵਾਸ ਕੀਤਾ ਅਤੇ ਇਸ ਦੇ ਨਾਲ ਖੜੇ ਰਹੇ ਅਤੇ ਇਹੋ ਜਿਹੇ ਭਾਈ ਲਈ ਇਹ ਸਨਮਾਨ ਆਦਰ ਹੈ। ਮੈਂ ਉਹਨਾਂ ਦੇ ਬਾਰੇ ਵਿਚ ਬਹੁਤ ਜ਼ਿਆਦਾ ਨਹੀਂ ਕਹਿ ਸਕਦਾ ਹਾਂ, ਹੁਣ ਪ੍ਰਭੂ ਉਸ ਨੂੰ ਬਰਕਤ ਦੇਵੇ। ਠੀਕ ਹੈ, ਹੁਣ ਅਸੀਂ ਕੱਲ ਰਾਤ ਵਾਲੇ ਵਿਸ਼ੇ ਦੀ ਪੰਜਵੀਂ ਮੋਹਰ ਤੋੜੇ ਜਾਣ ਦੇ ਬਾਰੇ ਵਿਚ ਥੋੜਾ ਜਿਹਾ ਦੁਹਰਾਈਏ। ਅਸੀਂ ਕੱਲ ਰਾਤ ਦੀਆਂ ਸਾਰੀਆਂ ਗੱਲਾਂ ਨੂੰ ਨਹੀਂ ਵੇਖਾਂਗੇ, ਬਸ ਪੰਜਵੀਂ ਮੋਹਰ ਵਿਚ ਬਹੁਤ ਪਿੱਛੇ ਤੱਕ ਨਹੀਂ ਜਾਵਾਂਗੇ। ਹੁਣ ਅਸੀਂ ਇਹ ਵੇਖਿਆ ਸੀ ਕਿ ਇੱਕ ਮਸੀਹ ਵਿਰੋਧੀ ਸੀ ਜਿਹੜਾ ਘੋੜੇ ਤੇ ਸਵਾਰ ਹੋ ਕੇ ਅਗਾਂਹ ਵਧਦਾ ਹੈ ਅਤੇ ਉਹਨੇ ਆਪਣੇ ਆਪ ਨੂੰ ਤਿੰਨ ਸ਼ਕਤੀਆਂ ਵਿਚ ਬੰਨਿਆ ਹੋਇਆ ਹੈ ਅਤੇ ਉਹ ਸਭ ਮਿਲ ਕੇ ਇੱਕ ਸ਼ਕਤੀ ਹੋ ਜਾਂਦੀ ਹੈ ਅਤੇ ਫਿਰ ਉਹ ਜਰਦ ਘੋੜੇ ਮੌਤ ਤੇ ਸਵਾਰ ਹੋ ਕੇ ਅਥਾਹ ਕੁੰਡ ਵਿਨਾਸ਼ ਵਿਚ ਉਤਰ ਗਿਆ ਜਿੱਥੋਂ ਕਿ ਉਹ ਆਇਆ ਸੀ। ਅਤੇ ਫਿਰ ਅਸੀਂ ਵੇਖਦੇ ਹਾਂ ਕਿ ਜਦ ਲਿਖਤਾਂ ਕਹਿੰਦੀਆਂ ਹਨ ਕਿ ਜਦ ਵੈਰੀ ਹੜ ਵਾਂਗੂ ਅੰਦਰ ਆਉਂਦਾ ਹੈ ਤਾਂ ਪਰਮੇਸ਼ਵਰ ਦਾ ਆਤਮਾ ਉਹਦੇ ਵਿਰੁੱਧ ਝੰਡਾ ਖੜਾ ਕਰਦਾ ਹੈ ਅਤੇ ਕੱਲ ਰਾਤ ਅਸੀਂ ਇਹ ਵੇਖ ਚੁੱਕੇ ਹਾਂ ਕਿ ਗੱਲ ਵਚਨ ਵਿਚ ਪੂਰੀ ਤਰ੍ਹਾਂ ਨਾਲ ਸਾਬਤ ਹੁੰਦੀ ਹੈ ਕਿਉਂਕਿ ਯਾਦ ਉਹਨਾਂ ਚਾਰਾਂ ਸਮਿਆਂ ਵਿਚ ਉਹ ਘੋੜ ਸਵਾਰ ਅੱਗੇ ਵਧਦੇ ਹਨ ਤਾਂ ਉਹਨਾਂ ਨੂੰ ਜਵਾਬ ਦੇਣ ਲਈ ਉੱਥੇ ਚਾਰ ਜੰਤੂ ਸਨ ਅਤੇ ਉਹ ਘੋੜ ਸਵਾਰ ਹਰੇਕ ਵਾਰ ਵੱਖ ਵੱਖ ਘੋੜੇ ਤੇ ਸਵਾਰ ਹੁੰਦਾ ਹੈ, ਪਹਿਲਾਂ ਉਹ ਚਿੱਟੇ ਘੋੜੇ ਤੇ ਅਤੇ ਫਿਰ ਲਾਲ ਘੋੜੇ ਤੇ ਅਤੇ ਫਿਰ ਉਹ ਕਾਲੇ ਘੋੜੇ ਤੇ ਅਤੇ ਫਿਰ ਪੀਲੇ ਘੋੜੇ ਤੇ ਸਵਾਰ ਹੁੰਦਾ ਹੈ ਅਤੇ ਅਸੀਂ ਉਹਨਾਂ ਰੰਗਾਂ ਦੇ ਬਾਰੇ ਵਿਚ ਵੇਖਿਆ ਸੀ ਕਿ ਉਹ ਕੀ ਸਨ ਅਤੇ ਉਹਨਾਂ ਨੇ ਕੀ ਕੀਤਾ ਸੀ ਅਤੇ ਫਿਰ ਅਸੀਂ ਇਹਨੂੰ ਕਲੀਸਿਆ ਯੁੱਗਾਂ ਵਿਚ ਵੇਖਿਆ ਸੀ ਅਤੇ ਬਿਲਕੁਲ ਇਹੋ ਹੀ ਹੈ ਜੋ ਉਸਨੇ ਕੀਤਾ ਸੀ। ਇਸ ਲਈ ਤੁਸੀਂ ਵੇਖਦੇ ਹੋ ਕਿ ਜਦ ਪਰਮੇਸ਼ਵਰ ਦਾ ਵਚਨ ਆਪਸ ਵਿਚ ਇਕੱਠਾ ਮੇਲ ਖਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਠੀਕ ਹੈ। ਜੀ ਹਾਂ, ਮੈਂ ਨਿਸ਼ਚਾ ਕਰਦਾ ਹਾਂ ਕਿ ਜਿਹੜੀ ਵੀ ਗੱਲ ਪਰਮੇਸ਼ਵਰ ਦੇ ਵਚਨ ਨਾਲ ਮੇਲ ਖਾਂਦੀ ਹੈ ਉਹ ਹਮੇਸ਼ਾ ਹੀ ਆਮੀਨ ਹੈ, ਸਮਝੇ। ਹੁਣ ਜਿਵੇਂ ਕਿ ਇੱਕ ਆਦਮੀ ਨੇ ਕਿਹਾ ਕਿ ਉਸਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਕਹਿੰਦਾ ਹੈ ਕਿ ਉਹ ਦਰਸ਼ਨ ਇਹ ਸੀ, ਉਹ ਜਾਣਦੇ ਹਨ ਕਿ ਪ੍ਰਭੂ ਹੀ ਦਰਸ਼ਨ ਦਿੰਦਾ ਹੈ ਕਿਉਂਕਿ ਵੱਡੀ ਸਮਰੱਥਾ ਨਾਲ ਆਉਂਦਾ ਹੈ। ਚੰਗਾ, ਹੋ ਸਕਦਾ ਹੈ ਕਿ ਉਸਦਾ ਦਰਸ਼ਨ ਬਿਲਕੁਲ ਠੀਕ ਹੋਵੇ, ਪਰੰਤੂ ਜੇ ਉਹ ਵਚਨ ਦੇ ਨਾਲ ਮੇਲ ਨਹੀਂ ਖਾਂਦਾ ਹੈ ਅਤੇ ਵਚਨ ਦੇ ਉਲਟ ਹੈ ਤਾਂ ਉਹ ਠੀਕ ਨਹੀਂ ਹੈ, ਸਮਝੇ। ਹੁਣ ਹੋ ਸਕਦਾ ਹੈ ਕਿ ਇਸ ਸਮੇਂ ਇੱਥੇ ਕੁਝ ਮੋਰਮਨ ਭਾਈ ਜਾਂ ਭੈਣਾਂ ਬੈਠੀਆਂ ਹੋਣ ਅਤੇ ਹੋ ਸਕਦਾ ਹੈ ਕਿ ਕੁਝ ਇਹਨਾਂ ਟੇਪਾਂ ਨੂੰ ਵੀ ਲੈਣ ਅਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਹਾਂ ਕਿ ਕੁਝ ਚੰਗੇ ਲੋਕਾਂ ਨਾਲ ਤੁਸੀਂ ਅਤੇ ਮੈਂ ਮਿਲਣਾ ਚਾਹਾਂਗਾ ਅਤੇ ਉਹ ਲੋਕ ਮੋਰਮਨ ਲੋਕਾਂ ਵਿੱਚੋਂ ਹੋਣਗੇ, ਉਹ ਬਹੁਤ ਹੀ ਚੰਗੇ ਲੋਕ ਹਨ। ਅਤੇ ਫਿਰ ਉਹਨਾਂ ਦਾ ਨਬੀ ਜੋਸਫ ਸਮਿਥ ਸੀ ਜਿਹਨੂੰ ਮੈਥੋ ਦੇ ਲੋਕਾਂ ਨੇ ਇਲੀਨੋਇ ਵਿਚ ਉਸ ਵੇਲੇ ਮਾਰ ਦਿੱਤਾ ਜਦ ਉਹ ਉੱਥੇ ਦੀ ਯਾਤਰਾ ਤੇ ਸਨ, ਅਤੇ ਫਿਰ ਵੀ ਇਹ ਹੈ ਕਿ ਉਹ ਭਲਾ ਆਦਮੀ ਸੀ ਅਤੇ ਦਰਸ਼ਨ ਮੈਂ ਸਭ ਤੇ ਬਿਲਕੁਲ ਸ਼ੱਕ ਨਹੀਂ ਕਰਦਾ ਹਾਂ ਜਿਹੜਾ ਉਸਨੇ ਦਰਸ਼ਨ ਵੇਖਿਆ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਇੱਕ ਇਮਾਨਦਾਰ ਆਦਮੀ ਸੀ, ਪਰੰਤੂ ਜਿਹੜਾ ਉਸਨੇ ਦਰਸ਼ਨ ਵੇਖਿਆ ਉਹ ਵਚਨ ਦੇ ਵਿਰੁੱਧ ਸੀ, ਸਮਝੇ। ਇਹੀ ਕਾਰਨ ਹੈ ਕਿ ਉਸਨੂੰ ਪੂਰਾ ਕਰਨ ਲਈ ਉਹਨਾਂ ਦੇ ਕੋਲ ਮੋਰਮਨ ਬਾਈਬਲ ਹੈ, ਸਮਝੇ। ਮੇਰੇ ਲਈ ਤਾਂ ਇੱਥੇ ਇਹੀ ਹੈ, ਇਹੀ ਕਾਰਨ ਹੈ ਕਿ ਮੇਰੇ ਲਈ ਤਾਂ ਬਸ ਵਚਨ ਹੀ ਸਭ ਕੁਝ ਹੈ, ਇਹੀ ਹੈ, ਸਮਝੇ। ਇੱਕ ਵਾਰ ਇੱਕ ਸੇਵਾਦਾਰ ਕਿਸੇ ਬਾਹਰ ਦੇ ਦੇਸ਼ ਤੋਂ ਇੱਥੇ ਆਇਆ ਅਤੇ ਉਹ ਅਤੇ ਮੈਂ ਉਸਨੂੰ ਇੱਕ ਔਰਤ ਦੇ ਨਾਲ ਕਾਰ ਵਿੱਚ ਇੱਥੇ ਉੱਥੇ ਘੁੰਮਦੇ ਹੋਏ ਵੇਖਿਆ ਜੋ ਕਿ ਨਹੀਂ ਹੈ ਅਤੇ ਉਹ ਇੱਕ ਸੰਗਤ ਵਿੱਚ ਆਏ ਅਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੋਹਾਂ ਨੇ ਇਕੱਠੇ ਸੰਗਤੀ ਵਿੱਚ ਆਉਣ ਲਈ 2 ਜਾਂ 3 ਦਿਨ ਕਾਰ ਚਲਾਈ ਹੈ ਅਤੇ ਉਹ ਇਸਤਰੀ 3 ਜਾਂ 4 ਅਲੱਗ ਅਲੱਗ ਵਿਆਹ ਕਰ ਚੁੱਕੀ ਸੀ ਅਤੇ ਸੇਵਾਦਾਰ ਹੋਟਲ ਦੀ ਲੋਬੀ ਵਿੱਚ ਚੱਲ ਕੇ ਆਇਆ ਜਿੱਥੇ ਮੈਂ ਸੀ ਅਤੇ ਉਹ ਨੱਠ ਕੇ ਮੇਰੇ ਕੋਲ ਆਇਆ ਅਤੇ ਮੇਰੇ ਨਾਲ ਹੱਥ ਮਿਲਾਇਆ ਅਤੇ ਮੈਂ ਉਸ ਦੇ ਨਾਲ ਹੱਥ ਮਿਲਾਇਆ ਅਤੇ ਉਹ ਖੜਾ ਹੋਇਆ ਅਤੇ ਮੈਂ ਉਹਦੇ ਨਾਲ ਗੱਲਾਂ ਕਰਨ ਲੱਗਾ ਮੈਂ ਉਸਨੂੰ ਪੁੱਛਿਆ ਮੈਂ ਕਿਹਾ ਜਾਂ ਤੁਸੀਂ ਵਿਹਲੇ ਹੋਵੋ ਤਾਂ ਕੀ ਮੈਂ ਤੁਹਾਡੇ ਨਾਲ ਆਪਣੇ ਕਮਰੇ ਵਿੱਚ 1 ਮਿੰਟ ਗੱਲ ਕਰ ਸਕਦਾ ਹਾਂ ਉਸਨੇ ਕਿਹਾ ਜ਼ਰੂਰ ਭਾਈ ਬ੍ਰਾਨਹਮ ਮੈਂ ਉਹਨੂੰ ਕਮਰੇ ਵਿੱਚ ਲੈ ਗਿਆ ਅਤੇ ਮੈਂ ਉਸ ਸੇਵਾਦਾਰ ਨੂੰ ਆਖਿਆ ਆਦਰਯੋਗ ਸ਼੍ਰੀਮਾਨ ਜੀ ਤੁਸੀਂ ਇਸ ਦੇਸ਼ ਵਿੱਚ ਅਜਨਬੀ ਹੋ ਮੈਂ ਕਿਹਾ ਪਰੰਤੂ ਇਸ ਜਨਾਨੀ ਦੀ ਇੱਥੇ ਕਾਫੀ ਮਸ਼ਹੂਰੀ ਹੈ ਮੈਂ ਕਿਹਾ ਕਿ ਅਤੇ ਤੁਸੀਂ ਐਡੀ ਦੂਰ ਤੋਂ ਫਲਾਣੀ ਫਲਾਣੀ ਜਗ੍ਹਾ ਤੋਂ ਫਲਾਣੀ ਫਲਾਣੀ ਜਗ੍ਹਾ ਤੋਂ ਆਏ ਹੋ ਉਸਨੇ ਕਿਹਾ ਜੀ ਹਾਂ ਸ਼੍ਰੀਮਾਨ ਅਤੇ ਮੈਂ ਕਿਹਾ ਕਿ ਤੁਸੀਂ ਇਸ ਗੱਲ ਤੋਂ ਨਹੀਂ ਡਰਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਹੋਵੇਗਾ ਮੈਂ ਤੁਹਾਡੇ ਤੇ ਸ਼ੱਕ ਨਹੀਂ ਕਰ ਰਿਹਾ ਹਾਂ ਪਰੰਤੂ ਕੀ ਤੁਸੀਂ ਨਹੀਂ ਸੋਚਦੇ ਹੋ ਕਿ ਇੱਕ ਸੇਵਕ ਹੋਣ ਦੇ ਕਾਰਨ ਇਸ ਦਾ ਅਸਰ ਤੁਹਾਡੀ ਸੇਵਕਾਈ ਤੇ ਮਾੜਾ ਪਵੇਗਾ ਕੀ ਤੁਸੀਂ ਇਹ ਨਹੀਂ ਸੋਚਦੇ ਹੋ ਕਿ ਸਾਨੂੰ ਇਸ ਤੋਂ ਥੋੜਾ ਵਧੀਆ ਨਮੂਨਾ ਦੇਣਾ ਚਾਹੀਦਾ ਹੈ ਅਤੇ ਉਸਨੇ ਕਿਹਾ ਉਹ ਇਹ ਔਰਤ ਤਾਂ ਇੱਕ ਸੰਤ ਹੈ ਮੈਂ ਕਿਹਾ ਮੈਂ ਇਹਦੇ ਤੇ ਸ਼ੱਕ ਨਹੀਂ ਕਰਦਾ ਹਾਂ ਪਰੰਤੂ ਭਾਈ ਜੀ ਇਹਦੇ ਬਾਰੇ ਵਿੱਚ ਇਹ ਗੱਲ ਹੈ ਕਿ ਹਰ ਇੱਕ ਆਦਮੀ ਜੋ ਉਸ ਔਰਤ ਵੱਲ ਵੇਖਦਾ ਹੈ ਸੰਤ ਨਹੀਂ ਹੈ ਵੇਖੋ ਉਹ ਤਾਂ ਉਹੀ ਵੇਖਦਾ ਹੈ ਜੋ ਤੁਸੀਂ ਕਰ ਰਹੇ ਹੋ ਅਤੇ ਮੈਂ ਕਿਹਾ ਮੈਂ ਸੋਚਦਾ ਹਾਂ ਚੰਗਾ ਹੋਵੇਗਾ ਕਿ ਤੁਸੀਂ ਸਾਵਧਾਨ ਰਹੋ ਇਹ ਬਸ ਇੱਕ ਭਾਈ ਦੀ ਦੂਸਰੇ ਭਾਈ ਨੂੰ ਸਲਾਹ ਹੈ ਅਤੇ ਉਸਨੇ ਕਿਹਾ ਮੈਂ ਕਿਹਾ ਹੁਣ ਤੱਕ ਇਹ ਜਨਾਨੀ 4 ਜਾਂ 5 ਵਿਆਹ ਕਰਵਾ ਚੁੱਕੀ ਹੈ ਅਤੇ ਉਸਨੇ ਕਿਹਾ ਹਾਂ ਮੈਂ ਜਾਣਦਾ ਹਾਂ ਤੁਸੀਂ ਜਾਣਦੇ ਹੋ ਕਿ ਮੈਂ ਕਿਹਾ ਤੁਸੀਂ ਆਪਣੀ ਨਿੱਜੀ ਕਲੀਸਿਆ ਵਿੱਚ ਇਹਦੇ ਬਾਰੇ ਵਿੱਚ ਸਿੱਖਿਆ ਨਹੀਂ ਦਿੰਦੇ ਹੋ ਉਸਨੇ ਆਖਿਆ ਨਹੀਂ ਪਰੰਤੂ ਭਾਈ ਬ੍ਰਾਨਹਮ ਤੁਸੀਂ ਜਾਣਦੇ ਹੋ ਕਿ ਮੈਨੂੰ ਇਹਦੇ ਬਾਰੇ ਵਿੱਚ ਇੱਕ ਦਰਸ਼ਨ ਮਿਲਿਆ ਸੀ ਮੈਂ ਕਿਹਾ ਇਹ ਤਾਂ ਬੜੀ ਵਧੀਆ ਗੱਲ ਹੈ ਮੈਂ ਕਿਹਾ ਉਸਨੇ ਕਿਹਾ ਕਿ ਤੁਸੀਂ ਧਿਆਨ ਦਿਓਗੇ ਉਸਨੇ ਕਿਹਾ ਮੇਰਾ ਵਿਸ਼ਵਾਸ ਹੈ ਕਿ ਮੈਂ ਇਸ ਦੇ ਬਾਰੇ ਵਿੱਚ ਜਿਹੜੀ ਤੁਹਾਡੀ ਸਿੱਖਿਆ ਹੈ ਉਸਦਾ ਥੋੜਾ ਜਿਹਾ ਸੁਧਾਰ ਕਰ ਸਕਦਾ ਹਾਂ ਅਤੇ ਮੈਂ ਕਿਹਾ ਠੀਕ ਹੈ ਅਤੇ ਉਹ ਮੈਂ ਕਿਹਾ ਮੈਂ ਸ਼੍ਰੀਮਾਨ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਅਤੇ ਉਸਨੇ ਕਿਹਾ ਚੰਗਾ ਕਿਹਾ ਤੁਸੀਂ ਜਾਣਦੇ ਹੋ ਕਿ ਇਸ ਦਰਸ਼ਨ ਵਿੱਚ ਮੈਂ ਸੁੱਤਾ ਪਿਆ ਸੀ ਅਤੇ ਮੈਂ ਕਿਹਾ ਹਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਇੱਕ ਸੁਪਨਾ ਸੀ ਸਮਝੇ ਅਤੇ ਉਸਨੇ ਕਿਹਾ ਮੇਰੀ ਪਤਨੀ ਕਿਸੇ ਹੋਰ ਆਦਮੀ ਦੇ ਨਾਲ ਰਹਿ ਰਹੀ ਸੀ ਅਤੇ ਕਿਹਾ ਉਹ ਮੇਰੇ ਆਲੇ ਦੁਆਲੇ ਘੁੰਮ ਰਹੀ ਸੀ ਅਤੇ ਆਖਣ ਲੱਗਾ ਫਿਰ ਉਹ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਉਹ ਪਿਆਰੇ ਮੈਨੂੰ ਮਾਫ਼ ਕਰ ਦੇ ਮੈਨੂੰ ਮਾਫ਼ ਕਰ ਦਿਓ ਮੈਨੂੰ ਅਫਸੋਸ ਹੈ ਕਿ ਮੈਂ ਇਹ ਕੀਤਾ ਹੁਣ ਤੋਂ ਮੈਂ ਤੇਰੇ ਲਈ ਵਫ਼ਾਦਾਰ ਰਹਾਂਗੀ ਅਤੇ ਮੈਂ ਉਸਨੂੰ ਕਿਹਾ ਠੀਕ ਹੈ ਮੈਂ ਉਹਦੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਮੈਂ ਉਸਨੂੰ ਮਾਫ਼ ਕਰ ਦਿੱਤਾ ਅਤੇ ਕਿਹਾ ਸਭ ਕੁਝ ਠੀਕ ਹੈ ਅਤੇ ਕਿਹਾ ਫਿਰ ਅਤੇ ਉਸਨੇ ਕਿਹਾ ਤੁਸੀਂ ਜਾਣਦੇ ਹੋ ਕੀ ਹੋਇਆ ਇਸ ਤੋਂ ਬਾਅਦ ਮੈਨੂੰ ਇਸ ਦਰਸ਼ਨ ਦਾ ਅਰਥ ਮਿਲ ਗਿਆ ਕਿ ਇਹ ਉਹ ਇਸਤਰੀ ਸੀ ਯਕੀਨਨ ਉਹ ਇਨ੍ਹਾਂ ਸਾਰੇ ਸਮਿਆਂ ਵਿੱਚ ਵਿਆਹ ਅਤੇ ਹੋਰ ਕਈ ਕੁਝ ਕਰ ਚੁੱਕੀ ਹੈ ਉਸਨੇ ਕਿਹਾ ਉਹਦੇ ਲਈ ਇਹ ਬਿਲਕੁਲ ਠੀਕ ਹੈ ਕਿ ਉਹ ਵਿਆਹ ਕਰੇ ਕਿਉਂਕਿ ਪਰਮੇਸ਼ਵਰ ਨੇ ਉਸਦੇ ਨਾਲ ਇੰਨਾ ਵੱਧ ਪਿਆਰ ਕੀਤਾ ਸੀ ਅਤੇ ਉਹ ਜਿੰਨੀ ਵਾਰ ਵਿਆਹ ਕਰਨਾ ਚਾਹੇ ਉਹ ਕਰ ਸਕਦੀ ਹੈ ਮੈਂ ਕਿਹਾ ਹੋ ਸਕਦਾ ਹੈ ਕਿ ਤੁਹਾਡਾ ਦਰਸ਼ਨ ਬਹੁਤ ਹੀ ਮਿੱਠਾ ਹੋਵੇ ਪਰ ਉਹ ਸਿੱਧੇ ਮਾਰਗ ਤੋਂ ਕਿਤੇ ਲਾਂਭੇ ਹੈ ਮੈਂ ਉਸਨੂੰ ਆਖਿਆ ਵੇਖੋ ਗਲਤ ਹੈ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਇਸ ਲਈ ਵੇਖਿਆ ਪਰ ਜਾਂ ਤੁਸੀਂ ਵਚਨ ਵੇਖਦੇ ਹੋ ਅਤੇ ਦੂਸਰੀ ਲਿਖਤ ਦੇ ਨਾਲ ਬਿਲਕੁਲ ਠੀਕ ਮੇਲ ਖਾਂਦਾ ਹੈ ਅਤੇ ਉਸਨੂੰ ਇੱਕ ਲੜੀ ਵਿੱਚ ਪਰੋ ਰੱਖਦਾ ਹੈ ਜਿੱਥੇ ਕਿ ਉਹ ਇੱਕ ਦੂਜੇ ਨਾਲ ਠੀਕ ਠੀਕ ਮੇਲ ਖਾਂਦੇ ਹੋਣ ਵਚਨ ਦੀਆਂ ਲਿਖਤਾਂ ਦੇ ਬਾਰੇ ਵਿੱਚ ਇੰਜ ਹੈ ਕਿ ਜਿੱਥੇ ਵਚਨ ਦੀ ਇੱਕ ਲਿਖਤ ਛੁੱਟਦੀ ਹੈ ਉੱਥੇ ਵਚਨ ਦੀ ਕੋਈ ਹੋਰ ਲਿਖਤ ਆ ਕੇ ਉਸਦੇ ਨਾਲ ਜੁੜ ਜਾਂਦੀ ਹੈ ਅਤੇ ਇਹ ਇੱਕ ਸਾਫ਼ ਤਸਵੀਰ ਬਣਦੀ ਜਾਂਦੀ ਹੈ ਇਸ ਤਰ੍ਹਾਂ ਹੈ ਜਿਵੇਂ ਕਿ ਪਹੇਲੀ ਨੂੰ ਠੀਕ ਠੀਕ ਜੋੜੀਦਾ ਹੈ ਤੁਸੀਂ ਉਸ ਟੁਕੜੇ ਨੂੰ ਲੈਂਦੇ ਹੋ ਜਿਹੜਾ ਕਿ ਉਸ ਖਾਨੇ ਵਿੱਚ ਬਿਲਕੁਲ ਠੀਕ ਬੈਠਦਾ ਹੋਵੇ ਅਤੇ ਉਸਦੇ ਵਿੱਚ ਕੋਈ ਹੋਰ ਟੁਕੜਾ ਠੀਕ ਨਹੀਂ ਬੈਠ ਸਕਦਾ ਹੈ ਇਸ ਤੋਂ ਬਾਅਦ ਤੁਸੀਂ ਤਸਵੀਰ ਬਣਾ ਲੈਂਦੇ ਹੋ ਅਤੇ ਇੱਕ ਇਹੀ ਹੈ ਜੋ ਇਹ ਕਰ ਸਕਦਾ ਹੈ ਅਤੇ ਉਹ ਹੈ ਲੇਲਾ ਅਤੇ ਇਸੇ ਲਈ ਅਸੀਂ ਉਹਦੀ ਵੱਲ ਤੱਕ ਰਹੇ ਹਾਂ ਪਰੰਤੂ ਜਦ ਅਸੀਂ ਇਹ ਵੇਖਿਆ ਸੀ ਕਿ ਇਹ ਇੱਕ ਹੀ ਸਵਾਰ ਹੈ ਜਿਹੜਾ ਉਹਨਾਂ ਘੋੜਿਆਂ ਤੇ ਸਵਾਰ ਹੈ ਅਤੇ ਫਿਰ ਅਸੀਂ ਉਸਦਾ ਠੀਕ ਅਖੀਰ ਤੱਕ ਪਿੱਛਾ ਕੀਤਾ ਅਤੇ ਅਸੀਂ ਵੇਖਿਆ ਕਿ ਉਸਨੇ ਕੀ ਕੀਤਾ ਹੈ ਅਤੇ ਅਸੀਂ ਸਭ ਕੁਝ ਵੇਖਿਆ ਅਤੇ ਲੱਭਿਆ ਕਿ ਬਿਲਕੁਲ ਇਹੋ ਹੀ ਉਸਨੇ ਕਲੀਸਿਆਈ ਯੁੱਗਾਂ ਵਿੱਚ ਕੀਤਾ ਹੈ ਅਸੀਂ ਵੇਖਿਆ ਕਿ ਤਦ ਉਹ ਇੱਕ ਖਾਸ ਜੰਤੂ ਤੇ ਸਵਾਰ ਹੋ ਕੇ ਬਾਹਰ ਨਿਕਲਿਆ ਅਤੇ ਖਾਸ ਕੰਮ ਕੀਤਾ ਤਾਂ ਇੱਕ ਹੋਰ ਉਸਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ਤਾਂ ਉਸਨੇ ਕੀ ਕੀਤਾ ਸੀ ਜੋ ਪਹਿਲੇ ਕਲੀਸਿਆ ਦੇ ਯੁੱਗ ਲਈ ਜੰਤੂ ਭੇਜਿਆ ਗਿਆ ਉਹ ਲੇਲਾ शेर सी, वो वचन सी, असल विच वो मसीह सी, अगला जंतु वैड़का सी, ये हनेर युग दे वेले तद भेजिया गया जदों कलीसिया जथेबंद हो गई सी, अते उसने वचन कबूल करने दी बजाय सिद्धांत अते अकीदे कबूल कर ले सन। अते याद रखो सारी गल दो गल्लां उते ही निर्भर है, एक ता मसीह विरोधी है अते दूसरा मसीह है। अज भी बिलकुल यही गल है, इंज नहीं है कोई अद्धा पचद्धा मसीही होवे, एक ही समय ते कोई शराबी अते सौंफी नहीं हुंदा है, काले अते चिट्टे पंछी भी एक समय ही नहीं हुंदे हन, नहीं नहीं नहीं, ना ही पापी संत है, या ता तुसी पापी हो या फिर संत हो, समझे, अध विचकाए वाली कोई चीज नहीं है, या ता तुसी नवा जन्म पाए हुए हो या फिर तुसी नवा जन्म पाए हुए नहीं हो, या ता तुसी पवित्र आत्मा दे नाल परे हुए हो या फिर तुसी पवित्र आत्मा दे नाल परे हुए नहीं हो, समझे, इसका कोई मतलब नहीं है कि तुहानू किन्नियां भावनावां हुंदियां हन, अते जे तुसी पवित्र आत्मा दे नाल पर चुके हुए हो ता तुहाडा जीवन ही इनू विखाउंदा है अते ओ इस दे नाल नाल चलदा है, समझे, किसी भी दूसरे नू इहदे बारे विच दसना नहीं पैंदा है, वेखो ओ इनू वेखदे हन क्योंकि ए इक मोर है। अते हुण असी पता लगाया कि हर वार वो पशु किवें अगां वधदे हन, एक नूं उसकी सेवकाई लई राजनीतिक शक्ति लई कल्या जांदा है अते ओ राजनीतिक अते धार्मिक शक्तियां नूं इकट्ठे जोड़दा है। अजे वेख्या सी कि उसका मुकाबला करन लई परमेश्वर अपनी शक्ति भेजदा है, असी पिछे तक गए सी अते असी वेख्या सी कि कलीसिया युग की सी अते असी पुरानियां गल्लां नूं वेख्या सी अते उत्थे ए सी बिलकुल उसे ही ढंग नाल सी। इस तो बाद अस वेख्या कि एक होर युग आउंदा है अते वैरी ने मसीह विरोधी नूं धर्म दे नाम उत्ते मसीह दे नाम उत्ते कलीसिया दे नाम उत्ते घल दिता, जी हां श्रीमान, एथों तक कि ओह परमेश्वर दी कलीसिया दे नाम ते बाहर निकल के आया, उसने कहा ए परमेश्वर दी सच्ची कलीसिया सी, समझे, रूस मसीह विरोधी नहीं है, ओ मसीह विरोधी नहीं है, मसीह विरोधी ता असली मसीहत वांग इना नेड़े है कि बाइबल ने आख्या है कि ए उस हरेक मनुख नू जेड़ा पहला तो ठहराया होया नहीं है मूरख बना देवेगा, ए ठीक है, बाइबल ए कहंदी है कि ए अंत दे दिना विच हरेक जो अगेत्रा चुनिया होया नहीं है, ए कहंदा है चुनिया होया, हुण कोई भी ए शब्द नू लवे अते बाइबल वाले हाशिए विच ए शब्द नू वेखे अते वेखो कि इसका की अर्थ है, इथे कहा है चुने हुए अगेत्रे ठहराए हुए, समझे, ये हरेक उस मनुख नू जेड़ा नाम जगत दी उत्पत्ति तो पहला ही लेले दी जीवन दी पोथी विच लिखा होया नहीं मूरख बना देवेगा, यद लेला कोया गया सी ता ओ नाम पोथी विच लिखे गए सन, अज रात ओ एक विचोले दे रूप विच पवित्र स्थान विच महिमा विच खड़ा उन्हां हर एक लई विचोलगी कर रहा है जिन्हां दे नाम उस पोथी विच हन अते उन्हां नामां नू उस तो इलावा होर कोई नहीं जानदा है, सिर्फ ओही है जेदे हाथ विच पोथी है अते ओ उन्हां नामां नू जानदा है, जद ओ आखरी आदमी अंदर आ जांदा है ता उसदे विचोलगी दे दिन खत्म हो जांदे हन, फिर ओ अगे आउंदा है अते उन्हां दा दावा करदा है जिन्हां लई उसने विचोलगी दा काम कीता सी, इस वेले ओ छडाउण वाले नेड़े दे रिश्तेदार दा काम कर रहा है अते ओ अपने लोकां नू लैण लई अगे आउंदा है, हे मेरे, ए हर एक मसीही नू तैयार करदा है कि अपने जीवन दी जांच पड़ताल करे अते अपने हत्थां नू परमेश्वर दे सामने जोड़े अते कहे हे प्रभु मैनू शुद्ध कर, मेरे जीवन विच झाती मार के वेख अते मैनू वेख लैण दे कि मेरे विच बुराई किथे है, मैनू उस नू हुणे ही बाहर कढ लैण दे क्योंकि ये धर्मी मनुख ही मुश्किल नाल मुक्ति पाएगा ता पापियां अते कुधर्मियां दा की ठिकाणा है, ए समां जांच करन दा है अते ये तुसी इस नू रखना चाहुंदे हो अते वचन दियो, हुण मैं नहीं चाहुंदा हां कि तुसी इस ते मैनू कोई प्रश्न करो क्योंकि ये मैनू किसे होर दूजी गल वल लै जावेगा, मेरा मतलब तुहाडे प्रश्न लिखण दे बारे है, मैं सोचदा हां कि जो भी होवे इसे प्रश्न लेके दिता जा चुका है, ये शान बीन वाले न्याय दा समा है, ये ठीक है, हुण याद असी तुरियां ते या क्रोध दे कटोरियां ते आवांगे असी शान बीन वाले न्याय बारे वेखांगे, याद कदे परमेश्वर सानू बख्शेगा ए ठीक उस तो पहला हुंदा है याद बवा हुंदियां हन अते असी वेखदे हां कि सच है, तुसी जानदे हो ओ तीन दूत जेड़े धरती ते मारदे हन पुकार के आखदे हन हाय हाय धरती उते रहण वालियां ते हाय, अते असी एक भयानक समय विच रह रहे हां, ओ समा ते वेखो जिन्हां चीजां ते इस वेले असी हां इस समय जिन्हां गल्लां दा असी अध्ययन कर रहे हां ए कलीसिया दे चले जान तो बाद होणगियां, ए घटनावां महाकलेश दे समय दौरान हुंदियां हन, मैं सोचदा हां कि सब कुछ हरेक निहचावान दे दिल दे अंदर सच्चे तौर ते बैठ जाना चाहिदा है ਕਿ ਇਹ ਕਲੀਸਿਆ ਹਰਗਜ ਵੀ ਕਸ਼ਟ ਕਾਲ ਦੇ ਸਮੇਂ ਵਿਚ ਨਹੀਂ ਜਾਵੇਗੀ। ਤੁਸੀਂ ਕਲੀਸਿਆ ਨੂੰ ਕਿਤੇ ਵੀ ਮਹਾ ਕਲੇਸ਼ ਦੇ ਸਮੇਂ ਵਿਚ ਨਹੀਂ ਰੱਖ ਸਕਦੇ ਹੋ। ਤੁਸੀਂ ਕਲੀਸਿਆ ਅਥਵਾ ਚਰਚ ਨੂੰ ਉੱਥੇ ਰੱਖ ਸਕਦੇ ਹੋ, ਪਰੰਤੂ ਲਾੜੀ ਨੂੰ ਨਹੀਂ ਰੱਖ ਸਕਦੇ ਹੋ। ਵੇਖਿਆ ਸਮਝੇ, ਉਸ ਵੇਲੇ ਤਾਂ ਲਾੜੀ ਜਾ ਚੁੱਕੀ ਹੋਵੇਗੀ, ਕਿਉਂਕਿ ਉਸ ਦੇ ਉੱਤੇ ਇੱਕ ਵੀ ਪਾਪ ਨਹੀਂ ਹੈ, ਉਸ ਦੇ ਵਿਰੋਧ ਇੱਕ ਵੀ ਗੱਲ ਨਹੀਂ ਹੈ। ਪਰਮੇਸ਼ਵਰ ਦੀ ਕਿਰਪਾ ਨੇ ਉਸ ਨੂੰ ਪੂਰੀ ਤਰ੍ਹਾਂ ਟੱਕਿਆ ਹੋਇਆ ਹੈ ਅਤੇ ਰੰਗ ਕਾਟ ਨੇ ਉਸਦੇ ਹਰੇਕ ਪਾਪ ਨੂੰ ਬਹੁਤ ਹੀ ਦੂਰ ਕਰ ਦਿੱਤਾ ਹੈ। ਇੱਥੋਂ ਤੱਕ ਕਿ ਉਸਦੀ ਯਾਦ ਤੱਕ ਵੀ ਬਾਕੀ ਨਹੀਂ ਬਚੀ ਹੈ, ਕੋਈ ਵੀ ਚੀਜ਼ ਉਸ ਦੇ ਵਿਰੁੱਧ ਨਹੀਂ ਹੈ। ਬਸ ਉਹ ਪਰਮੇਸ਼ਵਰ ਦੀ ਹਜ਼ੂਰੀ ਵਿਚ ਬਿਲਕੁਲ ਪਵਿੱਤਰ ਅਤੇ ਸ਼ੁੱਧ ਖੜੀ ਹੈ। ਉਹ ਇਸ ਗੱਲ ਨੂੰ ਜਾਣ ਲੈਣ ਦੇ ਬਾਅਦ ਲਾੜੀ ਨੂੰ ਗੋਡੇ ਟੇਕ ਕੇ ਪਰਮੇਸ਼ਵਰ ਨੂੰ ਪੁਕਾਰਨਾ ਚਾਹੀਦਾ ਹੈ। ਮੈਂ ਇੱਕ ਛੋਟੀ ਜਿਹੀ ਕਹਾਣੀ ਦੇ ਬਾਰੇ ਵਿਚ ਸੋਚਦਾ ਹਾਂ। ਜੇ ਹੁਣ ਮੈਂ ਤੁਹਾਡਾ ਇਹਨਾਂ ਆਰੰਭਿਕ ਗੱਲਾਂ ਤੇ ਬਹੁਤ ਸਮਾਂ ਨਹੀਂ ਲੈ ਰਿਹਾ ਹਾਂ, ਮੈਂ ਇਸ ਤਰ੍ਹਾਂ ਇੱਕ ਮਕਸਦ ਲਈ ਕਰਦਾ ਹਾਂ ਕਿ ਮੈਂ ਮਹਿਸੂਸ ਕਰਾਂ, ਜਾਂ ਤਾਂ ਕਿ ਮੈਂ ਆਰੰਭ ਕਰਨ ਲਈ ਆਤਮਾ ਮਹਿਸੂਸ ਨਾ ਕਰਾਂ। ਇੱਕ ਪਵਿੱਤਰ ਗੱਲ ਹੈ, ਸਮਝੇ। ਉਹਨਾਂ ਗੱਲਾਂ ਨੂੰ ਕੌਣ ਜਾਣਦਾ ਹੈ? ਕੋਈ ਨਹੀਂ ਬਲਕਿ ਪਰਮੇਸ਼ਵਰ। ਅਤੇ ਉਹਨਾਂ ਨੇ ਪਹਿਲਾਂ ਪ੍ਰਗਟ ਨਹੀਂ ਸੀ ਹੋਣਾ, ਅਤੇ ਬਾਈਬਲ ਵਿਚ ਇਸ ਦਾ ਸਬੂਤ ਹੈ ਕਿ ਇਹ ਇਸ ਦਿਨ ਤੱਕ ਪ੍ਰਗਟ ਨਹੀਂ ਹੋਣਗੀਆਂ। ਇਹ ਬਿਲਕੁਲ ਠੀਕ ਹੈ, ਸਮਝੇ। ਲੋਕਾਂ ਨੇ ਇਹਦੇ ਅੰਦਾਜ਼ੇ ਲਗਾਏ, ਪਰੰਤੂ ਹੁਣ ਸਾਨੂੰ ਇਸ ਦੀ ਠੀਕ ਠੀਕ ਸਚਾਈ ਪ੍ਰਮਾਣਿਤ ਕੀਤੀ ਹੋਈ ਸਚਾਈ ਮਿਲ ਜਾਣੀ ਚਾਹੀਦੀ ਹੈ, ਸਮਝੇ। ਧਿਆਨ ਦਿਓ, ਹੁਣ ਪੱਛਮ ਵਿਚ ਇੱਕ ਜਵਾਨ ਲੜਕੀ ਰਹਿੰਦੀ ਸੀ ਅਤੇ ਕਿੰਜ ਉਸਦਾ ਪਿਆਰ ਕਿਸੇ ਦੇ ਨਾਲ ਹੋ ਗਿਆ ਸੀ। ਇੱਕ ਆਦਮੀ ਦਾ ਉਸਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਆਦਮੀ ਆਰਮਰ ਕੰਪਨੀ ਲਈ ਪਸ਼ੂਆਂ ਨੂੰ ਖਰੀਦਣ ਲਈ ਉੱਥੇ ਆਉਂਦਾ ਹੈ ਅਤੇ ਉਹਨਾਂ ਦੇ ਕੋਲ ਬਹੁਤ ਵੱਡੀ। ਇੱਕ ਦਿਨ ਕੰਪਨੀ ਦਾ ਮਾਲਕ ਆਉਂਦਾ ਹੈ, ਮਾਲਕ ਦਾ ਪੁੱਤਰ ਸ਼ਿਕਾਗੋ ਤੋਂ ਆਉਂਦਾ ਹੈ ਅਤੇ ਉਹ ਉਹਨਾਂ ਨੂੰ ਪੱਛਮੀ ਸੀਮਾ ਤੇ ਲਗਾ ਦਿੰਦੇ ਹਨ। ਉੱਥੇ ਦੀਆਂ ਕੁੜੀਆਂ ਨੇ ਬਸਤਰ ਪਹਿਨੇ ਅਤੇ ਤਿਆਰ ਹੋ ਗਈਆਂ ਅਤੇ ਹਰ ਇੱਕ ਲੜਕੀ ਇਸ ਮੁੰਡੇ ਨੂੰ ਪਾ ਲੈਣਾ ਚਾਹੁੰਦੀ ਸੀ ਕਿਉਂਕਿ ਉਹ ਮੁੱਖ ਆਦਮੀ ਦਾ ਪੁੱਤਰ ਸੀ। ਇਸ ਲਈ ਉਹਨਾਂ ਨੇ ਆਪਣੀਆਂ ਪੱਛਮੀ ਇਲਾਕੇ ਦੀਆਂ ਪੁਸ਼ਾਕਾਂ ਪਹਿਨ ਲਈਆਂ ਅਤੇ ਉਹ ਬਾਹਰ ਪੱਛਮ ਵਿਚ ਇਸ ਤਰ੍ਹਾਂ ਕਰਦੇ ਹਨ ਅਤੇ ਉਹ ਕਹਾਣੀ ਦੇ ਇੱਕ ਭਾਗ ਵਿਚੋਂ ਲੰਘ ਚੁੱਕੀਆਂ ਸਨ ਅਤੇ ਭਾਈ ਮੈਗਿਊਰੇ, ਮੈਂ ਸੋਚਦਾ ਹਾਂ ਕਿ ਇਹ ਭਾਈ ਹੁਣ ਇੱਥੇ ਹੀ ਹੈ, ਅਤੇ ਉਹਨਾਂ ਨੇ ਉਸਨੂੰ ਸ਼ਹਿਰ ਦੇ ਅੰਦਰ ਉਹਨਾਂ ਦੇ ਪੱਛਮੀ ਬਸਤਰਾਂ ਤੋਂ ਬਿਨਾਂ ਫੜ ਲਿਆ ਅਤੇ ਉਹਨਾਂ ਉਹਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਉਸਨੂੰ ਕੰਗਾਰੂ ਕਚਹਿਰੀ ਵਿਚ ਪੇਸ਼ ਕੀਤਾ ਅਤੇ ਉਹਦੇ ਕੋਲੋਂ ਇਸਦਾ ਜੁਰਮਾਨਾ ਭਰਵਾਇਆ ਅਤੇ ਫਿਰ ਉਹਨਾਂ ਉਸਨੂੰ ਮਜਬੂਰ ਕੀਤਾ ਕਿ ਉਹ ਜਾ ਕੇ ਪੱਛਮੀ ਬਸਤਰ ਖਰੀਦੇ। ਅਤੇ ਮੈਂ ਬਾਕੀ ਦੇ ਲੋਕਾਂ ਨੂੰ ਲਗਭਗ ਇੰਨੀਆਂ ਲੰਬੀਆਂ ਬੰਦੂਕਾਂ ਦੇ ਨਾਲ ਆਲੇ ਦੁਆਲੇ ਫਿਰਦੇ ਵੇਖਿਆ ਅਤੇ ਉਹ ਕੁਝ ਗੱਲਾਂ ਵਿਚ ਪਿਛਲੇ ਗੁਜਰੇ ਹੋਏ ਜ਼ਮਾਨੇ ਦੇ ਵਾਂਗ ਰਹਿਣ ਦਾ ਯਤਨ ਕਰਦੇ ਹਨ, ਸਮਝੇ। ਅਤੇ ਫਿਰ ਕੈਂਟਕੀ ਵਿਚ ਤੁਸੀਂ ਪੂਰਬ ਦੇ ਗੁਜਰੇ ਹੋਏ ਦਿਨਾਂ ਵਿਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਹਾਲੇ ਵੀ ਰੈਨਫਰੋ ਵੈਲੀ ਅਤੇ ਦੂਸਰੀਆਂ ਥਾਵਾਂ ਵਿਚ ਪੁਰਾਣੇ ਸਮੇਂ ਵਾਂਗ ਰਹਿ ਰਹੇ ਹਨ। ਤੁਹਾਨੂੰ ਦੁਬਾਰਾ ਪੁਰਾਣੇ ਦਿਨਾਂ ਵਿਚ ਜਾਣਾ ਚੰਗਾ ਲੱਗਦਾ ਹੈ? ਕੋਈ ਚੀਜ਼ ਹੈ ਜੋ ਇਸ ਤਰ੍ਹਾਂ ਕਰਵਾ ਰਹੀ ਹੈ? ਪਰ ਜਦੋਂ ਇਹ ਗੱਲ ਖੁਸ਼ਖਬਰੀ ਦੇ ਅਸਲੀ ਦਿਨਾਂ ਵੱਲ ਜਾਣ ਦੀ ਆਉਂਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੇ ਹੋ, ਤੁਸੀਂ ਤਾਂ ਕੁਝ ਆਧੁਨਿਕ ਚਾਹੁੰਦੇ ਹੋ। ਵੇਖਿਆ, ਇਸ ਗੱਲ ਨੂੰ ਵਿਖਾਉਂਦਾ ਹੈ ਕਿ ਵੇਖੋ ਤੁਸੀਂ ਇਹ ਹੈ ਅਤੇ ਉਹ ਕੀ ਹੈ ਜੋ ਕਿਸੇ ਮਨੁੱਖ ਕੋਲੋਂ ਗਲਤ ਕੰਮ ਕਰਵਾਉਂਦਾ ਹੈ, ਉਹ ਕੀ ਹੈ ਜੋ ਉਸ ਤੋਂ ਸ਼ਰਾਬ ਪਿਲਾਉਂਦਾ ਹੈ ਅਤੇ ਇਸੇ ਤਰ੍ਹਾਂ ਦੇ ਕੰਮਾਂ ਨੂੰ ਕਰਵਾਉਂਦਾ ਹੈ ਜਾਂ ਕਿਸੇ ਔਰਤ ਕੋਲੋਂ ਗਲਤ ਕੰਮ ਕਰਵਾਉਂਦਾ ਹੈ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਉਹ ਪਿਆਸੀ ਹੈ, ਉਸ ਦੇ ਅੰਦਰ ਕੁਝ ਹੈ, ਉਸ ਦੇ ਅੰਦਰ ਇੱਕ ਪਿਆਸ ਹੈ, ਉਸ ਆਦਮੀ ਦੇ ਅੰਦਰ ਕੁਝ ਹੈ, ਉਸ ਆਦਮੀ ਅੰਦਰ ਇੱਕ ਪਿਆਸ ਹੈ ਅਤੇ ਉਹ ਇਸ ਪਵਿੱਤਰ ਪਿਆਸ ਨੂੰ ਦੁਨਿਆਵੀ ਚੀਜ਼ਾਂ ਨਾਲ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦ ਕਿ ਪਰਮੇਸ਼ਵਰ ਨੇ ਹੀ ਉਸ ਪਿਆਸ ਨੂੰ ਬੁਝਾਉਣਾ ਹੈ। ਪਰਮੇਸ਼ਵਰ ਨੇ ਤੁਹਾਨੂੰ ਇਸੇ ਢੰਗ ਦੇ ਨਾਲ ਹੀ ਬਣਾਇਆ ਹੈ ਕਿ ਤੁਹਾਡੇ ਵਿਚ ਪਿਆਸ ਹੋਵੇ। ਇਹੀ ਕਾਰਨ ਹੈ ਕਿ ਤੁਹਾਡੇ ਅੰਦਰ ਕਿਸੇ ਨਾ ਕਿਸੇ ਚੀਜ਼ ਲਈ ਪਿਆਸ ਰਹਿੰਦੀ ਹੈ। ਪਰਮੇਸ਼ਵਰ ਨੇ ਹੀ ਤੁਹਾਨੂੰ ਇਸ ਢੰਗ ਦਾ ਬਣਾਇਆ ਹੈ ਤਾਂ ਕਿ ਤੁਹਾਡੀ ਉਹ ਪਵਿੱਤਰ ਪਿਆਸ ਉਸ ਦੇ ਲਈ ਹੋਵੇ, ਸਮਝੇ। ਪਰ ਜਦ ਤੁਸੀਂ ਉਸ ਪਿਆਸ ਨੂੰ ਬੁਝਾਉਣ ਦਾ ਯਤਨ ਕਰਦੇ ਹੋ, ਕਿਵੇਂ ਕੋਈ ਉਹਨੂੰ ਬੁਝਾਉਣ ਦੀ ਹਿੰਮਤ ਕਰ ਸਕਦਾ ਹੈ? ਤੁਹਾਡੇ ਕੋਲ ਇੰਜ ਕਰਨ ਦਾ ਕੋਈ ਹੱਕ ਨਹੀਂ ਹੈ ਕਿ ਤੁਸੀਂ ਉਸ ਪਵਿੱਤਰ ਪਿਆਸ ਨੂੰ ਕਿਸੇ ਹੋਰ ਚੀਜ਼ ਨਾਲ ਬੁਝਾਉਣ ਦਾ ਯਤਨ ਕਰੋ ਅਤੇ ਇਹਨੂੰ ਦੁਨੀਆਂ ਦੀ ਵੱਲ ਮੋੜ ਦਿਓ ਅਤੇ ਇਹਨੂੰ ਸੰਸਾਰ ਨਾਲ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ। ਸਿਰਫ ਇੱਕ ਹੀ ਚੀਜ਼ ਹੈ ਜਿਹੜੀ ਉਹਨੂੰ ਬੁਝਾ ਸਕਦੀ ਹੈ ਅਤੇ ਉਹ ਪਰਮੇਸ਼ਵਰ ਹੈ ਅਤੇ ਉਸਨੇ ਹੀ ਤੁਹਾਨੂੰ ਇਸ ਤਰ੍ਹਾਂ ਦੇ ਬਣਾਇਆ ਹੈ। ਇਸ ਲਈ ਇਹਨਾਂ ਜਵਾਨ ਕੁੜੀਆਂ ਨੇ ਉਸ ਮੁੰਡੇ ਲਈ ਹਰ ਰੋਜ਼ ਪਾਉਣ ਵਾਲਾ ਪੱਛਮੀ ਪਹਿਰਾਵਾ ਪਾ ਲਿਆ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਇਹ ਯਕੀਨ ਸੀ ਕਿ ਉਹ ਉਸ ਮੁੰਡੇ ਨੂੰ ਪਾ ਲਵੇਗੀ। ਉੱਥੇ ਹੀ ਪਸ਼ੂਆਂ ਦੇ ਫਾਰਮ ਵਿੱਚ ਉਹਨਾਂ ਕੁੜੀਆਂ ਦੀ ਇੱਕ ਛੋਟੀ ਚਚੇਰੀ ਭੈਣ ਵੀ ਰਹਿੰਦੀ ਸੀ ਅਤੇ ਅਨਾਥ ਸੀ ਅਤੇ ਇਸ ਲਈ ਉਹਨੇ ਇਹਨਾਂ ਕੁੜੀਆਂ ਲਈ ਸਾਰਾ ਕੰਮ ਕੀਤਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਆਪਣੀਆਂ ਉਂਗਲਾਂ ਤੇ ਨੋ ਪਾਲਿਸ਼ ਲਗਾਉਣੀ ਸੀ, ਇਸ ਲਈ ਉਹ ਆਪਣੇ ਹੱਥਾਂ ਨਾਲ ਭਾਂਡੇ ਨਹੀਂ ਧੋ ਸਕਦੀਆਂ ਸਨ ਅਤੇ ਉਹ ਸਾਰੇ ਦਾ ਸਾਰਾ ਕਠਿਨ ਕੰਮ ਕਰਦੀ ਹੁੰਦੀ ਸੀ। ਅਤੇ ਜਦ ਅਖੀਰ ਵਿੱਚ ਮੁੰਡਾ ਆਇਆ ਤਾਂ ਬਾਹਰ ਗਈਆਂ ਤੇ ਉਸਨੂੰ ਪੱਛਮੀ ਢੰਗ ਦੇ ਰਿਵਾਜ ਅਨੁਸਾਰ ਅੰਦਰ ਲੈ ਕੇ ਆਈਆਂ ਅਤੇ ਉਹ ਅੰਦਰ ਆਏ ਅਤੇ ਆਪਣੀਆਂ ਬੰਦੂਕਾਂ ਚਲਾ ਰਹੇ ਸਨ ਅਤੇ ਇਸੇ ਤਰ੍ਹਾਂ ਦੇ ਕੰਮ ਕਰ ਰਹੇ ਸਨ ਅਤੇ ਉਸ ਰਾਤ ਉਹਨਾਂ ਨੇ ਉੱਥੇ ਬਾਹਰ ਪੁਰਾਣੇ ਢੰਗ ਦਾ ਬਹੁਤ ਵੱਡਾ ਨਾਚ ਰੰਗ ਕੀਤਾ ਅਤੇ ਪਸ਼ੂ ਫਾਰਮ ਵਿੱਚ ਕੰਮ ਕਰਨ ਵਾਲੇ ਸਭ ਆਪਣੇ ਆਪਣੇ ਵਸਤਰ ਪਾ ਕੇ ਆਪਣਾ ਨਾਚ ਕਰਦੇ ਹੋਏ ਅੰਦਰ ਆਏ ਆਦਿ ਆਦਿ ਅਤੇ ਪਹਿਲੀ ਗੱਲ ਦਾ ਤੁਹਾਨੂੰ ਪਤਾ ਹੈ ਕਿ ਨਾਚ ਰੰਗ ਦਾ ਪ੍ਰੋਗਰਾਮ 2 ਜਾਂ 3 ਦਿਨਾਂ ਤੱਕ ਉਹਨਾਂ ਲਈ ਜੁਬਲੀ ਦਾ ਜਸ਼ਨ ਸੀ ਅਤੇ ਫਿਰ ਇੱਕ ਦਿਨ ਇਹ ਲੜਕਾ ਉਸ ਥਾਂ ਤੋਂ ਬਾਹਰ ਨਿਕਲਿਆ ਤਾਂ ਕਿ ਉਸ ਨਾਚ ਰੰਗ ਤੋਂ ਥੋੜਾ ਆਰਾਮ ਕਰੇ ਅਤੇ ਇਹਨਾਂ ਕੁੜੀਆਂ ਤੋਂ ਦੂਰ ਰਹਿ ਸਕੇ ਅਤੇ ਅਜਿਹਾ ਹੋਇਆ ਕਿ ਉਹ ਹੇਠਾਂ ਵਾੜੇ ਦੇ ਵੱਲ ਜਾ ਰਿਹਾ ਸੀ ਉਸਨੇ ਵੇਖਿਆ ਕਿ ਉੱਥੋਂ ਇੱਕ ਛੋਟੀ ਕੁੜੀ ਲੰਘੀ ਜੋ ਬੜੀ ਹੀ ਗਰੀਬੜੀ ਜੇ ਜਾਪਦੀ ਸੀ ਅਤੇ ਉਸ ਕੁੜੀ ਦੇ ਕੋਲ ਪਾਣੀ ਨਾਲ ਭਰਿਆ ਹੋਇਆ ਬਰਤਨ ਸੀ ਉਸਨੇ ਬਰਤਨ ਧੋਤੇ ਸਨ ਅਤੇ ਉਸ ਮੁੰਡੇ ਨੇ ਸੋਚਿਆ ਮੈਂ ਇਹਨੂੰ ਪਹਿਲਾਂ ਕਦੇ ਨਹੀਂ ਵੇਖਿਆ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿੱਥੋਂ ਆਉਂਦੀ ਹੈ ਉਸਨੇ ਸੋਚਿਆ ਕਿ ਉਹ ਆਰਾਮ ਕਰ ਜਾਣ ਦੀ ਬਜਾਏ ਉਧਰ ਜਾਵੇਗਾ ਅਤੇ ਉੱਥੇ ਪਸ਼ੂਆਂ ਦੇ ਵਾੜੇ ਵੱਲ ਜਾ ਕੇ ਵਾਪਸ ਆਵੇਗਾ ਅਤੇ ਉਸ ਕੁੜੀ ਨੂੰ ਮਿਲੇਗਾ ਉਹ ਕੁੜੀ ਨੰਗੇ ਪੈਰੀ ਸੀ ਉਹ ਰੁਕ ਗਈ ਉਸਨੇ ਆਪਣਾ ਸਿਰ ਹੇਠਾਂ ਕੀਤਾ ਹੋਇਆ ਸੀ ਉਹਨੇ ਵੇਖ ਲਿਆ ਸੀ ਕਿ ਮੁੰਡਾ ਕੌਣ ਹੈ ਅਤੇ ਉਹ ਬਹੁਤ ਸ਼ਰਮੀਲੀ ਸੀ ਉਹ ਇਸ ਮਹਾਨ ਆਦਮੀ ਨੂੰ ਜਾਣਦੀ ਸੀ ਅਤੇ ਉਹ ਤਾਂ ਬਸ ਉਹਨਾਂ ਕੁੜੀਆਂ ਦੀ ਚੇਰੀ ਭੈਣ ਸੀ ਉਹਨਾਂ ਦਾ ਪਿਤਾ ਆਰਮਰ ਕੰਪਨੀ ਵਿੱਚ ਮੁੱਖ ਕਰਮਚਾਰੀ ਸੀ ਇਸ ਲਈ ਉਹਨਾਂ ਉਹ ਹੇਠਾਂ ਵੇਖਦੀ ਰਹੀ ਅਤੇ ਪੈਰਾਂ ਤੋਂ ਨੰਗੀ ਹੋਣ ਕਾਰਨ ਉਹਨੂੰ ਬੜੀ ਸ਼ਰਮ ਆ ਰਹੀ ਸੀ ਮੁੰਡੇ ਨੇ ਆਖਿਆ ਤੇਰਾ ਨਾਮ ਕੀ ਹੈ ਉਸ ਕੁੜੀ ਨੇ ਉਸਨੂੰ ਆਪਣਾ ਨਾਮ ਦੱਸਿਆ ਉਸ ਮੁੰਡੇ ਨੇ ਕਿਹਾ ਕਿਉਂ ਤੂੰ ਉੱਥੇ ਬਾਹਰ ਨਹੀਂ ਆਈ ਜਿੱਥੇ ਉਹ ਹੋਰ ਦੂਸਰੀਆਂ ਕੁੜੀਆਂ ਸਨ ਅਤੇ ਉਸਨੇ ਇਹਦੇ ਲਈ ਇੱਕ ਤਰ੍ਹਾਂ ਦੇ ਬਹਾਨੇ ਬਣਾਏ ਸੋ ਅਗਲੀ ਰਾਤ ਉਹਨੇ ਫਿਰ ਉਹਦੀ ਤਾਕ ਰੱਖੀ ਅੰਤ ਵਿਚ ਉਹ ਉੱਥੇ ਬਾਹਰ ਬੈਠਾ ਸੀ ਅਤੇ ਉਹ ਸਾਰੀਆਂ ਤਾਂ ਕਈ ਕੁਝ ਕਰ ਰਹੀਆਂ ਸਨ ਅਤੇ ਉਹ ਪਸ਼ੂਆਂ ਨੂੰ ਰੱਖਣ ਵਾਲੀ ਕੰਧ ਦੇ ਉੱਤੇ ਬੈਠ ਜਾਂਦਾ ਹੈ ਅਤੇ ਉਸ ਕੁੜੀ ਵੱਲ ਵੇਖਦਾ ਰਹਿੰਦਾ ਹੈ ਕਿ ਉਹ ਭਾਂਡਿਆਂ ਵਾਲਾ ਪਾਣੀ ਬਾਹਰ ਸੁੱਟਣ ਆਏ ਅਤੇ ਉਸਨੇ ਉਹਨੂੰ ਵੇਖਿਆ ਅਤੇ ਉਸਨੇ ਉਹਨੂੰ ਕਿਹਾ ਕਿ ਤੂੰ ਮੇਰੇ ਇੱਥੇ ਆਉਣ ਦਾ ਅਸਲੀ ਕਾਰਨ ਜਾਣਦੀ ਹੈ ਉਸਨੇ ਕਿਹਾ ਨਹੀਂ ਜੀ ਸ਼੍ਰੀਮਾਨ ਮੈਂ ਨਹੀਂ ਜਾਣਦੀ ਹਾਂ ਉਸਨੇ ਕਿਹਾ ਮੇਰਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਮੈਂ ਇੱਕ ਪਤਨੀ ਪਾਲ ਸਕਾਂ ਉਸਨੇ ਕਿਹਾ ਅਤੇ ਮੈਨੂੰ ਤੇਰੇ ਵਿੱਚ ਉਹ ਚਰਿੱਤਰ ਮਿਲਿਆ ਹੈ ਜੋ ਉਹਨਾਂ ਦੇ ਅੰਦਰ ਨਹੀਂ ਹੈ ਤੁਸੀਂ ਵੇਖੋ ਮੈਂ ਕਲੀਸਿਆ ਦੇ ਬਾਰੇ ਸੋਚ ਰਿਹਾ ਸੀ ਉਸਨੇ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰੇਗੀ ਉਹਨੇ ਕਿਹਾ ਮੈਂ ਤਾਂ ਇਸ ਤਰ੍ਹਾਂ ਦੀ ਗੱਲ ਸੋਚ ਵੀ ਨਹੀਂ ਸਕਦੀ ਹਾਂ ਮੈਂ ਵੇਖੋ ਮੁੰਡਾ ਮੁੱਖ ਮਾਲਕ ਦਾ ਪੁੱਤਰ ਸੀ ਉਹ ਦੇਸ਼ ਦੀਆਂ ਸਾਰੀਆਂ ਕੰਪਨੀਆਂ ਤੇ ਖੇਤਾਂ ਦਾ ਮਾਲਕ ਸੀ ਅਤੇ ਉਸ ਲੜਕੇ ਨੇ ਕਿਹਾ ਹਾਂ ਮੈਨੂੰ ਸ਼ਿਕਾਗੋ ਵਿੱਚ ਵੀ ਪਤਨੀ ਨਹੀਂ ਲੱਭੀ ਮੈਂ ਇੱਕ ਸੱਚੀ ਪਤਨੀ ਚਾਹੁੰਦਾ ਹਾਂ ਮੈਂ ਇੱਕ ਚਰਿੱਤਰ ਵਾਲੀ ਪਤਨੀ ਚਾਹੁੰਦਾ ਹਾਂ ਅਤੇ ਮੈਂ ਜਿਸ ਚੀਜ਼ ਨੂੰ ਲੱਭ ਰਿਹਾ ਸੀ ਉਹ ਮੈਂ ਤੇਰੇ ਵਿੱਚ ਵੇਖੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰੇਗੀ ਉਸਨੇ ਕਿਹਾ ਚੰਗਾ ਇਸ ਗੱਲ ਨੇ ਕੁੜੀ ਨੂੰ ਹੈਰਾਨ ਕਰ ਦਿੱਤਾ ਅਤੇ ਉਸਨੇ ਕਿਹਾ ਹਾਂ ਅਤੇ ਉਸ ਮੁੰਡੇ ਨੇ ਕਿਹਾ ਅੱਛਾ ਉਸਨੇ ਉਸ ਕੁੜੀ ਨੂੰ ਕਿਹਾ ਕਿ ਵਾਪਸ ਆਵੇਗਾ ਉਸਨੇ ਕਿਹਾ ਹੁਣ ਤੂੰ ਬਸ ਆਪਣੇ ਆਪ ਨੂੰ ਤਿਆਰ ਕਰ ਅਤੇ ਅੱਜ ਤੋਂ 1 ਸਾਲ ਬਾਅਦ ਮੈਂ ਵਾਪਸ ਮੁੜ ਕੇ ਆਵਾਂਗਾ ਠੀਕ ਹੈ ਅਤੇ ਮੈਂ ਤੈਨੂੰ ਲੈ ਜਾਵਾਂਗਾ ਅਤੇ ਮੈਂ ਤੈਨੂੰ ਇੱਥੋਂ ਦੂਰ ਲੈ ਜਾਵਾਂਗਾ ਅਤੇ ਮੈਂ ਸ਼ਿਕਾਗੋ ਜਾਵਾਂਗਾ ਅਤੇ ਤੇਰੇ ਲਈ ਇੱਕ ਅਜਿਹਾ ਘਰ ਬਣਾਵਾਂਗਾ ਜਿਹਾ ਤੂੰ ਕਦੇ ਵੇਖਿਆ ਨਹੀਂ ਹੋਵੇਗਾ ਉਸ ਕੁੜੀ ਨੇ ਕਿਹਾ ਮੇਰਾ ਕੋਈ ਘਰ ਨਹੀਂ ਹੈ ਮੇਰਾ ਕਦੇ ਵੀ ਕੋਈ ਘਰ ਨਹੀਂ ਰਿਹਾ ਹੈ ਮੈਂ ਯਤੀਮ ਹਾਂ ਉਹਨੇ ਕਿਹਾ ਉਸਨੇ ਕਿਹਾ ਮੈਂ ਤੇਰੇ ਲਈ ਇੱਕ ਬਹੁਤ ਵਧੀਆ ਘਰ ਬਣਾਵਾਂਗਾ ਮੈਂ ਵਾਪਿਸ ਆਵਾਂਗਾ ਉਸ ਸਾਲ ਦੇ ਦੌਰਾਨ ਸਾਰਾ ਸਮਾਂ ਉਸ ਮੁੰਡੇ ਨੇ ਉਸ ਕੁੜੀ ਨਾਲ ਸੰਪਰਕ ਬਣਾਈ ਰੱਖਿਆ ਅਤੇ ਉਹ ਜਿੰਨਾ ਵੀ ਕੰਮ ਕਰ ਸਕਦੀ ਸੀ ਉਸਨੇ ਕੀਤਾ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਉਸਦੇ ਨਾਲ $1 ਹਰ ਰੋਜ਼ ਬਚਾਇਆ ਤਾਂ ਕਿ ਉਹ ਵਿਆਹ ਦੇ ਬਸਤਰ ਖਰੀਦ ਸਕੇ ਇਹ ਕਲੀਸਿਆ ਦੀ ਕਿਹੜੀ ਵਧੀਆ ਤਸਵੀਰ ਹੈ ਸਮਝੇ ਵੇਖਿਆ ਉਸਨੇ ਆਪਣੇ ਬਸਤਰ ਤਿਆਰ ਕੀਤੇ ਅਤੇ ਤੁਹਾਨੂੰ ਪਤਾ ਹੈ ਕਿ ਜਦ ਉਹਨੇ ਵਿਆਹ ਦੀ ਉਸ ਪੁਸ਼ਾਕ ਦਾ ਪ੍ਰਗਟਾਵਾ ਕੀਤਾ ਤਾਂ ਉਸਦੀਆਂ ਚਚੇਰੀਆਂ ਭੈਣਾਂ ਨੇ ਕਿਹਾ ਕਿਉਂ ਤੂੰ ਬੇਚਾਰੀ ਮੂਰਖ ਕੁੜੀ ਕਿ ਤੂੰ ਇਹ ਸੋਚਦੀ ਹੈ ਕਿ ਉਸ ਵਰਗਾ ਆਦਮੀ ਤੇਰੇ ਨਾਲ ਕੋਈ ਮਤਲਬ ਰੱਖੇਗਾ ਉਸਨੇ ਕਿਹਾ ਪਰੰਤੂ ਉਸਨੇ ਮੇਰੇ ਨਾਲ ਵਾਅਦਾ ਕੀਤਾ ਹੈ ਆਮੇਨ ਉਸਨੇ ਕਿਹਾ ਉਸਨੇ ਮੇਰੇ ਨਾਲ ਵਾਅਦਾ ਕੀਤਾ ਹੈ ਅਤੇ ਮੈਂ ਉਸਦੇ ਵਚਨ ਦਾ ਵਿਸ਼ਵਾਸ ਕਰਦੀ ਹਾਂ ਉਹਨਾਂ ਨੇ ਕਿਹਾ ਉਹ ਤਾਂ ਬਸ ਤੈਨੂੰ ਮੂਰਖ ਬਣਾ ਰਿਹਾ ਹੈ ਜੇ ਉਹਨੇ ਕਿਸੇ ਨੂੰ ਲੈਣਾ ਹੈ ਤਾਂ ਸਾਡੇ ਵਿੱਚੋਂ ਕਿਸੇ ਨੂੰ ਲਵੇਗਾ ਜੀ ਹਾਂ ਉਸਨੇ ਕਿਹਾ ਪਰੰਤੂ ਉਸਨੇ ਮੇਰੇ ਨਾਲ ਵਾਅਦਾ ਕੀਤਾ ਹੈ ਮੈਂ ਉਹਦੀ ਉਡੀਕ ਕਰ ਰਹੀ ਹਾਂ ਆਮੇਨ ਅਤੇ ਮੈਂ ਵੀ ਆਪਣੇ ਲਾੜੇ ਦੀ ਉਡੀਕ ਕਰ ਰਿਹਾ ਹਾਂ ਇਸ ਤਰ੍ਹਾਂ ਦਿਨ ਬੀਤਦੇ ਗਏ ਅਤੇ ਅੰਤ ਵਿੱਚ ਉਹ ਦਿਨ ਆਇਆ ਜਦ ਉਸ ਮੁੰਡੇ ਨੇ ਕਿਸੇ ਖਾਸ ਸਮੇਂ ਉੱਥੇ ਹੋਣਾ ਸੀ ਸੋਨੇ ਆਪਣੇ ਵਿਆਹ ਵਾਲੇ ਕੱਪੜੇ ਪਾ ਲਏ ਅਤੇ ਉਸ ਕੁੜੀ ਨੇ ਉਹਦੇ ਆਉਣ ਦੀ ਕੋਈ ਖਬਰ ਨਹੀਂ ਸੁਣੀ ਸੀ ਪਰ ਉਹ ਜਾਣਦੀ ਸੀ ਕਿ ਉਹ ਉੱਥੇ ਆਵੇਗਾ ਇਸ ਲਈ ਉਹਨੇ ਵਿਆਹ ਵਾਲੇ ਕੱਪੜੇ ਪਹਿਨ ਲਏ ਅਤੇ ਸਭ ਕੁਝ ਤਿਆਰ ਕੀਤਾ ਠੀਕ ਹੈ ਤਦ ਉਹ ਉਸਦੇ ਉੱਤੇ ਬਹੁਤ ਹੱਸਦੀਆਂ ਹਨ ਕਿਉਂਕਿ ਮਾਲਕ ਨੂੰ ਮੁੱਖ ਕਰਮਚਾਰੀ ਨੂੰ ਸੁਨੇਹਾ ਭੇਜਣਾ ਚਾਹੀਦਾ ਸੀ। ਉਹਨਾਂ ਕੁੜੀਆਂ ਨੇ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਸੁਣਿਆ ਸੀ। ਇਹ ਗੱਲ ਉਹਨਾਂ ਲਈ ਇੱਕ ਭੇਤ ਦੀ ਗੱਲ ਸੀ। ਇਹ ਵੀ ਇੱਕ ਭੇਤ ਹੀ ਹੈ ਅਤੇ ਯਕੀਨਨ ਇਹ ਭੇਤ ਹੀ ਹੈ, ਪਰੰਤੂ ਇਹਨਾਂ ਸਭ ਗੱਲਾਂ ਦੇ ਬਾਵਜੂਦ ਇਹ ਕੁੜੀ ਇਸ ਵਚਨ ਦੇ ਆਧਾਰ ਤੇ ਕਿ ਉਹਦੇ ਲਈ ਵਾਪਸ ਆਵੇਗਾ ਤਿਆਰੀ ਕਰਦੀ ਰਹੀ। ਸੋ ਉਹਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੱਥ ਇੱਕ ਦੂਜੀ ਦੇ ਦੁਆਲੇ ਪਾ ਕੇ ਇਸ ਕੁੜੀ ਦੇ ਦੁਆਲੇ ਨੱਚਣਾ ਸ਼ੁਰੂ ਕਰ ਦਿੱਤਾ, ਕਿਹਾ ਹਾ ਤੁਹਾਨੂੰ ਪਤਾ, ਅਤੇ ਉਹ ਇਸ ਤਰ੍ਹਾਂ ਇਹ ਕਹਿ ਕੇ ਉਸਤੇ ਹੱਸ ਰਹੀਆਂ ਸਨ। ਬੇਚਾਰੀ ਮੂਰਖ ਕੁੜੀ, ਉਹ ਬਸ ਉੱਥੇ ਹੀ ਖੜੀ ਰਹੀ। ਉਸਦੇ ਮੂੰਹ ਤੇ ਸ਼ਰਮ ਵਾਲੀ ਕੋਈ ਵੀ ਗੱਲ ਨਹੀਂ ਸੀ। ਉਹ ਤਾਂ ਆਪਣੇ ਫੁੱਲਾਂ ਨੂੰ ਫੜ ਕੇ ਖਲੋਤੀ ਹੋਈ ਸੀ ਅਤੇ ਉਸਦੇ ਵਿਆਹ ਵਾਲੇ ਸਾਰੇ ਬਸਤਰ ਉਸਦੇ ਸਰੀਰ ਉੱਤੇ ਸਨ। ਤੁਸੀਂ ਜਾਣਦੇ ਹੋ ਕਿ ਉਸਨੇ ਬੜਾ ਸੰਘਰਸ਼ ਕੀਤਾ ਸੀ। ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ, ਸਮਝੇ, ਆਪਣੇ ਫੁੱਲਾਂ ਨੂੰ ਫੜ ਕੇ ਉਹਦੀ ਉਡੀਕ ਕਰ ਰਹੀ ਸੀ। ਉਹਨਾਂ ਕਿਹਾ, ਹੁਣ ਮੈਂ ਤੁਹਾਨੂੰ ਕਿਹਾ ਹੈ ਕਿ ਝੂਠ ਸੀ, ਵੇਖ ਉਹ ਨਹੀਂ ਆ ਰਿਹਾ ਹੈ। ਉਸਨੇ ਕਿਹਾ, ਮੇਰੇ ਕੋਲ 5 ਮਿੰਟ ਹੋਰ ਹਨ। ਕਿਹਾ, ਉਹ ਇੱਥੇ ਹੋਵੇਗਾ। ਉਹ ਬਸ ਉਸਤੇ ਹੱਸੀਆਂ ਅਤੇ ਬਿਲਕੁਲ ਠੀਕ ਸਮੇਂ ਸਿਰ ਉਸ ਪੁਰਾਣੀ ਘੜੀ ਨੇ ਟਿਕ ਟਿਕ ਕਰਦੇ 5 ਮਿੰਟ ਪੂਰੇ ਕੀਤੇ ਤਾਂ ਉਹਨਾਂ ਨੇ ਘੋੜਿਆਂ ਦੇ ਪੈਰਾਂ ਦੀ ਆਵਾਜ਼ ਸੁਣੀ ਅਤੇ ਰੇਤ ਪਈਆਂ ਦੇ ਥੱਲੇ ਘੁੰਮ ਰਹੀ ਸੀ ਅਤੇ ਇੱਕ ਪੁਰਾਣੀ ਬੱਗੀ ਰੁਕਦੀ ਹੈ। ਉਸਨੇ ਉਹਨਾਂ ਵਿੱਚੋਂ ਛਾਲ ਮਾਰੀ ਅਤੇ ਬਾਹਰ ਬੂਹੇ ਤੇ ਜਾ ਖਲੋਤੀ ਅਤੇ ਉਹਨੇ ਬੱਗੀ ਵਿੱਚੋਂ ਛਾਲ ਮਾਰੀ ਅਤੇ ਉਹ ਉਸਦੀਆਂ ਬਾਹਾਂ ਵਿੱਚ ਜਾ ਪਈ। ਉਸਨੇ ਕਿਹਾ, ਪਿਆਰੀ, ਹੁਣ ਇਹ ਪੂਰਾ ਹੋ ਗਿਆ ਹੈ। ਉਹ ਆਪਣੀਆਂ ਪੁਰਾਣੀਆਂ ਚਚੇਰੀਆਂ ਭੈਣਾਂ ਜਥੇਬੰਦੀਆਂ ਨੂੰ ਛੱਡ ਕੇ ਚਲੀ ਜਾਂਦੀ ਹੈ ਅਤੇ ਉਹ ਉਹਨੂੰ ਵੇਖਦੀਆਂ ਹੀ ਰਹਿ ਜਾਂਦੀਆਂ ਹਨ। ਉਹ ਆਪਣੇ ਘਰ ਸ਼ਿਕਾਗੋ ਚਲੀ ਜਾਂਦੀ ਹੈ। ਮੈਂ ਉਸੇ ਤਰ੍ਹਾਂ ਦੇ ਹੀ ਇੱਕ ਹੋਰ ਮਹਾਨ ਵਾਅਦੇ ਨੂੰ ਜਾਣਦਾ ਹਾਂ। ਇਹ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ ਅਤੇ ਆਣ ਕੇ ਫਿਰ ਤੁਹਾਨੂੰ ਲੈ ਜਾਵਾਂਗਾ। ਹੋ ਸਕਦਾ ਹੈ ਕਿ ਉਹ ਆਖਦੇ ਹੋਣ ਕਿ ਅਸੀਂ ਤਾਂ ਸ਼ੁਦਾਈ ਹੋ ਚੁੱਕੇ ਹਾਂ, ਪਰੰਤੂ ਭਾਈ ਜੀ, ਮੇਰੇ ਲਈ ਤਾਂ ਇਹ ਹੈ ਕਿ ਜਿਵੇਂ ਜਿਵੇਂ ਉਸ ਸਮੇਂ ਦੀ ਘੜੀ ਟਿਕ ਟਿਕ ਕਰਦੇ ਹੋਏ ਇਸ ਦੀਪਕ ਦਾ ਵੱਲ ਵੱਧ ਰਹੀ ਹੈ, ਮੈਂ ਇਸ ਵੇਲੇ ਮੋਹਰਾਂ ਦੇ ਖੁੱਲਣ ਅਤੇ ਇਸ ਅਲੌਕਿਕ ਚੀਜ਼ ਦੇ ਹੇਠ ਤਕਰੀਬਨ ਉਸ ਆਵਾਜ਼ ਨੂੰ ਸੁਣ ਸਕਦਾ ਹਾਂ। ਮੈਂ ਲਗਭਗ ਉਸ ਸਵਰਗੀ ਦੂਤ ਨੂੰ ਉੱਥੇ ਖੜੇ ਹੋਏ ਵੇਖ ਸਕਦਾ ਹਾਂ ਜੋ ਇਹ ਕਹਿ ਰਿਹਾ ਹੈ, 7ਵੇਂ ਦੂਤ ਦੇ ਸੰਦੇਸ਼ ਤੇ ਸਮਾਂ ਹੋਰ ਨਹੀਂ ਹੋਵੇਗਾ। ਇਨ੍ਹਾਂ ਹੀ ਦਿਨਾਂ ਵਿੱਚੋਂ ਕਿਸੇ ਦਿਨ ਉਹ ਛੋਟੀ ਵਫ਼ਾਦਾਰ ਲਾੜੀ ਉੱਡ ਕੇ ਯਸੂ ਦੀਆਂ ਬਾਹਾਂ ਵਿੱਚ ਚਲੀ ਜਾਵੇਗੀ। ਇਨ੍ਹਾਂ ਹੀ ਦਿਨਾਂ ਵਿੱਚੋਂ ਕਿਸੇ ਦਿਨ ਉਸ ਨੂੰ ਪਿਤਾ ਦੇ ਘਰ ਲਿਜਾਇਆ ਜਾਵੇਗਾ। ਹੁਣ ਜਿਉਂ ਜਿਉਂ ਅਸੀਂ ਅੱਗੇ ਵਧਦੇ ਹਾਂ, ਆਓ ਅਸੀਂ ਇਨ੍ਹਾਂ ਗੱਲਾਂ ਦੇ ਬਾਰੇ ਵਿੱਚ ਸੋਚੀਏ। ਸ਼ੇਰ ਦੀ ਵਚਨ ਦੀ ਸੇਵਕਾਈ ਤੇ ਵੈੜਕੇ ਦੀ ਮਿਹਨਤ ਅਤੇ ਬਲੀਦਾਨ ਤੇ ਸੁਧਾਰਕਾਂ ਦੀ ਹੁਸ਼ਿਆਰੀ ਤੇ ਧਿਆਨ ਦਿਓ ਅਤੇ ਉਕਾਬ ਦਾ ਯੁੱਗ ਆ ਰਿਹਾ ਹੈ। ਯੋਗ ਇਨ੍ਹਾਂ ਗੱਲਾਂ ਨੂੰ ਲੈ ਕੇ ਪ੍ਰਗਟ ਅਤੇ ਵਿਖਾਉਣ ਲਈ ਹੈ। ਹੁਣ ਪਿਛਲੀ ਰਾਤ ਦੀ ਸਭਾ ਵਿੱਚ ਅਸੀਂ ਇਹ ਪਤਾ ਲਾਇਆ ਕਿ ਇਸ ਮੋਹਰ ਦੇ ਨਾਲ ਇੱਕ ਮਹਾਨ ਭੇਤ ਪ੍ਰਗਟ ਹੋਇਆ, ਜੋ ਕਿ ਮੇਰੀ ਪਹਿਲੀ ਸਮਝ ਦੇ ਬਿਲਕੁਲ ਉਲਟ ਸੀ। ਮੈਂ ਤਾਂ ਬਸ ਅੰਦਾਜ਼ਾ ਲਗਾ ਰਿਹਾ ਸੀ ਕਿ ਇਹ ਠੀਕ ਹੈ। ਮੈਂ ਹਮੇਸ਼ਾ ਹੀ ਇਹ ਮੰਨਿਆ ਸੀ ਕਿ ਉਹ ਜਾਨਾਂ ਜਿਹੜੀਆਂ ਯਗਵੇਦੀ ਦੇ ਹੇਠਾਂ ਹਨ, ਉਹ ਸ਼ੁਰੂ ਦੇ ਮਸੀਹੀ ਸ਼ਹੀਦਾਂ ਦੀਆਂ ਹਨ। ਪਰ ਜਦ ਪਿਛਲੀ ਰਾਤ ਪ੍ਰਭੂ ਪਰਮੇਸ਼ਵਰ ਨੇ ਉਸ ਮੋਹਰ ਨੂੰ ਸਾਡੇ ਲਈ ਤੋੜਿਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਤਾਂ ਬਿਲਕੁਲ ਹੀ ਅਸੰਭਵ ਹੈ। ਉਹ ਤਾਂ ਮਹਿਮਾ ਵਿੱਚ ਜਾ ਚੁੱਕੇ ਸਨ, ਉਹ ਤਾਂ ਦੂਸਰੇ ਪਾਸੇ ਟੱਪ ਕੇ ਜਾ ਚੁੱਕੇ ਸਨ ਅਤੇ ਉੱਥੇ ਹੀ ਉਹ ਸਨ। ਅਸੀਂ ਵੇਖਿਆ ਸੀ ਕਿ ਉਹ ਯਹੂਦੀ ਸਨ ਜੋ ਕਿ ਉਸ ਸਮੇਂ ਦੇ ਦੌਰਾਨ ਆਉਣਗੇ। ਇੱਥੇ ਹੁਣ 1,44,000 ਦਾ ਬੁਲਾਇਆ ਜਾਣਾ ਹੈ, ਜਿਹਦੇ ਬਾਰੇ ਵਿੱਚ ਅਸੀਂ ਅੱਜ ਰਾਤ ਅਤੇ ਕੱਲ ਰਾਤ ਵੇਖਾਂਗੇ ਅਤੇ 6ਵੀਂ ਅਤੇ 7ਵੀਂ ਮੋਹ ਦੇ ਵਿਚਕਾਰ 1,44,000 ਨੂੰ ਬੁਲਾਇਆ ਜਾਂਦਾ ਹੈ। ਅਤੇ ਫਿਰ ਅਸੀਂ ਇਹ ਵੇਖਿਆ ਸੀ ਕਿ ਇਹ ਉਹ ਸ਼ਹੀਦ ਹਨ ਜਿਹੜੇ ਮਾਰੇ ਗਏ ਸਨ ਅਤੇ ਜੋ ਹਾਲੇ ਤੀਕ ਨਹੀਂ ਹੋਏ ਹਨ। ਉਹਨਾਂ ਨੇ ਚਿੱਟੇ ਬਸਤਰ ਪਾਏ ਹੋਏ ਹਨ, ਪਰੰਤੂ ਉਹਨਾਂ ਦੇ ਨਾਮ ਲੀਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਸਨ ਅਤੇ ਉਹਨਾਂ ਹਰੇਕ ਨੂੰ ਇੱਕ ਚਿੱਟਾ ਬਸਤਰ ਦਿੱਤਾ ਗਿਆ ਸੀ ਅਤੇ ਅਸੀਂ ਇਹਨੂੰ ਲਿਆ ਸੀ। ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਜਗਤ ਵਿੱਚ ਕੁਝ ਹੋਰ ਨਹੀਂ ਹੈ, ਬਲਕਿ ਇਹ ਯਹੂਦੀਆਂ ਦਾ ਉਹ ਝੁੰਡ ਹੈ ਜਿਹੜਾ ਮਹਾਂ ਕਸ਼ਟ ਕਾਲ ਤੋਂ ਪਹਿਲਾਂ ਹੀ ਲੰਘ ਗਿਆ ਹੈ। ਇਨ੍ਹਾਂ ਪਿਛਲੇ ਯੁੱਧਾਂ ਦੇ ਸਮੇਂ ਜਦ ਇਹ ਹੋਏ ਸਨ, ਹਰ ਇੱਕ ਨੇ ਉਹਨਾਂ ਦੇ ਨਾਲ ਘਿਰਣਾ ਕੀਤੀ ਸੀ ਅਤੇ ਆਈਕਮੈਨ ਨੇ ਉਹਨਾਂ ਵਿੱਚੋਂ ਲੱਖਾਂ ਨੂੰ ਜਰਮਨੀ ਵਿੱਚ ਮਾਰ ਦਿੱਤਾ ਸੀ। ਤੁਸੀਂ ਬਸ ਇਨ੍ਹਾਂ ਦੇ ਕਸ਼ਟ ਨੂੰ ਸੁਣਿਆ ਹੈ। ਲੱਖਾਂ ਯਹੂਦੀਆਂ ਨੂੰ ਸਿਰਫ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਉਹ ਯਹੂਦੀ ਸਨ। ਉਹਨਾਂ ਨੂੰ ਮਾਰਨ ਦਾ ਕੋਈ ਵੀ ਹੋਰ ਕਾਰਨ ਨਹੀਂ ਸੀ। ਬਾਈਬਲ ਇੱਥੇ ਆਖਦੀ ਹੈ ਕਿ ਉਹ ਪਰਮੇਸ਼ਵਰ ਦੀ ਸਾਖੀ ਅਤੇ ਪਰਮੇਸ਼ਵਰ ਦੇ ਵਚਨ ਦੇ ਲਈ ਅਤੇ ਆਪਣੀ ਉਸ ਗਵਾਹੀ ਦੇ ਕਾਰਨ ਜਿਹੜੀ ਉਹਨਾਂ ਭਰੀ ਸੀ ਘਾਤ ਕੀਤੇ ਗਏ ਸਨ। ਹੁਣ ਅਸੀਂ ਵੇਖ ਲਿਆ ਹੈ ਕਿ ਲਾੜੀ ਦੇ ਕੋਲ ਪਰਮੇਸ਼ਵਰ ਦਾ ਵਚਨ ਸੀ ਅਤੇ ਯਸੂ ਮਸੀਹ ਦੀ ਗਵਾਹੀ ਸੀ, ਪਰੰਤੂ ਯਹੂਦੀਆਂ ਦੇ ਕੋਲ ਯਸੂ ਮਸੀਹ ਦੀ ਕੋਈ ਗਵਾਹੀ ਨਹੀਂ ਸੀ। ਅਤੇ ਅਸੀਂ ਵੇਖਦੇ ਹਾਂ ਕਿ ਬਾਈਬਲ ਕਹਿੰਦੀ ਹੈ ਸਾਰਾ ਇਸਰਾਇਲ, ਪਹਿਲਾਂ ਤੋਂ ਠਹਿਰਾਇਆ ਹੋਇਆ ਇਸਰਾਇਲ ਬਚਾਇਆ ਜਾਵੇਗਾ। ਰੋਮੀਆਂ 11 ਬਾਬ। ਹੁਣ ਸਾਨੂੰ ਇਹਦਾ ਪਤਾ ਹੈ ਅਤੇ ਉੱਥੇ ਅਸੀਂ ਉਹਨਾਂ ਜਾਨਾਂ ਨੂੰ ਵੇਖਿਆ ਸੀ। ਹੁਣ ਵੇਖੋ ਕਿ ਅਸੀਂ ਕਿੰਨਾ ਨੇੜੇ ਹਾਂ। ਇਹ ਪਹਿਲਾਂ ਕਿਉਂ ਨਹੀਂ ਹੋ ਸਕਦਾ ਸੀ? ਕਿਉਂਕਿ ਇਹ ਪਹਿਲਾਂ ਨਹੀਂ ਹੋਇਆ ਸੀ। ਹੁਣ ਤੁਸੀਂ ਇਹਨੂੰ ਵੇਖ ਸਕਦੇ ਹੋ ਕਿ ਹੁਣ ਤੁਸੀਂ ਇਹਨੂੰ ਵੇਖਦੇ ਹੋ। ਵੇਖੋ, ਮਹਾਨ ਪਵਿੱਤਰ ਆਤਮਾ ਉਹਨਾਂ ਯੁੱਗਾਂ ਅਤੇ ਸਮਿਆਂ ਦੇ ਰਾਹੀਂ ਥੱਲੇ ਆ ਕੇ ਉਹਨਾਂ ਗੱਲਾਂ ਨੂੰ ਵੇਖ ਰਿਹਾ ਹੈ ਅਤੇ ਹੁਣ ਪ੍ਰਗਟ ਕੀਤਾ ਜਾ ਰਿਹਾ ਹੈ, ਅਤੇ ਫਿਰ ਤੁਸੀਂ ਇਹਦੇ ਤੇ ਨਿਗਾਹ ਮਾਰਦੇ ਹੋ ਅਤੇ ਵੇਖਦੇ ਹੋ ਕਿ ਸੱਚ ਹੈ। ਇਹੀ ਹੈ ਜਿੱਥੇ ਕਿ ਉਹ ਹੈ। ਹੁਣ ਇਹ ਉਹ ਸ਼ਹੀਦ ਸਨ ਜਿਹੜੇ ਕਸ਼ਟਕਾਲ ਜਾਂ ਕਸ਼ਟਕਾਲ ਦੇ ਸਮੇਂ ਤੋਂ ਪਹਿਲਾਂ ਆਈਕਮੈਨ ਦੇ ਸਮੇਂ ਸ਼ਹੀਦ ਹੋਏ ਸਨ। ਹੁਣ ਇਹ 1,44,000 ਉਹਨਾਂ ਸ਼ਹੀਦਾਂ ਦਾ ਨਮੂਨਾ ਹਨ ਜਿਹੜੇ 6ਵੀਂ ਅਤੇ 7ਵੀਂ ਮੋਹ ਦੇ ਵਿਚਕਾਰ ਸ਼ਹੀਦ ਕੀਤੇ ਜਾਂਦੇ ਹਨ, ਜਿਹਦੇ ਅੰਦਰ ਅਸੀਂ ਪ੍ਰਵੇਸ਼ ਕਰ ਰਹੇ ਹਾਂ, ਸਮਝੇ? ਅਤੇ 7ਵੀਂ ਮੋਹਰ ਤਾਂ ਸਿਰਫ ਇੱਕ ਹੀ ਗੱਲ ਹੈ, ਅਤੇ ਉਹ ਇਹ ਹੈ ਕਿ ਸੁਰਗ ਵਿੱਚ ਅੱਧੇ ਕੁ ਘੰਟੇ ਦੀ ਚੁੱਪ ਚਾਣ ਸੀ, ਅਤੇ ਹੁਣ ਸਿਰਫ ਪਰਮੇਸ਼ਵਰ ਹੀ ਇਹਨੂੰ ਪ੍ਰਗਟ ਕਰ ਸਕਦਾ ਹੈ। ਇੱਥੋਂ ਤੱਕ ਕਿ ਇਹਦਾ ਕਿਤੇ ਵੀ ਸੰਕੇਤ ਵਿੱਚ ਵੀ ਵਰਣਨ ਨਹੀਂ ਦਿੱਤਾ ਗਿਆ ਹੈ। ਕੱਲ ਰਾਤ ਅਸੀਂ ਇਹਦਾ ਅਧਿਐਨ ਕਰਾਂਗੇ, ਇਸ ਲਈ ਤੁਸੀਂ ਮੇਰੇ ਲਈ ਦੁਆ ਕਰਨਾ, ਸਮਝੇ? ਹੁਣ ਅਸੀਂ ਵੇਖਦੇ ਹਾਂ ਕਿ ਜਦ ਅਸੀਂ 6ਵੀਂ ਮੋਹਰ ਵਿੱਚ ਜਾਂਦੇ ਹਾਂ, ਹੁਣ ਕਾਸ਼ ਕਿ ਸੁਰਗੀ ਪਿਤਾ ਸਾਡੀ ਮਦਦ ਕਰੇ ਜਦ ਕਿ ਅਸੀਂ 6ਵੀਂ ਮੋਹਰ ਦੇ ਲਈ ਤਿਆਰ ਹੋਏ ਹਾਂ। ਹੁਣ ਤੁਸੀਂ ਪ੍ਰਕਾਸ਼ ਦੀ ਪੋਥੀ 6 ਬਾਬ ਦੀ 12 ਐਤ ਨੂੰ ਵੇਖੋ। ਯਾ ਉਹਨੇ 6ਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਅਤੇ ਵੱਡਾ ਭੂਚਾਲ ਆਇਆ, ਅਤੇ ਸੂਰਜ ਵਾਲਾਂ ਦੇ ਭੂਰੇ ਜਿਹਾ ਕਾਲਾ ਹੋ ਗਿਆ, ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ, ਅਤੇ ਆਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜੀਰ ਦੇ ਬੂਟੇ ਤੋਂ ਜਾਂ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਝੜ ਜਾਂਦੇ ਹਨ, ਅਤੇ ਆਕਾਸ਼ ਵਲੇਟਮੀ ਪੋਥੀ ਵਾਂਗੂ ਸਰਕ ਗਿਆ, ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਠਿਕਾਣਿਓ ਹਿੱਲ ਗਿਆ, ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਆਯਾਦ ਨੇ ਆਪਣੇ ਆਪ ਨੂੰ ਗੁਫਾ ਵਿੱਚ ਅਤੇ ਪਹਾੜਾਂ ਅਤੇ ਚਟਾਨਾਂ ਵਿੱਚ ਲੁਕੋ ਲਿਆ। ਕੀ ਤੁਸੀਂ ਧਿਆਨ ਦਿੱਤਾ ਉਹਨਾਂ ਬਲਵੰਤ ਲੋਕਾਂ ਵੱਲ? ਧਿਆਨ ਦਿਓ, ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਨੇ ਬਸ ਕੰਜਰੀ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਂ ਦਾ ਪਿਆਲਾ ਪੀਤਾ ਸੀ, ਸਮਝੇ? ਇਹ ਬਿਲਕੁਲ ਉਸੇ ਹੀ ਸ਼੍ਰੇਣੀ ਦੇ ਲੋਕ ਹਨ ਜਿਨ੍ਹਾਂ ਉਹਦੀ ਮੈਂ ਪੀਤੀ ਸੀ, ਸਮਝੇ? ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਾਓ, ਅਤੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਉਹਦੇ ਸਾਹਮਣੇ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕੋ ਲਓ, ਕਿਉਂ ਜੋ ਉਸਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ। ਹੁਣ ਕੌਣ ਖਲੋ ਸਕਦਾ ਹੈ? ਕਿਹੋ ਜਿਹੀ ਜਾਣ ਪਛਾਣ ਹੈ? ਵੇਖੋ ਹੁਣ ਸਵਾਰ, ਸਵਾਰੀ ਵਾਲੇ ਪਸ਼ੂ ਅਤੇ ਜਵਾਬ ਦੇਣ ਵਾਲੇ ਜੰਤੂ ਖਤਮ ਹੋ ਚੁੱਕੇ ਹਨ। ਫਿਰ ਅਸੀਂ ਲਿਆ ਸੀ, ਇਸ ਤੋਂ ਬਾਅਦ ਅਸੀਂ ਸਿੰਘਾਸਣ ਦੇ ਹੇਠਾਂ ਸ਼ਹੀਦਾਂ ਨੂੰ ਵੇਖਿਆ ਸੀ। ਹੁਣ ਇਸ ਸਮੇਂ ਦੇ ਅਨੁਸਾਰ ਇਹ ਸ਼ਹੀਦ ਉਹ ਸੱਚੇ ਰੂੜੀਵਾਦੀ ਯਹੂਦੀ ਹਨ ਜਿਹੜੇ ਮਸੀਹੀ ਵਿਸ਼ਵਾਸ ਵਿੱਚ ਮਰੇ ਸਨ ਜਾਂ ਆਪਣੇ ਧਾਰਮਿਕ ਵਿਸ਼ਵਾਸ ਵਿੱਚ ਮਰੇ ਸਨ, ਕਿਉਂਕਿ ਉਹ ਮਸੀਹੀ ਨਹੀਂ ਹੋ ਸਕਦੇ ਸਨ। ਯਾਦ ਰੱਖੋ, ਪਰਮੇਸ਼ਵਰ ਨੇ ਹੀ ਉਹਨਾਂ ਦੀਆਂ ਅੱਖਾਂ ਨੂੰ ਅੰਨੇ ਕੀਤਾ ਸੀ, ਅਤੇ ਉਹ ਉਸ ਲੰਬੇ ਸਮੇਂ ਤੱਕ ਅੰਨੇ ਹੀ ਰਹਿਣਗੇ ਜਾਂ ਤੱਕ ਕਿ ਪਰਾਈਆਂ ਜਾਤੀਆਂ ਦੀ ਕਲੀਸਿਆ ਵਿੱਚੋਂ ਚੁੱਕ ਨਹੀਂ ਲਈ ਜਾਂਦੀ, ਕਿਉਂਕਿ ਪਰਮੇਸ਼ਵਰ ਇੱਕ ਹੀ ਸਮੇਂ ਵਿੱਚ ਉਹਨਾਂ ਦੋਹਾਂ ਨਾਲ ਨਹੀਂ ਵਰਤਦਾ ਹੈ, ਕਿਉਂਕਿ ਇਹ ਉਸਦੇ ਆਪਣੇ ਹੀ ਵਚਨ ਦੇ ਵਿਰੁੱਧ ਹੈ। ਯਾਦ ਰਹੇ, ਉਹ ਇਸਰਾਇਲ ਨਾਲ ਹਮੇਸ਼ਾ ਇੱਕ ਦੇਸ਼ ਜਾਂ ਕੌਮ ਦੇ ਰੂਪ ਵਿੱਚ ਵਰਤਦਾ ਹੈ। ਇਹ ਇਸਰਾਇਲੀ ਕੌਮ ਹੈ, ਗੈਰ ਕੌਮਾਂ ਨਾਲ ਉਹ ਨਿੱਜੀ ਤੌਰ ਤੇ ਵਰਤਦਾ ਹੈ, ਗੈਰ ਕੌਮਾਂ ਵਿੱਚੋਂ ਲੈ ਗਏ ਲੋਕ, ਅਤੇ ਇੰਜ ਹੋਣਾ ਹੈ ਕਿ ਗੈਰ ਕੌਮਾਂ ਨੂੰ ਬਣਾਉਣਾ ਹੈ। ਪਰਾਈਆਂ ਜਾਤੀਆਂ ਧਰਤੀ ਦੇ ਸਾਰੇ ਲੋਕਾਂ ਤੋਂ ਮਿਲ ਕੇ ਬਣੀਆਂ ਹਨ, ਸਾਰੇ ਸੰਸਾਰ ਦੇ ਲੋਕਾਂ ਵਿੱਚੋਂ ਮਿਲ ਕੇ ਪਰਮੇਸ਼ਵਰ ਦੇ ਲਈ ਲੋਕ ਬਣਨੇ ਸਨ। ਸੋ ਹੁਣ ਸਮੇਂ ਸਮੇਂ ਤੇ ਯਹੂਦੀ ਵੀ ਉਸ ਦੇ ਵਿੱਚ ਆਉਂਦੇ ਹਨ, ਸਮਝੇ? ਜਿਵੇਂ ਕਿ ਅਰਬੀ, ਆਇਰਿਸ਼, ਭਾਰਤੀ ਲੋਕ ਅਤੇ ਹੋਰ ਇਹ ਸੰਸਾਰ ਦੇ ਸਭ ਲੋਕ ਹਨ ਜੋ ਲਾੜੀ ਦਾ ਗੁਲਦਸਤਾ ਬਣਾਉਂਦੇ ਹਨ, ਸਮਝੇ? ਪਰੰਤੂ ਹੁਣ ਯਾਦ 17ਵੇਂ ਸਾਤੇ ਦੇ ਇਸ ਆਖਰੀ ਭਾਗ ਵਿੱਚ ਇਸਰਾਇਲ ਦੇ ਨਾਲ ਵਤੀਰਾ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਉਹਨਾਂ ਦੇ ਨਾਲ ਇੱਕ ਦੇਸ਼ ਦੇ ਰੂਪ ਵਿੱਚ ਵਰਤਦਾ ਹੈ, ਅਤੇ ਉਸ ਵੇਲੇ ਉਸ ਦਾ ਪਰਾਈਆਂ ਜਾਤੀਆਂ ਦੇ ਨਾਲ ਵਰਤਣ ਦਾ ਸਮਾਂ ਖਤਮ ਹੋ ਜਾਂਦਾ ਹੈ। ਉਹ ਸਮਾਂ ਬਹੁਤ ਜਲਦੀ ਆ ਰਿਹਾ ਹੈ, ਅਤੇ ਹੋ ਸਕਦਾ ਹੈ ਕਿ ਇਹ ਹੁਣੇ ਹੀ ਹੋਵੇ, ਇਸੇ ਰਾਤ ਇਸ ਤਰ੍ਹਾਂ ਹੋਵੇ ਕਿ ਪਰਮੇਸ਼ਵਰ ਪੂਰੀ ਤਰ੍ਹਾਂ ਪਰਾਈਆਂ ਜਾਤੀਆਂ ਤੋਂ ਫਿਰ ਜਾਵੇ। ਇਹ ਠੀਕ ਹੈ, ਉਸਨੇ ਇਸੇ ਤਰ੍ਹਾਂ ਹੀ ਕਿਹਾ ਸੀ। ਯਾਦ ਤੱਕ ਕਿ ਪਰਾਈਆਂ ਜਾਤੀਆਂ ਦਾ ਸਮਾਂ ਪੂਰਾ ਨਾ ਹੋ ਲਵੇ, ਯਰੂਸ਼ਲਮ ਪਰਾਈਆਂ ਕੌਮਾਂ ਦੁਆਰਾ ਲਤਾੜਿਆ ਜਾਵੇਗਾ। ਜੀ ਹਾਂ ਸ਼੍ਰੀਮਾਨ, ਅਤੇ ਫਿਰ ਇਹ ਹੋਵੇਗਾ, ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਹੀ ਰਹੇ, ਤੇ ਜਿਹੜਾ ਧਰਮੀ ਹੈ ਧਰਮੀ ਹੀ ਰਹੇ, ਸਮਝੇ? ਤਦ ਉਸ ਪਵਿੱਤਰ ਜਗ੍ਹਾ ਤੇ ਲੇਲੇ ਦਾ ਲਹੂ ਬਿਲਕੁਲ ਵੀ ਨਹੀਂ ਹੋਵੇਗਾ। ਯਗਵੇਦੀ ਤੇ ਲੇਲੇ ਦਾ ਲਹੂ ਨਹੀਂ ਹੋਵੇਗਾ। ਬਲੀਦਾਨ ਉਥੋਂ ਹਟਾ ਲਿਆ ਜਾਵੇਗਾ ਅਤੇ ਉੱਥੇ ਧੂਆਂ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਨਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ। ਅੱਜ ਰਾਤ ਇੱਥੇ ਠੀਕ ਇਹੀ ਉਲਧਿਆ ਗਿਆ ਹੈ। ਵੇਖੋ, ਤਦ ਲੇਲਾ ਆਪਣਾ ਵਿਚੋਲਗੀ ਦਾ ਕੰਮ ਛੱਡ ਚੁੱਕਾ ਹੈ, ਸਿੰਘਾਸਨ ਤੇ ਉਸਦਾ ਵਿਚੋਲਗੀ ਦਾ ਕੰਮ ਖਤਮ ਹੋ ਚੁੱਕਾ ਹੈ ਅਤੇ ਜਿਵੇਂ ਕਿ ਅਸੀਂ ਉਸ ਨੂੰ ਪਹਿਲੇ ਨਮੂਨਿਆਂ ਵਿੱਚ ਦਰਸਾਇਆ ਹੈ, ਉਹ ਕੁਰਬਾਨੀ, ਉਹ ਛਡਾਉਣ ਵਾਲਾ ਨੇੜੇ ਦਾ ਸਾਕ, ਉਹ ਕੋਇਆ ਹੋਇਆ ਲੇਲਾ ਅੱਗੇ ਆਉਂਦਾ ਹੈ, ਖੂਨ ਦੇ ਨਾਲ ਲੱਥ ਪੱਥ ਹੋਇਆ ਲੇਲਾ ਜਿਹੜਾ ਕਿ ਮਾਰਿਆ ਗਿਆ ਸੀ, ਕੁਚਲਿਆ ਗਿਆ ਸੀ, ਅੱਗੇ ਆਉਂਦਾ ਹੈ ਅਤੇ ਉਸਦੇ ਹੱਥ ਵਿੱਚ ਉਹ ਪੋਥੀ ਲੈ ਲੈਂਦਾ ਹੈ। ਫਿਰ ਅਜਿਹਾ ਹੁੰਦਾ ਹੈ ਕਿ ਉਸਦੀ ਵਿਚੋਲਗੀ ਦੇ ਦਿਨ ਖਤਮ ਹੋ ਜਾਂਦੇ ਹਨ। ਹੁਣ ਉਹ ਉਸਦਾ ਦਾਵਾ ਕਰਨ ਆਉਂਦਾ ਹੈ ਜੋ ਉਸਨੇ ਛੁਡਾਇਆ ਹੈ। ਆਮੇਨ। ਇਹ ਗੱਲ ਮੇਰੇ ਵਿੱਚ ਦੀ ਕੁਝ ਘੱਲਦੀ ਹੈ। ਹੁਣ ਅਸੀਂ ਵੇਖਦੇ ਹਾਂ ਕਿ ਯੋਹੰਨਾ ਨੇ ਕਿਹਾ, ਜਦ ਉਸਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਤੇ ਵੱਡਾ ਭੂਚਾਲ ਆਇਆ ਅਤੇ ਸਾਰੀ ਸ੍ਰਿਸ਼ਟੀ ਵਿੱਚ ਉਥਲ ਪੁਥਲ ਹੋ ਗਈ। ਸਮਝੇ, ਪਰਮੇਸ਼ਵਰ ਮਹਾਨ ਕੰਮ ਕਰ ਰਿਹਾ ਹੈ, ਜਿਵੇਂ ਕਿ ਉਹ ਬਿਮਾਰਾਂ ਨੂੰ ਚੰਗੇ ਕਰ ਰਿਹਾ ਹੈ ਅਤੇ ਅੰਨਿਆਂ ਦੀਆਂ ਅੱਖਾਂ ਖੋ ਰਿਹਾ ਹੈ ਅਤੇ ਉਹ ਮਹਾਨ ਕੰਮ ਕਰ ਰਿਹਾ ਹੈ। ਪਰੰਤੂ ਅਸੀਂ ਇੱਥੇ ਵੇਖਦੇ ਹਾਂ ਕਿ ਸ੍ਰਿਸ਼ਟੀ ਇੱਕ ਲੁੜਕਣੀ ਖਾਂਦੀ ਹੈ। ਜੀ ਹਾਂ, ਸਾਰੀ ਰਚਨਾ ਉਥਲ ਪੁਥਲ ਹੋ ਗਈ। ਵੇਖੋ ਕੀ ਹੁੰਦਾ ਹੈ, ਭੂਚਾਲ ਆਇਆ, ਸੂਰਜ ਕਾਲਾ ਹੋ ਗਿਆ ਅਤੇ ਚੰਦ ਨੇ ਆਪਣੀ ਚਾਨਣੀ ਨਾ ਦਿੱਤੀ ਅਤੇ ਤਾਰੇ ਹਿੱਲ ਕੇ ਡਿੱਗ ਗਏ ਅਤੇ ਕਿਵੇਂ ਇਹ ਸਭ ਕੁਝ ਇਹ ਛੇਵੀਂ ਮੋਹਰ ਦੇ ਖੁੱਲਣ ਤੇ ਹੋਇਆ। ਉਹਨਾਂ ਸ਼ਹੀਦਾਂ ਦੇ ਐਲਾਨ ਕੀਤੇ ਜਾਣ ਦੇ ਤੁਰੰਤ ਬਾਅਦ ਇਹ ਹੋਇਆ। ਸਮਝੇ, ਸ਼ਹੀਦਾਂ ਵਾਲਾ ਕੰਮ ਸਮਾਪਤ ਹੋ ਚੁੱਕਾ ਸੀ। ਹੁਣ ਤੁਸੀਂ ਵੇਖੋ, ਇਸ ਵੇਲੇ ਅਸੀਂ ਉਸ ਸਮੇਂ ਦੇ ਬਿਲਕੁਲ ਨਜ਼ਦੀਕ ਹਾਂ। ਅਸੀਂ ਉਸ ਘੜੀ ਤੇ ਕਿਸੇ ਵੀ ਵੇਲੇ ਹੋ ਸਕਦੇ ਹਾਂ, ਕਿਉਂਕਿ ਕਲੀਸੀਆ ਆਪਣੀ ਉਡਾਨ ਭਰਨ ਲਈ ਤਿਆਰ ਹੈ। ਪਰੰਤੂ ਯਾਦ ਰੱਖੋ ਕਿ ਜਦ ਇਹ ਗੱਲਾਂ ਘਟਣਗੀਆਂ ਤਾਂ ਲਾੜੀ ਇੱਥੇ ਨਾ ਹੋਵੇਗੀ। ਤੁਸੀਂ ਬਸ ਇਹ ਯਾਦ ਰੱਖੋ ਕਿ ਤਦ ਲਾੜੀ ਜਾ ਚੁੱਕੀ ਹੋਵੇਗੀ। ਉਸ ਨੂੰ ਇਹਨਾਂ ਵਿੱਚੋਂ ਕਿਸੇ ਵਿੱਚੋਂ ਦੀ ਵੀ ਲੰਘਣਾ ਨਹੀਂ ਪਵੇਗਾ। ਇਹ ਕਸ਼ਟਕਾਲ ਦਾ ਸਮਾਂ ਕਲੀਸੀਆ ਨੂੰ ਸ਼ੁੱਧ ਕਰਨ ਲਈ ਹੈ। ਇਹ ਉਸਦੇ ਲਈ ਰੱਖਿਆ ਗਿਆ ਹੈ ਤਾਂ ਕਿ ਉਹ ਉਸਦੇ ਵਿੱਚ ਦੀ ਲੰਘੇ, ਪਰ ਲਾੜੀ ਲਈ ਨਹੀਂ ਹੈ। ਉਹ ਆਪਣੀ ਪਿਆਰੀ ਨੂੰ ਰਾਹ ਦੇ ਵਿੱਚੋਂ ਲੈ ਜਾਂਦਾ ਹੈ। ਜੀ ਹਾਂ ਸ਼੍ਰੀਮਾਨ, ਉਹ ਹੈ, ਉਹ ਛੁਡਾਈ ਜਾ ਚੁੱਕੀ ਹੈ। ਵੇਖੋ, ਇਹ ਇੱਕ ਕਿਸਮ ਨਾਲ ਇਹ ਉਸਦੀ ਆਪਣੀ ਚੋਣ ਹੈ, ਇਹ ਉਸਦੀ ਆਪਣੀ ਪਸੰਦ ਹੈ, ਜਿਵੇਂ ਕਿ ਕੋਈ ਮਨੁੱਖ ਆਪਣੇ ਲਈ ਲਾੜੀ ਚੁਣਦਾ ਹੈ। ਸਮਝੇ, ਹੁਣ ਭੂਚਾਲ, ਆਓ ਹੁਣ ਲਿਖਤਾਂ ਦੀ ਤੁਲਨਾ ਕਰੀਏ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਕਾਗਜ਼ ਅਤੇ ਪੈਨ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕੁਝ ਕਰੋ। ਜਿਵੇਂ ਤੁਸੀਂ ਇਹਨੂੰ ਲਿਖਣਾ ਚਾਹੁੰਦੇ ਹੋ ਲਿਖ ਲਵੋ, ਕਿਉਂਕਿ ਜਦ ਤੱਕ ਤੁਸੀਂ ਇਹਦੀ ਟੇਪ ਨਹੀਂ ਲੈਂਦੇ ਹੋ, ਹੁਣ ਅਸੀਂ ਜਦ ਕਿ ਤੁਸੀਂ ਇਸ ਤਰ੍ਹਾਂ ਕਰਦੇ ਹੋ, ਮੈਂ ਤੁਹਾਡੇ ਕੋਲੋਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਮੇਰੇ ਨਾਲ ਪੜ੍ਹੋ। ਅਸੀਂ ਇਸ ਮਹਾਨ ਘਟਨਾ ਦੀ ਤੁਲਨਾ ਵਚਨ ਦੀਆਂ ਲਿਖਤਾਂ ਦੇ ਨਾਲ ਕਰਾਂਗੇ ਅਤੇ ਇਸ ਮਹਾਨ ਭੇਤ ਨੂੰ ਵੇਖਾਂਗੇ ਜਿਹੜਾ ਛੁਟਕਾਰੇ ਦੀ ਪੋਥੀ ਦੀ ਛੇਵੀਂ ਮੋਹਰ ਦੇ ਵਿੱਚ ਪਾਇਆ ਜਾਂਦਾ ਹੈ। ਹੁਣ ਤੁਸੀਂ ਯਾਦ ਰੱਖੋ ਕਿ ਗੁਪਤ ਭੇਤ ਹੈ ਅਤੇ ਛੇ ਮੋਹਰਾਂ ਕੁੱਲ ਮਿਲਾ ਕੇ ਇੱਕ ਬਹੁਤ ਵੱਡੀ ਪੁਸਤਕ ਬਣਦੀ ਹੈ, ਜਿਹਦੇ ਵਿੱਚ ਛੇ ਮੋਹਰਾਂ ਇੱਕ ਦੂਸਰੇ ਦੇ ਉੱਪਰ ਇਕੱਠੀਆਂ ਲਪੇਟੀਆਂ ਹੋਈਆਂ ਹਨ ਅਤੇ ਛੁਟਕਾਰੇ ਦੀ ਸੰਪੂਰਨ ਪੋਥੀ ਨੂੰ ਖੋਲਦੀ ਹੈ ਅਤੇ ਇਸ ਤਰ੍ਹਾਂ ਸਾਰੀ ਧਰਤੀ ਦਾ ਨਿਸਤਾਰਾ ਕੀਤਾ ਗਿਆ ਸੀ। ਇਹੀ ਕਾਰਨ ਸੀ ਕਿ ਯੋਹੰਨਾ ਰੋ ਪਿਆ ਸੀ। ਇਹ ਕੋਈ ਵੀ ਉਸ ਪੋਥੀ ਨੂੰ ਨਹੀਂ ਲੈ ਸਕਦਾ ਸੀ ਤਾਂ ਸਾਰੀ ਸ੍ਰਿਸ਼ਟੀ ਅਤੇ ਸਭ ਕੁਝ ਨਾਸ਼ ਹੋ ਜਾਂਦਾ ਅਤੇ ਉਹ ਫਿਰ ਅਣੂਆਂ ਅਤੇ ਪਰਮਾਣੂਆਂ ਅਤੇ ਕੌਸਮਿਕ ਪ੍ਰਕਾਸ਼ ਆਦਿ ਵਿੱਚ ਬਦਲ ਜਾਂਦੀ ਅਤੇ ਕੋਈ ਸ੍ਰਿਸ਼ਟੀ, ਕੋਈ ਮਨੁੱਖ ਔਰ ਹੋਰ ਕੁਝ ਵੀ ਨਾ ਰਹਿੰਦਾ, ਕਿਉਂਕਿ ਆਦਮ ਉਸ ਪੋਥੀ ਦੇ ਅਧਿਕਾਰਾਂ ਨੂੰ ਗੁਆ ਚੁੱਕਾ ਸੀ। ਜਦ ਉਸਨੇ ਆਪਣੀ ਪਤਨੀ ਦੀ ਗੱਲ ਸੁਣੀ ਸੀ ਅਤੇ ਉਸਦੀ ਪਤਨੀ ਨੇ ਪਰਮੇਸ਼ਵਰ ਦੇ ਵਚਨ ਦੀ ਬਜਾਏ ਸ਼ੈਤਾਨ ਦੇ ਤਰਕ ਤੇ ਕੰਨ ਲਾਇਆ ਸੀ ਤਾਂ ਉਹਨੇ ਇਸ ਨੂੰ ਗੁਆ ਲਿਆ ਸੀ। ਸਮਝੇ, ਇਹਨੂੰ ਜਬਤ ਕਰ ਲਿਆ ਗਿਆ ਸੀ। ਇਹ ਸ਼ੈਤਾਨ ਦੇ ਗੰਦੇ ਹੱਥਾਂ ਵਿੱਚ ਵਾਪਸ ਨਹੀਂ ਜਾ ਸਕਦੀ ਸੀ, ਜਿਹਨੇ ਕਿ ਉਸ ਨੂੰ ਰਸਤੇ ਤੋਂ ਭਰਮਾਇਆ ਸੀ। ਇਸ ਲਈ ਇਹ ਵਾਪਸ ਆਪਣੇ ਅਸਲੀ ਮਾਲਕ ਦੇ ਕੋਲ ਚਲੀ ਗਈ ਸੀ, ਜਿਵੇਂ ਕਿ ਕੋਈ ਵੀ ਵਸੀਅਤ ਨਾਮਾ ਆਪਣੇ ਅਸਲੀ ਮਾਲਕ ਦੇ ਕੋਲ ਚਲਾ ਜਾਂਦਾ ਹੈ। ਸਮਝੇ, ਉਹ ਵਾਪਸ ਆਪਣੇ ਅਸਲੀ ਮਾਲਕ ਦੇ ਕੋਲ, ਜਿਹੜਾ ਕਿ ਪਰਮੇਸ਼ਵਰ ਹੈ, ਰਚਣਹਾਰਾ ਹੈ, ਜਿਹਨੇ ਨੂੰ ਬਣਾਇਆ ਸੀ, ਚਲੀ ਜਾਂਦੀ ਹੈ ਅਤੇ ਉਸਨੇ ਹੀ ਉਹਨੂੰ ਫੜਿਆ ਹੋਇਆ ਹੈ ਅਤੇ ਇਸਦਾ ਇੱਕ ਮੁੱਲ ਹੈ ਅਤੇ ਉਹ ਛੁਟਕਾਰਾ ਹੈ। ਛੁਟਕਾਰੇ ਲਈ ਇੱਕ ਮੁੱਲ ਹੈ ਅਤੇ ਕੋਈ ਵੀ ਉਸਨੂੰ ਨਹੀਂ ਚੁਕਾ ਸਕਦਾ ਸੀ। ਇਸ ਲਈ ਉਸਨੇ ਕਿਹਾ, ਉਸਨੇ ਆਪਣੀ ਵਿਵਸਥਾ ਬਣਾਈ, ਉਸਨੇ ਛਡਾਉਣ ਵਾਲੇ ਨੇੜੇ ਦੇ ਸਾਕ ਦੀ ਆਪਣੀ ਹੀ ਵਿਵਸਥਾ ਬਣਾਈ। ਤਦ ਉਹ ਕਿਸੇ ਨੂੰ ਵੀ ਨਾ ਲੱਭ ਸਕੇ ਸਨ ਜੋ ਅਜਿਹਾ ਕਰ ਸਕਦਾ। ਹਰ ਇੱਕ ਮਨੁੱਖ ਸਰੀਰਕ ਸੰਬੰਧਾਂ ਨਾਲ ਪੈਦਾ ਹੋਇਆ ਸੀ। ਹਰ ਇੱਕ ਮਨੁੱਖ ਦਾ ਜਨਮ ਕਾਮ ਵਾਸਨਾ ਦੀ ਇੱਛਾ ਦੇ ਅਨੁਸਾਰ ਹੋਇਆ ਸੀ। ਉਹ ਮੁੱਢਲੇ ਪਾਪ ਵਿੱਚ ਸੀ। ਆਦਮ ਅਤੇ ਹਵਾ ਮੂਲ ਪਾਪ ਵਿੱਚ ਸਨ, ਇਸ ਲਈ ਉਹ ਅਜਿਹਾ ਨਹੀਂ ਕਰ ਸਕਦਾ ਸੀ। ਉਸ ਦੇ ਵਿੱਚ ਕੁਝ ਨਹੀਂ ਸੀ ਕਿ ਉਹ ਛੁਟਕਾਰਾ ਕਰ ਸਕੇ। ਨਾ ਕੋਈ ਪਵਿੱਤਰ ਪੋਪ, ਪਾਦਰੀ, ਰੱਬੀ ਗਿਆਨ ਦਾ ਵਿਦਵਾਨ, ਉਹ ਕੋਈ ਵੀ ਹੋਵੇ, ਕੋਈ ਵੀ ਇਹਦੇ ਯੋਗ ਨਹੀਂ ਸੀ। ਅਤੇ ਸਵਰਗ ਦੂਤ ਨਹੀਂ ਹੋ ਸਕਦਾ ਸੀ ਜੋ ਅਜਿਹਾ ਕਰਦਾ, ਕਿਉਂਕਿ ਇਹਨੇ ਤਾਂ ਨੇੜੇ ਦਾ ਸਾਖ ਹੋਣਾ ਸੀ। ਉਸਨੇ ਤਾਂ ਮਨੁੱਖ ਹੋਣਾ ਸੀ ਜਿਹੜਾ ਇਹਨੂੰ ਕਰ ਸਕਦਾ। ਅਤੇ ਫਿਰ ਪਰਮੇਸ਼ਵਰ ਇੱਕ ਵਾਰੀ ਤੋਂ ਜਨਮ ਲੈਣ ਦੇ ਰਾਹੀਂ ਮਨੁੱਖੀ ਸਰੀਰ ਧਾਰ ਕੇ ਨੇੜੇ ਦਾ ਸਾਖ ਬਣ ਗਿਆ ਅਤੇ ਆਪਣਾ ਲਹੂ ਬਹਾਉਂਦਾ ਹੈ। ਅਤੇ ਕਿਸੇ ਯਹੂਦੀ ਦਾ ਲਹੂ ਨਹੀਂ ਸੀ, ਉਹ ਲਹੂ ਕਿਸੇ ਗੈਰ ਕੌਮਾਂ ਦਾ ਲਹੂ ਨਹੀਂ ਸੀ, ਉਹ ਤਾਂ ਪਰਮੇਸ਼ਵਰ ਦਾ ਲਹੂ ਸੀ। ਸਮਝੇ, ਬਾਈਬਲ ਆਖਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਲਹੂ ਦੇ ਦੁਆਰਾ ਬਚਾਏ ਗਏ ਹਾਂ। ਕਿਸੇ ਬੱਚੇ ਵਿੱਚ ਉਸਦੇ ਪਿਤਾ ਦਾ ਖੂਨ ਹੁੰਦਾ ਹੈ, ਅਸੀਂ ਇਹ ਜਾਣਦੇ ਹਾਂ। ਪੂਰਕ ਲਿੰਗ ਵਿੱਚ ਕੋਈ ਵੀ ਚੀਜ਼ ਹੀਮੋਗਲੋਬਿਨ ਉਤਪੰਨ ਕਰਦੀ ਹੈ। ਅਸੀਂ ਇਹ ਲੱਭਿਆ ਸੀ ਕਿ ਜਿਵੇਂ ਮੁਰਗੀ ਆਂਡੇ ਦਿੰਦੀ ਹੈ, ਮੁਰਗੀ ਆਂਡੇ ਤਾਂ ਦੇ ਸਕਦੀ ਹੈ, ਪਰੰਤੂ ਜਦ ਤੱਕ ਉਸਦਾ ਮਿਲਾਪ ਉਸਦੇ ਸਾਥੀ ਨਾਲ ਨਹੀਂ ਹੋਇਆ ਤਾਂ ਆਂਡੇ ਵਿੱਚੋਂ ਚੂਚਾ ਨਹੀਂ ਨਿਕਲੇਗਾ। ਇਹ ਉਪਜਾਊ ਨਹੀਂ ਹੈ। ਇਸ ਲਈ ਇਸਤਰੀ ਤਾਂ ਸਿਰਫ ਉਹ ਮਸ਼ੀਨ ਹੁੰਦੀ ਹੈ ਜੋ ਆਂਡਿਆਂ ਨੂੰ ਰੱਖਦੀ ਹੈ, ਪਰੰਤੂ ਆਂਡਾ ਆਉਂਦਾ ਹੈ, ਜੀਵਾਣੂ ਤਾਂ ਪੁਰਸ਼ ਵੱਲੋਂ ਹੀ ਆਉਂਦਾ ਹੈ। ਅਤੇ ਇਸ ਮਾਮਲੇ ਵਿੱਚ ਖੁਦ ਪਰਮੇਸ਼ਵਰ ਹੀ ਪੁਰਸ਼ ਸੀ। ਇਹੀ ਕਾਰਨ ਹੈ ਕਿ ਮੈਂ ਇਹ ਕਹਿੰਦਾ ਹਾਂ ਕਿ ਕਿਵੇਂ ਉੱਚਾ ਨੀਵਾਂ ਹੈ ਅਤੇ ਵੱਡਾ ਛੋਟਾ ਹੈ। ਪਰਮੇਸ਼ਵਰ ਐਡਾ ਮਹਾਨ ਹੈ ਕਿ ਉਸਨੇ ਇੱਥੋਂ ਤੱਕ ਕੀਤਾ ਕਿ ਉਸਨੇ ਆਪਣੇ ਆਪ ਨੂੰ ਇੰਨਾ ਛੋਟਾ ਬਣਾਇਆ ਕਿ ਮਰੀਅਮ ਦੀ ਕੁੱਖ ਵਿੱਚ ਇੱਕ ਸੂਖਮ ਜੀਵਾਣੂ ਦਾ ਰੂਪ ਧਾਰ ਲਿਆ ਅਤੇ ਉਸਦੇ ਦੁਆਲੇ ਉਸਨੇ ਲਹੂ ਅਤੇ ਕੋਸ਼ਿਕਾਵਾਂ ਦਾ ਨਿਰਮਾਣ ਕੀਤਾ ਅਤੇ ਤਦ ਉਸਦਾ ਜਨਮ ਹੋਇਆ ਅਤੇ ਧਰਤੀ ਤੇ ਪਲਿਆ ਵਧਿਆ ਅਤੇ ਇਸ ਤਰ੍ਹਾਂ ਦੇ ਆਰੰਭ ਤੋਂ ਪੂਰੀ ਤਰ੍ਹਾਂ ਖਾਲਸ, ਜਿਹਦੇ ਵਿੱਚ ਕੋਈ ਕਾਮ ਵਾਸਨਾ ਦੀ ਅਭਿਲਾਸ਼ਾ ਨਹੀਂ ਸੀ, ਉਤਪੰਨ ਹੋਇਆ। ਅਤੇ ਫਿਰ ਉਸਨੇ ਉਸੇ ਲਹੂ ਨੂੰ ਹੀ ਵਹਾ ਦਿੱਤਾ ਕਿਉਂਕਿ ਉਹ ਸਾਡੇ ਲਈ ਨੇੜੇ ਦਾ ਸਾਖ ਬਣਿਆ ਸੀ ਅਤੇ ਉਹ ਛੁਡਾਉਣ ਵਾਲਾ ਨੇੜੇ ਦਾ ਸਾਖ ਸੀ ਅਤੇ ਉਸਨੇ ਉਹ ਲਹੂ ਮੁਫਤ ਵਿੱਚ ਬਹਾਇਆ। ਉਸਨੇ ਸਾਨੂੰ ਛੁਡਾਉਣ ਲਈ ਉਹ ਲਹੂ ਆਪਣੀ ਮਰਜ਼ੀ ਦੇ ਨਾਲ ਬਹਾ ਦਿੱਤਾ। ਫਿਰ ਉਹ ਪਰਮੇਸ਼ਵਰ ਦੀ ਜਗਵੇਦੀ ਉੱਤੇ ਗਿਆ ਅਤੇ ਉੱਥੇ ਉਸਨੇ ਉਡੀਕ ਕੀਤੀ ਜਦ ਤੱਕ ਪਰਮੇਸ਼ਵਰ ਨੇ ਛੁਟਕਾਰੇ ਦੀ ਪੋਥੀ ਆਪਣੇ ਹੱਥ ਵਿੱਚ ਫੜੀ ਹੋਈ ਸੀ ਅਤੇ ਲਹੂ ਨਾਲ ਲੱਥ ਪੱਥ ਲੇਲਾ ਕੁਰਬਾਨੀ ਵਾਲੀ ਜਗਵੇਦੀ ਤੇ ਖੜਾ ਹੁੰਦਾ ਹੈ। ਉੱਥੇ ਲੇਲਾ ਛੁਟਕਾਰਾ ਦੇਣ ਲਈ ਵਿਚੋਲੇ ਦਾ ਕੰਮ ਕਰ ਰਿਹਾ ਹੈ। ਤਦ ਫਿਰ ਕਿੰਝ ਕੋਈ ਇਹ ਕਹਿਣ ਦੀ ਹਿੰਮਤ ਕਰ ਸਕਦਾ ਹੈ ਕਿ ਮਰੀਅਮ ਜਾਂ ਯੂਸਫ ਜਾਂ ਹੋਰ ਕੋਈ ਮਰਨਹਾਰ ਮਨੁੱਖ ਵਿਚੋਲਾ ਹੋ ਸਕਦਾ ਹੈ? ਤੁਸੀਂ ਤਦ ਤੱਕ ਕਿਵੇਂ ਵਿਚੋਲਗੀ ਕਰ ਸਕਦੇ ਹੋ ਜਦ ਤੱਕ ਉੱਥੇ ਲਹੂ ਨਾ ਹੋਵੇ? ਜੀ ਹਾਂ ਸ਼੍ਰੀਮਾਨ, ਪਰਮੇਸ਼ਵਰ ਅਤੇ ਮਨੁੱਖਾਂ ਵਿਚਕਾਰੇ ਇੱਕ ਹੀ ਵਿਚੋਲਾ ਹੈ ਅਤੇ ਉਹ ਮਸੀਹ ਯਸੂ ਹੈ। ਇਹੀ ਵਚਨ ਆਖਦਾ ਹੈ, ਉਹ ਉੱਥੇ ਤਦ ਤੱਕ ਖੜਾ ਹੈ ਜਦ ਤੱਕ ਆਖਰੀ ਪ੍ਰਾਣ ਦਾ ਛੁਟਕਾਰਾ ਨਹੀਂ ਹੋ ਜਾਂਦਾ ਹੈ ਅਤੇ ਫਿਰ ਉਹ ਉਸਦਾ ਦਾਅਵਾ ਕਰਨ ਲਈ ਆਉਂਦਾ ਹੈ ਜੋ ਉਸਨੇ ਛੁਡਾਇਆ ਹੈ। ਉਹ ਕਿੰਨਾ ਮਹਾਨ ਉਹ ਪਿਤਾ ਹੈ! ਹੁਣ ਯਾਦ ਰਹੇ, ਮੈਂ ਹਮੇਸ਼ਾ ਇਹ ਸਿਖਾਇਆ ਹੈ ਕਿ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਤੋਂ ਪੱਕੀ ਠਹਿਰੇ ਅਤੇ ਵਚਨ, ਜਿਵੇਂ ਤੁਸੀਂ ਵਚਨ ਦੀ ਕਿਸੇ ਇੱਕ ਲਿਖਤ ਨੂੰ ਲੈ ਕੇ ਕੁਝ ਵੀ ਸਿੱਧ ਨਹੀਂ ਕਰ ਸਕਦੇ ਹੋ ਜਾਂ ਤੱਕ ਕਿ ਕੋਈ ਹੋਰ ਲਿਖਤ ਉਸਦੇ ਨਾਲ ਮੇਲ ਨਾ ਖਾਂਦੀ ਹੋਵੇ। ਸਮਝੇ, ਵੇਖੋ, ਮੈਂ ਵਚਨ ਦੀ ਇੱਕ ਲਿਖਤ ਲੈ ਸਕਦਾ ਹਾਂ ਅਤੇ ਕਹਿ ਸਕਦਾ ਹਾਂ ਕਿ ਯਹੂਦਾ ਗਿਆ ਅਤੇ ਉਸਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ, ਅਤੇ ਇਸ ਤੋਂ ਬਾਅਦ ਮੈਂ ਵਚਨ ਦੀ ਇੱਕ ਹੋਰ ਲਿਖਤ ਲਵਾਂ ਅਤੇ ਕਹਾਂ ਤੁਸੀਂ ਜਾ ਕੇ ਇਸੇ ਤਰ੍ਹਾਂ ਹੀ ਕਰੋ। ਸਮਝੇ, ਪਰੰਤੂ ਤੁਸੀਂ ਵੇਖੋ, ਇਹ ਬਾਕੀ ਵਚਨ ਦੇ ਨਾਲ ਮੇਲ ਨਹੀਂ ਖਾਏਗਾ। ਯਾਦ, ਪਵਿੱਤਰ ਆਤਮਾ ਨੇ ਉੱਥੇ ਛੇਵੀਂ ਮੋਹਰ ਨੂੰ ਖੋਲਿਆ ਅਤੇ ਮੈਂ ਛੇਵੀਂ ਮੋਹਰ ਦੇ ਦੌਰਾਨ ਇਹ ਵੇਖਿਆ ਕਿ ਇਹ ਕੀ ਹੈ ਅਤੇ ਮੈਂ ਸੋਚਿਆ ਚੰਗੀ ਗੱਲ ਹੋਵੇਗੀ ਜੇ ਅੱਜ ਰਾਤ ਜਮਾਤ ਨੂੰ ਥੋੜਾ ਜਿਹਾ ਵੱਖਰੀ ਕਿਸਮ ਦਾ ਸੰਦੇਸ਼ ਦਿੱਤਾ ਜਾਵੇ। ਸਮਝੇ, ਕਿਉਂਕਿ ਹੋ ਸਕਦਾ ਹੈ ਕਿ ਹਰ ਸਮੇਂ ਹੀ ਮੈਨੂੰ ਬੋਲਦੇ ਹੋਏ ਸੁਣਨਾ ਤੁਹਾਨੂੰ ਥਕਾ ਦਿੰਦਾ ਹੋਵੇ, ਇਸ ਲਈ ਮੈਂ ਸੋਚਿਆ ਕਿ ਅਸੀਂ ਕੁਝ ਵੱਖਰਾ ਕਰਾਂਗੇ। ਹੁਣ ਧਿਆਨ ਦਿਓ, ਇਹ ਮਹਾਨ ਘਟਨਾ ਨਿਸਤਾਰੇ ਦੀ ਪੋਥੀ ਦੇ ਭੇਤ ਦੇ ਹੇਠ ਮੋਹਰ ਬੰਦ ਕੀਤੀ ਗਈ ਸੀ। ਹੁਣ ਇਹ ਲੇਲੇ ਦੇ ਹੱਥ ਵਿੱਚ ਹੈ ਅਤੇ ਉਹ ਇਹਨੂੰ ਤੋੜਨ ਜਾ ਰਿਹਾ ਹੈ। ਹੁਣ ਆਓ ਮੱਤੀ 24 ਬਾਬ ਨੂੰ ਵੇਖੀਏ। ਇੱਥੇ ਲੇਲਾ ਆਪ ਬੋਲ ਰਿਹਾ ਹੈ। ਹੁਣ ਇੱਥੋਂ ਤੱਕ ਇਸ ਪੋਥੀ ਦਾ ਮਾਮਲਾ ਹੈ, ਕੋਈ ਵੀ ਜਾਣਦਾ ਹੈ ਕਿ ਇਹ ਸੰਪੂਰਨ ਪੁਸਤਕ ਦਾ ਲਿਖਾਰੀ ਯਿਸੂ ਮਸੀਹ ਹੈ, ਪਰੰਤੂ ਇੱਥੇ ਉਸਦਾ ਆਪਣਾ ਪ੍ਰਚਾਰ ਹੈ ਜਾਂ ਇੱਥੇ ਲੋਕਾਂ ਲਈ, ਯਹੂਦੀਆਂ ਲਈ ਉਸਦਾ ਆਪਣਾ ਉਪਦੇਸ਼ ਹੈ? ਠੀਕ ਹੈ। ਹੁਣ ਮੈਂ ਤੁਹਾਡੇ ਕੋਲੋਂ ਇਹ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਪੁਸਤਕ ਵਿੱਚੋਂ ਮੱਤੀ 24 ਨੂੰ ਇਸ ਤਰ੍ਹਾਂ ਅਤੇ ਪ੍ਰਕਾਸ਼ ਦੀ ਪੋਥੀ 6 ਨੂੰ ਇਸ ਤਰ੍ਹਾਂ ਫੜ ਕੇ ਰੱਖੋ। ਹੁਣ ਆਓ ਅਸੀਂ ਇੱਥੇ ਕਿਸੇ ਗੱਲ ਦੀ ਥੋੜੀ ਜਿਹੀ ਤੁਲਨਾ ਕਰੀਏ। ਹੁਣ ਤੁਸੀਂ ਇਹਨੂੰ ਵੇਖੋ ਅਤੇ ਤੁਸੀਂ ਇਹ ਵੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਹੈ। ਵੇਖੋ, ਇੱਥੇ ਲੇਲਾ ਨਮੂਨੇ ਦੇ ਤੌਰ ਤੇ ਬਿਲਕੁਲ ਉਹੀ ਵਿਖਾ ਰਿਹਾ ਹੈ। ਜੋ ਉਸਨੇ ਇੱਥੇ ਵਚਨ ਵਿੱਚ ਕਿਹਾ ਹੈ ਅਤੇ ਬਿਲਕੁਲ ਉਸੇ ਤਰ੍ਹਾਂ ਹੀ ਕਰ ਰਿਹਾ ਹੈ। ਇਸ ਲਈ ਇਹ ਇਸ ਨੂੰ ਠੀਕ ਬਣਾਉਂਦਾ ਹੈ। ਬਸ ਇਹਦੇ ਬਾਰੇ ਵਿੱਚ ਇੰਨਾ ਹੀ ਹੈ। ਇੱਥੇ ਹੈ, ਇੱਥੇ ਇੱਕ ਹੈ ਜੋ ਇਸ ਦੇ ਬਾਰੇ ਵਿੱਚ ਕਹਿ ਰਿਹਾ ਹੈ ਅਤੇ ਇੱਥੇ ਹੈ ਜਿੱਥੇ ਹੋਇਆ। ਸਮਝੇ, ਇਹ ਬਸ ਇੱਕ ਸਿੱਧ ਸਬੂਤ ਹੈ। ਹੁਣ ਆਓ ਸੰਤ ਮੱਤੀ ਦੇ 24 ਬਾਬ ਅਤੇ ਪ੍ਰਕਾਸ਼ ਪੋਥੀ 6 ਬਾਬ ਨੂੰ ਵੇਖੀਏ ਅਤੇ ਮੱਤੀ 24 ਬਾਬ ਦੀ ਤੁਲਨਾ ਪ੍ਰਕਾਸ਼ ਦੀ ਪੋਥੀ ਦੇ 6ਵੇਂ ਬਾਬ ਨਾਲ ਕਰੀਏ। ਅਸੀਂ ਸਭ ਜਾਣਦੇ ਹਾਂ ਕਿ ਇਹ ਉਹੀ ਬਾਬ ਹੈ ਜਿਹਦੇ ਬਾਰੇ ਵਿੱਚ ਹਰ ਇੱਕ ਵਿਦਵਾਨ ਅਤੇ ਹਰ ਇੱਕ ਵਿਅਕਤੀ ਕਸ਼ਟਕਾਲ ਦੇ ਬਾਰੇ ਵਿੱਚ ਦੱਸਦਾ ਹੈ। ਇਹ ਮੱਤੀ ਦੇ 24 ਬਾਬ ਵਿੱਚ ਹੈ। ਅਤੇ ਹੁਣ ਆਓ ਅਸੀਂ, ਜੇ ਇਸੇ ਤਰ੍ਹਾਂ ਹੀ ਹੈ ਤਾਂ ਹੁਣ ਅਸੀਂ, ਕਿਉਂਕਿ ਅਸੀਂ ਜਾਣਦੇ ਹਾਂ ਕਿ 6ਵੀਂ ਮੋਹਰ ਨਿਆਂ ਦੀ ਮੋਹਰ ਹੈ, ਇਹ ਨਿਆਂ ਦੀ ਮੋਹਰ ਹੈ, ਇਹ ਬਿਲਕੁਲ ਠੀਕ ਇਹੋ ਹੀ ਹੈ। ਹੁਣ ਵੇਖੋ, ਅਸੀਂ ਮਸੀਹ ਵਿਰੋਧੀ ਦੀ ਘੋੜ ਸਵਾਰੀ ਨੂੰ ਵੇਖਿਆ ਹੈ, ਕਈ ਕਲੀਸੀਆ ਦਾ ਜਾਣਾ ਵੇਖਿਆ ਹੈ। ਹੁਣ ਇਹ ਇੱਥੇ ਨਹੀਂ ਹੈ, ਉਹ ਉਤਾਹਾਂ ਚਲੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਉਹਨਾਂ ਯਹੂਦੀਆਂ ਦੇ ਉਹਨਾਂ ਸ਼ਹੀਦੀ ਪ੍ਰਾਣਾਂ ਨੂੰ ਵੇਖਿਆ ਜਿਹੜੇ ਯਗਵੇਦੀ ਦੇ ਹੇਠਾਂ ਸਨ। ਹੁਣ ਇੱਥੇ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਨਿਆਂ ਦਾ ਉਲੱਦਿਆ ਜਾਣਾ ਹੈ, ਜਿਹੜੇ ਇਸ ਕਸ਼ਟਕਾਲ ਦੇ ਸਮੇਂ ਵਿੱਚੋਂ 1,44,000 ਛੁਟਕਾਰਾ ਪਾਏ ਹੋਏ ਯਹੂਦੀ ਬਾਹਰ ਨਿਕਲ ਕੇ ਆਉਣਗੇ, ਜੋ ਛੁਡਾਏ ਗਏ ਹਨ। ਮੈਂ ਤੁਹਾਡੇ ਸਾਹਮਣੇ ਸਿੱਧ ਕਰਾਂਗਾ ਕਿ ਗੈਰ ਕੌਮਾਂ ਨਹੀਂ ਬਲਕਿ ਇਹ ਯਹੂਦੀ ਹਨ। ਉਹਨਾਂ ਦਾ ਲਾੜੀ ਦੇ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਵੇਖ ਚੁੱਕੇ ਹਾਂ ਕਿ ਸਮੇਂ ਲਾੜੀ ਜਾ ਚੁੱਕੀ ਹੁੰਦੀ ਹੈ, ਤੁਸੀਂ ਉਹਨੂੰ ਹੋਰ ਕਿਤੇ ਨਹੀਂ ਰੱਖ ਸਕਦੇ ਹੋ। ਔਰ ਸੂਲਾਂ ਦੇ ਕਰਤੱਬ ਦੀ ਪੋਥੀ ਦੇ 19 ਬਾਬ ਤੱਕ ਵਾਪਸ ਨਹੀਂ ਆਉਂਦੀ ਹੈ। ਹੁਣ ਧਿਆਨ ਦਿਓ ਕਿ 6ਵੀਂ ਮੋਹਰ ਵਚਨ ਦੀ ਨਿਆਂ ਵਾਲੀ ਮੋਹਰ ਹੈ। ਹੁਣ ਆਓ ਅਸੀਂ ਇਹਦੀ ਤੁਲਨਾ ਕਰਨੀ ਸ਼ੁਰੂ ਕਰਦੇ ਹਾਂ ਅਤੇ ਆਓ ਅਸੀਂ ਸੰਤ ਮੱਤੀ ਦੀ 24 ਬਾਬ ਕੱਢੀਏ। ਹੁਣ ਮੈਂ ਇੱਥੇ ਤੁਹਾਨੂੰ ਕੋਈ ਗੱਲ ਲੱਭਣ ਲਈ ਦੇਣਾ ਚਾਹੁੰਦਾ ਹਾਂ ਜਿਹਦੇ ਉੱਤੇ ਮੈਂ ਹੁਣੇ ਹੀ ਨਿਗਾਹ ਮਾਰੀ ਹੈ। ਹੁਣ ਤੁਸੀਂ ਮੱਤੀ ਦੀ 24 ਬਾਬ ਦੀ 1-3 ਐਤਾਂ ਨੂੰ ਪੜ੍ਹੋ। ਇਹੀ ਉਹ ਜਗ੍ਹਾ ਹੈ ਜਿੱਥੋਂ ਅਸੀਂ ਇਹਨੂੰ ਪਹਿਲਾਂ ਪੜ੍ਹਨ ਜਾ ਰਹੇ ਹਾਂ। ਯੇਸੂ ਹੈ ਕਿਉਂ ਬਾਹਰ ਨਿਕਲ ਕੇ ਚੱਲਿਆ ਜਾਂਦਾ ਸੀ ਕਿ ਉਹਦੇ ਚੇਲੇ ਉਸਦੇ ਕੋਲ ਆਏ ਜੋ ਹੈਕਲ ਦੀਆਂ ਇਮਾਰਤਾਂ ਨੂੰ ਵਿਖਾਲਣ, ਪਰ ਉਸਨੇ ਅੱਗੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ, ਜੋ ਡੇਗਿਆ ਨਾ ਜਾਵੇ। ਹੁਣ ਤੀਜੀ ਆਇਤ, ਜਦ ਉਹ ਯਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਤੇ ਯੁੱਗ ਦੇ ਅੰਤ ਦਾ ਕੀ ਲੱਛਣ ਹੋਊ। ਹੁਣ ਆਓ ਅਸੀਂ ਇੱਥੇ ਰੁਕੀਏ। ਅਸਲ ਵਿੱਚ ਇਹ 3 ਆਇਤਾਂ 4 ਅਪ੍ਰੈਲ ਮੰਗਲਵਾਰ 30 ਈਸਵੀ ਦੀ ਦੁਪਹਿਰ ਤੋਂ ਬਾਅਦ ਹੋਈਆਂ ਸਨ। ਪਹਿਲੀਆਂ 2 ਆਇਤਾਂ ਤਾਂ 4 ਅਪ੍ਰੈਲ 30 ਈਸਵੀ ਦੁਪਹਿਰ ਤੋਂ ਬਾਅਦ ਹੋਈਆਂ ਸਨ ਅਤੇ ਤੀਜੀ ਆਇਤ ਮੰਗਲਵਾਰ ਦੀ ਸ਼ਾਮ ਨੂੰ ਉਸੇ ਦਿਨ ਹੀ ਹੋਈ। ਸਮਝੇ, ਉਹ ਹੈਕਲ ਵਿੱਚ ਆਏ ਅਤੇ ਉਹਨਾਂ ਨੇ ਉਸਨੂੰ ਇਹ ਗੱਲਾਂ ਪੁੱਛੀਆਂ, ਇਹਦੇ ਬਾਰੇ ਵਿੱਚ ਕੀ ਹੈ ਅਤੇ ਇਸ ਦੇ ਬਾਰੇ ਵਿੱਚ ਕੀ ਹੈ। ਇਸ ਵਿਸ਼ਾਲ ਹੈਕਲ ਨੂੰ ਵੇਖ, ਕਿ ਇਹ ਸ਼ਾਨਦਾਰ ਨਹੀਂ ਹੈ? ਉਸਨੇ ਕਿਹਾ, ਇੱਥੇ ਪੱਥਰ ਉੱਤੇ ਪੱਥਰ ਵੀ ਨਹੀਂ ਛੱਡਿਆ ਜਾਵੇਗਾ। ਇਸ ਤੋਂ ਬਾਅਦ ਉਹ ਪਹਾੜ ਤੇ ਗਿਆ ਅਤੇ ਉੱਥੇ ਬੈਠ ਗਿਆ। ਵੇਖੋ, ਇੱਥੇ ਉਸਨੇ ਉਹਨਾਂ ਗੱਲਾਂ ਦਾ ਉੱਤਰ ਦੇਣਾ ਸ਼ੁਰੂ ਕੀਤਾ। ਇਹ ਦੁਪਹਿਰ ਬਾਅਦ ਦਾ ਸਮਾਂ ਸੀ ਅਤੇ ਫਿਰ ਜਦ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਉਹਦੇ ਕੋਲੋਂ ਉੱਥੇ ਪੁੱਛਿਆ ਸੀ। ਉਹਨਾਂ ਨੇ ਕਿਹਾ, ਅਸੀਂ ਕੁਝ ਗੱਲਾਂ ਜਾਣਨਾ ਚਾਹੁੰਦੇ ਹਾਂ। ਹੁਣ ਧਿਆਨ ਦਿਓ, ਇੱਥੇ ਉਹ 3 ਪ੍ਰਸ਼ਨ ਹਨ ਜੋ ਉਸਦੇ ਯਹੂਦੀ ਚੇਲਿਆਂ ਦੁਆਰਾ ਉਸ ਤੋਂ ਪੁੱਛੇ ਗਏ ਸਨ। ਉਸ ਕੋਲੋਂ 3 ਪ੍ਰਸ਼ਨ ਪੁੱਛੇ ਗਏ ਸਨ। ਹੁਣ ਪਹਿਲਾ ਪ੍ਰਸ਼ਨ ਇਹ ਸੀ ਕਿ ਇਹ ਗੱਲਾਂ ਕਦ ਹੋਣਗੀਆਂ, ਕਿ ਜਦ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ, ਤੇਰੇ ਆਉਣ ਦਾ ਕੀ ਚਿੰਨ ਹੋਵੇਗਾ, ਇਹ ਦੂਸਰਾ ਪ੍ਰਸ਼ਨ ਸੀ, ਅਤੇ ਜਗਤ ਦੇ ਅੰਤ ਦਾ ਕੀ ਲੱਛਣ ਹੋਊ। ਕੀ ਤੁਸੀਂ ਇਹਨੂੰ ਸਮਝ ਗਏ? ਇੱਥੇ 3 ਪ੍ਰਸ਼ਨ ਹਨ। ਇਹੀ ਉਹ ਸਥਾਨ ਹੈ ਜਿੱਥੇ ਬਹੁਤ ਸਾਰੇ ਲੋਕ ਗਲਤੀ ਕਰਦੇ ਹਨ। ਉਹਨਾਂ ਨੇ ਇੱਥੇ ਦਿੱਤੀਆਂ ਹੋਈਆਂ ਗੱਲਾਂ ਨੂੰ ਕਿਸੇ ਹੋਰ ਯੁੱਗ ਤੇ ਲਾਗੂ ਕੀਤਾ ਹੈ, ਜਦਕਿ ਉਹ ਇੱਥੇ 3 ਪ੍ਰਸ਼ਨਾਂ ਦਾ ਜਵਾਬ ਦੇ ਰਿਹਾ ਹੈ। ਉਹ ਹੁਣ ਧਿਆਨ ਦਿਓ ਕਿ ਇਸਦੀ ਤੀਸਰੀ ਐਤ ਦੀ ਆਖਰੀ ਲਾਈਨ ਕਿੰਨੀ ਸੁੰਦਰ ਹੈ ਅਤੇ ਕੀ ਹੋਵੇਗਾ। ਸਭ ਤੋਂ ਪਹਿਲਾਂ ਤਾਂ ਉਹ ਉਸ ਨੂੰ ਯਤੂਨ ਦੇ ਪਹਾੜ ਉੱਤੇ ਇਕੱਲੇ ਨੂੰ ਸੱਦਦੇ ਹਨ ਅਤੇ ਪੁੱਛਦੇ ਹਨ, ਸਾਨੂੰ ਦੱਸ ਕਿ ਇਹ ਗੱਲਾਂ ਕਦ ਹੋਣਗੀਆਂ। ਪ੍ਰਸ਼ਨ ਨੰਬਰ 1। ਪ੍ਰਸ਼ਨ ਨੰਬਰ 2, ਤੇਰੇ ਆਉਣ ਦਾ ਕੀ ਚਿੰਨ ਹੋਵੇਗਾ। ਪ੍ਰਸ਼ਨ ਨੰਬਰ 3, ਅਤੇ ਜਗਤ ਦੇ ਅੰਤ ਦਾ ਕੀ ਲੱਛਣ ਹੋਊ। ਉਹਨਾਂ ਨੇ ਉਸਦੇ ਕੋਲੋਂ 3 ਵੱਖ ਵੱਖ ਪ੍ਰਸ਼ਨ ਪੁੱਛੇ। ਹੁਣ ਵੇਖੋ ਕਿ ਇਸ ਸਮੇਂ ਮੈਂ ਤੁਹਾਡੇ ਕੋਲੋਂ ਚਾਹੁੰਦਾ ਹਾਂ ਕਿ ਤੁਸੀਂ ਮਤੀ 24 ਕੱਢੋ ਅਤੇ ਵੇਖੋ ਕਿ ਯੇਸੂ ਉਹਨਾਂ ਨੂੰ ਕਿਵੇਂ ਇਹਨਾਂ ਗੱਲਾਂ ਦੇ ਬਾਰੇ ਵਿੱਚ ਦੱਸ ਰਿਹਾ ਹੈ। ਓ, ਇਹ ਬਹੁਤ ਸੁੰਦਰ ਹੈ। ਮੈਂ ਮੈਨੂੰ ਤਾਂ ਇੰਝ ਜਾਪਦਾ ਹੈ, ਮੈਨੂੰ ਤਾਂ ਉਹ ਕਿਹੜਾ ਸ਼ਬਦ ਸੀ ਜਿਹੜਾ ਉਸ ਰਾਤ ਅਸੀਂ ਵਰਤਿਆ ਸੀ, ਪ੍ਰਕਾਸ਼ ਨਾਲ ਉਤੇਜਨਾ। ਧਿਆਨ ਦਿਓ, ਹੁਣ ਆਓ ਅਸੀਂ ਇਸ ਪੁਸਤਕ ਦੀਆਂ ਮੋਹਰਾਂ ਦੀ ਪਹਿਲੀ ਮੋਹਰ ਵੱਲ ਚੱਲੀਏ ਅਤੇ ਇਸ ਪਹਿਲੀ ਮੋਹਰ ਦੀ ਤੁਲਨਾ ਇਸ ਪਹਿਲੇ ਪ੍ਰਸ਼ਨ ਨਾਲ ਕਰੀਏ। ਹਰ ਇੱਕ ਪ੍ਰਸ਼ਨ ਦੀ ਤੁਲਨਾ ਠੀਕ ਹੇਠਾਂ ਤੱਕ ਕਰੀਏ ਅਤੇ ਵੇਖੀਏ ਕਿ ਬਿਲਕੁਲ ਠੀਕ ਠੀਕ ਮੇਲ ਨਹੀਂ ਖਾਂਦਾ। ਇਹਦੀ ਤੁਲਨਾ ਬਿਲਕੁਲ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਅਸੀਂ ਇਹਨਾਂ ਸਭ ਮੋਹਰਾਂ ਦੇ ਖੁੱਲਣ ਤੇ ਕਲੀਸਿਆ ਯੁੱਗਾਂ ਅਤੇ ਬਾਕੀ ਸਭਨਾਂ ਵਿੱਚ ਕੀਤਾ ਹੈ। ਉੱਥੇ ਮੋਹਰ ਸੰਪੂਰਨ ਢੰਗ ਦੇ ਨਾਲ ਖੁੱਲੀ ਹੈ। ਹੁਣ ਧਿਆਨ ਦਿਓ, ਹੁਣ ਅਸੀਂ ਪਹਿਲਾਂ ਪੜ੍ਹਨ ਜਾ ਰਹੇ ਹਾਂ ਕਿਉਂਕਿ ਫਿਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਅਤੇ ਫਿਰ ਉਹ ਉਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰਦਾ ਹੈ ਅਤੇ ਹੁਣ ਅਸੀਂ ਇਹਦੀ ਤੁਲਨਾ ਮੋਹਰਾਂ ਦੇ ਨਾਲ ਕਰਨੀ ਚਾਹੁੰਦੇ ਹਾਂ। ਹੁਣ ਵੇਖੋ, ਪਹਿਲੀ ਮੋਹਰ ਪ੍ਰਕਾਸ਼ ਦੀ ਪੋਥੀ 6:1-2 ਹੈ। ਹੁਣ ਅਸੀਂ ਪ੍ਰਕਾਸ਼ ਪੋਥੀ 6:1-2 ਪੜਾਂਗੇ। ਯਾ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ ਤੇ ਚੌਹਾਂ ਜੰਤੂਆਂ ਵਿਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ, ਭਈ ਆ ਜਾ ਅਤੇ ਵੇਖ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹਦੇ ਸਵਾਰ ਦੇ ਕੋਲ ਇੱਕ ਕਮਾਨ ਹੈ। ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਿਹ ਕਰਦਿਆਂ ਅਤੇ ਫਤਿਹ ਕਰਨ ਨੂੰ ਨਿਕਲ ਤੁਰਿਆ। ਅਸੀਂ ਵੇਖਿਆ ਸੀ ਕਿ ਇਹ ਆਦਮੀ ਕੌਣ ਸੀ, ਮਸੀਹ ਵਿਰੋਧੀ। ਹੁਣ ਆਓ ਮਤੀ 24:4-5 ਪੜ੍ਹੀਏ। ਯਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ। ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਕੀ ਤੁਸੀਂ ਇਸ ਨੂੰ ਸਮਝੇ? ਇਹ ਮਸੀਹ ਵਿਰੋਧੀ ਹੈ, ਇਹੀ ਪਹਿਲੀ ਮੋਹਰ ਹੈ। ਵੇਖਿਆ, ਸਮਝੇ? ਉਸਨੇ ਇਸ ਨੂੰ ਇੱਥੇ ਕਿਹਾ ਸੀ ਅਤੇ ਇੱਥੇ ਉਹ ਮੋਹਰ ਨੂੰ ਖੋਲਦੇ ਹਨ ਅਤੇ ਵੇਖੋ ਇੱਥੇ ਸੰਪੂਰਨ ਸੀ। ਹੁਣ ਦੂਜੀ ਮੋਹਰ ਮਤੀ 24:6, ਪ੍ਰਕਾਸ਼ ਦੀ ਪੋਥੀ 6:3-4। ਹੁਣ ਧਿਆਨ ਦਿਓ, ਮਤੀ 24:6, ਹੁਣ ਮੈਨੂੰ ਵੇਖਣ ਦਿਓ ਕਿ ਇਹ ਕੀ ਕਹਿੰਦੀ ਹੈ। ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ, ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। ਠੀਕ ਹੈ, ਆਓ ਦੂਸਰੀ ਮੋਹਰ ਲਈਏ, ਪ੍ਰਕਾਸ਼ ਦੀ ਪੋਥੀ 6:3-2। ਹੁਣ ਧਿਆਨ ਦਿਓ ਉਹ ਇੱਥੇ ਕੀ ਕਹਿੰਦਾ ਹੈ, ਅਤੇ ਜਾਂ ਉਹਨੇ ਦੂਜੀ ਮੋਹਰ ਖੋਲੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਅਤੇ ਵੇਖ। ਤਾਂ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ ਅਤੇ ਉਹਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਕੱਥਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹਨੂੰ ਫੜਾਈ ਗਈ। ਸੰਪੂਰਨ ਤੌਰ ਤੇ ਬਿਲਕੁਲ ਇਸੇ ਤਰ੍ਹਾਂ ਹੀ ਹੈ। ਉਹ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਖੁਦ ਵਚਨ ਆਪਣਾ ਜਵਾਬ ਆਪ ਦੇ ਰਿਹਾ ਹੈ। ਕੀ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਹੈ? ਇਹ ਸਾਰੇ ਦਾ ਸਾਰਾ ਪਵਿੱਤਰ ਆਤਮਾ ਨੇ ਹੀ ਲਿਖਿਆ ਹੈ ਔਰ ਉਹੀ ਇਸ ਦਾ ਪ੍ਰਕਾਸ਼ ਦੇਣ ਦੇ ਯੋਗ ਹੈ। ਹੁਣ ਆਓ ਤੀਜੀ ਮੋਹਰ ਤੇ ਧਿਆਨ ਦੇਈਏ। ਹੁਣ ਵੇਖੋ ਇਹ ਤਾਂ ਕਾਲ ਦੇ ਬਾਰੇ ਵਿੱਚ ਹੈ। ਹੁਣ ਮਤੀ 24:7-8 ਵੇਖੋ। ਆਓ ਅਸੀਂ ਮਤੀ 24:7-8 ਵੇਖੀਏ। ਕਿਉਂਕਿ ਕੌਮ ਕੌਮ ਉੱਤੇ ਚੜ੍ਹਾਈ ਕਰੇਗੀ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਤੇ ਭੂਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਵੇਖੋ ਹੁਣ ਤੁਸੀਂ ਠੀਕ ਉੱਪਰ ਆ ਰਹੇ ਹੋ, ਪ੍ਰਕਾਸ਼ ਪੋਥੀ 6 ਵਿੱਚ। ਹੁਣ ਅਸੀਂ ਤੀਜੀ ਮੋਹਰ ਖੋਲਣ ਜਾ ਰਹੇ ਹਾਂ। ਇਹ ਪ੍ਰਕਾਸ਼ ਦੀ ਪੋਥੀ 6:5-6 ਵਿੱਚ ਹੈ। ਯਾ ਉਹਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ, ਭਈ ਆ ਅਤੇ ਵੇਖ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਮੁਸ਼ਕੀ ਘੋੜਾ ਹੈ ਅਤੇ ਉਹਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ ਅਤੇ ਮੈਂ ਉਹਨਾਂ ਚੌਹਾਂ ਜੰਤੂਆਂ ਦੇ ਵਿੱਚ ਇੱਕ ਆਵਾਜ਼ ਜਿਹੀ ਇਹ ਆਖਦੇ ਸੁਣੀ, ਭਈ ਕਣਕ 98 ਦੀ ਸੇਰ ਭਰ ਅਤੇ ਯੋਂ 98 ਦੇ 3 ਸੇਰ ਅਤੇ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀ। ਕਾਲ ਬਿਲਕੁਲ ਉਹੀ ਮੋਹਰ ਹੈ, ਯਸੂ ਨੇ ਵੀ ਇਹੀ ਗੱਲ ਕਹੀ ਸੀ। ਠੀਕ ਹੈ, ਚੌਥੀ ਮੋਹਰ ਮਰੀਆਂ ਅਤੇ ਮੌਤ ਹੈ। ਧਿਆਨ ਦਿਓ ਮਤੀ 24, ਅਸੀਂ ਇਹਦੀ 8ਵੀਂ ਆਇਤ 7-8 ਐਤ ਪੜਾਂਗੇ। ਮੇਰਾ ਵਿਸ਼ਵਾਸ ਹੈ ਕਿ ਇਹੀ ਚੌਥੀ ਮੋਹਰ ਹੈ। ਠੀਕ ਹੈ, ਮੈਨੂੰ ਇੱਥੇ ਲੱਭ ਗਿਆ ਹੈ। ਠੀਕ ਹੈ, ਹੁਣ ਵੇਖੋ ਮੈਂ ਇੱਥੇ ਪਿੱਛੇ ਕੀ ਪੜਿਆ ਸੀ, ਕੀ ਮੈਂ ਕੋਈ ਗਲਤ ਗੱਲ ਪੜ੍ਹੀ ਸੀ? ਜੀ ਹਾਂ, ਮੈਂ ਉਸ ਤੇ ਨਿਸ਼ਾਨੀ ਲਗਾਈ ਹੋਈ ਸੀ। ਹਾਂ ਜੀ, ਅਸੀਂ ਉੱਥੇ ਹਾਂ, ਹੁਣ ਅਸੀਂ ਜਾ ਰਹੇ ਹਾਂ, ਹੁਣ ਅਸੀਂ ਲਈਏ। ਠੀਕ ਹੈ ਸ਼੍ਰੀਮਾਨ, ਹੁਣ ਆਓ ਅਸੀਂ ਚੌਥੀ ਮੋਹਰ ਲਈ ਇਸ ਨੂੰ 7 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ। ਉੱਥੇ ਦੂਸਰੇ ਪਾਸੇ ਚੌਥੀ ਮੋਹਰ ਪ੍ਰਕਾਸ਼ ਦੀ ਪੋਥੀ ਦੇ 6:7-8 ਐਤ ਵਿੱਚ ਪਾਈ ਜਾਂਦੀ ਹੈ। ਹੁਣ ਆਓ ਅਸੀਂ ਮਤੀ 24:7-8 ਐਤ ਪੜ੍ਹੀਏ। ਠੀਕ ਹੈ, ਕਿਉਂਕਿ ਕੌਮ ਕੌਮ ਉੱਤੇ ਚੜ੍ਹਾਈ ਕਰੇਗੀ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਹੁਣ ਚੌਥੀ ਮੋਹਰ ਨੂੰ ਵੇਖੋ, ਜਿਵੇਂ ਕਿ ਅਸੀਂ ਇਹਨੂੰ ਇੱਥੇ ਪੜਿਆ ਹੈ, ਇਹ ਸੀ ਚੌਥੀ ਮੋਹਰ, ਇਸ ਦੀ 7ਵੀਂ ਅਤੇ 8ਵੀਂ ਆਇਤ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ ਦੂਸਰੇ ਪਾਸੇ ਇਹ ਹੈ, ਯਾਹ ਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਜੰਤੂ ਦੀ ਆਵਾਜ਼ ਇਹ ਆਖਦੀ ਸੁਣੀ, ਭਈ ਆ ਅਤੇ ਵੇਖ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਇੱਕ ਕੁੱਲਾ ਘੋੜਾ ਹੈ। ਹੁਣ ਜਰਾ ਰੁਕੋ, ਮੈਂ ਇਹਨੂੰ ਗਲਤ ਲਿਖ ਲਿਆ ਸੀ। ਜੀ ਹਾਂ, ਹਾਂਜੀ, ਹੁਣ ਜਰਾ ਇੱਕ ਮਿੰਟ ਲਈ, 7 ਅਤੇ 8 ਆਇਤ। ਹੁਣ ਆਓ ਅਸੀਂ ਮੱਤੀ 24 ਦੀ 7 ਅਤੇ 8 ਵੇਖੀਏ, ਅਸੀਂ ਇਹਨੂੰ ਵੇਖਾਂਗੇ। ਉਹ ਤਾਂ ਤੀਜੀ ਮੋਹਰ ਦਾ ਖੋਲਿਆ ਜਾਣਾ ਹੈ, ਕਿਸ ਤਰ੍ਹਾਂ ਨਹੀਂ ਹੈ? ਮੱਤੀ 24 ਦੀ 7 ਅਤੇ 8 ਆਇਤ, ਮੈਨੂੰ ਮਾਫ ਕਰਨਾ। ਹੁਣ ਵੇਖੋ, ਇਹ ਤਾਂ ਮੀਂਹ ਨੂੰ ਜਾਂ ਕਾਲ ਨੂੰ ਖੋਲਦਾ ਹੈ, ਠੀਕ ਹੈ। ਹੁਣ ਮਰੀਆਂ ਤੇ ਮੌਤਾਂ, ਹਾਂਜੀ ਹਾਂਜੀ ਸ਼੍ਰੀਮਾਨ, ਹੁਣ ਅਸੀਂ 7ਵੀਂ ਅਤੇ 8ਵੀਂ ਐਤ ਨੂੰ ਪੜਨ ਜਾ ਰਹੇ ਹਾਂ। ਹੁਣ ਇਹ ਚੌਥੀ ਮੋਹਰ ਹੋਵੇਗੀ। ਆਓ ਅਸੀਂ ਵੇਖਦੇ ਹਾਂ ਕਿ ਸਾਨੂੰ ਕਿੱਥੇ ਚੌਥੀ ਮੋਹਰ ਮਿਲਦੀ ਹੈ। ਅਤੇ ਯਾਦ, ਉਸਨੇ ਚੌਥੀ ਮੋਹਰ ਖੋਲੀ। ਜੀ ਹਾਂ, ਵੇਖੋ, ਕੁੱਲੇ ਘੋੜੇ ਦਾ ਉਹ ਸਵਾਰ ਮੌਤ ਹੈ। ਮੈਂ ਨਿਗਾਹ ਕੀਤੀ ਤਾਂ ਕੀ ਵੇਖਣਾ ਹਾਂ, ਭਈ ਇੱਕ ਕੁੱਲਾ ਘੋੜਾ ਹੈ, ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹਦਾ ਨਾਮ ਮੌਤ ਹੈ, ਅਤੇ ਪਤਾਲ ਉਹਦੇ ਮਗਰ ਮਗਰ ਚੱਲਿਆ ਹੁੰਦਾ ਹੈ, ਅਤੇ ਉਸ ਨੂੰ ਧਰਤੀ ਦੀ ਚੌਥਾਈ ਉੱਤੇ ਇਖਤਿਆਰ ਦਿੱਤਾ ਗਿਆ, ਭਈ ਤਲਵਾਰ ਨਾਲ, ਕਾਲ ਨਾਲ, ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਦੇ ਰਾਹੀਂ ਮਾਰ ਸੁੱਟੇ। ਹੁਣ ਵੇਖੋ, ਉਹ ਮੌਤ ਸੀ। ਹੁਣ 5ਵੀਂ ਮੋਹਰ ਮੱਤੀ 24 ਦੀ 9 ਤੋਂ 13 ਹੈ। ਆਓ ਅਸੀਂ ਵੇਖੀਏ ਕਿ ਮੈਂ ਇਹਦੇ ਤੇ ਠੀਕ ਨਿਸ਼ਾਨੀ ਲਗਾਈ ਹੋਈ ਹੈ, ਸਮਝੇ? ਤਦ ਉਹ ਤੁਹਾਨੂੰ ਬਿਪਤਾ ਦੇ ਲਈ ਫੜਵਾ ਦੇਣਗੇ ਔਰ ਤੁਹਾਨੂੰ ਮਾਰ ਦੇਣਗੇ, ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਇਹੀ ਹੈ। ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ, ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ, ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ, ਪਰ ਜਿਹੜਾ ਅੰਤ ਤੋੜੀ ਸਹੇਗਾ ਉਹੀ ਬਚਾਇਆ ਜਾਵੇਗਾ। ਹੁਣ ਅਸੀਂ 5ਵੀਂ ਮੋਹਰ ਵਿੱਚ ਹਾਂ, ਅਤੇ ਇਹ ਕੱਲ ਰਾਤ ਸੀ। ਉਹ ਤੁਹਾਨੂੰ ਫੜਵਾ ਦੇਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ, ਅਤੇ ਆਦਿ ਆਦਿ। ਹੁਣ ਆਓ ਅਸੀਂ ਇਸ ਮੋਹਰ ਨੂੰ ਪ੍ਰਕਾਸ਼ ਪੋਥੀ ਦੀ 6 ਬਾਬ ਵਿੱਚੋਂ 6:9-11 ਵਿੱਚ ਵੇਖੀਏ। ਹੁਣ ਆਓ ਅਸੀਂ ਇਹਨੂੰ ਪ੍ਰਕਾਸ਼ ਪੋਥੀ 6:9-11 ਤੱਕ ਪੜ੍ਹੀਏ। ਯਾਹ ਉਹਨੇ 5ਵੀਂ ਮੋਹਰ ਤੋੜੀ ਤਾਂ ਮੈਂ ਯਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਡੇ ਗਏ ਸਨ, ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਭਈ ਹੇ ਸਵਾਮੀ ਜੀ, ਜਿਹੜਾ ਪਵਿੱਤਰ ਅਤੇ ਸੱਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ, ਅਤੇ ਉਹਨਾਂ ਨੂੰ ਇਹ ਬਚਨ ਹੋਇਆ, ਭਈ ਥੋੜਾ ਚਿਰ ਹੋਰ ਆਰਾਮ ਕਰੋ, ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ, ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ, ਗਿਣਤੀ ਪੂਰੀ ਨਾ ਹੋ ਲਵੇ। ਹੁਣ ਤੁਸੀਂ ਵੇਖੋ ਕਿ 5ਵੀਂ ਮੋਹਰ ਦੇ ਦੌਰਾਨ ਅਸੀਂ ਇੱਥੇ ਸ਼ਹੀਦੀਆਂ ਪਾਏ ਹੋਏ ਵੇਖਦੇ ਹਾਂ, ਅਤੇ ਸੰਤ ਮਤੀ ਦੇ 24:9-13 ਤੱਕ ਦੇ ਦੌਰਾਨ ਅਸੀਂ ਇਹ ਵੇਖਦੇ ਹਾਂ ਕਿ ਇੱਥੇ ਵੀ ਸ਼ਹੀਦ ਹੋਣਾ ਪਾਇਆ ਜਾਂਦਾ ਹੈ। ਉਹ ਤੁਹਾਨੂੰ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ, ਅਤੇ ਇਸੇ ਤਰ੍ਹਾਂ ਹੋਰ ਕਰਨਗੇ। ਵੇਖੋ, ਉਹੀ ਮੋਹਰ ਖੁੱਲ ਰਹੀ ਹੈ। ਹੁਣ 6ਵੀਂ ਮੋਹਰ ਵਿੱਚ ਵੇਖੋ, ਇਸੇ ਦੇ ਉੱਤੇ ਹੀ ਹੁਣ ਅਸੀਂ ਆ ਰਹੇ ਹਾਂ। ਇਹ ਮੱਤੀ 24 ਬਾਬ ਦੀ 29 ਅਤੇ 30 ਐਤ ਵਿੱਚ ਪਾਈ ਜਾਂਦੀ ਹੈ, ਔਰ ਆਓ ਅਸੀਂ ਮੱਤੀ 24 ਦੀ 29 ਅਤੇ 30 ਕੱਢੀਏ। ਅਸੀਂ ਇਸੇ ਤੇ ਹਾਂ। ਹੁਣ ਅਸੀਂ ਪ੍ਰਕਾਸ਼ ਦੀ ਪੋਥੀ ਉਹਦੀ 6:12-17 ਤੱਕ ਵੀ ਵੇਖਣ ਜਾ ਰਹੇ ਹਾਂ। ਇਹ ਬਿਲਕੁਲ ਉਹੀ ਹੈ ਜਿਹੜਾ ਅਸੀਂ ਹੁਣੇ ਪੜਿਆ ਹੈ। ਹੁਣ ਇਹਨੂੰ ਸੁਣੋ, ਜੋ ਯਸੂ ਨੇ ਮੱਤੀ ਦੀ 29 ਵਿਚ, 24:29-30 ਵਿਚ ਕਿਹਾ ਹੈ। ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਕੀ ਹੁੰਦਾ ਹੈ? ਯਾਦ ਉਹ ਇਸ ਕਸ਼ਟ ਤੋਂ, ਯਾਦ ਉਹ ਇਸ ਛੋਟੇ ਜਿਹੇ ਕਸ਼ਟ ਕਾਲ ਵਿਚ ਦੀ ਲੰਘ ਜਾਂਦੇ ਹਨ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ? ਵੇਖੋ, ਝੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ, ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿਚ ਪ੍ਰਗਟ ਹੋਵੇਗਾ, ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ, ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਤੇ ਵੱਡੇ ਤੇਜ ਨਾਲ ਆਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। ਹੁਣ ਇੱਥੇ ਇਸ 6ਵੀਂ ਮੋਹਰ ਨੂੰ, ਜਿਸ ਤੇ ਕਿ ਅਸੀਂ ਠੀਕ ਇਸ ਵੇਲੇ ਹਾਂ ਪ੍ਰਕਾਸ਼ ਦੀ ਪੋਥੀ ਵਿਚੋਂ ਪੜਾਂਗੇ, ਯਾ ਉਹਨੇ 6ਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਤੇ ਵੱਡਾ ਭੂਚਾਲ ਆਇਆ, ਅਤੇ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ, ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ, ਅਤੇ ਆਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜੀਰ ਦੇ ਬੂਟੇ ਤੋਂ ਜਾਂ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਝੜ ਜਾਂਦੇ ਹਨ ਅਤੇ ਆਕਾਸ਼ ਵਲੇਟਮੀ ਪੋਥੀ ਵਾਂਗੂ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਠਿਕਾਣਿਓਂ ਹਿੱਲ ਗਿਆ ਅਤੇ ਧਰਤੀ ਦੇ ਰਾਜਿਆਂ ਅਮੀਰਾਂ ਫੌਜ ਦੇ ਸਰਦਾਰਾਂ ਧਨਵਾਨਾਂ ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਆਯਾਦ ਨੇ ਆਪਣੇ ਆਪ ਨੂੰ ਗੁਫਾ ਵਿਚ ਅਤੇ ਪਹਾੜਾਂ ਅਤੇ ਚਟਾਨਾਂ ਵਿਚ ਲੁਕੋ ਲਿਆ ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ ਅਤੇ ਜਿਹੜਾ ਸਿੰਘਾਸਣ ਤੇ ਵਿਰਾਜਮਾਨ ਹੈ ਉਹਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਬਚਾ ਲਓ ਕਿਉਂ ਜੋ ਉਸਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ ਹੁਣ ਕੌਣ ਖਲੋ ਸਕਦਾ ਹੈ ਹੁਣ ਆਓ ਅਸੀਂ ਇਹਨੂੰ ਮਤੀ 24:29 ਵਿਚੋਂ ਕੱਢੀਏ ਅਤੇ ਵੇਖੀਏ ਕਿ ਯਸੂ ਨੇ ਇੱਥੇ ਕੀ ਕਿਹਾ ਸੀ ਸੁਣੋ ਇਸ ਆਈਕਮੈਨ ਅਤੇ ਵਗੈਰਾ ਵਗੈਰਾ ਤੋਂ ਬਾਅਦ ਕੀ ਹੁੰਦਾ ਹੈ ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਝੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ਹੁਣ ਧਿਆਨ ਦਿਓ ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿਚ ਪ੍ਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਆਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ ਅਤੇ ਉਹ ਤੁਰੀ ਦੀ ਵੱਡੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਔਰ ਉਹ ਚੌਹਾਂ ਕੂਟਾਂ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਹ ਸਿਰੇ ਤੀਕਰ ਉਹਦੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰਨਗੇ ਵੇਖੋ ਜੋ ਪ੍ਰਭੂ ਯੇਸੂ ਨੇ ਮਤੀ 24 ਵਿਚ ਕਿਹਾ ਸੀ ਉਹਦੀ ਤੁਲਨਾ ਉਸਦੇ ਨਾਲ ਕਰਨ ਤੇ ਜੋ ਪ੍ਰਕਾਸ਼ ਦੀ ਪੋਥੀ ਦੇ ਲਿਖਾਰੀ ਨੇ 6ਵੀਂ ਮੋਹਰ ਵਿਚ ਖੋਲਿਆ ਹੈ ਉਸ ਤੋਂ ਇਹ ਸਾਫ਼ ਹੁੰਦਾ ਹੈ ਕਿ ਬਿਲਕੁਲ ਠੀਕ ਠੀਕ ਮੇਲ ਖਾਂਦਾ ਹੈ ਅਤੇ ਯੇਸੂ ਮਸੀਹ ਕਸ਼ਟ ਕਾਲ ਦੇ ਸਮੇਂ ਬਾਰੇ ਕਹਿ ਰਿਹਾ ਹੈ ਸਮਝੇ ਪਹਿਲਾਂ ਉਨ੍ਹਾਂ ਪੁੱਛਿਆ ਕਿ ਇਹ ਗੱਲਾਂ ਕਦ ਹੋਣਗੀਆਂ ਕਦੋਂ ਹੈਕਲ ਤੇ ਚੜ੍ਹਾਈ ਕੀਤੀ ਜਾਵੇਗੀ ਉਹਨੇ ਇਹਦਾ ਉੱਤਰ ਦਿੱਤਾ ਇਸ ਤੋਂ ਬਾਅਦ ਅਗਲੀ ਗੱਲ ਉਨ੍ਹਾਂ ਪੁੱਛੀ ਕਿ ਕਦ ਉਹ ਸਮਾਂ ਆਵੇਗਾ ਯਾਦ ਸ਼ਹੀਦੀ ਯੁੱਗ ਆਉਂਦਾ ਹੈ ਅਤੇ ਕਦ ਹੋਵੇਗਾ ਕਦੋਂ ਮਸੀਹ ਵਿਰੋਧੀ ਉੱਠ ਖੜਾ ਹੋਵੇਗਾ ਅਤੇ ਕਦ ਮਸੀਹ ਵਿਰੋਧੀ ਹੈਕਲ ਨੂੰ ਲੈ ਲਵੇਗਾ ਦਾਨੀਅਲ ਕਿਵੇਂ ਅਸੀਂ ਪਿੱਛੇ ਜਾ ਸਕਦੇ ਹਾਂ ਅਤੇ ਦਾਨੀਅਲ ਨੂੰ ਲੈ ਸਕਦੇ ਹਾਂ ਯਾਦ ਉਹਨੇ ਇਹ ਆਖਿਆ ਸੀ ਕਿ ਇੱਕ ਰਾਜਕੁਮਾਰ ਆਵੇਗਾ ਤੁਸੀਂ ਪਾਠਕ ਇਹਨੂੰ ਜਾਣਦੇ ਹੋ ਅਤੇ ਉਹਨੂੰ ਕੀ ਕਰਨਾ ਚਾਹੀਦਾ ਹੈ ਉਹ ਨਿੱਤ ਦੀ ਬਲੀ ਨੂੰ ਬੰਦ ਕਰ ਦੇਵੇਗਾ ਅਤੇ ਉਹ ਸਭ ਕੁਝ ਕਰੇਗਾ ਜੋ ਸਮੇਂ ਦੇ ਦੌਰਾਨ ਹੋਵੇਗਾ ਕਿਹਾ ਇੱਥੋਂ ਤੱਕ ਕਿ ਪ੍ਰਭੂ ਯੇਸੂ ਵੀ ਇੱਥੇ ਇਸ ਦੇ ਬਾਰੇ ਵਿੱਚ ਕਹਿ ਰਿਹਾ ਹੈ ਤੁਸੀਂ ਇਸ ਤੇ ਨਿਸ਼ਾਨੀ ਲਗਾ ਲਓ ਉਸਨੇ ਕਿਹਾ ਯਾ ਤੁਸੀਂ ਉਜਾੜਨ ਵਾਲੀ ਉਸ ਘਿਨੌਣੀ ਵਸਤੂ ਨੂੰ ਜਿਹਦੇ ਬਾਰੇ ਵਿੱਚ ਦਾਨੀਅਲ ਨਬੀ ਨੇ ਬੋਲਿਆ ਸੀ ਉਸ ਪਵਿੱਤਰ ਸਥਾਨ ਵਿਚ ਖਲੋਤੀ ਹੋਈ ਵੇਖੋ ਇਹ ਕੀ ਹੈ ਉਮਾਰ ਦੀ ਮਸੀਤ ਉਹਨਾਂ ਨੇ ਇਹਨੂੰ ਹੈਕਲ ਦੀ ਥਾਂ ਤੇ ਤਦ ਖੜਾ ਕੀਤਾ ਸੀ ਯਾਦ ਉਹਨਾਂ ਨੇ ਹੈਕਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਯੇਸੂ ਨੇ ਕਿਹਾ ਸੀ ਜਿਹੜੇ ਪਹਾੜਾਂ ਤੇ ਹੋਣ ਉਹ ਜਿਹੜੇ ਛੱਤ ਤੇ ਹੋਣ ਆਪਣੇ ਘਰ ਮਾਲ ਅਸਬਾਬ ਲੈਣ ਲਈ ਨਾ ਆਉਣ ਅਤੇ ਜਿਹੜੇ ਖੇਤ ਵਿਚ ਹੋਣ ਵਾਪਸ ਨਾ ਪਰਤਣ ਕਿਉਂਕਿ ਉਹ ਕਲੇਸ਼ ਦਾ ਸਮਾਂ ਹੋਵੇਗਾ ਕੀ ਤੁਸੀਂ ਸਮਝੇ ਅਤੇ ਸਭ ਗੱਲਾਂ ਹੋਣਗੀਆਂ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਆਓ ਅਤੇ 6ਵੀਂ ਮੋਹਰ ਦੇ ਖੁੱਲਣ ਤੇ ਦੁਬਾਰਾ ਇਸ ਦੀ ਤੁਲਨਾ ਕਰੋ ਅਤੇ ਇਸ ਨੂੰ ਪ੍ਰਮਾਣਿਤ ਕਰੋ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਯੇਸੂ ਹੁਣ ਕੱਲ ਰਾਤ ਇਸ ਦੇ ਬਾਰੇ ਯੇਸੂ ਨੇ 7ਵੀਂ ਮੋਹਰ ਤੇ ਸਿੱਖਿਆ ਨੂੰ ਛੱਡ ਦਿੱਤਾ ਸੀ ਇਹ ਇੱਥੇ ਨਹੀਂ ਹੈ ਵੇਖੋ ਇਸ ਤੋਂ ਬਾਅਦ ਉਹ ਦ੍ਰਿਸ਼ਟਾਂਤਾਂ ਵਿਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਅਤੇ ਯੋਹੰਨਾ ਨੇ ਵੀ 7ਵੀਂ ਮੋਹਰ ਨੂੰ ਛੱਡ ਦਿੱਤਾ 7ਵੀਂ ਮੋਹਰ ਆਖਰੀ ਮੋਹਰ ਇੱਕ ਬਹੁਤ ਵੱਡੀ ਘਟਨਾ ਹੋਵੇਗੀ ਇੱਥੋਂ ਤੱਕ ਕਿ ਇਹ ਲਿਖੀ ਹੋਈ ਵੀ ਨਹੀਂ ਹੈ ਉਹਨਾਂ ਦੋਹਾਂ ਨੇ ਹੀ 7ਵੀਂ ਮੋਹਰ ਛੱਡ ਦਿੱਤੀ ਸੀ ਅਤੇ ਪ੍ਰਕਾਸ਼ ਦੀ ਪੋਥੀ ਦਾ ਲਿਖਾਰੀ ਯਾਦ ਪਰਮੇਸ਼ਵਰ ਨੇ ਬਸ ਇੰਨਾ ਹੀ ਆਖਿਆ ਯੋਹੰਨਾ ਨੇ ਕਿਹਾ ਸੀ ਸੁਰਗ ਵਿਚ ਅੱਧੇ ਕੁ ਘੰਟੇ ਦੀ ਚੁੱਪ ਚਾਣ ਛਾ ਗਈ ਯੇਸੂ ਨੇ ਇਹਦੇ ਬਾਰੇ ਵਿਚ ਇੱਕ ਵੀ ਸ਼ਬਦ ਨਹੀਂ ਕਿਹਾ ਧਿਆਨ ਦਿਓ ਆਓ ਵਾਪਸ 12 ਐਤਵਾਲ ਮੁੜੀਏ ਧਿਆਨ ਦਿਓ ਕੋਈ ਵੀ ਜੰਤੂ ਨਹੀਂ ਹੈ ਇਹ 12ਵੀਂ ਐਤ ਹੀ ਹੈ ਜਿੱਥੋਂ ਸਾਡੀ ਮੋਹਰ ਸ਼ੁਰੂ ਹੁੰਦੀ ਹੈ ਇੱਥੇ ਹੀ ਅਸੀਂ ਇਹਨੂੰ ਖੁੱਲਦੀ ਹੋਈ ਨੂੰ ਵੇਖਦੇ ਹਾਂ ਇੱਥੇ ਜੰਤੂ ਵਰਗੀ ਕੋਈ ਵੀ ਜਿਉਂਦੇ ਪ੍ਰਾਣੀ ਵਰਗੀ ਕੋਈ ਚੀਜ਼ ਦਰਸਾਈ ਹੋਈ ਨਹੀਂ ਹੈ ਜਿਵੇਂ ਕਿ 5ਵੀਂ ਮੋਹਰ ਵਿਚ ਵੀ ਨਹੀਂ ਹੈ ਕਿਉਂ ਕਿਉਂਕਿ ਇਹ ਤਾਂ ਖੁਸ਼ਖਬਰੀ ਦੇ ਯੁੱਗ ਦੇ ਦੂਜੇ ਪਾਸੇ ਕਸ਼ਟ ਕਾਲ ਦੇ ਸਮੇਂ ਵਿਚ ਵਾਪਰਦੀ ਹੈ ਇਹ 6ਵੀਂ ਮੋਹਰ ਕਸ਼ਟ ਕਾਲ ਦਾ ਸਮਾਂ ਹੈ ਇਹੋ ਕੁਝ ਹੀ ਇਸ ਦੇ ਵਿਚ ਘਟਦਾ ਹੈ ਇਸ ਵੇਲੇ ਲਾੜੀ ਜਾ ਚੁੱਕੀ ਹੁੰਦੀ ਹੈ ਸਮਝੇ ਇਸ ਵੇਲੇ ਉੱਥੇ ਕੋਈ ਵੀ ਜਿਉਂਦਾ ਪ੍ਰਾਣੀ ਨਹੀਂ ਸੀ ਅਤੇ ਨਾ ਹੀ ਕੋਈ ਹੋਰ ਚੀਜ਼ ਸੀ ਜੋ ਇਹਨੂੰ ਕਹੇ ਇਹ ਤਾਂ ਬਸ ਹੁਣ ਇਸ ਸਮੇਂ ਪਰਮੇਸ਼ਵਰ ਆਪਣੀ ਕਲੀਸਿਆ ਨਾਲ ਵਿਵਹਾਰ ਨਹੀਂ ਕਰ ਰਿਹਾ ਹੈ ਕਿਉਂਕਿ ਉਹ ਤਾਂ ਜਾ ਚੁੱਕੀ ਹੈ ਉਹ ਇਸਰਾਇਲ ਦੇ ਨਾਲ ਵਿਵਹਾਰ ਕਰ ਰਿਹਾ ਹੈ ਵੇਖੋ ਸਮਝੇ ਇਹ ਤਾਂ ਦੂਸਰੇ ਪਾਸੇ ਹੈ।
ਦਿਸ ਇਜ਼ ਵਨ ਇਸਰਾਇਲ ਰਿਸੀਵ ਦ ਮੈਸੇਜ।
ਇਹ ਤਦ ਹੁੰਦਾ ਹੈ ਜਦ ਇਸਰਾਇਲ ਪ੍ਰਕਾਸ਼ ਦੀ ਪੋਥੀ 11 ਬਾਬ ਦੇ ਦੋ ਨਬੀਆਂ ਕੋਲੋਂ ਪਰਮੇਸ਼ਵਰ ਦੇ ਰਾਜ ਦਾ ਸੰਦੇਸ਼ ਕਬੂਲ ਕਰਦਾ ਹੈ। ਯਾਦ ਰਹੇ, ਇਸਰਾਇਲ ਇੱਕ ਕੌਮ ਹੈ, ਉਹ ਪਰਮੇਸ਼ਵਰ ਦਾ ਦਾਸ ਹੈ। ਇਸਰਾਇਲ ਇੱਕ ਕੌਮ ਹੈ ਅਤੇ ਯਾਦ ਇਸਰਾਇਲ ਨੂੰ ਅੰਦਰ ਲਿਆਇਆ ਜਾਂਦਾ ਹੈ ਤਾਂ ਇਹ ਇੱਕ ਕੌਮ ਦਾ ਮਸਲਾ ਹੋਵੇਗਾ। ਇਸਰਾਇਲ ਦੀ ਬਾਦਸ਼ਾਹੀ ਦਾ ਯੁੱਗ ਉੱਥੇ ਹੈ ਜਿੱਥੇ ਦਾਊਦ ਦਾ ਪੁੱਤਰ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਹੈ। ਇਹੀ ਕਾਰਨ ਸੀ ਕਿ ਉਹ ਔਰਤ ਪੁਕਾਰ ਰਹੀ ਸੀ, ਹੇ ਦਾਊਦ ਦੇ ਪੁੱਤਰ, ਅਤੇ ਦਾਊਦ ਦਾ ਪੁੱਤਰ ਪਰਮੇਸ਼ਵਰ ਨੇ ਦਾਊਦ ਨਾਲ ਆਪਣੇ ਆਪ ਦੀ ਸਹੁੰ ਖਾਧੀ ਕਿ ਉਹ ਉਸਦੇ ਪੁੱਤਰ ਨੂੰ ਖੜਾ ਕਰੇਗਾ ਜਿਹੜਾ ਉਸਦੇ ਸਿੰਘਾਸਨ ਤੇ ਬਿਰਾਜਮਾਨ ਹੋਵੇਗਾ ਅਤੇ ਸੁਦੀਪਕ ਕਾਲ ਦਾ ਸਿੰਘਾਸਨ ਹੋਵੇਗਾ। ਸਮਝੇ, ਇਹਦਾ ਕੋਈ ਅੰਤ ਨਹੀਂ ਹੋਵੇਗਾ। ਸੁਲੇਮਾਨ ਨੇ ਇਹਨੂੰ ਨਮੂਨੇ ਦੇ ਤੌਰ ਤੇ ਦਰਸਾਇਆ, ਉਸਨੇ ਇਹਨੂੰ ਹੈਕਲ ਦੇ ਰੂਪ ਵਿਚ, ਨਮੂਨੇ ਦੇ ਰੂਪ ਵਿਚ ਦਰਸਾਇਆ, ਅਤੇ ਯਸੂ ਨੇ ਉਹਨਾਂ ਨੂੰ ਇੱਥੇ ਦੱਸਿਆ ਕਿ ਇਸ ਦਾ ਪੱਥਰ ਉੱਤੇ ਪੱਥਰ ਵੀ ਛੱਡਿਆ ਨਹੀਂ ਜਾਵੇਗਾ। ਪਰ ਉਹ ਉਹਨਾਂ ਨੂੰ ਇੱਥੇ ਇਹ ਦੱਸਣ ਦਾ ਯਤਨ ਕਰ ਰਿਹਾ ਹੈ, ਉਹ ਕੀ ਹੈ, ਉਹ ਵਾਪਸ ਆ ਰਿਹਾ ਹੈ। ਤੂੰ ਕਦ ਵਾਪਸ ਆ ਰਿਹਾ ਹੈ? ਮੇਰੇ ਆਉਣ ਤੋਂ ਪਹਿਲਾਂ ਇਹ ਗੱਲਾਂ ਪੂਰੀਆਂ ਹੋਣਗੀਆਂ ਅਤੇ ਇੱਥੇ ਉਹ ਹੋ ਰਹੀਆਂ ਹਨ। ਹੁਣ ਅਸੀਂ ਕਸ਼ਟ ਕਾਲ ਦੇ ਸਮੇਂ ਤੇ ਹਾਂ। ਯਾਦ ਰਹੇ, ਜਦੋਂ ਧਰਤੀ ਤੇ ਰਾਜ ਸਥਾਪਿਤ ਹੋ ਜਾਂਦਾ ਹੈ, ਹੁਣ ਹੋ ਸਕਦਾ ਹੈ ਕਿ ਗੱਲ ਥੋੜੀ ਹਿਲਾ ਦੇਣ ਵਾਲੀ ਹੋਵੇ, ਅਤੇ ਇਹ ਕੋਈ ਪ੍ਰਸ਼ਨ ਹੈ ਤਾਂ ਤੁਸੀਂ ਹੁਣ ਵੀ ਮੇਰੇ ਕੋਲੋਂ ਪੁੱਛ ਸਕਦੇ ਹੋ। ਜੇ ਤੁਸੀਂ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਜਦੋਂ ਆਖਿਆ ਜਾਵੇਗਾ ਤਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪ੍ਰਸ਼ਨ ਨੂੰ ਲਿਖ ਕੇ ਇੱਥੇ ਪੁਲਪਟ ਤੇ ਰੱਖ ਸਕਦੇ ਹੋ। ਤੁਸੀਂ ਬਸ ਇਹਨੂੰ ਰੱਖ ਦਿਓ। ਜੇ ਤੁਸੀਂ ਨਹੀਂ ਜਾਣਦੇ ਸੀ, ਜੇ ਤੁਹਾਨੂੰ ਇਹਦੇ ਬਾਰੇ ਵਿੱਚ ਪਹਿਲਾਂ ਨਹੀਂ ਪਤਾ ਹੈ, ਫਿਰ ਵੀ ਜੇ ਤੁਸੀਂ ਚਾਹੋ ਤਾਂ ਪੁਲਪਿਟ ਤੇ ਆਪਣਾ ਪ੍ਰਸ਼ਨ ਰੱਖ ਸਕਦੇ ਹੋ।
ਇਨ ਦ ਟਾਈਮ ਆਫ ਦ ਮਿਲੇਨੀਅਮ,
1000 ਸਾਲ ਦੇ ਰਾਜ ਦੇ ਸਮੇਂ ਵਿੱਚ ਇਹ ਇਸਰਾਇਲ ਹੈ ਜਿਹੜਾ ਕਿ ਦੇਸ਼ ਹੈ। 12 ਗੋਤਾਂ ਇੱਕ ਦੇਸ਼ ਦੇ ਰੂਪ ਵਿੱਚ ਹਨ, ਪਰੰਤੂ ਲਾੜੀ ਰਾਜ ਮਹਿਲ ਵਿੱਚ ਹੈ। ਇਸ ਸਮੇਂ ਉਹ ਮਹਾਰਾਣੀ ਹੈ, ਉਹਦਾ ਤਾਂ ਵਿਆਹ ਹੋ ਚੁੱਕਿਆ ਹੈ, ਅਤੇ ਸਾਰੀ ਧਰਤੀ ਦੇ ਵਸਨੀਕ ਇਸ ਨਗਰੀ ਜਰੂਸ਼ਲਮ ਵਿੱਚ ਆਉਣਗੇ ਅਤੇ ਆਪਣੀ ਸ਼ਾਨ ਅਤੇ ਤੇਜ ਦਾ ਸਮਾਨ ਇਹਦੇ ਵਿੱਚ ਲਿਆਉਣਗੇ, ਅਤੇ ਉਹਦੇ ਫਾਟਕ ਰਾਤ ਨੂੰ ਵੀ ਬੰਦ ਨਹੀਂ ਹੋਣਗੇ, ਕਿਉਂਕਿ ਉੱਥੇ ਰਾਤ ਨਹੀਂ ਹੋਵੇਗੀ। ਸਮਝੇ, ਉਸਦੇ ਫਾਟਕ ਹਮੇਸ਼ਾ ਖੁੱਲੇ ਰਹਿਣਗੇ। ਪ੍ਰਕਾਸ਼ ਦੀ ਪੋਥੀ 22 ਅਤੇ ਧਰਤੀ ਦੇ ਰਾਜੇ ਆਉਣਗੇ ਅਤੇ ਉਹ ਆਪਣਾ ਮਾਣ ਅਤੇ ਸ਼ਾਨ ਇਸ ਸ਼ਹਿਰ ਵਿੱਚ ਲਿਆਉਣਗੇ, ਪਰ ਲਾੜੀ ਲੇਲੇ ਦੇ ਨਾਲ ਉੱਥੇ ਅੰਦਰ ਹੋਵੇਗੀ। ਹੇ ਮੇਰੇ, ਤੁਸੀਂ ਇਹ ਉਹਦੇ ਵਿੱਚ ਵੇਖ ਸਕਦੇ ਹੋ? ਨਹੀਂ, ਲਾੜੀ ਇੱਥੇ ਅੰਗੂਰ ਦੀਆਂ ਬਾੜੀਆਂ ਵਿੱਚ ਮਿਹਨਤ ਕਰਨ ਲਈ ਬਾਹਰ ਨਹੀਂ ਜਾਵੇਗੀ। ਨਹੀਂ ਸ਼੍ਰੀਮਾਨ ਜੀ, ਉਹ ਤਾਂ ਲਾੜੀ ਹੈ, ਉਹ ਤਾਂ ਮਹਾਰਾਜੇ ਦੀ ਮਹਾਰਾਣੀ ਹੈ। ਇਹ ਤਾਂ ਹੋਰ ਹਨ, ਇਹ ਤਾਂ ਹੋਰ ਲੋਕ ਹਨ ਜਿਹੜੇ ਬਾਹਰ ਮਿਹਨਤ ਕਰਦੇ ਹਨ, ਨਾ ਕਿ ਲਾੜੀ ਮਿਹਨਤ ਕਰਦੀ ਹੈ। ਆਮੇਨ। ਠੀਕ ਹੈ, ਧਿਆਨ ਦਿਓ, ਹੁਣ ਤੁਸੀਂ ਇਹਨਾਂ ਦੂਤਾਂ ਤੇ, ਪ੍ਰਕਾਸ਼ ਪੋਥੀ 12 ਦੇ ਇਹਨਾਂ ਦੂਤਾਂ ਤੇ, ਇਹਨਾਂ ਦੋ ਨਬੀਆਂ ਤੇ ਧਿਆਨ ਦਿਓ। ਉਹ ਪ੍ਰਚਾਰ ਕਰਨਗੇ ਕਿ ਪਰਮੇਸ਼ਵਰ ਦਾ ਰਾਜ ਨੇੜੇ ਆਇਆ ਹੈ। ਸਮਝੇ, ਸੁਰਗ ਦਾ ਰਾਜ ਤਾਂ ਕਾਇਮ ਕੀਤਾ ਜਾਣਾ ਹੈ। ਉਹ ਸਮਾਂ ਦਾਨੀਅਲ ਦੇ 70ਵੇਂ ਹਫ਼ਤੇ ਦੇ 3.5 ਸਾਲ ਦਾ ਉਸਦੇ ਲੋਕਾਂ ਲਈ, ਯਹੂਦੀਆਂ ਲਈ ਵਾਅਦਾ ਹੈ। ਹੁਣ ਤੁਸੀਂ ਇਹ ਯਾਦ ਰੱਖਣਾ ਕਿ ਸਿੱਧ ਕਰਨ ਲਈ ਕਿ ਦਾਨੀਅਲ ਦੇ 70ਵੇਂ ਹਫ਼ਤੇ ਦਾ ਆਖਰੀ ਭਾਗ ਹੈ। ਮੇਰੇ ਕੋਲ ਇਸ ਦੇ ਉੱਪਰ ਕੱਲ ਲਈ ਇੱਕ ਪ੍ਰਸ਼ਨ ਹੈ। ਸਮਝੇ, ਹੁਣ ਇਸਰਾਇਲ ਕੌਮ ਲਈ 70 ਸਾਤੇ, ਜੋ ਕਿ 7 ਸਾਲ ਹਨ, ਦਾ ਵਾਅਦਾ ਕੀਤਾ ਗਿਆ ਹੈ, ਅਤੇ 7 ਸਾਤਿਆਂ ਦੇ ਵਿਚਕਾਰ ਹੀ ਮਸੀਹ ਦਾ ਵੱਢਿਆ ਜਾਣਾ ਸੀ ਕਿ ਉਸਦਾ ਬਲੀਦਾਨ ਦਿੱਤਾ ਜਾਵੇ। ਉਸਨੇ 3.5 ਸਾਲ ਭਵਿੱਖਬਾਣੀ ਕਰਨੀ ਸੀ ਅਤੇ ਫਿਰ ਉਹਨੂੰ ਲੋਕਾਂ ਲਈ ਬਲੀਦਾਨ ਕੀਤਾ ਜਾਣਾ ਸੀ, ਉਸਨੂੰ ਕੋਇਆ ਜਾਣਾ ਸੀ, ਅਤੇ ਹਾਲੇ ਵੀ ਇਸਰਾਇਲ ਲਈ ਇੱਕ ਨਿਸ਼ਚਿਤ ਸਮਾਂ ਠਹਿਰਾਇਆ ਹੋਇਆ ਹੈ। ਹਾਲੇ ਵੀ ਇਸਰਾਇਲ ਲਈ 3.5 ਸਾਲ ਠਹਿਰਾਏ ਹੋਏ ਹਨ। ਜਦ ਮਸੀਹ ਨੂੰ ਕੁਰਬਾਨ ਕੀਤਾ ਗਿਆ ਸੀ ਤਾਂ ਯਹੂਦੀਆਂ ਨੂੰ ਅੰਨੇ ਕਰ ਦਿੱਤਾ ਗਿਆ ਸੀ, ਇਸ ਲਈ ਉਹ ਇਹ ਵੇਖ ਨਾ ਸਕੇ ਸਨ ਕਿ ਉਹੀ ਮਸੀਹ ਹੈ। ਅਤੇ ਤਦ ਜਦ ਮਸੀਹ ਵੱਢਿਆ ਗਿਆ ਤਾਂ ਖੁਸ਼ਖਬਰੀ ਅਤੇ ਕਿਰਪਾ ਦਾ ਯੁੱਗ ਪਰਾਈਆਂ ਯਾਤੀਆਂ ਦੇ ਕੋਲ ਆ ਜਾਂਦਾ ਹੈ, ਅਤੇ ਉਹ ਆਉਂਦੇ ਹਨ, ਅਤੇ ਪਰਮੇਸ਼ਵਰ ਨੇ ਇੱਕ ਨੂੰ ਇੱਥੋਂ ਅਤੇ ਦੂਸਰੇ ਨੂੰ ਉੱਥੋਂ ਖਿੱਚਿਆ, ਅਤੇ ਇੱਕ ਨੂੰ ਇੱਧਰ ਅਤੇ ਦੂਸਰੇ ਨੂੰ ਉੱਧਰ ਤੋਂ ਖਿੱਚਿਆ, ਅਤੇ ਉਹਨਾਂ ਨੂੰ ਸੰਦੇਸ਼ ਵਾਹਕਾਂ ਦੇ ਅਧੀਨ ਰੱਖ ਛੱਡਿਆ। ਉਸਨੇ ਉਹਨਾਂ ਨੂੰ ਇੱਥੋਂ ਅਤੇ ਉੱਥੋਂ ਅਤੇ ਇਧਰੋਂ ਉਧਰੋਂ ਖਿੱਚਿਆ, ਅਤੇ ਉਹਨਾਂ ਨੂੰ ਸੰਦੇਸ਼ ਵਾਹਕਾਂ ਦੇ ਅਧੀਨ ਰੱਖ ਛੱਡਿਆ, ਅਤੇ ਉਸਨੇ ਪਹਿਲਾ ਸੰਦੇਸ਼ ਵਾਹਕ ਭੇਜਿਆ, ਅਤੇ ਉਸਨੇ ਪ੍ਰਚਾਰ ਕੀਤਾ, ਅਤੇ ਇੱਕ ਤੁਰੀ ਫੂਕੀ ਗਈ, ਜਿਵੇਂ ਕਿ ਅਸੀਂ ਇਸ ਨੂੰ ਥੋੜੀ ਦੇਰ ਬਾਅਦ ਵੇਖਾਂਗੇ। ਅਤੇ ਫਿਰ ਤੁਰੀ ਇੱਕ ਯੁੱਧ ਦੀ ਘੋਸ਼ਣਾ ਕਰ ਰਹੀ ਸੀ। ਤੁਰੀ ਹਮੇਸ਼ਾ ਹੀ ਯੁੱਧ ਨੂੰ ਦਰਸਾਉਂਦੀ ਹੈ। ਸੰਦੇਸ਼ਵਾਹਕ ਦੂਤ ਉਸ ਸਮੇਂ ਦਾ ਦੂਤ ਧਰਤੀ ਤੇ ਆਉਂਦਾ ਹੈ, ਜਿਵੇਂ ਲੂਥਰ ਜਾਂ ਕੋਈ ਵੀ ਦੂਤ ਆਉਂਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਗੱਲ ਕਰ ਚੁੱਕੇ ਹਾਂ। ਉਹ ਕੀ ਕਰਦਾ ਹੈ? ਉਹ ਆਉਂਦਾ ਹੈ ਅਤੇ ਇੱਕ ਮੋਹਰ ਹੋਰ ਪ੍ਰਗਟ ਹੁੰਦੀ ਹੈ, ਇੱਕ ਤੁਰੀ ਫੂਕੀ ਜਾਂਦੀ ਹੈ ਅਤੇ ਇੱਕ ਯੁੱਧ ਦੀ ਘੋਸ਼ਣਾ ਕੀਤੀ ਜਾਂਦੀ ਹੈ। ਅਤੇ ਫਿਰ ਸੰਦੇਸ਼ਵਾਹਕ ਮਰ ਜਾਂਦਾ ਹੈ। ਉਹ ਇਸ ਝੁੰਡ ਤੇ ਮੋਹਰ ਲਗਾ ਦਿੰਦਾ ਹੈ ਅਤੇ ਉਹਨਾਂ ਨੂੰ ਅੰਦਰ ਲੈ ਲਿਆ ਜਾਂਦਾ ਹੈ। ਅਤੇ ਫਿਰ ਉਹਨਾਂ ਤੇ ਬਵਾ ਹੁੰਦੀ ਹੈ ਜਿਨ੍ਹਾਂ ਨੇ ਉਸਦੇ ਸੰਦੇਸ਼ ਨੂੰ ਠੁਕਰਾਇਆ ਸੀ, ਸਮਝੇ? ਫਿਰ ਇਹ ਅੱਗੇ ਵਧਦਾ ਹੈ ਅਤੇ ਫਿਰ ਉਹ ਜਥੇਬੰਦੀ ਬਣਾ ਲੈਂਦੇ ਹਨ ਅਤੇ ਇੱਕ ਹੋਰ ਸੰਸਥਾ ਬਣ ਜਾਂਦੀ ਹੈ। ਅਸੀਂ ਇਹਦਾ ਅਧਿਐਨ ਕਰ ਚੁੱਕੇ ਹਾਂ। ਇਸ ਤੋਂ ਬਾਅਦ ਉਹ ਇੱਕ ਹੋਰ ਸਮਰੱਥਾ ਦੇ ਨਾਲ, ਕਿਸੇ ਹੋਰ ਸ਼ਕਤੀ ਦੇ ਨਾਲ, ਕਿਸੇ ਦੂਸਰੀ ਸੇਵਕਾਈ ਦੇ ਨਾਲ ਬਾਹਰ ਆਉਂਦੇ ਹਨ। ਕਿਸੇ ਹੋਰ ਯੁੱਗ ਦੀ ਕਲੀਸੀਆ ਬਾਹਰ ਆਉਂਦੀ ਹੈ। ਫਿਰ ਜਦ ਉਹ ਇਹ ਕਰਦਾ ਹੈ ਤਾਂ ਪਰਮੇਸ਼ਵਰ ਆਪਣੀ ਸੇਵਕਾਈ ਦੇ ਨਾਲ ਆਉਂਦਾ ਹੈ, ਜਦ ਕਿ ਮਸੀਹ ਵਿਰੋਧੀ ਆਪਣੀ ਸੇਵਕਾਈ ਦੇ ਨਾਲ ਆਉਂਦਾ ਹੈ। ਵੇਖੋ, ਐਂਟੀ ਸ਼ਬਦ ਦਾ ਅਰਥ ਵਿਰੋਧ ਵਿੱਚ ਹੁੰਦਾ ਹੈ। ਉਹ ਦੋਵੇਂ ਨਾਲ ਨਾਲ ਇਕੱਠੇ ਚੱਲਦੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਥੋੜਾ ਜਿਹਾ ਧਿਆਨ ਦਿਓ। ਜਿਸ ਵੇਲੇ ਕਾਇਨ ਧਰਤੀ ਤੇ ਆਉਂਦਾ ਹੈ, ਠੀਕ ਉਸੇ ਵੇਲੇ ਹਾਬਲ ਵੀ ਆਉਂਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਦੇ ਤੇ ਧਿਆਨ ਦਿਓ ਕਿ ਜਦ ਮਸੀਹ ਧਰਤੀ ਤੇ ਆਉਂਦਾ ਹੈ ਤਾਂ ਉਸੇ ਵੇਲੇ ਯਹੂਦਾ ਆਇਆ। ਜਿਸ ਸਮੇਂ ਦੇ ਲਗਭਗ ਯਿਸੂ ਧਰਤੀ ਤੋਂ ਗਿਆ, ਯਹੂਦਾ ਵੀ ਧਰਤੀ ਤੋਂ ਚਲਾ ਗਿਆ। ਜਿਸ ਵੇਲੇ ਪਵਿੱਤਰ ਆਤਮਾ ਆਇਆ, ਉਸੇ ਸਮੇਂ ਦੇ ਆਸ ਪਾਸ ਮਸੀਹ ਵਿਰੋਧੀ ਆਤਮਾ ਆਇਆ। ਜਿਸ ਵੇਲੇ ਅੰਤ ਦੇ ਦਿਨਾਂ ਵਿੱਚ ਪਵਿੱਤਰ ਆਤਮਾ ਆਪਣੇ ਆਪ ਨੂੰ ਇੱਥੇ ਪ੍ਰਗਟ ਕਰ ਰਿਹਾ ਹੈ, ਠੀਕ ਉਸੇ ਸਮੇਂ ਦੇ ਆਸ ਪਾਸ ਮਸੀਹ ਵਿਰੋਧੀ ਆਪਣੇ ਰੰਗ ਵਿਖਾ ਰਿਹਾ ਹੈ। ਉਹ ਆਪਣੀਆਂ ਰਾਜਨੀਤੀਆਂ ਅਤੇ ਦੂਸਰੀਆਂ ਗੱਲਾਂ ਨਾਲ ਉੱਪਰ ਆ ਰਿਹਾ ਹੈ। ਅਤੇ ਠੀਕ ਜਿਸ ਵੇਲੇ ਮਸੀਹ ਵਿਰੋਧੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਦ੍ਰਿਸ਼ ਤੇ ਲਿਆਉਂਦਾ ਹੈ, ਬਿਲਕੁਲ ਉਸੇ ਵੇਲੇ ਪਰਮੇਸ਼ਵਰ ਪੂਰੀ ਤਰ੍ਹਾਂ ਦ੍ਰਿਸ਼ ਤੇ ਆਉਂਦਾ ਹੈ ਤਾਂ ਕਿ ਨਾ ਸਭ ਦਾ ਛੁਟਕਾਰਾ ਕਰੇ। ਵੇਖੋ, ਉਹ ਨਾਲ ਨਾਲ ਚੱਲਦੇ ਹਨ। ਉਹ ਦੋਨੋਂ ਨਾਲ ਨਾਲ ਚੱਲਦੇ ਹਨ, ਕਾਇਨ ਅਤੇ ਹਾਬਲ, ਕਿਸ਼ਤੀ ਵਿੱਚ ਕਾਂ ਅਤੇ ਘੁੱਗੀ, ਯਹੂਦਾ ਅਤੇ ਯਿਸੂ। ਅਤੇ ਤੁਸੀਂ ਇਹਨੂੰ ਇਸੇ ਤਰ੍ਹਾਂ ਹੇਠਾਂ ਤੱਕ ਲੈ ਸਕਦੇ ਹੋ। ਬਸ ਇੱਥੇ ਮੁਆਬ ਅਤੇ ਇਸਰਾਇਲ ਦੋਵੇਂ ਹੀ ਸੀ। ਮੁਆਬ ਕੋਈ ਮੂਰਤੀ ਪੂਜਕ ਦੇਸ਼ ਨਹੀਂ ਸੀ। ਜੀ ਨਹੀਂ ਸ਼੍ਰੀਮਾਨ, ਉਹਨਾਂ ਨੇ ਵੀ ਬਿਲਕੁਲ ਉਹੀ ਕੁਰਬਾਨੀਆਂ ਚੜਾਈਆਂ ਜਿਹੜੀਆਂ ਕੁਰਬਾਨੀਆਂ ਇਸਰਾਇਲ ਚੜਾ ਰਿਹਾ ਸੀ। ਉਹ ਵੀ ਉਸੇ ਹੀ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਸਨ। ਲੂਤ ਦੀਆਂ ਧੀਆਂ ਵਿੱਚੋਂ ਜਿਹੜੀਆਂ ਆਪਣੇ ਪਿਤਾ ਦੇ ਨਾਲ ਸੁੱਤੀਆਂ ਸਨ, ਉਹਦੇ ਇੱਕ ਪੁੱਤਰ ਹੋਇਆ ਸੀ ਅਤੇ ਇਹੋ ਪੁੱਤਰ ਮੁਆਬ ਕਹਾਇਆ ਸੀ। ਅਤੇ ਉਸੇ ਤੋਂ ਹੀ ਮੁਆਬ ਜਾਤੀ ਅਤੇ ਮੁਆਬ ਦੇਸ਼ ਦੀ ਉਤਪਤੀ ਹੋਈ। ਅਤੇ ਜਦੋਂ ਉਹਨਾਂ ਨੇ ਇਸਰਾਇਲ ਨੂੰ ਵੇਖਿਆ ਤਾਂ ਉਹਨਾਂ ਵੇਖਿਆ ਕਿ ਉਹਨਾਂ ਦਾ ਛੁਟਕਾਰਾ ਪਾਇਆ ਹੋਇਆ ਭਰਾ ਆ ਰਿਹਾ ਹੈ। ਉਹ ਮੁੱਢਲੇ ਨਿਸਮਾਂ ਨੂੰ ਮੰਨਣ ਵਾਲੇ ਸਨ। ਉਹਨਾਂ ਦੀ ਇੱਕ ਵੱਡੀ ਜਥੇਬੰਦੀ ਸੀ। ਇਸਰਾਇਲ ਦੀ ਕੋਈ ਨਾਮਧਾਰੀ ਜਥੇਬੰਦੀ ਨਹੀਂ ਸੀ। ਜਿੱਥੇ ਕਿਤੇ ਵੀ ਉਹ ਜਾਂਦੇ ਸਨ, ਉਹ ਤਾਂ ਬਸ ਤੰਬੂਆਂ ਵਿੱਚ ਹੀ ਵਾਸ ਕਰਦੇ ਸਨ। ਪਰੰਤੂ ਮੁਆਬ ਦੇ ਕੋਲ ਰਾਜੇ ਅਤੇ ਵਗੈਰਾ ਵਗੈਰਾ ਸਨ। ਉੱਥੇ ਉੱਪਰ ਉਹਨਾਂ ਕੋਲ ਇੱਕ ਝੂਠਾ ਨਬੀ ਬਿਲਿਆਮ ਸੀ ਅਤੇ ਉਹਨਾਂ ਦੇ ਕੋਲ ਇਹ ਸਭ ਕੁਝ ਸੀ। ਫਿਰ ਆਪਣੇ ਛੋਟੇ ਭਰਾ ਨੂੰ, ਜਿਹੜਾ ਕਿ ਵਾਅਦਾ ਕੀਤੇ ਹੋਏ ਦੇਸ਼ ਦੀ ਰਾਹ ਤੇ ਆਪਣੇ ਵਾਅਦੇ ਵੱਲ ਜਾ ਰਿਹਾ ਸੀ, ਸ਼ਰਾਪ ਦੇਣ ਲਈ ਹੇਠਾਂ ਆਉਂਦੇ ਹਨ। ਅਤੇ ਉਹਨਾਂ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਮੈਂ ਤੁਹਾਡੇ ਦੇਸ਼ ਦੇ ਵਿੱਚ ਦੀ ਲੰਘ ਸਕਦਾ ਹਾਂ? ਜੇ ਮੇਰੀਆਂ ਗਾਵਾਂ ਪਾਣੀ ਪੀ ਲੈਂਦੀਆਂ ਹਨ ਤਾਂ ਮੈਂ ਉਹਦਾ ਭੁਗਤਾਨ ਕਰਾਂਗਾ। ਜੇ ਉਹ ਘਾਹ ਖਾ ਜਾਂਦੀਆਂ ਹਨ ਤਾਂ ਅਸੀਂ ਉਹਦਾ ਭੁਗਤਾਨ ਕਰ ਦਿਆਂਗੇ। ਉਸਨੇ ਕਿਹਾ, ਨਹੀਂ, ਤੁਸੀਂ ਇੱਥੇ ਆਸ ਪਾਸ ਇਸ ਤਰ੍ਹਾਂ ਦੀ ਬੇਦਾਰੀ ਸਭਾ ਨਹੀਂ ਕਰ ਸਕਦੇ ਹੋ। ਇਹ ਠੀਕ ਹੈ, ਤੁਸੀਂ ਇੱਥੇ ਆਲੇ ਦੁਆਲੇ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੇ। ਅਤੇ ਇਸ ਤੋਂ ਬਾਅਦ ਵੇਖੋ ਉਸਨੇ ਕੀ ਕੀਤਾ ਸੀ। ਉਹ ਇਸਬਲ ਦੇ ਰੂਪ ਵਿੱਚ ਫਿਰ ਵਾਪਸ ਆਉਂਦਾ ਹੈ ਅਤੇ ਉਸ ਝੂਠੇ ਨਬੀ ਦੇ ਦੁਆਰਾ ਥੱਲੇ ਆਇਆ ਅਤੇ ਪਰਮੇਸ਼ਵਰ ਦੇ ਬੱਚਿਆਂ ਕੋਲੋਂ ਗਲਤੀ ਕਰਵਾਈ ਅਤੇ ਮੁਆਬੀ ਔਰਤਾਂ ਦਾ ਇਸਰਾਇਲੀਆਂ ਵਿੱਚ ਵਿਆਹ ਕਰਵਾਇਆ ਅਤੇ ਵਿਭਚਾਰ ਕਰਵਾਇਆ। ਜਦ ਕਿ ਅਸੀਂ ਵਾਅਦਾ ਕੀਤੇ ਹੋਏ ਦੇਸ਼ ਦੇ ਰਾਹ ਤੇ ਆਪਣੀ ਯਾਤਰਾ ਵਿੱਚ ਹਾਂ ਤਾਂ ਉਸਨੇ ਉਸ ਯੁੱਗ ਵਿੱਚ ਬਿਲਕੁਲ ਇਹੀ ਕੰਮ ਕੀਤਾ ਸੀ। ਉਸਨੇ ਕੀ ਕੀਤਾ ਸੀ? ਝੂਠਾ ਨਬੀ ਉਹਨਾਂ ਦੇ ਕੋਲ ਆਇਆ ਅਤੇ ਵਿਆਹ ਕੀਤਾ ਅਤੇ ਬਾਹਰ ਤੋਂ ਪ੍ਰੋਟੈਸਟੈਂਟ ਕਲੀਸਿਯਾਵਾਂ ਵਿੱਚ ਸੱਦ ਲਿਆਇਆ ਅਤੇ ਫਿਰਕਾ ਪ੍ਰਸਤੀਆਂ ਬਣਵਾ ਦਿੱਤੀਆਂ। ਬਿਲਕੁਲ ਠੀਕ ਉਸੇ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਉੱਥੇ ਕੀਤਾ ਸੀ। ਪਰੰਤੂ ਉਹ ਛੋਟਾ ਪੁਰਾਣਾ ਇਸਰਾਇਲ ਬਿਲਕੁਲ ਉਸੇ ਤਰ੍ਹਾਂ ਹੀ ਅੱਗੇ ਵਧਦਾ ਗਿਆ। ਉਹ ਇੱਕ ਲੰਬੇ ਸਮੇਂ ਤੱਕ ਉਜਾੜ ਵਿੱਚ ਚੱਲਦਾ ਰਿਹਾ ਅਤੇ ਉਹ ਸਾਰੇ ਪੁਰਾਣੇ ਯੋਧਿਆਂ ਨੇ ਮਰ ਜਾਣਾ ਸੀ। ਪਰੰਤੂ ਉਸਨੇ ਸਿੱਧੇ ਵਾਅਦਾ ਕੀਤੀ ਹੋਈ ਧਰਤੀ ਵਿੱਚ ਪ੍ਰਵੇਸ਼ ਕੀਤਾ। ਜੀ ਹਾਂ, ਉਹਨਾਂ ਤੇ ਧਿਆਨ ਦਿਓ। ਇਸ ਤੋਂ ਪਹਿਲਾਂ ਕਿ ਉਹ ਯਰਦਨ ਨੂੰ ਪਾਰ ਕਰਦੇ, ਉਹ ਸਾਰੇ ਸ਼ਸਤਰਾਂ ਅਤੇ ਬਸਤਰਾਂ ਦੇ ਨਾਲ ਸੱਜੇ ਹੋਏ ਸਨ। ਮੈਂ ਇਸ ਨੂੰ ਪਸੰਦ ਕਰਦਾ ਹਾਂ। ਹੁਣ ਠੀਕ ਇਸ ਵੇਲੇ ਅਸੀਂ ਇੱਥੇ ਉਸ ਯੁੱਗ ਦੇ ਵੱਲ ਵੱਧ ਰਹੇ ਹਾਂ। ਧਿਆਨ ਦਿਓ, ਹੁਣ ਅਸੀਂ ਉਸ ਸਮੇਂ ਨੂੰ ਦਾਨੀਅਲ ਦੇ 70 ਸਾਤਿਆਂ ਦੇ ਆਖਰੀ 3.5 ਸਾਲਾਂ ਨੂੰ ਵੇਖਦੇ ਹਾਂ। ਹੁਣ ਮੈਂ ਇਹਦੇ ਬਾਰੇ ਵਿੱਚ ਥੋੜਾ ਜਿਹਾ ਹੋਰ ਸਮਝਾਉਂਦਾ ਹਾਂ, ਕਿਉਂਕਿ ਮੈਂ ਵੇਖਦਾ ਹਾਂ ਕਿ ਇੱਥੇ ਕੋਈ ਹੈ ਜੋ ਹਮੇਸ਼ਾ ਇਸ ਤੇ ਧਿਆਨ ਲਗਾਉਂਦਾ ਹੈ ਅਤੇ ਮੈਂ ਇੱਕ ਸਿਖਾਉਣ ਵਾਲੇ ਦੀ ਤਰ੍ਹਾਂ ਆਪਣੀ ਗੱਲ ਨੂੰ ਸਪਸ਼ਟ ਕਰਨ ਦਾ ਯਤਨ ਕਰਨਾ ਚਾਹੁੰਦਾ ਹਾਂ। ਧਿਆਨ ਦਿਓ ਕਿ ਜਾਂ 70 ਸਾਥੀ ਆਉਂਦੇ ਹਨ ਜਾਂ ਦਾਨੀਅਲ ਨੇ ਆਉਣ ਵਾਲੇ ਸਮੇਂ ਦਾ ਅਤੇ ਯਹੂਦੀਆਂ ਦੇ ਅੰਤ ਦਾ ਦਰਸ਼ਨ ਵੇਖਿਆ ਸੀ, ਪਰ ਉਸਨੇ ਕਿਹਾ ਸੀ ਕਿ ਯਹੂਦੀਆਂ ਲਈ 70 ਸਾਥੀ ਠਹਿਰਾਏ ਹੋਏ ਹਨ, ਇਹ 7 ਸਾਲ ਹਨ, ਇਸ ਦੇ ਵਿਚਕਾਰ ਮਸੀਹਾ ਇੱਥੇ ਹੋਵੇਗਾ ਜਾਂ ਮਸੀਹ ਵੱਢਿਆ ਜਾਵੇਗਾ ਕੁਰਬਾਨੀ ਲਈ। ਹੁਣ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ। ਇਸ ਤੋਂ ਬਾਅਦ ਪਰਮੇਸ਼ਵਰ ਗੈਰ ਕੌਮਾਂ ਨਾਲ ਵਿਵਹਾਰ ਕਰਦਾ ਹੈ, ਯਾ ਤਾਂ ਕਿ ਉਸ ਦੇ ਨਾਮ ਲਈ ਲੋਕਾਂ ਨੂੰ ਬਾਹਰ ਨਹੀਂ ਕੱਢ ਲੈਂਦੇ ਹਨ। ਯੋ ਹੀ ਗੈਰ ਕੌਮਾਂ ਦੀ ਕਲੀਸਿਆ ਬਾਹਰ ਕੱਢ ਲਈ ਜਾਂਦੀ ਹੈ, ਉਸੇ ਵੇਲੇ ਹੀ ਉਹ ਕਲੀਸਿਆ ਨੂੰ ਉੱਪਰ ਉਠਾ ਲੈ ਜਾਂਦਾ ਹੈ। ਅਤੇ ਯਾਦ ਉਸਨੇ ਇਹ ਕੀਤਾ ਤਾਂ ਸੁੱਤੀਆਂ ਹੋਈਆਂ ਕੁਆਰੀਆਂ ਕਲੀਸਿਆ ਉਸਦੀ ਲਾੜੀ ਉੱਪਰ ਚਲੀ ਜਾਂਦੀ ਹੈ ਅਤੇ ਚਰਚ ਬਾਹਰਲੇ ਅੰਧਕੋਰ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੈ। ਬਿਲਕੁਲ ਇਸੇ ਸਮੇਂ ਹੀ ਲੋਕਾਂ ਉੱਤੇ ਕਸ਼ਟ ਕਾਲ ਦਾ ਸਮਾਂ ਆਉਂਦਾ ਹੈ ਅਤੇ ਯਾਦ ਲੋਕਾਂ ਤੇ ਕਸ਼ਟ ਕਾਲ ਆ ਰਿਹਾ ਹੋਵੇਗਾ। ਪ੍ਰਕਾਸ਼ ਪੋਥੀ 11 ਬਾਬ ਦੇ 2 ਗਵਾਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਉਂਦੇ ਹਨ ਅਤੇ 1,160 ਦਿਨਾਂ ਤੱਕ ਪ੍ਰਚਾਰ ਕਰਦੇ ਹਨ। ਸਮਝੇ, ਇਹ ਬਿਲਕੁਲ ਠੀਕ 3.5 ਸਾਲ ਬਣਦੇ ਹਨ ਜੋ ਅਸਲੀ ਕੈਲੰਡਰ ਦੇ ਮਹੀਨੇ ਦੇ 30 ਦਿਨਾਂ ਦੇ ਅਨੁਸਾਰ ਹੈ। ਇਹ ਦਾਨੀਅਲ ਦਾ 70ਵਾਂ ਭਾਗ, ਦਾਨੀਅਲ ਦੇ 70ਵੇਂ ਸਾਤੇ ਦਾ ਆਖਰੀ ਭਾਗ ਹੈ। ਸਮਝੇ, ਇੱਥੇ ਪਰਮੇਸ਼ਵਰ ਨੇ ਇਸਰਾਇਲ ਦੇ ਨਾਲ ਵਿਵਹਾਰ ਨਹੀਂ ਕੀਤਾ ਹੈ। ਨਹੀਂ ਸ਼੍ਰੀਮਾਨ, ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਇੱਕ ਭਾਈ ਨੇ ਮੈਨੂੰ ਪੁੱਛਿਆ, ਉਸਨੇ ਕਿਹਾ ਕਿ ਮੈਨੂੰ ਜਾਣਾ ਚਾਹੀਦਾ ਹੈ। ਇੱਕ ਪਿਆਰਾ ਬਹੁਮੁੱਲਾ ਭਾਈ ਜੋ ਇੱਥੋਂ ਦੀ ਕਲੀਸਿਆ ਦਾ ਹੈ, ਉਸਨੇ ਕਿਹਾ ਸੀ, ਮੈਂ ਇਸਰਾਇਲ ਜਾਣਾ ਚਾਹੁੰਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਉਹਨਾਂ ਦੇ ਵਿਚਕਾਰ ਜਾਗਰਤੀ ਆ ਰਹੀ ਹੈ। ਕਿਸੇ ਨੇ ਮੈਨੂੰ ਕਿਹਾ ਸੀ, ਭਾਈ ਬ੍ਰਾਨਹਮ, ਤੁਹਾਨੂੰ ਇਸ ਸਮੇਂ ਇਸਰਾਇਲ ਜਾਣਾ ਚਾਹੀਦਾ ਹੈ, ਉਹ ਇਸ ਨੂੰ ਵੇਖਣਗੇ। ਵੇਖੋ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ। ਮੈਂ ਠੀਕ ਉੱਥੇ ਖਲੋਤਾ ਸੀ ਅਤੇ ਮੈਂ ਸੋਚਿਆ, ਉਹਨਾਂ ਯਹੂਦੀਆਂ ਨੇ ਕਿਹਾ ਸੀ, ਜੇ ਮੈਂ ਚੰਗਾ, ਜੇ ਇਹੋ ਯਸੂ ਹੀ ਮਸੀਹ ਹੈ, ਅਸੀਂ ਉਹਨੂੰ ਨਬੀ ਵਾਲਾ ਚਿੰਨ ਵਿਖਾਉਂਦੇ ਵੇਖਣਾ ਚਾਹੁੰਦੇ ਹਾਂ, ਅਸੀਂ ਤਾਂ ਆਪਣੇ ਨਬੀਆਂ ਦਾ ਹੀ ਯਕੀਨ ਕਰਾਂਗੇ, ਇਹੋ ਕੁਝ ਹੀ ਉਹ ਹੋਣੇ ਚਾਹੀਦੇ ਹਨ। ਮੈਂ ਸੋਚਿਆ ਇਹ ਕਿੰਨਾ ਵਧੀਆ ਕ੍ਰਮ ਹੈ, ਮੈਂ ਜਾਂਦਾ ਹਾਂ। ਅਤੇ ਜਦ ਮੈਂ ਠੀਕ ਇਹਦੇ ਲਾਗੇ ਪਹੁੰਚ ਗਿਆ, ਠੀਕ ਮੈਂ ਕਾਇਰੋ ਵਿੱਚ ਸਾਂ ਅਤੇ ਮੇਰੇ ਹੱਥ ਵਿੱਚ ਇਸਰਾਇਲ ਜਾਣ ਦੀ ਟਿਕਟ ਸੀ, ਅਤੇ ਮੈਂ ਕਿਹਾ ਮੈਂ ਜਾਵਾਂਗਾ ਜੇ ਉਹ ਇਹ ਪੁੱਛਣ ਜੇ ਉਹ ਨਬੀ ਦਾ ਚਿੰਨ ਵੇਖ ਸਕਣ, ਅਸੀਂ ਵੇਖਾਂਗੇ ਕਿ ਉਹ ਮਸੀਹ ਨੂੰ ਕਬੂਲ ਕਰਨਗੇ। ਲੇਵੀ ਪੈਥਰਸ ਨੇ ਜੋ ਸਟੋਕ ਹੋਮ ਕਲੀਸਿਆ ਦਾ ਹੈ, ਉਹਨੇ 10 ਲੱਖ ਬਾਈਬਲਾਂ ਉਹਨਾਂ ਨੂੰ ਕੱਲੀਆਂ ਹਨ ਅਤੇ ਉਹ ਯਹੂਦੀ ਉੱਥੇ ਅੰਦਰ ਆ ਰਹੇ ਹਨ। ਤੁਸੀਂ ਇਹਦੇ ਤੇ ਤਸਵੀਰ ਵੇਖੀ ਹੈ, ਠੀਕ ਮੇਰੇ ਪਿੱਛੇ ਮੇਰੇ ਕੋਲ ਇਸ ਤੇ ਇੱਕ ਰੀਲ ਹੈ। ਅੱਧੀ ਰਾਤ ਵਿੱਚ 3 ਮਿੰਟ ਅਤੇ ਉਹ ਯਹੂਦੀ ਅੰਦਰ ਆ ਰਹੇ ਹਨ, ਸਾਰੀ ਦੁਨੀਆਂ ਵਿੱਚੋਂ, ਸਾਰੀਆਂ ਥਾਵਾਂ ਵਿੱਚੋਂ ਉਸ ਵਿੱਚ ਆ ਕੇ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ। ਮੈਂ ਸੋਚਦਾ ਹਾਂ ਕਿ ਸੰਸਾਰ ਯੁੱਧ ਦਾ ਪਤਨ ਨਾਮ ਦੀ ਪੁਸਤਕ ਨੰਬਰ 2 ਵਿੱਚ ਪਾਇਆ ਜਾਂਦਾ ਹੈ ਕਿ ਜਨਰਲ ਐਲਨ ਬੀ ਦੇ ਸਮੇਂ ਇੰਗਲੈਂਡ ਪਹੁੰਚ ਜਾਣ ਦੇ ਸਮੇਂ ਤੋਂ ਬਾਅਦ ਉਹਨਾਂ ਤੁਰਕੀਆਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸਨੇ ਇਹਨੂੰ ਵਾਪਸ ਇਸਰਾਇਲ ਨੂੰ ਦੇ ਦਿੱਤਾ ਸੀ ਅਤੇ ਉਸ ਵੇਲੇ ਤੋਂ ਉਹ ਇੱਕ ਦੇਸ਼ ਦੇ ਰੂਪ ਵਿੱਚ ਵਿਕਸਿਤ ਹੁੰਦਾ ਚੱਲਿਆ ਜਾ ਰਿਹਾ ਹੈ। ਹੁਣ ਉਹ ਇੱਕ ਸੰਪੂਰਨ ਰਾਸ਼ਟਰ ਹੈ, ਉਸ ਕੋਲ ਆਪਣੀ ਕਰੰਸੀ, ਆਪਣਾ ਧਨ, ਝੰਡਾ, ਸੋਨਾ ਅਤੇ ਬਾਕੀ ਸਭ ਕੁਝ ਹੈ। ਸਮਝੇ, ਅਤੇ ਯਹੂਦੀ ਵਾਪਸ ਆਪਣੀ ਮਾਤਰ ਭੂਮੀ ਵੱਲ ਆ ਰਹੇ ਹਨ। ਉਹ ਸਨ, ਉਹਨਾਂ ਦੇ ਬਾਰੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦ ਉਹ ਉਹਨਾਂ ਨੂੰ ਲੈਣ ਲਈ ਇਰਾਨ ਅਤੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ, ਉਹਨਾਂ ਨੇ ਕਿਹਾ ਉਹ ਉਹਨਾਂ ਨੂੰ ਵਾਪਸ ਇਸਰਾਇਲ ਲੈ ਕੇ ਜਾਣਾ ਚਾਹੁੰਦੇ ਸਨ। ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦਿੱਤੀ, ਉਹਨਾਂ ਨੂੰ ਉਹਨਾਂ ਦੇ ਦੇਸ਼ ਫਿਲਿਸਤੀਨ ਲੈ ਗਏ ਜਿੱਥੇ ਕਿ ਉਹਨਾਂ ਨੇ ਹੋਣਾ ਸੀ। ਅਤੇ ਯਾਦ ਰੱਖੋ, ਜਾਂ ਤੱਕ ਇਸਰਾਇਲ ਉਸ ਦੇਸ਼ ਤੋਂ ਬਾਹਰ ਹੈ, ਉਹ ਖੁਦਾ ਦੀ ਮਰਜ਼ੀ ਤੋਂ ਬਾਹਰ ਹੈ, ਜਿਵੇਂ ਅਬਰਾਹਮ ਜਿਹਨੂੰ ਇਹ ਦਿੱਤਾ ਗਿਆ ਸੀ। ਅਤੇ ਜਦ ਉਸ ਹਵਾਈ ਜਹਾਜ਼ ਤੇ ਨਹੀਂ ਚੜ੍ਹਦੇ ਸਨ, ਉਹਨਾਂ ਨੇ ਕਦੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਵੇਖੀ ਸੀ। ਉੱਥੇ ਇੱਕ ਬਜ਼ੁਰਗ ਰੱਬੀ ਉਤਰਿਆ ਅਤੇ ਉਸਨੇ ਕਿਹਾ, ਸਾਡੇ ਨਬੀ ਨੇ ਸਾਨੂੰ ਦੱਸਿਆ ਸੀ ਕਿ ਜਦ ਇਸਰਾਇਲ ਵਾਪਿਸ ਆਪਣੇ ਘਰ ਜਾਵੇਗਾ ਤਾਂ ਉਹ ਕਾਬ ਦੇ ਖੰਭਾਂ ਉੱਤੇ ਜਾਵੇਗਾ। ਉਹ ਆਪਣੇ ਘਰ ਦੇ ਰਾਹ ਨੂੰ ਹਵਾਈ ਜਹਾਜ਼ ਤੇ ਜਾ ਰਹੇ ਹਨ। ਹੁਣ ਉਹ ਵੇਖੋ ਉੱਥੇ ਉਸਾਰੀ ਕਰ ਰਿਹਾ ਹੈ, ਅੰਜੀਰ ਦਾ ਰੁੱਖ ਫਿਰ ਬਹਾਲ ਹੋ ਰਿਹਾ ਹੈ, ਆਮੇਨ, ਦੋ ਦਾ 6 ਨੁਕਰਾਂ ਵਾਲੇ ਸਤਾਰਿਆਂ ਵਾਲਾ ਝੰਡਾ ਲਹਿਰਾ ਰਿਹਾ ਹੈ। ਪਰਾਈਆਂ ਯਾਤੀਆਂ ਦੇ ਦਿਨ ਗਿਣੇ ਹੋਏ ਹਨ ਅਤੇ ਕਸ਼ਟ ਦੇ ਨਾਲ ਭਰੇ ਹੋਏ ਹਨ। ਕਸ਼ਟ ਦਾ ਸਮਾਂ ਬਿਲਕੁਲ ਨੇੜੇ ਹੈ ਅਤੇ ਅਸੀਂ ਇੱਥੇ ਇਸ ਹਾਲਤ ਵਿੱਚ ਖੜੇ ਹਾਂ ਕਿ ਮੋਹਰਾਂ ਖੁੱਲਦੀਆਂ ਹਨ ਅਤੇ ਕਲੀਸਿਆ ਹਵਾ ਵਿੱਚ ਆਪਣੀ ਉਡਾਨ ਭਰਨ ਲਈ ਤਿਆਰ ਹੈ। ਅਤੇ ਯਾਦ, ਕਸ਼ਟ ਕਾਲ ਦਾ ਸਮਾਂ ਆਉਂਦਾ ਹੈ ਤਾਂ ਪਰਮੇਸ਼ਵਰ ਹੇਠਾਂ ਆਉਂਦਾ ਹੈ ਅਤੇ ਉੱਥੋਂ 1,44,000 ਨੂੰ ਬਾਹਰ ਕੱਢਦਾ ਹੈ, ਆਮੇਨ। ਉਹ ਇਹ ਸੰਪੂਰਨ ਹੈ, ਵੇਖਿਆ ਕਿ ਕਿੱਥੇ ਮੋਹਰਾਂ ਇਹਨੂੰ ਸਪਸ਼ਟ ਕਰਦੀਆਂ ਹਨ, ਕਿੱਥੇ ਇਹਨਾਂ ਨੂੰ ਖੋਲਿਆ ਹੈ। ਇਹ ਲੋਕਾਂ ਲਈ ਆਖਰੀ 3.5 ਸਾਲ ਹਨ। ਜੇ ਤੁਸੀਂ ਧਿਆਨ ਦਿਓ ਤਾਂ ਇਹੀ ਉਹ ਸਮਾਂ ਹੈ ਜਦ ਪਰਮੇਸ਼ਵਰ ਇਹਨਾਂ ਆਖਰੀ 3.5 ਸਾਲਾਂ ਵਿੱਚ 1,44,000 ਯਹੂਦੀਆਂ ਨੂੰ ਬੁਲਾਉਂਦਾ ਹੈ। ਵੇਖੋ, ਪਰਮੇਸ਼ਵਰ ਨੇ ਇਸ ਸਮੇਂ ਉਹਨਾਂ ਦੇ ਨਾਲ ਕੋਈ ਵਿਵਹਾਰ ਨਹੀਂ ਕੀਤਾ ਹੈ, ਉਹਨਾਂ ਦੇ ਕੋਲ ਕੋਈ ਨਬੀ ਨਹੀਂ ਹੈ, ਉਹ ਕਿਸੇ ਹੋਰ ਦਾ ਨਹੀਂ ਬਲਕਿ ਨਬੀ ਦਾ ਹੀ ਵਿਸ਼ਵਾਸ ਕਰਨਗੇ। ਤੁਸੀਂ ਉਹਨਾਂ ਨੂੰ ਮੂਰਖ ਨਹੀਂ ਬਣਾ ਸਕਦੇ ਹੋ। ਜੀ ਨਹੀਂ ਸ਼੍ਰੀਮਾਨ, ਇਸ ਲਈ ਉਹ ਤਾਂ ਬਸ ਨਬੀ ਨੂੰ ਹੀ ਸੁਣਨਗੇ ਅਤੇ ਉਹਨਾਂ ਦੇ ਬਾਰੇ ਵਿਚ ਬਸ ਇਹੋ ਹੀ ਹੈ। ਪਰਮੇਸ਼ਵਰ ਨੇ ਉਹਨਾਂ ਨੂੰ ਇਹ ਸ਼ੁਰੂ ਵਿਚ ਹੀ ਦੱਸ ਦਿੱਤਾ ਸੀ ਅਤੇ ਉਸੇ ਤੇ ਹੀ ਟਿਕੇ ਹੋਏ ਸਨ। ਉਸਨੇ ਕਿਹਾ ਸੀ, ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਡੇ ਵਿਚੋਂ ਇੱਕ ਮੇਰੇ ਵਰਗਾ ਨਬੀ ਉਠਾ ਖੜਾ ਕਰੇਗਾ। ਮੂਸਾ ਨੇ ਕਿਹਾ ਸੀ ਅਤੇ ਉਸਨੇ ਕਿਹਾ ਸੀ, ਤੁਸੀਂ ਉਸਦੀ ਸੁਣਨਾ ਅਤੇ ਜਿਹੜਾ ਵੀ ਕੋਈ ਉਸਦੀ ਨਹੀਂ ਸੁਣੇਗਾ ਉਹ ਲੋਕਾਂ ਵਿਚੋਂ ਛੇਕਿਆ ਜਾਵੇਗਾ। ਇਹ ਠੀਕ ਹੈ। ਅਤੇ ਤੁਸੀਂ ਵੇਖਦੇ ਹੋ ਕਿ ਉਹਨਾਂ ਦੀਆਂ ਅੱਖਾਂ ਅੰਨੀਆਂ ਕੀਤੀਆਂ ਜਾਣੀਆਂ ਸਨ, ਨਹੀਂ ਤਾਂ ਉਹ ਉਸ ਨੂੰ ਪਛਾਣ ਲੈਂਦੇ। ਇਸ ਦੀ ਬਜਾਏ ਉਹ ਅੰਨੇ ਕੀਤੇ ਗਏ ਸਨ। ਉਹ ਸਨ, ਉਸਦੇ ਕਾਰਨ ਸ਼ੈਤਾਨ ਉਹਨਾਂ ਤੇ ਆ ਗਿਆ ਅਤੇ ਉਹਨਾਂ ਨੇ ਕਿਹਾ, ਇਹ ਤਾਂ ਬਾਲ ਜਬੂਲ ਹੈ, ਇਹ ਯੋਤਸ਼ੀ ਹੈ, ਉਸਦਾ ਲਹੂ ਸਾਡੇ ਉੱਤੇ ਹੋਵੇ, ਅਸੀਂ ਜਾਣਦੇ ਹਾਂ ਕਿ ਇਹ ਕੁਝ ਵੀ ਨਹੀਂ ਹੈ। ਸਮਝੇ? ਅਤੇ ਉਹਨਾਂ ਵਿਚਾਰਿਆਂ ਨੂੰ ਅੰਨੇ ਕੀਤਾ ਗਿਆ ਸੀ। ਇਹੀ ਕਾਰਨ ਸੀ ਕਿ ਆਈਕਮੈਨ ਦੇ ਸਮੂਹ ਨੇ ਅਤੇ ਉਹਨਾਂ ਸਭਨਾ ਦੇ ਸਮੂਹ ਨੇ ਉਹਨਾਂ ਨੂੰ ਪਿਛਲੇ ਸਮੇਂ ਵਿਚ ਕਤਲ ਕੀਤਾ। ਉਹਨਾਂ ਦੇ ਕੋਲ ਅੰਦਰ ਆਉਣ ਦਾ ਅਧਿਕਾਰ ਸੀ, ਪਰੰਤੂ ਉਹਨਾਂ ਦੇ ਆਪਣੇ ਹੀ ਪਿਤਾ ਨੇ ਉਹਨਾਂ ਦੀਆਂ ਅਖਾਨੀਆਂ ਕੀਤੀਆਂ ਤਾਂ ਕਿ ਉਹ ਸਾਨੂੰ ਅੰਦਰ ਲੈ ਸਕੇ। ਇਹ ਲਿਖਤਾਂ ਵਿਚ ਪਾਈ ਜਾਣ ਵਾਲੀ ਸਭ ਤੋਂ ਵੱਧ ਤਰਸਯੋਗ ਗੱਲ ਹੈ। ਜਰਾ ਸੋਚੋ, ਉਹ ਯਹੂਦੀ ਲੋਕ ਆਪਣੇ ਹੀ ਪਿਤਾ ਦਾ ਲਹੂ ਮੰਗ ਰਹੇ ਸਨ। ਉੱਥੇ ਉਹਨਾਂ ਦਾ ਆਪਣਾ ਪਰਮੇਸ਼ਵਰ ਲਟਕ ਰਿਹਾ ਸੀ, ਉਹਨਾਂ ਦੇ ਆਪਣੇ ਹੀ ਪਰਮੇਸ਼ਵਰ ਦਾ ਲਹੂ ਵਗ ਰਿਹਾ ਸੀ। ਵੇਖੋ, ਬਾਈਬਲ ਆਖਦੀ ਹੈ ਕਿ ਉੱਥੇ ਉਹਨਾਂ ਉਹਨੂੰ ਸਲੀਬ ਦਿੱਤਾ। ਇਹ ਚਾਰ ਸ਼ਬਦ ਬੜੇ ਹੀ ਮਹਾਨ ਸ਼ਬਦ ਹਨ। ਧਿਆਨ ਦਿਓ, ਉੱਥੇ ਇਹ ਯਰੂਸ਼ਲਮ ਹੈ ਜੋ ਕਿ ਦੁਨੀਆਂ ਦੇ ਸਭ ਤੋਂ ਵੱਧ ਪਵਿੱਤਰ ਸ਼ਹਿਰ ਹੈ। ਉਹਨਾਂ ਇਹ ਦੁਨੀਆਂ ਦੇ ਸਭ ਤੋਂ ਵੱਧ ਪਵਿੱਤਰ ਲੋਕ ਹਨ, ਸਲੀਬ ਦਿੱਤਾ। ਇਹ ਸੰਸਾਰ ਵਿਚ ਸਭ ਤੋਂ ਨਿਰਦਈ ਮੌਤ ਹੈ ਉਹਨੂੰ। ਉਹ ਦੁਨੀਆਂ ਦਾ ਸਭ ਤੋਂ ਵੱਧ ਮਹੱਤਵਪੂਰਨ ਮਨੁੱਖ ਸੀ। ਸਮਝੇ? ਕਿਉਂ? ਕਿਉਂਕਿ ਧਾਰਮਿਕ ਲੋਕ, ਦੁਨੀਆਂ ਦਾ ਸਭ ਤੋਂ ਮਹਾਨ ਧਰਮ ਸੰਸਾਰ ਵਿਚ ਜੋ ਸਿਰਫ ਇੱਕੋ ਹੀ ਸੱਚਾ ਧਰਮ ਹੈ, ਉਸੇ ਹੀ ਧਰਮ ਦੇ ਲੋਕ ਉੱਥੇ ਖੜੇ ਹੋ ਕੇ ਆਪਣੇ ਉਸੇ ਪਰਮੇਸ਼ਵਰ ਨੂੰ ਸਲੀਬ ਤੇ ਚੜਾ ਰਹੇ ਸਨ, ਜਿਹਦੇ ਬਾਰੇ ਵਿਚ ਬਾਈਬਲ ਦੱਸਦੀ ਹੈ ਕਿ ਉਹ ਆਵੇਗਾ। ਉਹਨਾਂ ਨੇ ਉਹਨੂੰ ਕਿਉਂ ਨਹੀਂ ਵੇਖਿਆ ਸੀ? ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਹੀ ਉਹਨਾਂ ਨੂੰ ਅੰਨੇ ਕੀਤਾ ਹੋਇਆ ਸੀ, ਇਸੇ ਲਈ ਹੀ ਉਹ ਉਹਨੂੰ ਨਹੀਂ ਵੇਖ ਸਕੇ ਸਨ। ਉਹ ਉਸਨੇ ਕਿਹਾ, ਤੁਹਾਡੇ ਵਿਚੋਂ ਕਿਹੜਾ ਮੇਰੇ ਉੱਤੇ ਗੁਨਾਹ ਸਾਬਤ ਕਰ ਸਕਦਾ ਹੈ? ਦੂਜੇ ਲਫ਼ਜ਼ਾਂ ਵਿਚ ਉਸਨੇ ਕਿਹਾ, ਜੇ ਮੈਂ ਬਿਲਕੁਲ ਉਹੀ ਨਹੀਂ ਕੀਤਾ ਜੋ ਮੇਰੇ ਬਾਰੇ ਵਿਚ ਪਹਿਲਾਂ ਹੀ ਕਿਹਾ ਗਿਆ ਸੀ ਕਿ ਮੈਂ ਕਰਾਂਗਾ, ਤਾਂ ਤੁਸੀਂ ਮੈਨੂੰ ਦੱਸੋ। ਪਾਪ ਬੇਪ੍ਰਤੀਤੀ ਹੁੰਦਾ ਹੈ। ਉਸਨੇ ਠੀਕ ਉਹੀ ਕੀਤਾ ਸੀ ਜੋ ਖੁਦਾ ਨੇ ਉਹਨੂੰ ਕਰਨ ਲਈ ਆਖਿਆ ਸੀ, ਪਰੰਤੂ ਉਹ ਇਹਨੂੰ ਵੇਖ ਨਹੀਂ ਸਕੇ ਸਨ। ਹੁਣ ਜਦ ਤੁਸੀਂ ਲੋਕਾਂ ਦੇ ਨਾਲ ਗੱਲ ਕਰਦੇ ਹੋ ਤਾਂ ਇਹ ਬੱਤਖ ਦੀ ਪਿੱਠ ਉੱਤੇ ਪਾਣੀ ਪਾਉਣ ਦੇ ਵਾਂਗ ਹੈ। ਕੀ ਤੁਹਾਨੂੰ ਸਮਝ ਲੱਗ ਗਈ ਮੇਰੇ ਕਹਿਣ ਦਾ ਕੀ ਮਤਲਬ ਹੈ? ਇੱਕ ਤਰਸਯੋਗ ਗੱਲ ਹੈ। ਜਾਂ ਤੁਸੀਂ ਇਹਨਾਂ ਦੇਸ਼ਾਂ ਅਤੇ ਲੋਕਾਂ ਨੂੰ ਉਸ ਢੰਗ ਦੇ ਨਾਲ ਕੰਮ ਕਰਦੇ ਹੋਏ ਵੇਖਦੇ ਹੋ ਅਤੇ ਉਹ ਬਹੁਤ ਹੀ ਆਕੜ ਵਿਚ ਅਤੇ ਧਰਮੀ ਹਨ, ਪਰ ਕੀ ਪਵਿੱਤਰ ਆਤਮਾ ਨੇ ਸਾਨੂੰ ਇਸੇ ਤਰ੍ਹਾਂ ਹੀ ਨਹੀਂ ਦੱਸਿਆ ਹੈ ਕਿ ਉਹ ਕਾਲੇ ਘੁਮੰਡੀ ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ? ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ ਅਤੇ ਨੇਕੀ ਦੇ ਵੈਰੀ ਹੋਣਗੇ। ਉਹ ਭਗਤੀ ਦਾ ਰੂਪ ਤਾਂ ਧਾਰਨਗੇ, ਪਰੰਤੂ ਉਹ ਖੁਸ਼ਖਬਰੀ ਦੀ ਸ਼ਕਤੀ ਦੇ ਇਨਕਾਰੀ ਹੋਣਗੇ। ਕਿਹਾ ਗਿਆ ਹੈ, ਭਾਈ ਇਹਨਾਂ ਲੋਕਾਂ ਤੋਂ ਪਰੇ ਰਹਿ। ਅੱਜ ਰਾਤ ਅਸੀਂ ਉਸੇ ਹੀ ਹਾਲਤ ਵਿਚ ਹਾਂ। ਇਹਨਾਂ ਮਿਸ਼ਨਾਂ ਨੇ ਇਹਨੂੰ ਤੋੜ ਮਰੋੜ ਦਿੱਤਾ ਹੈ। ਉਹ ਸਾਰੀ ਮਹਿਮਾ ਅਤੇ ਸ਼ਕਤੀ ਤਾਂ ਲੈਂਦੇ ਹਨ ਅਤੇ ਇਹਦੇ ਕੁਝ ਹਿੱਸੇ ਨੂੰ ਰਸੂਲਾਂ ਦੇ ਨਾਲ ਜੋੜ ਦਿੰਦੇ ਹਨ ਅਤੇ ਇਸ ਦੇ ਬਾਕੀ ਹਿੱਸੇ ਨੂੰ 1000 ਸਾਲ ਦੇ ਰਾਜ ਨਾਲ। ਇਹ ਉਸ ਆਦਮੀ ਦੇ ਵਾਂਗੂ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਆਖਿਆ ਸੀ, ਇੱਕ ਆਦਮੀ ਹਮੇਸ਼ਾ ਪਰਮੇਸ਼ਵਰ ਦੀ ਸਤੁਤੀ ਉਸ ਕੰਮ ਲਈ ਕਰਦਾ ਰਹਿੰਦਾ ਹੈ ਜੋ ਪਰਮੇਸ਼ਵਰ ਕਰ ਚੁੱਕਾ ਹੈ ਅਤੇ ਅਗਾਂਹ ਉਹਨਾਂ ਕੰਮਾਂ ਵੱਲ ਵੇਖਦਾ ਹੈ ਜਿਹੜੇ ਪਰਮੇਸ਼ਵਰ ਕਰੇਗਾ ਅਤੇ ਇਹਨੂੰ ਅਣਵੇਖਿਆ ਕਰ ਦਿੰਦਾ ਹੈ ਜੋ ਪਰਮੇਸ਼ਵਰ ਇਸ ਵੇਲੇ ਕਰ ਰਿਹਾ ਹੁੰਦਾ ਹੈ। ਇਹ ਬਿਲਕੁਲ ਸਹੀ ਹੈ। ਮਨੁੱਖ ਹਾਲੇ ਵੀ ਉਸੇ ਤਰ੍ਹਾਂ ਦਾ ਹੀ ਹੈ। ਇੱਥੇ ਉਹ ਯਹੂਦੀ ਖੜੇ ਸਨ ਅਤੇ ਕਹਿ ਰਹੇ ਸਨ, ਪਰਮੇਸ਼ਵਰ ਦੀ ਵਡਿਆਈ ਹੋਵੇ, ਕਿਵੇਂ ਉਹ ਸੰਤ ਯੋਹੰਨਾ 6 ਬਾਬ ਵਿਚ ਕਹਿੰਦੇ ਹਨ, ਸਾਡੇ ਬਾਪ ਦਾਦਿਆਂ ਨੇ ਤਾਂ ਉਜਾੜ ਵਿਚ ਮੰਨਾ ਖਾਧਾ ਸੀ ਅਤੇ ਯਿਸੂ ਨੇ ਕਿਹਾ, ਉਹਨਾਂ ਵਿਚੋਂ ਹਰ ਇੱਕ ਮਰ ਗਿਆ ਸੀ, ਉਹਨਾਂ ਨੇ ਤਾਂ ਉਜਾੜ ਵਿਚ ਚਟਾਨ ਤੋਂ ਪਾਣੀ ਪੀਤਾ ਅਤੇ ਸਭ ਕੁਝ ਕੀਤਾ। ਉਸਨੇ ਕਿਹਾ, ਮੈਂ ਹੀ ਉਹ ਚਟਾਨ ਹਾਂ, ਇਹ ਸੱਚ ਹੈ, ਆਮੇਨ। ਉਸਨੇ ਕਿਹਾ, ਪਰ ਮੈਂ ਉਹ ਜੀਵਨ ਦੀ ਰੋਟੀ ਹਾਂ ਜਿਹੜੀ ਪਰਮੇਸ਼ਵਰ ਦੇ ਕੋਲੋਂ ਸੁਰਗ ਵਿਚ ਉਤਰੀ ਹੈ। ਮੈਂ ਹੀ ਉਹ ਜੀਵਨ ਦਾ ਬ੍ਰਿਸ਼ ਹਾਂ ਜਿਹੜਾ ਪਿਛਾਂ ਅਦਨ ਦੇ ਬਾਗ ਵਿਚ ਸੀ। ਜੇ ਕੋਈ ਮਨੁੱਖ ਇਸ ਰੋਟੀ ਵਿਚੋਂ ਖਾਵੇ ਉਹ ਕਦੇ ਨਾ ਮਰੇਗਾ। ਮੈਂ ਉਸਨੂੰ ਆਖਰੀ ਦਿਨ ਫਿਰ ਜਿਲਾ ਉਠਾਵਾਂਗਾ ਅਤੇ ਤਦ ਵੀ ਉਹ ਨਹੀਂ ਵੇਖ ਸਕੇ। ਇਹ ਠੀਕ ਹੈ। ਉਹੀ ਮਸੀਹ ਉੱਥੇ ਖੜਾ ਸੀ ਅਤੇ ਉਹਨਾਂ ਦੇ ਦਿਲਾਂ ਦੇ ਖਿਆਲਾਂ ਨੂੰ ਦੱਸ ਰਿਹਾ ਸੀ ਅਤੇ ਇਸੇ ਤਰ੍ਹਾਂ ਦੇ ਕੰਮ ਕਰ ਰਿਹਾ ਸੀ ਅਤੇ ਵਿਖਾ ਰਿਹਾ ਸੀ ਕਿ ਉਹੀ ਮਸੀਹ ਹੈ। ਉਹਨਾਂ ਕੰਮਾਂ ਨੂੰ ਕਰ ਰਿਹਾ ਸੀ ਜਿਹੜੇ ਮਸੀਹ ਨੇ ਕਰਨੇ ਸਨ ਅਤੇ ਉੱਥੇ ਆਪਣੇ ਹੱਥਾਂ ਨੂੰ ਪਿੱਛੇ ਕਰਕੇ ਖੜੇ ਸਨ ਅਤੇ ਕਹਿ ਰਹੇ ਸਨ, ਹਾਂ ਇਹ ਨਹੀਂ ਹੋ ਸਕਦਾ ਹੈ, ਨਹੀਂ ਨਹੀਂ, ਉਹ ਠੀਕ ਤਰੀਕੇ ਦੇ ਨਾਲ ਨਹੀਂ ਆਇਆ ਹੈ। ਵੇਖੋ, ਉਹ ਤਾਂ ਬੈਤਲਹਮ ਵਿੱਚੋਂ ਆਇਆ ਹੈ, ਉਹ ਕੁਝ ਨਹੀਂ ਬਲਕਿ ਗੈਰ ਕਾਨੂੰਨੀ ਬੱਚਾ ਹੈ, ਉਸਦੇ ਵਿੱਚ ਸ਼ੈਤਾਨ ਕੰਮ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਉਹ ਪਾਗਲ ਹੈ, ਉਹ ਸ਼ੁਦਾਈ ਹੈ, ਉਹਦੇ ਅੰਦਰ ਸ਼ੈਤਾਨ ਹੈ। ਸਮਝੇ, ਹੁਣ ਅਸਲ ਵਿਚ ਉਹਨਾਂ ਦੀਆਂ ਅੱਖਾਂ ਉਹਦੇ ਲਈ ਅੰਨੀਆਂ ਕਰ ਦਿੱਤੀਆਂ ਗਈਆਂ ਸਨ, ਪਰ ਉਹ ਆਪਣੇ ਨਬੀ ਦੀ ਉਡੀਕ ਕਰ ਰਹੇ ਹਨ ਅਤੇ ਉਸ ਨੂੰ ਪਾਉਣ ਜਾ ਰਹੇ ਹਨ। ਉਹਨਾਂ ਦੋਨਾਂ ਨੂੰ ਕਬੂਲ ਕਰਨਗੇ, ਇਹ ਠੀਕ ਹੈ। ਹੁਣ ਤੁਸੀਂ ਫਿਰ ਧਿਆਨ ਦਿਓ, ਯਾਦੋ ਯਹੂਦੀ, ਮੈਂ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਨਿਸ਼ਾਨ ਦੇਵਾਂਗਾ ਤਾਂ ਕਿ ਤੁਸੀਂ ਇਹ ਮਹਿਸੂਸ ਕਰ ਸਕੋ ਕਿ ਸੁਰਗ ਦੇ ਉੱਤੇ ਉਠਾਏ ਜਾਂਦੇ ਇਸ ਪਾਸੇ ਵੱਲ ਹੁਣ ਇੱਥੇ ਯਹੂਦੀ ਹਨ। ਵੇਖੋ ਕੀ ਵਾਪਰਦਾ ਹੈ, ਇਸ ਦਾ ਨਮੂਨੇ ਦੇ ਤੌਰ ਤੇ ਵੀ ਵਰਣਨ ਕੀਤਾ ਗਿਆ ਹੈ। ਅਸੀਂ ਇਸ ਤਰ੍ਹਾਂ ਕਰਨ ਲਈ ਸਮਾਂ ਨਹੀਂ ਲਾਵਾਂਗੇ ਕਿਉਂਕਿ ਅਸੀਂ ਸਮਾਂ ਪੂਰਾ ਕਰ ਲਿਆ ਹੈ। ਇਸ ਦਾ ਨਮੂਨੇ ਦੇ ਰੂਪ ਵਿਚ ਵਰਣਨ ਕੀਤਾ ਗਿਆ ਹੈ ਜੋ ਕਿ ਯਾਕੂਬ ਦੀਆਂ ਮੁਸੀਬਤਾਂ ਅਖਵਾਉਂਦਾ ਹੈ। ਹੁਣ ਵੇਖੋ ਇਹਨਾਂ ਯਹੂਦੀਆਂ ਦਾ ਇੱਥੇ ਧਿਆਨ ਦਿਓ, ਉਹ ਇਹ ਹੈ। ਵੇਖੋ ਮੈਂ ਇੱਥੇ ਥੋੜਾ ਜਿਹਾ ਸਮਾਂ ਲੈਣ ਜਾ ਰਿਹਾ ਹਾਂ, ਜਦ ਮੈਂ ਇਸ ਤਰ੍ਹਾਂ ਕਿਸੇ ਤੱਤ ਨੂੰ ਛੱਡਣਾ ਸ਼ੁਰੂ ਕਰਦਾ ਹਾਂ ਤਾਂ ਇਹ ਮੈਨੂੰ ਪਰੇਸ਼ਾਨ ਕਰ ਦਿੰਦਾ ਹੈ। ਅਤੇ ਸਮਝੇ, ਧਿਆਨ ਦਿਓ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਸਮਝ ਲਓ ਅਤੇ ਮੈਂ ਬਸ ਚੰਗਾ, ਮੈਨੂੰ ਯਕੀਨ ਹੈ ਕਿ ਪਰਮੇਸ਼ਵਰ ਹੀ ਤੁਹਾਨੂੰ ਇਹ ਵਿਖਾਵੇਗਾ। ਵੇਖੋ ਯਾਕੂਬ ਦੇ ਕੋਲ ਜਨਮ ਸਿੱਧ ਅਧਿਕਾਰ ਸੀ ਕਿ ਇਹ ਠੀਕ ਹੈ, ਪਰ ਉਹ ਯਕੀਨਨ ਹੀ ਇਸ ਦੇ ਨਾਲ ਧੋਖੇਬਾਜ਼ ਸੀ। ਸਮਝੇ, ਉਹ ਅੱਗੇ ਵਧਿਆ ਤੇ ਉਸਨੇ ਆਪਣੇ ਪਿਤਾ ਨੂੰ ਧੋਖਾ ਦਿੱਤਾ ਸੀ, ਉਸਨੇ ਆਪਣੇ ਭਰਾ ਨੂੰ ਧੋਖਾ ਦਿੱਤਾ ਸੀ, ਉਸਨੇ ਸਭ ਕੁਝ ਕੀਤਾ ਸੀ, ਫਿਰ ਵੀ ਕਾਨੂੰਨ ਢੰਗ ਦੇ ਨਾਲ ਉਹ ਉਸਦਾ ਮਾਲਕ ਸੀ ਕਿਉਂਕਿ ਅਸਾਉ ਉਸਨੂੰ ਵੇਚ ਚੁੱਕਾ ਸੀ। ਪਰ ਇਸ ਤੋਂ ਬਾਅਦ ਜਦ ਉਹ ਆਪਣੇ ਸਹੁਰੇ ਦੇ ਕੋਲ ਕੰਮ ਕਰਨ ਪਹੁੰਚਿਆ ਤਾਂ ਉਸਨੇ ਸਰੂ ਦੀਆਂ ਛਿੱਟੀਆਂ ਨੂੰ ਪਾਣੀ ਵਿਚ ਪਾ ਦਿੱਤਾ ਤਾਂ ਕਿ ਆਸੇ ਲੱਗੀਆਂ ਭੇਡਾਂ ਬੱਕਰੀਆਂ ਚਿਤਕਲੇ ਤੇ ਡੱਬੇ ਬੱਚੇ ਦੇਣ। ਅਤੇ ਉਹ ਤੁਸੀਂ ਤਾਂ ਜਾਣਦੇ ਹੋ ਕਿ ਉਸਨੇ ਇਹ ਸਭ ਕੁਝ ਬਸ ਧਨ ਪ੍ਰਾਪਤ ਕਰਨ ਲਈ ਕੀਤਾ ਸੀ। ਹੁਣ ਧਿਆਨ ਦਿਓ, ਉਹ ਆਪਣੇ ਲੋਕਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਹੁਣ ਇਹ ਯਹੂਦੀਆਂ ਦਾ ਨਮੂਨਾ ਹੈ, ਉਹ ਧਨ ਬਟੋਰਨ ਵਾਲਾ ਸੀ। ਮੈਨੂੰ ਇਹਦੀ ਪਰਵਾਹ ਨਹੀਂ ਕਿ ਉਹ ਕਿੱਦਾਂ ਇਹਨੂੰ ਪ੍ਰਾਪਤ ਕਰਦਾ ਹੈ, ਉਹ ਤਾਂ ਇਸ ਨੂੰ ਪ੍ਰਾਪਤ ਕਰੇਗਾ ਹੀ। ਉਹ ਧਨ ਪਾਉਣ ਲਈ ਤੁਹਾਡੀ ਜਿਉਂਦਿਆਂ ਦੀ ਹੀ ਚਮੜੀ ਲਾ ਲਵੇਗਾ। ਹੁਣ ਤੁਹਾਨੂੰ ਇਹਦਾ ਪਤਾ ਹੈ, ਉਹ ਤਾਂ ਬਸ ਇੱਕ ਧੋਖੇਬਾਜ਼ ਸੀ। ਮੁੰਡਿਆ, ਤੂੰ ਉਹਦੇ ਨਾਲ ਵਿਵਹਾਰ ਨਾ ਕਰੀ, ਉਹ ਤੈਨੂੰ ਫਸਾ ਲਵੇਗਾ। ਜੀ ਹਾਂ ਸ਼੍ਰੀਮਾਨ, ਕਿਉਂ? ਕਿਉਂਕਿ ਉਸਨੇ ਤਾਂ ਇਸੇ ਤਰ੍ਹਾਂ ਦਾ ਹੀ ਹੋਣਾ ਹੈ। ਇਹ ਤਾਂ ਉਸ ਤਰ੍ਹਾਂ ਦਾ ਆਤਮਾ ਸੀ ਜਿਹੜਾ ਉਸਦੇ ਉੱਤੇ ਹਾਵੀ ਸੀ। ਬਿਲਕੁਲ ਇਸੇ ਤਰ੍ਹਾਂ ਸੁਧਾਰਕ ਇਸ ਵਚਨ ਨੂੰ ਸਮਝ ਨਹੀਂ ਸਕੇ ਸਨ ਕਿਉਂਕਿ ਮਨੁੱਖ ਦਾ ਆਤਮਾ ਸੀ ਜਿਹੜਾ ਉਹਨਾਂ ਦੇ ਉੱਤੇ ਕੱਲਿਆ ਗਿਆ ਸੀ। ਇਹ ਤਾਂ ਉਕਾਬ ਦਾ ਹੀ ਯੁੱਗ ਹੈ ਜਿਹਨੂੰ ਵਚਨ ਅਤੇ ਪ੍ਰਕਾਸ਼ ਮਿਲਦਾ ਹੈ, ਉਹ ਜਿਹੜੇ ਇਸ ਨੂੰ ਸਮਝਦੇ ਹਨ ਆਪਣੇ ਹੱਥ ਖੜੇ ਕਰਨ। ਸੋ ਮੈਂ ਬਹੁਤ ਚੰਗਾ, ਬਹੁਤ ਵਧੀਆ, ਸਮਝੇ, ਇਹ ਚੰਗੀ ਗੱਲ ਹੈ। ਹੁਣ ਵੇਖੋ, ਇਹ ਤੁਸੀਂ ਇੱਥੇ ਪਿੱਛੇ ਇਹਨਾਂ ਮੋਹਰਾਂ ਦੇ ਹੇਠ ਆ ਸਕੋ, ਜੇ ਉਹ ਕਦੇ ਪ੍ਰਾਪਤ ਜਾਂ ਉਹ ਖੁੱਲਦੀਆਂ ਹਨ ਤਾਂ ਤੁਸੀਂ ਇਹ ਬਿਲਕੁਲ ਠੀਕ ਠੀਕ ਵੇਖ ਸਕਦੇ ਹੋ ਕਿ ਪਰਮੇਸ਼ਵਰ ਕੀ ਕਰ ਰਿਹਾ ਹੈ, ਪਰਮੇਸ਼ਵਰ ਨੇ ਕੀ ਕੀਤਾ ਅਤੇ ਉਹ ਕੀ ਕਰਨ ਜਾ ਰਿਹਾ ਹੈ। ਇੱਥੇ ਬਿਲਕੁਲ ਠੀਕ ਹੈ, ਅਤੇ ਇਹੀ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਇਸ ਢੰਗ ਦੇ ਨਾਲ ਵਤੀਰਾ ਕੀਤਾ ਕਿਉਂਕਿ ਇਹ ਤਾਂ ਉਹ ਆਤਮਾ ਹੈ ਜਿਹੜਾ ਉਸ ਯੁੱਗ ਲਈ ਭਵਿੱਖਬਾਣੀ ਕੀਤੀ ਗਈ ਸੀ ਤਾਂ ਕਿ ਉਹਨਾਂ ਦੇ ਉੱਤੇ ਹੋਵੇ। ਉਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕੇ ਸਨ। ਮੈਂ ਯੋਹੰਨਾ, ਪੌਲੁਸ ਅਤੇ ਉਹਨਾਂ ਦੇ ਬਾਰੇ ਵਿੱਚ ਸੋਚਦਾ ਹਾਂ ਕਿ ਸ਼ੇਰ ਦਾ ਆਤਮਾ ਉੱਥੇ ਸੀ, ਸ਼ੇਰ ਖੁਦ ਵਚਨ ਹੀ ਉੱਥੇ ਖੜਾ ਸੀ। ਪੌਲੁਸ ਠੀਕ ਉਸ ਵਚਨ ਦੇ ਨਾਲ ਟਿਕਿਆ ਰਿਹਾ ਸੀ ਅਤੇ ਉਸਨੇ ਕਿਹਾ ਸੀ, ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਤੁਹਾਡੇ ਵਿੱਚ ਝੂਠੇ ਨਬੀ ਆ ਜਾਣਗੇ ਅਤੇ ਉਹ ਕੀ ਬਣਾਉਣਗੇ, ਉਹ ਤੁਹਾਡੇ ਵਿੱਚ ਜਥੇਬੰਦੀਆਂ ਅਤੇ ਹੋਰ ਕਈ ਸਭ ਕੁਝ ਬਣਾਉਣਗੇ ਅਤੇ ਇਹੀ ਉਹ ਕਰਨਗੇ ਅਤੇ ਆਖਰੀ ਦਿਨਾਂ ਤੱਕ ਚੱਲਦਾ ਰਹੇਗਾ ਅਤੇ ਭਿਆਨਕ ਸਮਾਂ ਹੋਵੇਗਾ। ਕਿਉਂ? ਉਹ ਇੱਕ ਨਬੀ ਸੀ, ਉਸ ਵਿਚ ਉਹ ਵਚਨ ਖੜਾ ਸੀ। ਤੁਹਾਡੇ ਹੀ ਵਿਚਕਾਰ ਅਜਿਹੇ ਝੂਠੇ ਆਦਮੀ ਖੜੇ ਹੋ ਜਾਣਗੇ ਜਿਹੜੇ ਉਹਨਾਂ ਭਾਈਆਂ ਨੂੰ ਜਿਹੜੇ ਕਿ ਰਸੂਲ ਹਨ ਆਪਣੇ ਪਿੱਛੇ ਲਗਾ ਲੈਣ ਦੀਆਂ ਅਜਿਹੀਆਂ ਗੱਲਾਂ ਕਰਨਗੇ। ਇਹ ਬਿਲਕੁਲ ਮਸੀਹ ਵਿਰੋਧੀ ਹੈ, ਬਿਲਕੁਲ ਇਹਨੇ ਇਸੇ ਤਰ੍ਹਾਂ ਹੀ ਕੀਤਾ। ਧਿਆਨ ਦਿਓ, ਕਸ਼ ਦੇ ਹਨੇਰੇ ਯੁੱਗ ਵਿਚ ਜਾਣ ਤੋਂ ਬਾਅਦ ਇਹ ਕੀ ਸੀ? ਉੱਥੇ ਕੁਝ ਵੀ ਨਹੀਂ ਸੀ ਜੋ ਉਹ ਕਰ ਸਕਦੇ ਸਨ। ਰੋਮ ਨੇ ਹੜੱਪ ਲਈ ਸੀ, ਉਸਦੇ ਕੋਲ ਧਾਰਮਿਕ ਸ਼ਕਤੀ ਸੀ, ਉਸਦੇ ਕੋਲ ਰਾਜਨੀਤਿਕ ਸ਼ਕਤੀ ਸੀ, ਉੱਥੇ ਕੁਝ ਵੀ ਨਹੀਂ ਸੀ ਜੋ ਉਹ ਕਰ ਸਕਦੇ ਸਨ। ਪਰ ਉਹਨਾਂ ਨੇ ਤਾਂ ਜਿਉਂਦੇ ਰਹਿਣ ਲਈ ਮਿਹਨਤ ਕਰਨੀ ਸੀ ਅਤੇ ਆਪਣੇ ਆਪ ਨੂੰ ਕੁਰਬਾਨ ਹੋਣ ਲਈ ਦੇ ਦੇਣਾ ਸੀ। ਇਹ ਵੈੜਕਾ ਸੀ, ਉਹ ਬਸ ਇਹੀ ਕਰ ਸਕਦੇ ਸਨ। ਉਹਨਾਂ ਦੇ ਕੋਲ ਇਸ ਕਿਸਮ ਦਾ ਆਤਮਾ ਸੀ, ਉਹਨਾਂ ਦੇ ਕੋਲ ਪਰਮੇਸ਼ਵਰ ਦਾ ਇਸ ਤਰ੍ਹਾਂ ਦਾ ਆਤਮਾ ਸੀ ਜੋ ਵੈੜਕਾ ਹੈ। ਇਸ ਤੋਂ ਬਾਅਦ ਸੁਧਾਰਕ ਆਉਂਦੇ ਹਨ, ਮਨੁੱਖ ਦੇ ਚਿਹਰੇ ਵਰਗਾ ਜੰਤੂ ਆਉਂਦਾ ਹੈ ਜੋ ਕਿ ਹੁਸ਼ਿਆਰ ਅਤੇ ਬੁੱਧੀਮਾਨ ਸੀ। ਮਾਰਟਿਨ ਲੂਥਰ, ਜੌਨ ਵੈਜ਼ਲੀ ਅਤੇ ਆਦਿ ਆਦਿ ਅਤੇ ਕੈਲਵਿਨ, ਫਿਨੀ, ਨੋਕਸ ਅਤੇ ਉਹ ਬਾਕੀ ਸਾਰੇ ਆਉਂਦੇ ਹਨ ਅਤੇ ਜਦੋਂ ਉਹ ਆਉਂਦੇ ਹਨ ਤਾਂ ਉਹ ਸੁਧਾਰਕ ਸਨ। ਉਹ ਆਏ ਅਤੇ ਉਹਨਾਂ ਨੇ ਸੁਧਾਰ ਦਾ ਕੰਮ ਕੀਤਾ ਅਤੇ ਲੋਕਾਂ ਨੂੰ ਬਾਹਰ ਕੱਢ ਕੇ ਲਿਆਏ ਅਤੇ ਫਿਰ ਉਹ ਪਿਛਾਂ ਮੁੜ ਗਏ ਅਤੇ ਉਹਨਾਂ ਨੇ ਵੀ ਬਿਲਕੁਲ ਉਹੀ ਕੀਤਾ ਜਿਹੜਾ ਹੋਰ ਦੂਜਿਆਂ ਨੇ ਉਹਨਾਂ ਤੋਂ ਪਹਿਲਾਂ ਕੀਤਾ ਸੀ ਅਤੇ ਫਿਰ ਉਹਨਾਂ ਨੇ ਆਪਣੀਆਂ ਜਥੇਬੰਦੀਆਂ ਨਾਲ ਜਾ ਵਿਆਹ ਕਰਾਇਆ। ਠੀਕ ਇਹੋ ਹੀ ਉਹਨਾਂ ਨੇ ਕੀਤਾ, ਬਿਲਕੁਲ ਇਹੋ ਹੀ ਬਾਈਬਲ ਨੇ ਕਿਹਾ ਹੈ ਉਹ ਵੱਡੀ ਕੰਜਰੀ ਸੀ ਅਤੇ ਫਿਰ ਉਸ ਤੋਂ ਬਾਅਦ ਉਸ ਦੀਆਂ ਕੰਜਰੀਆਂ ਧੀਆਂ ਬਿਲਕੁਲ ਉਸੇ ਹੀ ਤਰ੍ਹਾਂ ਸਨ ਅਤੇ ਪਰਮੇਸ਼ਵਰ ਨੇ ਕਿਹਾ ਮੈਂ ਉਹਨੂੰ ਤੌਬਾ ਦੀ ਵੇਲ ਦਿੱਤੀ ਅਤੇ ਉਸਨੇ ਤੌਬਾ ਨਹੀਂ ਕੀਤੀ ਇਸ ਲਈ ਮੈਂ ਉਹਨੂੰ ਅਤੇ ਉਹਦੇ ਬੱਚਿਆਂ ਨੂੰ ਉੱਥੇ ਸੁੱਟਾਂਗਾ ਜਿੱਥੇ ਉਹ ਹੋਣੇ ਚਾਹੀਦੇ ਹਨ ਇਹ ਬਿਲਕੁਲ ਠੀਕ ਹੈ ਹੁਣ ਪਰਮੇਸ਼ਵਰ ਨੇ ਇਹ ਇਸ ਦੇ ਹੇਠ ਮੋਹਰ ਦੇ ਹੇਠ ਕਿਹਾ ਹੈ ਹੁਣ ਉੱਥੇ ਉਸੀ ਅਸੀਂ ਵੇਖਦੇ ਹਾਂ ਕਿ ਉਹ ਇਸ ਤਰ੍ਹਾਂ ਕਰਦਾ ਹੈ ਅਤੇ ਇਹਨੂੰ ਕਰੇਗਾ ਅਤੇ ਉਹਨਾਂ ਵਿੱਚੋਂ ਸਾਰੇ ਹੀ ਉਸੇ ਰਾਹੇ ਜਾ ਰਹੇ ਹਨ ਪਰੰਤੂ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ਪਰਮੇਸ਼ਵਰ ਉਹਨਾਂ ਨੂੰ ਬੁਲਾਏਗਾ ਉਹ ਇਸ ਨੂੰ ਸੁਣਨਗੇ ਯੀਸ਼ੂ ਨੇ ਕਿਹਾ ਸੀ ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਅਸੀਂ ਬਸ ਇੱਕ ਹੀ ਕੰਮ ਕਰਨਾ ਹੈ ਉਹ ਇਹ ਹੈ ਅਸੀਂ ਭੇਡਾਂ ਦਾ ਸੱਦਾ ਦਈਏ ਬੱਕਰੀਆਂ ਇਹਨੂੰ ਨਹੀਂ ਜਾਣਦੀਆਂ ਹਨ ਧਿਆਨ ਦਿਓ ਪਰੰਤੂ ਤੁਸੀਂ ਵੇਖੋ ਭੇਡਾਂ ਵਾਲਾ ਸੱਦਾ ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਕਿਉਂ ਆਵਾਜ਼ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਵਾਜ਼ ਕੀ ਹੈ ਆਵਾਜ਼ ਇੱਕ ਆਤਮਿਕ ਚਿੰਨ ਹੈ ਉਸਨੇ ਮੂਸਾ ਨੂੰ ਕਿਹਾ ਜੇ ਉਹ ਪਹਿਲੇ ਚਿੰਨ ਦੀ ਆਵਾਜ਼ ਨੂੰ ਨਹੀਂ ਸੁਣਦੇ ਤਾਂ ਉਹ ਦੂਸਰੇ ਚਿੰਨ ਦੀ ਆਵਾਜ਼ ਨੂੰ ਸੁਣਨਗੇ ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਯਾਦ ਇਹ ਘਟਨਾਵਾਂ ਅੰਤ ਦੇ ਦਿਨਾਂ ਵਿੱਚ ਹੁੰਦੀਆਂ ਵਿਖਣ ਤਾਂ ਪਰਮੇਸ਼ਵਰ ਦੀ ਭੇਡ ਉਸ ਨੂੰ ਪਛਾਣ ਜਾਂਦੀ ਹੈ ਜੀ ਹਾਂ ਸ਼੍ਰੀਮਾਨ ਸਮਝੇ ਉਹ ਇਹਨੂੰ ਪਛਾਣਦੀ ਹੈ ਮੇਰੀ ਭੇਡ ਮੈਨੂੰ ਜਾਣਦੀ ਹੈ ਸਮਝੇ ਉਹ ਓਪਰੇ ਦੇ ਪਿੱਛੇ ਨਹੀਂ ਜਾਣਗੀਆਂ ਉਹਨਾਂ ਓਪਰਿਆਂ ਦੇ ਪਿੱਛੇ ਨਾ ਜਾਣਾ ਇਹਨੇ ਤਾਂ ਇਹਨਾਂ ਦਿਨਾਂ ਦਾ ਪ੍ਰਮਾਣਿਤ ਕੀਤਾ ਹੋਇਆ ਚਿੰਨ ਹੋਣਾ ਹੈ ਅਤੇ ਉਹ ਇਹਨੂੰ ਵੇਖਦੇ ਹਨ ਹੁਣ ਧਿਆਨ ਦਿਓ ਹੁਣ ਜਿਉਂ ਹੀ ਯਾਕੂਬ ਆਉਂਦਾ ਹੈ ਸਭ ਤੋਂ ਪਹਿਲੀ ਗੱਲ ਤੁਸੀਂ ਜਾਣਦੇ ਹੋ ਉਸਦੇ ਦਿਲ ਵਿੱਚ ਵਾਪਸ ਆਪਣੇ ਦੇਸ਼ ਨੂੰ ਆਉਣ ਦੀ ਇੱਛਾ ਸੀ ਉਹ ਬਿਲਕੁਲ ਠੀਕ ਇਹੋ ਹੀ ਹੈ ਜੋ ਇਸਰਾਇਲ ਨੇ ਕੀਤਾ ਹੈ ਉਹ ਇਸਰਾਇਲ ਹੈ ਯਾਕੂਬ ਹੀ ਇਸਰਾਇਲ ਹੈ ਤੁਸੀਂ ਜਾਣਦੇ ਹੋ ਕਿ ਉਸਦਾ ਨਾਮ ਬਦਲਿਆ ਗਿਆ ਸੀ ਸਮਝੇ ਅਤੇ ਉਹ ਸੀ ਉਹ ਉੱਥੇ ਬਾਹਰ ਪਹੁੰਚਿਆ ਅਤੇ ਜਿੰਨਾ ਵੀ ਧਨ ਉਸਦੇ ਕੋਲ ਸੀ ਉਸਨੇ ਆਪਣਾ ਸਾਰਾ ਧਨ ਲਿਆ ਅਤੇ ਜਿਸ ਕਿਸੇ ਵੀ ਢੰਗ ਦੇ ਨਾਲ ਉਹ ਆਪਣੇ ਸਾਕਾਂ ਕੋਲੋਂ ਜਾਂ ਕਿਸੇ ਹੋਰ ਕੋਲੋਂ ਕੁਝ ਲੈ ਸਕਦਾ ਸੀ ਉਸਨੇ ਲਿਆ ਠੱਗ ਕੇ ਝੂਠ ਬੋਲ ਕੇ ਚੋਰੀ ਕਰਕੇ ਜਿਸ ਤਰ੍ਹਾਂ ਵੀ ਉਹ ਲੈ ਸਕਦਾ ਸੀ ਉਸਨੇ ਇਹਨੂੰ ਲੈ ਲਿਆ ਸਮਝੇ ਉਸਨੇ ਤਾਂ ਬਸ ਇਹਨੂੰ ਲੈ ਲਿਆ ਸੀ ਅਤੇ ਫਿਰ ਜਦ ਉਹ ਵਾਪਸ ਘਰ ਆਉਣ ਲੱਗਾ ਤਾਂ ਉਸਦੇ ਅੰਦਰ ਵਾਪਸ ਘਰ ਆਉਣ ਦੀ ਇੱਛਾ ਪਾਈ ਜਾਂਦੀ ਸੀ ਪਰੰਤੂ ਜਿਉਂ ਹੀ ਉਹਨੇ ਵਾਪਸ ਆਉਣਾ ਸ਼ੁਰੂ ਕੀਤਾ ਜਦ ਉਹ ਵਾਪਸ ਆਉਂਦੇ ਵੇਲੇ ਆਪਣੇ ਰਾਹ ਤੇ ਸੀ ਤਾਂ ਉਸਨੇ ਪਰਮੇਸ਼ਵਰ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਉਸਦਾ ਨਾਮ ਬਦਲ ਗਿਆ ਸੀ ਸਮਝੇ ਪਰੰਤੂ ਇਸ ਸਮੇਂ ਦੇ ਦੌਰਾਨ ਉਹ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਉਹ ਡਰਦਾ ਸੀ ਕਿ ਅਸਾਉ ਉਸਦਾ ਪਿੱਛਾ ਕਰ ਰਿਹਾ ਸੀ ਸਮਝੇ ਹੁਣ ਪੈਸੇ ਉੱਤੇ ਝਾਤੀ ਮਾਰੋ ਪੈਸੇ ਦਾ ਪ੍ਰਸਤਾਵ ਵੇਖੋ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਯਹੂਦੀ ਆਪਣੇ ਪੈਸੇ ਦੇ ਪ੍ਰਸਤਾਵ ਵਿੱਚ ਰੋਮ ਦੇ ਨਾਲ ਇਸ ਨੇਮ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਹਨ ਹੁਣ ਇਸ ਤੇ ਧਿਆਨ ਦਿਓ ਉਸ ਇਸਾਉ ਨੂੰ ਉਸਦੇ ਧਨ ਦੀ ਲੋੜ ਨਹੀਂ ਸੀ ਅਤੇ ਨਾ ਹੀ ਰੋਮ ਨੂੰ ਹੈ ਉਸਦੇ ਹੱਥ ਵਿੱਚ ਤਾਂ ਸਾਰੇ ਸੰਸਾਰ ਦਾ ਧਨ ਪਾਇਆ ਜਾਂਦਾ ਹੈ ਸਮਝੇ ਪਰੰਤੂ ਇਹਦੇ ਨਾਲ ਕੰਮ ਨਹੀਂ ਬਣਿਆ ਸੀ ਪਰ ਹੁਣ ਅਸੀਂ ਵੇਖਦੇ ਹਾਂ ਕਿ ਉਸ ਸੰਕਟ ਦੇ ਵੇਲੇ ਇਸਰਾਇਲ ਨੇ ਜਦ ਉਹ ਯਾਕੂਬ ਸੀ ਘੋਲ ਕੀਤਾ ਉਸਨੇ ਕਿਸੇ ਅਜਿਹੀ ਚੀਜ਼ ਨੂੰ ਹੱਥ ਪਾ ਲਿਆ ਜੋ ਕਿ ਅਸਲੀ ਸੀ ਉੱਥੇ ਇੱਕ ਆਦਮੀ ਸੀ ਜੋ ਹੇਠਾਂ ਆਇਆ ਸੀ ਯਾਕੂਬ ਨੇ ਉਸ ਆਦਮੀ ਦੇ ਦੁਆਲੇ ਆਪਣੀਆਂ ਬਾਹਾਂ ਪਾਈਆਂ ਅਤੇ ਉਹ ਉੱਥੇ ਹੀ ਰੁਕਿਆ ਰਿਹਾ ਅਤੇ ਉਸ ਆਦਮੀ ਨੇ ਕਿਹਾ ਹੁਣ ਮੈਨੂੰ ਜਾਣ ਦੇ ਦਿਨ ਨਿਕਲ ਰਿਹਾ ਹੈ ਉਹ ਉਸ ਦਿਨ ਦੇ ਚੜਾਅ ਦੇ ਸਮੇਂ ਸਮਝੇ ਦਿਨ ਚੜਨ ਵਾਲਾ ਸੀ ਪਰ ਯਾਕੂਬ ਨੇ ਕਿਹਾ ਮੈਂ ਤੈਨੂੰ ਨਹੀਂ ਜਾਣ ਦਿਆਂਗਾ ਤੂੰ ਨਹੀਂ ਜਾ ਸਕਦਾ ਹੈ ਮੈਂ ਤਾਂ ਤੇਰੇ ਨਾਲ ਹੀ ਰਹਾਂਗਾ ਸਮਝੇ ਮੈਂ ਚਾਹੁੰਦਾ ਹਾਂ ਕਿ ਇੱਥੇ ਮੇਰੇ ਲਈ ਚੀਜ਼ਾਂ ਬਦਲ ਜਾਣ ਉਹ 1,44,000 ਹਨ ਪੈਸੇ ਦੀ ਵਿਉਂਤ ਬਣਾਉਣ ਵਾਲਾ ਟੋਲਾ ਅਤੇ ਹੋਰ ਏਦਾਂ ਦੀਆਂ ਚੀਜ਼ਾਂ ਕਰਨ ਵਾਲਾ ਜਦ ਉਹ ਅਸਲੀ ਅਤੇ ਸੱਚੀ ਚੀਜ਼ ਨੂੰ ਵੇਖ ਲੈਣਗੇ ਤਾਂ ਉਹ ਉਹਨੂੰ ਘੁੱਟ ਕੇ ਫੜ ਲੈਣਗੇ ਉੱਥੇ ਮੂਸਾ ਅਤੇ ਏਲੀਆ ਖੜੇ ਹੋਣਗੇ ਆਮੇਨ ਅਤੇ ਉਹ ਪਰਮੇਸ਼ਵਰ ਦੇ ਨਾਲ ਤਦ ਤੱਕ ਘੋਲ ਕਰਨਗੇ ਜਾਂ ਤੱਕ ਇਸਰਾਇਲ ਦੇ ਗੋਤਾਂ ਵਿੱਚੋਂ 1,44,000 ਨੂੰ ਨਹੀਂ ਬੁਲਾ ਲਿਆ ਜਾਂਦਾ ਹੈ ਵੇਖੋ ਇਹ ਕਸ਼ਟ ਕਾਲ ਦੇ ਸਮੇਂ ਤੋਂ ਬਿਲਕੁਲ ਪਹਿਲਾਂ ਹੋਵੇਗਾ ਸਮਝੇ ਉਹ ਇਹ ਕਿੰਨਾ ਸ਼ਾਨਦਾਰ ਹੈ ਜਿਵੇਂ ਕਿ ਯਾਕੂਬ ਦੀਆਂ ਮੁਸੀਬਤਾਂ ਇਹ ਤਦ ਹੁੰਦਾ ਹੈ ਜਦੋਂ 1,44,000 ਨੂੰ ਬੁਲਾਇਆ ਜਾਂਦਾ ਹੈ ਉਹ ਪ੍ਰਚਾਰਕ ਉਹ ਦੋ ਨਬੀ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਵਾਂਗੂ ਪ੍ਰਚਾਰ ਕਰਦੇ ਹਨ ਸੁਰਗ ਦਾ ਰਾਜ ਨੇੜੇ ਆਇਆ ਹੈ ਇਸਰਾਇਲ ਤੌਬਾ ਕਰ ਕਿਸ ਤੋਂ ਤੌਬਾ ਕਰ ਆਪਣੇ ਪਾਪਾਂ ਤੋਂ ਆਪਣੀ ਬੇਪ੍ਰਤੀਤੀ ਤੋਂ ਤੌਬਾ ਕਰ ਅਤੇ ਮੁੜ ਪਰਮੇਸ਼ਵਰ ਦੇ ਕੋਲ ਆ ਜਾ ਹੁਣ ਆਓ ਇੱਥੇ ਕੁਝ ਯਾਦ ਰੱਖੀਏ ਕੁਦਰਤ ਦੇ ਨਾਲ ਇਹ ਮਹਾਨ ਘਟਨਾਵਾਂ ਪਹਿਲਾਂ ਹੀ ਬੀਤ ਚੁੱਕੀਆਂ ਹਨ ਇੱਥੇ ਇਸ 12ਵੀਂ ਐਤ ਵਿੱਚ ਵੇਖੋ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ ਹੁਣ ਇਹਦੀ ਤੁਲਨਾ ਕਰੋ ਹੁਣ ਯਾਦ ਰੱਖੋ ਇਹ ਪਰਾਈਆਂ ਕੌਮਾਂ ਦੇ ਸਮੇਂ ਦੇ ਦੌਰਾਨ ਨਹੀਂ ਹੁੰਦਾ ਹੈ ਇਹ ਇਸਰਾਇਲ ਹੈ। ਆਓ ਮੈਂ ਤੁਹਾਨੂੰ ਵਿਖਾਉਂਦਾ ਹਾਂ, ਹੁਣ ਯਾਦ ਰੱਖੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਹ 144,000 ਨੂੰ ਬੁਲਾਇਆ ਜਾਣਾ ਹੈ, ਸਮਝੇ। ਹੁਣ ਇਹ ਉਸ ਵੇਲੇ ਹੁੰਦਾ ਹੈ ਜਦ ਕਸ਼ਟ ਕਾਲ ਦਾ ਸਮਾਂ ਹੈ ਅਤੇ ਦੱਸਦਾ ਹੈ ਕਿ ਇਸ ਕਸ਼ਟ ਦੇ ਸਮੇਂ ਵਿਚ ਕੀ ਹੁੰਦਾ ਹੈ। ਹੁਣ ਆਓ ਅਸੀਂ ਕੂਚ 10:21-23 ਕੱਢੀਏ ਅਤੇ ਇੱਥੇ ਵੇਖੀਏ ਯਦ ਇਸਰਾਇਲ ਦਾ ਕੂਚ ਹੋਣ ਵਾਲਾ ਸੀ, ਯਦ ਇਸਰਾਇਲ ਬਾਹਰ ਨਿਕਲਣ ਵਾਲਾ ਸੀ, ਜਦੋਂ ਇਸਰਾਇਲ ਨੂੰ ਬਾਹਰ ਕੱਢਿਆ ਜਾਣਾ ਸੀ। ਕੂਚ 10:21 ਅਤੇ 23 ਆਇਤ। ਜਦੋਂ ਮੈਂ ਇਨ੍ਹਾਂ ਲਿਖਤਾਂ ਨੂੰ ਲਿਖ ਰਿਹਾ ਸੀ ਤਾਂ ਮੈਂ ਬਹੁਤ ਹੀ ਉਤੇਜਨਾ ਵਿਚ ਸੀ ਅਤੇ ਚੀਕਾਂ ਅਤੇ ਸ਼ੋਰ ਮਚਾ ਰਿਹਾ ਸੀ, ਅਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਦੂਜਿਆਂ ਵਿਚ ਰਲਾ ਦਿੱਤਾ ਹੋਵੇ। ਠੀਕ ਹੈ, ਕੂਚ 10:21-23 ਠੀਕ ਹੈ, ਅਸੀਂ 21ਵੀਂ ਐਤ ਤੋਂ 23ਵੀਂ ਐਤ ਤੱਕ ਪੜਾਂਗੇ। ਤਾਂ ਯਹੋਵਾ ਨੇ ਮੂਸਾ ਨੂੰ ਕਿਹਾ, ਆਪਣਾ ਹੱਥ ਆਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ਼ ਵਿਚ ਹਨੇਰਾ ਹੋ ਜਾਵੇ, ਅਜਿਹਾ ਹਨੇਰਾ ਜਿਹੜਾ ਟੋਇਆ ਜਾਵੇ। ਤਾਂ ਮੂਸਾ ਨੇ ਆਪਣਾ ਹੱਥ ਆਕਾਸ਼ ਵੱਲ ਨੂੰ ਪਸਾਰਿਆ ਔਰ ਮਿਸਰ ਦੇ ਸਾਰੇ ਦੇਸ਼ ਵਿਚ 3 ਦਿਨ ਹਨੇਰਾ ਘੁੱਪ ਰਿਹਾ, ਸਮਝੇ। ਕਿਸੇ ਨੇ ਇਕ ਦੂਜੇ ਨੂੰ ਨਾ ਵੇਖਿਆ ਔਰ ਨਾ ਕੋਈ 3 ਦਿਨ ਤੀਕ ਆਪਣੇ ਥਾਂ ਤੋਂ ਉੱਠਿਆ, ਪਰ ਸਾਰੇ ਇਸਰਾਇਲੀਆਂ ਦੇ ਟਿਕਾਣਿਆਂ ਵਿਚ ਚਾਨਣ ਸੀ। ਧਿਆਨ ਦਿਓ, ਬਿਲਕੁਲ ਇਸੇ ਤਰ੍ਹਾਂ ਹੁਣ ਇੱਥੇ ਆਓ ਅਤੇ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ। ਇਹ ਉਹ ਹੀ ਚੀਜ਼ ਹੈ, ਸ੍ਰਿਸ਼ਟੀ ਦੀਆਂ ਇਹ ਘਟਨਾਵਾਂ ਇਹ ਕੀ ਹਨ, ਇਹ ਕੀ ਹੈ। ਜਦ ਸ੍ਰਿਸ਼ਟੀ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗਦੀਆਂ ਹਨ ਤਾਂ ਪਰਮੇਸ਼ਵਰ ਇਸਰਾਇਲ ਨੂੰ ਬੁਲਾ ਰਿਹਾ ਹੁੰਦਾ ਹੈ, ਸਮਝੇ। ਪਰਮੇਸ਼ਵਰ ਇਸਰਾਇਲ ਨੂੰ ਬੁਲਾ ਰਿਹਾ ਹੈ। ਹੁਣ ਵੇਖੋ, ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ। ਹੁਣ ਉਸ ਵੇਲੇ ਪਰਮੇਸ਼ਵਰ ਇਸਰਾਇਲ ਨੂੰ ਉਥੋਂ ਛਡਾਉਣ ਵਾਲਾ ਸੀ। ਉਹ ਉਹਨਾਂ ਨੂੰ ਵੈਰੀਆਂ ਦੇ ਹੱਥੋਂ, ਜੋ ਕਿ ਉਸ ਸਮੇਂ ਮਿਸਰ ਸੀ, ਬਾਹਰ ਕੱਢ ਰਿਹਾ ਸੀ। ਹੁਣ ਇੱਥੇ ਉਹ ਉਹਨਾਂ ਨੂੰ ਰੋਮ ਦੇ ਹੱਥੋਂ ਛਡਾਵੇਗਾ, ਜਦ ਕਿ ਉਹ ਉਸਦੇ ਨਾਲ ਨੇਮ ਬੰਨ ਚੁੱਕੇ ਹੋਣਗੇ। ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਸ ਵੇਲੇ ਇਨ੍ਹਾਂ ਮੁਸੀਬਤਾਂ ਨੂੰ ਬੁਲਾਇਆ ਜਾਂਦਾ ਹੈ, ਫਿਰ ਇਹ ਮੁਸੀਬਤਾਂ ਆਉਂਦੀਆਂ ਹਨ। ਪਰਾਈਆਂ ਯਾਤਰੀਆਂ ਦੇ ਇਸ ਝੁੰਡ ਤੇ ਮੁਸੀਬਤ ਆਵੇਗੀ। ਜੇ ਸਾਡੇ ਕੋਲ ਸਮਾਂ ਹੁੰਦਾ ਤਾਂ ਮੈਂ ਤੁਹਾਨੂੰ ਵਿਖਾ ਸਕਦਾ ਸੀ ਕਿ ਗੈਰ ਕੌਮਾਂ ਦੀ ਉਸ ਕਲੀਸਿਆ ਦੇ ਨਾਲ ਕੀ ਹੋਣ ਜਾ ਰਿਹਾ ਹੈ। ਬਾਈਬਲ ਨੇ ਆਖਿਆ ਹੈ, ਅਤੇ ਅਜਗਰ ਸ਼ੈਤਾਨ ਇਸਰੀ ਤੇ ਯਹੂਦੀਆਂ ਨਾਲ ਇਸਰਾਇਲ ਨਾਲ ਗੁੱਸੇ ਵਿਚ ਆ ਗਿਆ, ਅਤੇ ਉਸਨੇ ਉਸਦੇ ਉੱਪਰ ਆਪਣੇ ਮੂੰਹ ਦੇ ਵਿੱਚੋਂ ਪਾਣੀ ਵਗਾਇਆ। ਲੋਕਾਂ ਦੀਆਂ ਭੀੜਾਂ ਤੇ ਮਹਾਇਣ ਇਸਰੀ ਦੀ ਸੰਤਾਨ ਦੇ ਨਾਲ ਯੁੱਧ ਕਰਨ ਲਈ ਜਾਂਦੀਆਂ ਹਨ। ਹੁਣ ਪ੍ਰਕਾਸ਼ ਦੀ ਪੋਥੀ 13 ਵੇਖੋ, ਤੁਸੀਂ ਇਹਨੂੰ ਉੱਥੇ ਵੇਖੋ, ਅਤੇ ਇਸ ਤਰ੍ਹਾਂ ਤਦ ਹੁੰਦਾ ਹੈ ਜਦ ਇਸਰਾਇਲ ਆਪਣੀ ਭੇਜਦਾ ਹੈ। ਮੇਰਾ ਮਤਲਬ ਹੈ ਕਿ ਰੋਮ ਉਸਦੇ ਬਾਕੀ ਬਚੇ ਹੋਏ ਲੋਕਾਂ ਦੇ ਪਿੱਛੇ, ਇਸਰੀ ਦੇ ਬਕੀਏ ਦੇ ਪਿੱਛੇ ਫੌਜ ਭੇਜਦਾ ਹੈ। ਹੁਣ ਜਦ ਪਹਿਲੀ ਵਾਰ ਉਹ ਉਹਨਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚੋਂ ਛੁਡਾ ਰਿਹਾ ਸੀ ਤਾਂ ਸੂਰਜ ਵਾਲਾਂ ਦੇ ਭੂਰੇ ਵਾਂਗ ਹੋ ਗਿਆ ਸੀ। ਅਜਿਹਾ ਇਹ ਦੂਸਰੀ ਵਾਰ ਕਸ਼ਟ ਕਾਲ ਦੇ ਸਮੇਂ ਦੇ ਅੰਤ ਵਿਚ ਹੁੰਦਾ ਹੈ। ਹੁਣ ਦਾਨੀਅਲ 12 ਵਿਚ ਵੇਖੋ, ਜੇ ਸਾਡੇ ਕੋਲ ਸਮਾਂ ਹੁੰਦਾ ਤਾਂ ਅਸੀਂ ਇਹਨੂੰ ਪੜ ਸਕਦੇ ਸੀ। ਦਾਨੀਅਲ 12 ਆਇਤ, ਅਸਲ ਵਿਚ ਦਾਨੀਅਲ 12 ਦਾਨੀਅਲ ਨੇ ਕਿਹਾ ਕਿ ਜਿਹੜਾ ਪੁਸਤਕ ਵਿਚ ਪਾਇਆ ਜਾਵੇਗਾ ਉਹ ਬਚ ਜਾਵੇਗਾ। ਹੁਣ ਤੁਸੀਂ ਯਾਦ ਰੱਖੋ ਕਿ ਹੁਣ ਦਾਨੀਅਲ ਇਸ ਸਮੇਂ ਦੇ ਬਾਰੇ ਵਿਚ ਕਹਿ ਰਿਹਾ ਹੈ। ਯਾਦ ਇਹ ਗੱਲ ਹੋਵੇਗੀ ਜਦ ਇਸਰਾਇਲ ਨੂੰ ਛੁਡਾਇਆ ਜਾਣਾ ਹੈ, ਯਾਦ ਉਹਨਾਂ ਦੇ 70-ਵੇਂ ਸਾਤੇ ਦਾ ਅੰਤ ਹੁੰਦਾ ਹੈ, ਅਤੇ ਤਦ ਹੁੰਦਾ ਹੈ ਯਾਦ ਉਹ ਛੁਡਾਏ ਜਾਣਗੇ। ਆਓ ਹੁਣ ਇੱਥੇ ਇੱਕ ਮਿੰਟ ਲਈ ਦਾਨੀਅਲ 12 ਨੂੰ ਲਈਏ। ਉਸ ਵੇਲੇ ਮਿਕਾਇਲ, ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ, ਇਹ ਯਹੂਦੀ ਹਨ ਸਮਝੇ, ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ, ਉੱਠੇਗਾ, ਅਤੇ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਇਹ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੇ ਨਾ ਹੋਇਆ ਹੋਵੇਗਾ। ਹੁਣ ਤੁਸੀਂ ਇਹਦੀ ਤੁਲਨਾ ਕਰੋ, ਬਿਲਕੁਲ ਇਹੋ ਹੀ ਯਸੂ ਨੇ 24 ਵਿਚ ਕਿਹਾ ਹੈ, ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਇਹ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਹੈ। ਹੁਣ 6 ਮੋਹਰ ਵੱਲ ਵੇਖੋ, ਇੱਥੇ ਵੀ ਇਹੋ ਹੀ ਗੱਲ ਹੈ, ਇੱਥੇ ਵੀ ਬਿਪਤਾ ਦੇ ਸਮੇਂ ਦੇ ਬਾਰੇ ਵਿਚ ਕਿਹਾ ਗਿਆ ਹੈ। ਹੁਣ ਧਿਆਨ ਦਿਓ, ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ, ਅਤੇ ਉਸ ਵੇਲੇ ਤੇਰਿਆਂ ਲੋਕਾਂ, ਹੁਣ ਇਹ 70-ਵੇਂ ਸਾਲ ਦੇ ਅਖੀਰ ਵਿਚ ਹੋਵੇਗਾ, ਵਿਚੋਂ ਹਰ ਕੋਈ ਜਿਸ ਦਾ ਨਾਂ ਪੋਥੀ ਵਿਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ। ਤੁਸੀਂ ਵੇਖਦੇ ਹੋ ਪਹਿਲਾਂ ਤੋਂ ਹੀ ਠਹਿਰਾਏ ਹੋਏ ਜਿਹੜੇ ਕਿ ਲੇਲੇ ਦੇ ਜੀਵਨ ਦੀ ਪੋਥੀ ਵਿਚ ਲਿਖੇ ਹੋਏ ਸਨ ਉਹ ਉਸ ਸਮੇਂ ਛੁਡਾਏ ਜਾਣਗੇ ਅਤੇ ਉਹਨਾਂ ਵਿਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿਚ ਸੁੱਤੇ ਪਏ ਹਨ ਜਾਗ ਉੱਠਣਗੇ ਕਈ ਸਦੀਪਕ ਜਿਉਣ ਦੇ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਦੇ ਲਈ ਹੁਣ ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁਗੋ ਯੁਗ ਤੀਕਣ ਇਸ ਤੋਂ ਬਾਅਦ ਉਹ ਅਗਾਂਹ ਵਧਿਆ ਅਤੇ ਦਾਨੀਅਲ ਨੂੰ ਉਸ ਪੋਥੀ ਨੂੰ ਬੰਦ ਕਰਨ ਲਈ ਆਖਿਆ ਕਿਉਂਕਿ ਉਹ ਉਸ ਸਮੇਂ ਤੱਕ ਆਪਣੇ ਆਰਾਮ ਵਾਲੀ ਥਾਂ ਵਿਚ ਆਰਾਮ ਕਰ ਰਿਹਾ ਹੋਵੇਗਾ ਹੁਣ ਵੇਖੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਤੁਸੀਂ ਜਿਉਂਦੇ ਹੋ ਜਾਂ ਮਰ ਗਏ ਹੋ ਕਿਵੇਂ ਵੀ ਹੋਵੇ ਤੁਸੀਂ ਤਾਂ ਬਾਹਰ ਨਿਕਲ ਆਓਗੇ ਸਮਝੇ ਨਹੀਂ ਹੈ ਇੱਕ ਮਸੀਹੀ ਲਈ ਮਰਨਾ ਕੁਝ ਨਹੀਂ ਹੈ ਉਹ ਤਾਂ ਮਰਦਾ ਹੀ ਨਹੀਂ ਹੈ ਸਮਝੇ ਹੁਣ ਦਾਨੀਅਲ 12 ਬਾਬ ਦੱਸਦਾ ਹੈ ਕਿ ਜਿੰਨਿਆਂ ਦੇ ਨਾਂ ਪੋਥੀ ਵਿਚ ਲਿਖੇ ਹੋਏ ਲੱਭਦੇ ਹਨ ਉਹ ਬਚ ਜਾਣਗੇ ਕਸ਼ਟ ਕਾਲ ਦੇ ਸਮੇਂ ਤੋਂ ਬਾਅਦ ਇੱਥੇ ਪਰਮੇਸ਼ਵਰ ਆਪਣੇ ਦੂਸਰੇ ਪੁੱਤਰ ਇਸਰਾਇਲ ਨੂੰ ਛਡਾਉਣ ਵਾਲਾ ਹੈ ਵੇਖੋ ਇਸਰਾਇਲ ਨੂੰ ਦੂਜੀ ਵਾਰੀ ਉਸਦਾ ਇਸਰਾਇਲ ਉਸਦਾ ਪੁੱਤਰ ਹੈ ਤੁਹਾਨੂੰ ਇਹ ਪਤਾ ਹੈ ਇਸਰਾਇਲ ਪਰਮੇਸ਼ਵਰ ਦਾ ਪੁੱਤਰ ਹੈ ਇਸ ਲਈ ਉਹ ਉਹਨੂੰ ਇੱਥੇ ਕਸ਼ਟ ਦੇ ਸਮੇਂ ਛਡਾਉਂਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਉਸਨੇ ਪਿੱਛੇ ਮਿਸਰ ਵਿਚ ਕੀਤਾ ਸੀ ਹੁਣ ਆਓ ਇੱਥੇ ਫੇਰ ਰੁਕੀਏ ਅਤੇ ਕੁਝ ਹੋਰ ਲਈਏ ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਸਮਝੀਏ ਇਹਨਾਂ ਦੋਹਾਂ ਨਬੀਆਂ ਨੂੰ ਵੇਖੋ ਹੁਣ ਇਸ ਤੇ ਧਿਆਨ ਦਿਓ ਵੇਖੋ ਕਿ ਇਹ ਦੋ ਨਬੀ ਹੁਣ ਕੀ ਕਰਨ ਵਾਲੇ ਹਨ ਠੀਕ ਜਿਵੇਂ ਕਿ ਮੂਸਾ ਅਤੇ ਉਹਨਾਂ ਨੇ ਉੱਥੇ ਹੇਠਾਂ ਕੀਤਾ ਸੀ ਮੈਨੂੰ ਇੱਕ ਕਾਨਾ ਦਿੱਤਾ ਗਿਆ ਔਰ 11ਵੇਂ ਬਾਬ ਦੀ 3 ਆਇਤ ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਦਾਨ ਕਰਾਂਗਾ ਭਈ ਉਹ ਤੱਪੜ ਪਹਿਨੇ 1260 ਦਿਨ ਅਗਾਂਹ ਵਾਕਣ ਇਹ ਉਹ ਦੋ ਯਤੂਨ ਦੇ ਰੁੱਖ ਹਨ ਤੁਹਾਨੂੰ ਉਹ ਯਰੂਬਾਬਲ ਅਤੇ ਹੋਰ ਅਤੇ ਉਸ ਹੈਕਲ ਨੂੰ ਦੁਬਾਰਾ ਬਣਾਉਣਾ ਯਾਦ ਹੋਵੇਗਾ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੀ ਦਰਗਾਹ ਖਲੋਤੇ ਰਹਿੰਦੇ ਹਨ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿਕਲਦੀ ਹੈ ਯਾਦ ਹੈ ਮਸੀਹ ਦੇ ਮੂੰਹ ਵਿਚੋਂ ਤਲਵਾਰ ਨਿਕਲਦੀ ਹੈ ਜੋ ਕਿ ਉਸਦਾ ਵਚਨ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ ਸੋ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵਸ਼ ਹੈ ਜੋ ਉਹ ਇਸੇ ਪ੍ਰਕਾਰ ਮਾਰਿਆ ਜਾਵੇ ਹੁਣ ਅਸੀਂ ਜਾਣਦੇ ਹਾਂ ਕਿ ਅੱਗ 19 ਬਾਅਦ ਵਿਚ ਮਸੀਹ ਦੀ ਆਮਦ ਦੇ ਸਮੇਂ ਉਸਦੇ ਮੂੰਹ ਵਿਚੋਂ ਉਸਦੀ ਤਲਵਾਰ ਨਿਕਲਦੀ ਹੈ ਜੋ ਕਿ ਉਸਦਾ ਵਚਨ ਸੀ ਕਿ ਇਹ ਠੀਕ ਹੈ ਵਚਨ ਉਹ ਕਾਸ਼ ਕਿ ਤੁਸੀਂ ਇਸ ਤੱਥ ਨੂੰ ਕੱਲ ਰਾਤ ਦੀ ਮੋਹਰ ਲਈ ਸਮਝ ਲਓ ਵੇਖੋ ਇਹ ਵਚਨ ਹੀ ਹੈ ਜਿਹਦੇ ਨਾਲ ਪਰਮੇਸ਼ਵਰ ਆਪਣੇ ਵੈਰੀ ਨੂੰ ਘਾਤ ਕਰਦਾ ਹੈ ਸਮਝੇ ਹੁਣ ਇੱਥੇ ਧਿਆਨ ਦਿਓ ਜਦ ਇਹ ਨਵੀ ਅਗਾਂਹ ਵਾਕ ਕਰ ਰਹੇ ਹੁੰਦੇ ਹਨ ਤਾਂ ਜੇ ਕੋਈ ਮਨੁੱਖ ਉਹਨਾਂ ਦੇ ਨਾਲ ਬਦਤਮੀਜੀ ਕਰਦਾ ਹੈ ਉਹਨਾਂ ਦੀ ਹਾਨੀ ਕਰਦਾ ਹੈ ਤਾਂ ਅੱਗ ਉਹਨਾਂ ਦੇ ਮੂੰਹ ਦੇ ਵਿਚੋਂ ਨਿਕਲਦੀ ਹੈ ਪਵਿੱਤਰ ਆਤਮਾ ਦੀ ਅੱਗ ਯਾਨੀ ਕਿ ਵਚਨ ਉਹਨਾਂ ਦੇ ਮੂੰਹ ਦੇ ਵਿਚੋਂ ਨਿਕਲਦਾ ਹੈ ਵਚਨ ਪਰਮੇਸ਼ਵਰ ਹੈ ਵਚਨ ਅੱਗ ਹੈ ਵਚਨ ਆਤਮਾ ਹੈ ਸਮਝੇ ਉਹਨਾਂ ਦੇ ਮੂੰਹ ਵਿਚੋਂ ਅੱਗ ਨਿਕਲਦੀ ਹੈ ਮੂਸਾ ਵੱਲ ਵੇਖੋ ਆਓ ਅਸੀਂ ਵੇਖੀਏ ਉਹਦੇ ਮੂੰਹ ਵਿਚੋਂ ਕੀ ਨਿਕਲਦਾ ਹੈ ਇਸਰਾਇਲ ਨੇ ਤਾਂ ਉਸੇ ਢੰਗ ਦੇ ਨਾਲ ਹੀ ਕੰਮ ਕਰਨਾ ਸੀ ਜਿਵੇਂ ਉਹ ਕਰ ਰਹੇ ਸਨ ਮੇਰੇ ਕਹਿਣ ਦਾ ਮਤਲਬ ਹੈ ਕਿ ਮਿਸਰੀ ਯਹੂਦੀਆਂ ਦੇ ਨਾਲ ਬੁਰਾ ਵਤੀਰਾ ਕਰ ਰਹੇ ਸਨ ਮੂਸਾ ਉਹ ਉਹਨਾਂ ਨੂੰ ਜਾਣ ਨਹੀਂ ਸੀ ਦਿੰਦੇ ਫਿਰੌਨ ਉਹਨਾਂ ਨੂੰ ਜਾਣ ਨਹੀਂ ਦਿੰਦਾ ਸੀ ਪਰਮੇਸ਼ਵਰ ਨੇ ਮੂਸਾ ਦੇ ਮੂੰਹ ਵਿਚ ਵਚਨ ਪਾ ਦਿੱਤਾ ਵੇਖੋ ਇਹ ਪਰਮੇਸ਼ਵਰ ਦੇ ਵਿਚਾਰ ਸਨ ਜਿਹੜੇ ਮੂਸਾ ਦੇ ਹਿਰਦੇ ਵਿਚ ਚੱਲ ਰਹੇ ਸਨ ਅਤੇ ਹੁਣ ਉਹ ਇਹਨਾਂ ਨੂੰ ਪ੍ਰਗਟ ਕਰਨ ਜਾ ਰਿਹਾ ਸੀ ਅਤੇ ਜਦ ਉਸਨੇ ਇਹਨੂੰ ਪ੍ਰਗਟ ਕੀਤਾ ਤਾਂ ਇਹ ਵਚਨ ਬਣ ਜਾਂਦਾ ਹੈ ਉਸਨੇ ਆਪਣਾ ਹੱਥ ਵਧਾਇਆ ਅਤੇ ਕਿਹਾ ਮੱਖੀਆਂ ਆ ਜਾਣ ਅਤੇ ਉੱਥੇ ਮੱਖੀਆਂ ਆ ਗਈਆਂ ਇਧਰ ਵੇਖੋ ਜੇ ਕੋਈ ਉਹਨਾਂ ਦਾ ਵਿਗਾੜ ਕਰਦਾ ਹੈ ਤਾਂ ਅੱਗ ਉਹਨਾਂ ਦੇ ਮੂੰਹ ਵਿਚੋਂ ਨਿਕਲਦੀ ਸੀ ਅਤੇ ਉਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਸੀ ਸਮਝੇ ਇੰਜ ਹੀ ਹੈ ਉਹ ਜੋ ਚਾਹੁਣ ਬੋਲ ਸਕਦੇ ਹਨ ਅਤੇ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਆਮੇਨ ਸੋ ਜੇ ਕੋਈ ਉਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵਸ਼ ਹੈ ਜੋ ਉਹ ਇਸੇ ਪ੍ਰਕਾਰ ਮਾਰਿਆ ਜਾਵੇ ਭਾਈ ਜੀ ਇੱਥੇ ਪਰਮੇਸ਼ਵਰ ਹੀ ਦ੍ਰਿਸ਼ ਤੇ ਚੱਲ ਫਿਰ ਰਿਹਾ ਹੈ ਆਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਹੈ ਭਈ ਉਹਨਾਂ ਦੇ ਅਗਾਂਹ ਵਾਕ ਦੇ ਦਿਨੀ ਵਰਖਾ ਨਾ ਪਵੇ ਏਲੀਆ ਉਹ ਜਾਣਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ ਉਹਨੇ ਪਹਿਲਾਂ ਵੀ ਕੀਤਾ ਸੀ ਆਮੇਨ ਮੂਸਾ ਜਾਣਦਾ ਹੈ ਕਿ ਇਹ ਕਿਵੇਂ ਕੀਤਾ ਜਾਣਾ ਹੈ ਉਹ ਇਹਨੂੰ ਪਹਿਲਾਂ ਵੀ ਕਰ ਚੁੱਕਾ ਹੈ ਇਹੀ ਕਾਰਨ ਹੈ ਕਿ ਉਹਨਾਂ ਨੂੰ ਪਿਛਾਂ ਰੱਖਿਆ ਗਿਆ ਸੀ ਹੁਣ ਆਮੇਨ ਮੈਂ ਠੀਕ ਇੱਥੇ ਕੁਝ ਬਹੁਤ ਡਾਢਾ ਵਧੀਆ ਕਹਿ ਸਕਦਾ ਹਾਂ ਪਰ ਮੇਰੇ ਲਈ ਇਹੀ ਚੰਗਾ ਹੈ ਕਿ ਮੈਂ ਇਹਨੂੰ ਕੱਲ ਰਾਤ ਤੱਕ ਆਪਣੇ ਕੋਲ ਹੀ ਰੱਖਾਂ ਸਮਝੇ ਠੀਕ ਹੈ ਅਤੇ ਪਾਣੀ ਉਹਨਾਂ ਦੇ ਵਸ ਵਿਚ ਹਨ ਭਈ ਉਹਨਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਉਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਤਰ੍ਹਾਂ ਦੀਆਂ ਵਵਾ ਨਾਲ ਮਾਰਨ ਇਹ ਕੀ ਹੈ ਇਹਨਾਂ ਮੁਸੀਬਤਾਂ ਨੂੰ ਕੌਣ ਲਿਆ ਸਕਦਾ ਹੈ ਕੋਈ ਹੋਰ ਨਹੀਂ ਬਲਕਿ ਵਚਨ ਹੀ ਲਿਆ ਸਕਦਾ ਹੈ ਉਹ ਸ੍ਰਿਸ਼ਟੀ ਦੇ ਨਾਲ ਜੋ ਚਾਹੁਣ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਹੈ। ਇਹੀ ਹਨ ਜਿਹੜੇ ਉਹ ਛੇਵੀਂ ਮੋਹਰ ਨੂੰ ਲੈ ਆਉਂਦੇ ਹਨ, ਉਹੀ ਇਹਨੂੰ ਖੋਲਦੇ ਅਤੇ ਪ੍ਰਗਟ ਕਰਦੇ ਹਨ। ਉਹਨਾਂ ਦੇ ਕੋਲ ਸ੍ਰਿਸ਼ਟੀ ਵਿਚ ਵਿਘਨ ਲਿਆਉਣ ਦੀ ਪਰਮੇਸ਼ਵਰ ਦੀ ਸ਼ਕਤੀ ਹੈ। ਵੇਖੋ, ਛੇਵੀਂ ਮੋਹਰ ਤਾਂ ਪੂਰੀ ਤਰ੍ਹਾਂ ਸ੍ਰਿਸ਼ਟੀ ਦੀ ਉਥਲ ਪੁਥਲ ਹੈ। ਕੀ ਤੁਹਾਨੂੰ ਹੁਣ ਇਸ ਦੀ ਸਮਝ ਲੱਗ ਗਈ? ਇਹੀ ਤੁਹਾਡੀ ਮੋਹਰ ਹੈ। ਇਹਨੂੰ ਕੌਣ ਕਰਦਾ ਹੈ? ਇਹ ਨਬੀ ਹਨ ਜਿਹੜੇ ਇਸ ਨੂੰ ਸੁਰਗ ਤੇ ਉਠਾਏ ਜਾਣ ਤੋਂ ਬਾਅਦ ਕਰਦੇ ਹਨ। ਉਹਦਾ ਬਸ ਪਰਮੇਸ਼ਵਰ ਦੀ ਸ਼ਕਤੀ ਨਾਲ, ਪਰਮੇਸ਼ਵਰ ਦੇ ਵਚਨ ਨਾਲ ਸ੍ਰਿਸ਼ਟੀ ਦਾ ਨਾਸ਼ ਕਰਦੇ ਹਨ। ਉਹ ਭੂਚਾਲ ਲਿਆ ਸਕਦੇ ਹਨ, ਉਹ ਚੰਦ ਨੂੰ ਲਹੂ ਵਿਚ ਬਦਲ ਸਕਦੇ ਹਨ, ਉਹਨਾਂ ਦੇ ਹੁਕਮ ਤੇ ਸੂਰਜ ਡੁੱਬ ਸਕਦਾ ਹੈ, ਜਾਂ ਕੁਝ ਵੀ ਹੋ ਸਕਦਾ ਹੈ। ਆਮੇਨ। ਇੰਜ ਹੀ ਹੈ, ਸਮਝੇ? ਵੇਖੋ ਕਿ ਕਿਵੇਂ ਇਹ ਮੋਹਰਾਂ ਕਲੀਸਿਆਈ ਯੁੱਗਾਂ ਵਿਚ ਖੁੱਲਦੀਆਂ ਹਨ ਅਤੇ ਕਿਵੇਂ ਇਹ ਸ਼ਹੀਦਾਂ ਨੂੰ ਵਿਖਾਉਂਦੀਆਂ ਹਨ। ਅਤੇ ਹੁਣ ਇੱਥੇ ਦੋ ਨਬੀ ਪਰਮੇਸ਼ਵਰ ਦੇ ਵਚਨ ਦੇ ਨਾਲ ਖੜੇ ਹਨ ਤਾਂ ਕਿ ਉਹ ਸ੍ਰਿਸ਼ਟੀ ਦੇ ਨਾਲ ਜੋ ਕੁਝ ਵੀ ਕਰਨਾ ਚਾਹੁਣ ਕਰਨ, ਅਤੇ ਉਹ ਧਰਤੀ ਨੂੰ ਹਿਲਾਉਂਦੇ ਹਨ, ਅਤੇ ਠੀਕ ਠੀਕ ਇਹ ਵਿਖਾਉਂਦਾ ਹੈ ਕਿ ਅਜਿਹਾ ਕੌਣ ਕਰਦਾ ਹੈ। ਇਹ ਮੂਸਾ ਅਤੇ ਏਲੀਆ ਹਨ। ਇਹੀ ਦੋਨੋ ਉਹ ਆਦਮੀ ਹਨ ਜਿਹੜੇ ਕਰਦੇ ਹਨ, ਕਿਉਂਕਿ ਉੱਥੇ ਉਹਨਾਂ ਦੀ ਸੇਵਕਾਈ ਫਿਰ ਹੈ। ਹੇ ਮੇਰੇ ਪਰਮੇਸ਼ਵਰ, ਹੁਣ ਕੀ ਤੁਸੀਂ ਇਹਨੂੰ ਵੇਖਦੇ ਹੋ? ਕੀ ਤੁਸੀਂ ਵੇਖਦੇ ਹੋ ਕਿ ਛੇਵੀਂ ਮੋਹਰ ਕੀ ਹੈ? ਇਹ ਉਹ ਦੋ ਨਬੀ ਹਨ। ਹੁਣ ਧਿਆਨ ਦਿਓ, ਇਸ ਗੱਲ ਦੇ ਨਾਲ ਤੁਹਾਨੂੰ ਕੁੱਟਣ ਮਹਿਸੂਸ ਨਾ ਹੋਵੇ, ਪਰੰਤੂ ਵੇਖੋ ਉਸ ਮੋਹਰ ਵਿਚ ਕੀ ਖੁੱਲਦਾ ਹੈ, ਉਹ ਨਬੀ, ਸਮਝੇ? ਵਾਹ, ਆਮੇਨ। ਇਹੀ ਹੈ। ਹੇ ਭਾਈ, ਅਸੀਂ ਉਕਾਬ ਦੇ ਯੁੱਗ ਵਿਚ ਰਹਿ ਰਹੇ ਹਾਂ। ਤੁਸੀਂ ਆਪਣੇ ਸਿਰਾਂ ਨੂੰ ਬੱਦਲਾਂ ਵਿਚ ਉੱਚਾ ਕਰੋ। ਉਹ ਇਸ ਛੇਵੀਂ ਮੋਹਰ ਨੂੰ ਖੋਲਦੇ ਹਨ। ਉਹਨਾਂ ਦੇ ਕੋਲ ਇਹ ਕਰਨ ਦੀ ਸ਼ਕਤੀ ਹੈ। ਆਮੇਨ। ਇਹ ਹੈ ਤੁਹਾਡੀ ਛੇਵੀਂ ਮੋਹਰ ਜੋ ਖੁੱਲ ਰਹੀ ਹੈ। ਵੇਖਿਆ, ਹੁਣ ਅਸੀਂ ਇੱਥੇ ਫਿਰ ਪਿੱਛੇ ਆਉਂਦੇ ਹਾਂ। ਯਿਸੂ ਨੇ ਇਸ ਦੇ ਬਾਰੇ ਵਿਚ ਕਿਹਾ ਸੀ ਕਿ ਇਹ ਹੋਵੇਗਾ। ਪੁਰਾਣੇ ਸਮੇਂ ਵਿਚ ਹਿਜ਼ਕੀਏਲ ਅਤੇ ਹੋਰ ਦੂਸਰੇ ਨਬੀਆਂ ਨੇ ਇਸ ਦੇ ਬਾਰੇ ਵਿਚ ਕਿਹਾ ਸੀ ਕਿ ਇਹ ਹੋਵੇਗਾ। ਅਤੇ ਇੱਥੇ ਇਹ ਛੇਵੀਂ ਮੋਹਰ ਖੁੱਲ ਗਈ ਹੈ ਅਤੇ ਉਹ ਆਖਦੇ ਹਨ, ਅੱਛਾ ਇਹ ਤਾਂ ਭੇਤ ਭਰੀ ਗੱਲ ਹੈ। ਇਸਨੇ ਕੀ ਕੀਤਾ ਸੀ? ਇੱਥੇ ਇਸਦਾ ਭੇਤ ਹੈ ਕਿ ਇਹ ਦੋ ਨਬੀ ਹਨ, ਕਿਉਂਕਿ ਬਾਈਬਲ ਇੱਥੇ ਇਸੇ ਤਰ੍ਹਾਂ ਹੀ ਬਿਆਨ ਕਰਦੀ ਹੈ। ਉਹੀ ਇਸ ਨੂੰ ਖੋਲ ਸਕਦੇ ਹਨ ਅਤੇ ਕਿਸੇ ਵੀ ਵੇਲੇ ਉਹ ਜੋ ਚਾਹੁਣ ਕੁਦਰਤ ਦੇ ਨਾਲ ਕਰ ਸਕਦੇ ਹਨ, ਅਤੇ ਉਹ ਬਿਲਕੁਲ ਉਹੀ ਕੰਮ ਕਰਦੇ ਹਨ ਜੋ ਉਹਨਾਂ ਨੇ ਕੀਤਾ ਸੀ, ਕਿਉਂਕਿ ਉਹ ਜਾਣਦੇ ਹਨ ਕਿ ਇਸ ਨੂੰ ਕਿਵੇਂ ਕਰਨਾ ਹੈ। ਆਮੇਨ। ਤਾਰੀਫ ਹੋਵੇ। ਆਮੇਨ। ਅਤੇ ਜਦ ਮੈਂ ਉਹਨੂੰ ਵੇਖਿਆ ਤਾਂ ਮੈਂ ਬਸ ਆਪਣੀ ਕੁਰਸੀ ਤੋਂ ਉੱਠਿਆ ਅਤੇ ਮੈਂ ਫਰਸ਼ ਦੇ ਅੱਗੇ ਪਿੱਛੇ ਚੱਲਣਾ ਸ਼ੁਰੂ ਕੀਤਾ। ਮੈਂ ਸੋਚਿਆ, ਪ੍ਰਭੂ ਸੁਰਗੀ ਪਿਤਾ, ਮੈਂ ਕਿਵੇਂ ਤੇਰਾ ਧੰਨਵਾਦ ਕਰਾਂ? ਇਹੀ ਛੇਵੀਂ ਮੋਹਰ ਹੈ, ਇਹੀ ਹੈ, ਉਹੀ ਇਸ ਛੇਵੀਂ ਮੋਹਰ ਨੂੰ ਖੋਲਦੇ ਹਨ। ਆਮੇਨ। ਉਹਨਾਂ ਉੱਤੇ ਧਿਆਨ ਦਿਓ, ਜੇ ਕੋਈ ਉਹਨਾਂ ਦਾ ਵਿਗਾੜ ਕਰਦਾ ਹੈ ਤਾਂ ਅੱਗ ਉਹਨਾਂ ਦੇ ਮੂੰਹ ਵਿਚੋਂ ਨਿਕਲਦੀ ਹੈ, ਉਹਨਾਂ ਦੇ ਮੂੰਹ ਵਿਚੋਂ ਵਚਨ ਨਿਕਲਦਾ ਹੈ। ਤੁਸੀਂ ਵੇਖਦੇ ਹੋ ਕਿ ਇਸੇ ਤਰ੍ਹਾਂ ਸੂਲਾਂ ਤੇ ਪਵਿੱਤਰ ਆਤਮਾ ਹੁੰਦਾ ਹੈ, ਅੱਗ ਉਹਨਾਂ ਦੇ ਮੂੰਹ ਵਿਚੋਂ ਨਿਕਲਦੀ ਹੈ। ਹੁਣ ਪ੍ਰਕਾਸ਼ ਦੀ ਪੋਥੀ 19 ਬਾਬ ਵੱਲ ਧਿਆਨ ਦਿਓ। ਇੱਥੇ ਅਸੀਂ ਬਿਲਕੁਲ ਇਸੇ ਗੱਲ ਨੂੰ ਵੇਖਦੇ ਹਾਂ ਅਤੇ ਉਸ ਦੇ ਮੂੰਹ ਵਿਚੋਂ ਇੱਕ ਵੱਡੀ ਤਲਵਾਰ ਨਿਕਲਦੀ ਹੈ, ਵਚਨ, ਸਮਝੇ? ਇਹ ਮਸੀਹ ਦੀ ਆਮਦ ਤੇ ਹੁੰਦਾ ਹੈ ਅਤੇ ਇਹਦੇ ਨਾਲ ਆਪਣੇ ਵੈਰੀਆਂ ਨੂੰ ਮਾਰਦਾ ਹੈ। ਕੀ ਇਹ ਠੀਕ ਹੈ? ਹੁਣ ਉਹ ਆਪਣੇ ਮਾਰਗ ਤੇ ਹਨ, ਠੀਕ ਹੈ। ਹੁਣ ਇਸ ਤੇ ਧਿਆਨ ਦਿਓ, ਆਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਹੈ, ਭਈ ਉਹਨਾਂ ਦੇ ਅਗਾਂਹ ਵਾਕ ਦੇ ਦਿਨੀ ਵਰਖਾ ਨਾ ਪਵੇ। ਮੁੰਡਿਆ, ਇਸ ਸ੍ਰਿਸ਼ਟੀ ਵਿਚ ਵਿਘਨ ਪਾਉਣਾ ਹੈ। ਹੁਣ ਇਸ ਵਿਅਕਤੀ ਏਲੀਆ ਨੇ ਕਿੰਨੇ ਸਮੇਂ ਲਈ ਆਕਾਸ਼ ਬੰਦ ਕੀਤਾ ਸੀ? ਬਿਲਕੁਲ ਠੀਕ ਹੈ। ਦਾਨੀਅਲ ਦੇ 70ਵੇਂ ਸਾਤੇ ਦਾ ਆਖਰੀ ਭਾਗ, 70ਵਾਂ ਸਾਤਾ ਹੋਰ ਕਿੰਨਾ ਹੈ? ਬਿਲਕੁਲ ਠੀਕ ਇਸੇ ਤਰ੍ਹਾਂ ਹੀ ਹੈ। ਮੂਸਾ ਨੇ ਕੀ ਕੀਤਾ ਸੀ? ਉਸਨੇ ਪਾਣੀ ਨੂੰ ਲਹੂ ਵਿਚ ਬਦਲ ਦਿੱਤਾ ਸੀ। ਉਸਨੇ ਇਸੇ ਤਰ੍ਹਾਂ ਦੇ ਸਭ ਚਮਤਕਾਰ ਕੀਤੇ ਜਿਨ੍ਹਾਂ ਦੀ ਭਵਿੱਖਬਾਣੀ ਛੇਵੀਂ ਮੋਹਰ ਵਿਚ ਕੀਤੀ ਗਈ ਹੈ, ਅਤੇ ਉਹ ਇੱਥੇ ਪ੍ਰਕਾਸ਼ ਪੋਥੀ 11 ਵਿਚ ਹਨ ਅਤੇ ਠੀਕ ਉਹੀ ਕੰਮ ਕਰ ਰਹੇ ਹਨ। ਆਮੇਨ। ਲਿਖਤਾਂ ਦੇ ਵਿਚ 3 ਵੱਖ ਵੱਖ ਥਾਵਾਂ ਵਿਚ ਇਹੀ ਗੱਲ ਪਾਈ ਜਾਂਦੀ ਹੈ ਅਤੇ ਆਪਸ ਵਿਚ ਇੱਕ ਦੂਸਰੇ ਨੂੰ ਜੋੜਦੀਆਂ ਹਨ। ਇਹੀ ਛੇਵੀਂ ਮੋਹਰ ਦਾ ਖੋਲਿਆ ਜਾਣਾ ਹੈ, ਬਿਲਕੁਲ ਇਹੀ ਹੈ। ਆਮੇਨ। ਮਹਿਮਾ ਹੋਵੇ। ਹੁਣ ਧਿਆਨ ਦਿਓ, ਆਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਹੈ, ਭਈ ਉਹਨਾਂ ਦੇ ਅਗਾਂਹ ਵਾਕ ਦੇ ਦਿਨੀ ਵਰਖਾ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿਚ ਹਨ, ਭਈ ਉਹਨਾਂ ਨੂੰ ਲਹੂ ਬਣਾ ਦੇਣ, ਅਤੇ ਜਦ ਕਦੇ ਉਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਤਰ੍ਹਾਂ ਦੀਆਂ ਬਵਾਂ ਨਾਲ ਮਾਰਨ। ਹੇ ਮੇਰੇ ਪ੍ਰਭੂ, ਇੰਜ ਹੀ ਹੋਣਾ ਹੈ। ਹੁਣ ਅਸੀਂ ਇੱਥੇ ਬਵਾਂ ਦੀ ਵੱਲ ਮੁੜਦੇ ਹਾਂ। ਜਦੋਂ ਛੇਵੀਂ ਬਵਾ ਜਾਂ ਜਦ ਛੇਵੀਂ ਮੋਹਰ ਖੁੱਲਦੀ ਹੈ ਤਾਂ ਸਾਰੀ ਸ੍ਰਿਸ਼ਟੀ ਵਿਚ ਵਿਘਨ ਪੈਂਦਾ ਹੈ। ਬਿਲਕੁਲ ਇਹੀ ਹੈ ਜੋ ਹੁੰਦਾ ਹੈ। ਹੁਣ ਵੇਖੋ, ਇੱਥੇ ਪਰਮੇਸ਼ਵਰ ਆਪਣੇ ਪੁੱਤਰ ਇਸਰਾਇਲ ਨੂੰ ਛਡਾਉਂਦਾ ਹੈ। ਯਾਦ ਉਹ ਉੱਥੇ ਹੇਠਾਂ ਉਸੇ ਹੀ ਪ੍ਰਕਾਰ ਦੇ ਕਸ਼ਟ ਪਾ ਚੁੱਕਾ ਹੁੰਦਾ ਹੈ। ਉਸਨੇ ਉੱਥੇ ਹੇਠਾਂ ਮੂਸਾ ਨੂੰ ਭੇਜਿਆ ਅਤੇ ਇਸਰਾਇਲ ਨੂੰ ਛੁਡਾਇਆ ਕਿ ਇਹ ਠੀਕ ਹੈ ਅਤੇ ਉਸਨੇ ਬਿਲਕੁਲ ਇਨ੍ਹਾਂ ਹੀ ਕੰਮਾਂ ਨੂੰ ਉੱਥੇ ਕੀਤਾ ਸੀ। ਉਸਨੇ ਏਲੀਆ ਨੂੰ ਅਹਾਬ ਦੇ ਕੋਲ ਭੇਜਿਆ ਅਤੇ 7,000 ਯਹੂਦੀ ਬਾਹਰ ਨਿਕਲ ਕੇ ਆਏ ਕਿ ਇਹ ਠੀਕ ਹੈ। ਉਹ ਉਹਨਾਂ ਨੂੰ ਫਿਰ ਕਸ਼ਟਕਾਲ ਦੇ ਸਮੇਂ ਵਿਚ ਇੱਥੇ ਘੱਲਦਾ ਹੈ ਅਤੇ 1,44,000 ਨੂੰ ਬੁਲਾਉਂਦਾ ਹੈ। ਹੁਣ ਵੇਖੋ, ਤੁਸੀਂ ਧਿਆਨ ਦਿਓ, ਪ੍ਰਕਾਸ਼ ਪੋਥੀ 6ਵੇਂ ਬਾਬ ਦੇ ਜਾਂ 6ਵੀਂ ਬਵਾ ਦੇ ਵਿਚਕਾਏ, ਮੈਨੂੰ ਮਾਫ ਕਰਨਾ, 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ ਪ੍ਰਕਾਸ਼ ਪੋਥੀ ਦੀ 7 ਬਾਬ ਗਣਿਤ ਦੇ ਤੌਰ ਤੇ ਇਸ ਨੂੰ ਬਿਲਕੁਲ ਠੀਕ ਬਿਠਾਉਂਦੀ ਹੈ। ਜਿਵੇਂ ਕਿ ਅਮਰੀਕਾ ਦਾ ਅੰਕ 13 ਹੈ, ਇਹ 13 ਰਾਜਾਂ ਤੋਂ ਸ਼ੁਰੂ ਹੋਇਆ ਅਤੇ ਝੰਡੇ ਵਿਚ ਵੀ 13 ਹੀ ਤਾਰੇ ਹਨ। ਇਸ ਦੇ ਝੰਡੇ ਵਿਚ 13 ਪੱਟੀਆਂ ਹਨ, 13 ਕਲੋਨੀਆਂ ਸਨ। ਇੱਥੇ ਸਭ ਕੁਝ 13 ਹੀ 13 ਹੈ ਅਤੇ ਪ੍ਰਕਾਸ਼ ਦੀ ਪੋਥੀ 13 ਬਾਬ ਵਿਚ ਹੀ ਵਿਖਾਲੀ ਦਿੰਦਾ ਹੈ। ਇਹ ਠੀਕ ਹੈ, ਉਹ 13 ਹੈ ਅਤੇ ਇੱਕ ਇਸਤਰੀ ਹੈ। ਹੁਣ ਜਦ ਉਹ ਆਪਣੇ ਇਕਲੌਤੇ ਪੁੱਤਰ ਨੂੰ ਛਡਾਉਣ ਵਾਲਾ ਸੀ, ਜਿਹੜਾ ਕਿ ਉਸਦਾ ਇਕਲੌਤਾ ਪੁੱਤਰ ਸੀ, ਯਾਕੂਬ ਤਾਂ ਬਸ ਉਸਦਾ ਪੁੱਤਰ ਸੀ, ਪਰੰਤੂ ਇਹ ਉਸਦਾ ਇਕਲੌਤਾ ਪੁੱਤਰ ਹੈ। ਮੱਤੀ 27 ਬਾਬ, ਆਓ ਅਸੀਂ ਵੇਖੀਏ ਕਿ ਉਸਨੇ ਉੱਥੇ ਕੀ ਕੀਤਾ ਸੀ। ਮੱਤੀ 27, ਹੁਣ ਯਾਦ ਰੱਖੋ ਕਿ ਉਸਦੇ ਪੁੱਤਰ ਨੂੰ ਕੁੱਟਿਆ ਗਿਆ ਸੀ ਅਤੇ ਸਤਾਇਆ ਗਿਆ ਸੀ ਅਤੇ ਉਹਨਾਂ ਨੇ ਉਸਦਾ ਮਖੌਲ ਉਡਾਇਆ ਸੀ, ਔਰ ਹੁਣ ਉਹ ਗੁੱਡ ਫਰਾਈਡੇ ਦੀ ਦੁਪਹਿਰ 3 ਵਜੇ ਸਲੀਬ ਤੇ ਲਟਕ ਰਿਹਾ ਸੀ। ਉਸਦਾ ਛੁਟਕਾਰਾ ਬਸ ਹੋਣ ਵਾਲਾ ਸੀ। ਮੇਰਾ ਵਿਸ਼ਵਾਸ ਹੈ ਕਿ ਮੱਤੀ 27 ਬਾਬ ਦੀ 45 ਐਤ ਹੈ। ਹੁਣ ਦੁਪਹਿਰਾਂ ਤੋਂ ਲੈ ਕੇ 3 ਪਹਿਰ ਤੀਕਰ ਸਾਰੀ ਧਰਤੀ ਉੱਤੇ ਹਨੇਰਾ ਰਿਹਾ। ਹੁਣ ਧਿਆਨ ਦਿਓ ਕਿ ਇੱਥੇ ਉਸਨੇ ਪਿਛਾ ਇਹੋ ਹੀ ਕੀਤਾ ਸੀ, ਸਮਝੇ। ਅਤੇ ਜਦ ਉਹਨੇ 6ਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਤੇ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਭੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ। ਹਨੇਰਾ, ਕਾਲਾਪਨ, ਮਿਸਰ ਵਿਚ ਵੀ ਹਨੇਰਾ ਅਤੇ ਅੰਧਕਾਰ ਹੋਇਆ ਸੀ। ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਯਿਸੂ ਨੂੰ ਮੁਰਦਿਆਂ ਵਿਚੋਂ ਜਿਉਂਦਾ ਉਠਾਉਂਦਾ, ਉਸ ਨੂੰ ਸਲੀਬ ਉੱਤੇ ਛੁਟਕਾਰਾ ਦੇ ਰਿਹਾ ਸੀ, ਅਤੇ ਸਭ ਤੋਂ ਪਹਿਲਾਂ ਹਨੇਰਾ ਹੋਇਆ। ਦਿਨ ਦੁਪਹਿਰੇ ਹੀ ਸੂਰਜ ਹੇਠਾਂ ਚਲਾ ਗਿਆ ਸੀ ਅਤੇ ਤਾਰੇ ਨਹੀਂ ਚਮਕੇ। ਉਸ ਤੋਂ 2 ਦਿਨਾਂ ਦੇ ਬਾਅਦ ਉਸ ਨੂੰ ਇੱਕ ਸ਼ਾਨਦਾਰ ਜਿੱਤ ਦੇ ਨਾਲ ਉਠਾਉਣ ਵਾਲਾ ਸੀ। ਮਿਸਰ ਵਿਚ ਸੂਰਜ ਅਤੇ ਚੰਦ ਅਤੇ ਤਾਰੇ ਹਨੇਰਾ ਹੋ ਗਏ। ਇਨ੍ਹਾਂ ਸਭ ਘਟਨਾਵਾਂ ਹੋ ਜਾਣ ਦੇ ਬਾਅਦ ਉਸਨੇ ਇਸਰਾਇਲ ਦਾ ਛੁਟਕਾਰਾ ਵਾਅਦਾ ਕੀਤੀ ਧਰਤੀ ਲਈ ਕੀਤਾ। ਅਤੇ ਇੱਥੇ ਇੱਕ ਕਸ਼ਟਕਾਲ ਦਾ ਸਮਾਂ ਹੈ ਅਤੇ ਫਿਰ ਇੱਥੇ ਉਹ 2 ਨਬੀ ਖੜੇ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਵਚਨ ਤੇ ਕੰਟਰੋਲ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ। ਉਹ ਤਾਂ ਠੀਕ ਉਹੀ ਬੋਲ ਸਕਦੇ ਹਨ ਜਿਵੇਂ ਖੁਦਾ ਉਹਨਾਂ ਨੂੰ ਵਚਨ ਦਿੰਦਾ ਹੈ, ਪਰੰਤੂ ਉਹ ਪਰਮੇਸ਼ਵਰ ਨਹੀਂ ਹਨ। ਉਹ ਥੋੜੇ ਚਿਰ ਲਈ, ਪਰ ਉਹ ਛੋਟੇ ਰੂਪ ਵਿਚ ਉਹ ਹਨ, ਕਿਉਂਕਿ ਯਿਸੂ ਨੇ ਕਿਹਾ ਸੀ ਉਹ ਦਿਓਤੇ ਹਨ। ਉਸਨੇ ਕਿਹਾ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਵਚਨ ਆਇਆ ਤੁਸੀਂ ਉਹਨਾਂ ਨੂੰ ਦਿਓਤੇ ਆਖਿਆ। ਪਰ ਧਿਆਨ ਦਿਓ, ਇਹ ਉਹ ਹਨ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਵਚਨ ਲਿਆਉਂਦਾ ਹੈ ਅਤੇ ਜਦ ਉਹ ਇਹਨੂੰ ਬੋਲਦਾ ਹੈ ਇਹ ਹੋ ਜਾਂਦਾ ਹੈ। ਬਸ ਇੰਨਾ ਹੀ ਹੈ। ਅਤੇ ਇੱਥੇ ਉਹ ਪਰਮੇਸ਼ਵਰ ਕੋਲੋਂ ਇਖਤਿਆਰ ਪਾ ਕੇ ਖੜਾ ਹੈ ਕਿ ਜਦ ਉਹ ਚਾਹੇ ਧਰਤੀ ਉੱਤੇ ਬਿਪਤਾ ਲਿਆਵੇ, ਆਕਾਸ਼ ਨੂੰ ਬੰਦ ਕਰ ਦੇਵੇ, ਹੇ ਮੇਰੇ ਪ੍ਰਭੂ, ਅਤੇ ਉਹ ਇੰਜ ਹੀ ਕਰਦਾ ਹੈ। ਕੀ ਗੱਲ ਹੈ, ਉਹ 1,44,000 ਨੂੰ ਨਿਸਤਾਰੇ ਲਈ ਬਾਹਰ ਕੱਢ ਰਿਹਾ ਹੈ। ਉਹ ਉਹਨਾਂ ਨੂੰ ਨਿਸਤਾਰੇ ਦੀ ਪੋਥੀ ਵਿਚੋਂ ਲੈਣ ਜਾ ਰਿਹਾ ਹੈ ਅਤੇ ਇਹ ਨਿਸਤਾਰੇ ਦੀ ਮੋਹਰ ਦੇ ਦਰਮਿਆਨ 6ਵੀਂ ਮੋਹਰ ਦੇ ਵਿਚ ਹੁੰਦਾ ਹੈ। ਮੇਰੇ ਪਿਆਰੇ ਦੋਸਤ, ਇਹੀ ਹੈ, ਇਹ ਹੈ ਉਹ 6ਵੀਂ ਮੋਹਰ ਜਿਹੜੀ ਕਿ ਬਹੁਤ ਹੀ ਭੇਤ ਭਰੀ ਰਹੀ ਹੈ। ਆਓ ਅਸੀਂ ਲਈਏ, ਸਾਡੇ ਕੋਲ 10 ਮਿੰਟ ਹੋਰ ਹਨ, ਆਓ ਥੋੜਾ ਜਿਹਾ ਹੋਰ ਲੈਂਦੇ ਹਾਂ। ਮੇਰੇ ਕੋਲ ਹਾਲੇ 3 ਜਾਂ 4 ਸਫ਼ੇ ਹੋਰ ਹਨ, ਠੀਕ ਹੈ, ਮੇਰੇ ਕੋਲ ਹੈ। ਤੁਸੀਂ ਬਸ ਇਹਨੂੰ ਇੱਥੇ ਵੇਖ ਸਕਦੇ ਹੋ। ਮੈਂ ਸੋਚਦਾ ਹਾਂ ਕਿ ਮੇਰੇ ਕੋਲ ਲਗਭਗ ਹਨ, ਮੈਂ ਸੋਚਦਾ ਹਾਂ ਕਿ ਮੇਰੇ ਕੋਲ ਉਸੇ ਉੱਤੇ ਹਾਲੇ ਵੀ 15 ਸਫ਼ੇ ਹਨ ਜਿਹੜੇ ਮੈਂ ਹੋਰ ਲੈ ਸਕਦਾ ਹਾਂ। ਉਹਦੇ ਬਾਰੇ ਬਹੁਤ ਕੁਝ ਹੈ। ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚੱਲਦੇ ਹੀ ਚਲੇ ਜਾ ਸਕਦੇ ਹੋ, ਪਰੰਤੂ ਮੈਨੂੰ ਡਰ ਹੈ ਕਿ ਜੇ ਮੈਂ ਗੱਲ ਨੂੰ ਬਹੁਤ ਜ਼ਿਆਦਾ ਲੰਬੀ ਕਰ ਦਿਆਂਗਾ ਤਾਂ ਮੈਂ ਤੁਹਾਨੂੰ ਗੜਬੜ ਵਿਚ ਪਾ ਦਿਆਂਗਾ, ਅਤੇ ਮੈਂ ਇਹਨੂੰ ਇਕੱਠਾ ਨਹੀਂ ਰੱਖ ਸਕਦਾ ਹਾਂ ਜਿੱਦਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਯਿਸ਼ਾਇਆ ਵਿਚ ਆਓ ਇਹਨੂੰ ਲਈਏ। ਯਿਸ਼ਾਇਆ ਨਬੀ ਨੇ 6ਵੇਂ ਮੋਹਰ ਨੂੰ ਖੁੱਲਦੇ ਹੋਏ ਵੇਖਿਆ ਸੀ ਅਤੇ ਇਸ ਦੇ ਬਾਰੇ ਵਿਚ ਬੋਲਿਆ ਸੀ ਕਿ ਇਹ ਮਹੱਤਵਪੂਰਨ ਹੈ ਜਾਂ ਨਹੀਂ, ਸਮਝੇ। ਚੰਗਾ, ਸਾਰਾ ਹੀ ਮਾਮਲਾ, ਛੁਟਕਾਰੇ ਦੀ ਸਾਰੀ ਯੋਜਨਾ ਇਹਨਾਂ ਮੋਹਰਾਂ ਦੇ ਹੇਠਾਂ ਪਾਈ ਜਾਂਦੀ ਹੈ, ਸਾਰੀ ਪੁਸਤਕ। ਹੁਣ ਯਾਦ ਰੱਖਣਾ, ਅਸੀਂ ਵੇਖ ਚੁੱਕੇ ਹਾਂ ਕਿ ਯਿਸੂ ਨੇ ਇਹਨੂੰ ਵੇਖਿਆ ਸੀ, ਸਮਝੇ, ਕਿ ਠੀਕ ਹੈ। ਯਸੂ ਨੇ ਇਹਨੂੰ ਵੇਖਿਆ ਸੀ ਅਤੇ ਅਸੀਂ ਪਤਾ ਲਾਇਆ ਕਿ ਹੋਰ ਦੂਸਰਿਆਂ ਨੇ ਵੀ ਇਹਨੂੰ ਵੇਖਿਆ ਸੀ। ਅਸੀਂ ਵੇਖਿਆ ਕਿ ਯਾਕੂਬ ਵਿੱਚ ਇਸ ਦਾ ਨਮੂਨਾ ਮਿਲਦਾ ਹੈ, ਅਸੀਂ ਵੇਖਿਆ ਕਿ ਮਿਸਰ ਵਿੱਚ ਇਸ ਦਾ ਨਮੂਨਾ ਮਿਲਦਾ ਹੈ, ਅਸੀਂ ਵੇਖਦੇ ਹਾਂ ਕਿ ਸਲੀਬ ਤੇ ਇਸ ਦਾ ਨਮੂਨਾ ਮਿਲਦਾ ਹੈ। ਹੁਣ ਆਓ ਯਸ਼ਾਯਾ ਵੱਲ ਨੂੰ ਚੱਲੀਏ, ਮੈਂ ਕੁਝ ਹੋਰ ਨਬੀਆਂ ਬਾਰੇ ਵੀ ਇੱਥੇ ਲਿਖਿਆ ਹੋਇਆ ਹੈ। ਆਓ ਅਸੀਂ ਬਸ, ਮੈਨੂੰ ਇਹ ਯਸ਼ਾਯਾ ਦਾ ਇਹ ਹਿੱਸਾ ਪਸੰਦ ਹੈ। ਆਓ ਅਸੀਂ ਫਿਰ ਯਸ਼ਾਯਾ 13 ਬਾਬ ਵੱਲ ਚੱਲੀਏ। ਤੁਸੀਂ ਜਾਣਦੇ ਹੋ ਕਿ ਯਸ਼ਾਯਾ ਦੀ ਕਿਤਾਬ ਆਪਣੇ ਆਪ ਵਿੱਚ ਸੰਪੂਰਨ ਬਾਈਬਲ ਹੈ। ਕੀ ਤੁਹਾਨੂੰ ਇਹਦਾ ਪਤਾ ਹੈ? ਯਸ਼ਾਯਾ ਉਤਪਤ ਤੋਂ ਲਿਖਣਾ ਸ਼ੁਰੂ ਕਰਦਾ ਹੈ ਅਤੇ ਉਹ ਕਿਤਾਬ ਦੇ ਅੱਧ ਵਿੱਚ ਯੋਹੰਨਾ ਨੂੰ ਲੈ ਕੇ ਆਉਂਦਾ ਹੈ ਅਤੇ ਅੰਤ ਵਿੱਚ 1000 ਸਾਲ ਦੇ ਰਾਜ ਨੂੰ ਲਿਆਉਂਦਾ ਹੈ। ਅਤੇ ਬਾਈਬਲ ਵਿੱਚ 66 ਕਿਤਾਬਾਂ ਹਨ ਔਰ ਯਸ਼ਾਯਾ ਦੀ ਕਿਤਾਬ ਵਿੱਚ 66 ਬਾਬ ਹਨ। ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਵਿਸ਼ਵ ਕੋਸ਼ ਹੈ। ਹੁਣ ਤੁਸੀਂ ਯਸ਼ਾਯਾ 13 ਬਾਬ ਤੇ ਧਿਆਨ ਦਿਓ। ਆਓ ਅਸੀਂ ਇਹਨੂੰ 6ਵੀਂ ਐਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਤੁਸੀਂ ਤਾਹਾ ਮਾਰੋ ਕਿਉਂਕਿ ਯਹੋਵਾ ਦਾ ਦਿਨ ਨੇੜੇ ਹੈ, ਉਹ ਸਰਵ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗ ਆਵੇਗਾ। ਹੁਣ ਇੱਥੇ ਇਹ 6ਵੀਂ ਮੋਹਰ ਖੁੱਲ ਰਹੀ ਹੈ। ਇੱਥੇ ਪਿਛਾ ਮਸੀਹ ਦੇ ਆਉਣ ਤੋਂ 713 ਸਾਲ ਪਹਿਲਾਂ ਯਸ਼ਾਯਾ ਨੇ ਇਸ ਮੋਹਰ ਨੂੰ ਵੇਖਿਆ ਅਤੇ ਯਸੂ ਨੂੰ ਇੱਥੇ ਆਏ ਹੋਏ 2000 ਸਾਲ ਹੋ ਚੁੱਕੇ ਹਨ। ਇਸ ਲਈ ਇਹ ਲਗਭਗ 2700 ਸਾਲ ਪਹਿਲਾਂ ਦੀ ਗੱਲ ਹੈ ਅਤੇ ਯਸ਼ਾਯਾ ਨੇ ਇਸ ਮੋਹਰ ਨੂੰ ਉੱਥੇ ਪ੍ਰਗਟ ਹੁੰਦੇ ਵੇਖਿਆ ਸੀ। ਠੀਕ ਹੈ, ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ ਅਤੇ ਹਰ ਮਨੁੱਖ ਦਾ ਦਿਲ ਢਲ ਜਾਵੇਗਾ। ਯਸੂ ਨੇ ਕੀ ਕਿਹਾ ਸੀ? ਕੁਧਰਮ ਦੇ ਵੱਧ ਜਾਣ ਦੇ ਕਾਰਨ ਤਦ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ ਅਤੇ ਮਨੁੱਖਾਂ ਦੇ ਦਿਲ ਡਰ ਦੇ ਨਾਲ ਅਤੇ ਸਮੁੰਦਰ ਦੀ ਗਰਜਣਾ ਦੇ ਕਾਰਨ ਡੁੱਬ ਜਾਣਗੇ। ਵੇਖੋ, ਲੋਕਾਂ ਦੇ ਦਿਲ ਢਲ ਜਾਣਗੇ। ਉਹ ਘਬਰਾ ਜਾਣਗੇ, ਤਰਾਟਾਂ ਤੇ ਕਸ਼ਟ ਉਹਨਾਂ ਨੂੰ ਫੜ ਲੈਣਗੇ। ਉਹ ਜਣਨ ਵਾਲੀ ਤੀਵੀਂ ਵਾਂਗੂ ਪੀੜ ਵਿੱਚ ਹੋਣਗੇ। ਉਹ ਹੱਕੇ ਬੱਕੇ ਹੋ ਕੇ ਇੱਕ ਦੂਜੇ ਨੂੰ ਤੱਕਣਗੇ, ਉਹਨਾਂ ਦੇ ਮੂੰਹ ਭਖਦੇ ਹੋਣਗੇ। ਹੁਣ ਤੁਸੀਂ ਇੱਥੇ ਇਹਦੇ ਤੇ ਧਿਆਨ ਦਿਓ ਕਿ ਉਹਨਾਂ ਦੇ ਮੂੰਹ ਭਖਦੇ ਹੋਣਗੇ। ਇੱਕ ਪਲ ਠਹਿਰੋ, ਅਸੀਂ ਇਹਨੂੰ ਲੈਣਾ ਹੈ। ਵੇਖੋ, ਮੈਂ ਅਧਿਐਨ ਕਰਨ ਲਈ ਇਹਨੂੰ ਲੈ ਰਿਹਾ ਹਾਂ। ਵੇਖੋ, ਯਹੋਵਾ ਦਾ ਦਿਨ ਆਉਂਦਾ ਹੈ, ਨਿਰਦਈ ਕਹਿਰ ਅਤੇ ਤੇਜ ਕ੍ਰੋਧ ਨਾਲ ਪਈ ਧਰਤੀ ਨੂੰ ਵੀਰਾਨ ਕਰੇ ਅਤੇ ਉਹਦੇ ਪਾਪੀਆਂ ਨੂੰ ਉਹਦੇ ਵਿੱਚੋਂ ਨਾਸ਼ ਕਰੇ। ਧਰਤੀ ਇਹਦੇ ਬਾਰੇ ਵਿੱਚ ਇਹੋ ਹੀ ਹੈ ਜੋ ਕਿ ਤੁਸੀਂ ਵੇਖ ਰਹੇ ਹੋ। ਧਿਆਨ ਦਿਓ, ਆਕਾਸ਼ ਦੇ ਤਾਰੇ ਅਤੇ ਉਹਦੀਆਂ ਖਿੱਤੀਆਂ ਆਪਣਾ ਚਾਨਣ ਨਾ ਦੇਣਗੀਆਂ। ਸੂਰਜ ਚੜ੍ਹਦਿਆਂ ਸਾਰ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣਾ ਚਾਨਣ ਪ੍ਰਕਾਸ਼ ਨਾ ਕਰੇਗਾ। ਮੈਂ ਜਗਤ ਨੂੰ ਉਹਦੀ ਬੁਰਿਆਈ ਦੀ ਅਤੇ ਦੁਸ਼ਟਾਂ ਨੂੰ ਉਹਦੀ ਬਦੀ ਦੀ ਸਜ਼ਾ ਦੇਵਾਂਗਾ। ਮੈਂ ਮਗਰੂਰਾਂ ਦੇ ਹੰਕਾਰ ਦਾ ਅੰਤ ਕਰ ਦਿਆਂਗਾ। ਮੈਂ ਨਹੀਂ ਜਾਣਦਾ ਕਿ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ, ਮੈਂ ਇਹਦਾ ਉਚਾਰਨ ਨਹੀਂ ਕਰ ਸਕਦਾ। ਮੈਂ ਮਗਰੂਰਾਂ ਦੇ ਹੰਕਾਰ ਦਾ ਅੰਤ ਕਰ ਦਿਆਂਗਾ ਅਤੇ ਨਿਰਦਈਆਂ ਦੇ ਘੁਮੰਡ ਨੂੰ ਹੇਠਾਂ ਕਰ ਦਿਆਂਗਾ। ਯਸ਼ਾਯਾ ਨੇ ਬਿਲਕੁਲ ਉਹੀ ਵੇਖਿਆ ਸੀ ਜਿਹਦੇ ਬਾਰੇ ਵਿੱਚ ਯਸੂ ਨੇ ਗੱਲ ਕੀਤੀ ਸੀ। ਜੋ 7ਵੀਂ ਮੋਹਰ ਪ੍ਰਗਟ ਕਰਦੀ ਹੈ ਜਦੋਂ ਉਹ ਸੰਸਾਰ ਦਾ ਮੁਸੀਬਤਾਂ ਦੇ ਨਾਲ ਸਫਾਇਆ ਕਰਦਾ ਹੈ। ਇਹ ਕਸ਼ਟ ਕਾਲ ਦਾ ਸਮਾਂ ਹੈ ਜੋ 6ਵੀਂ ਮੋਹਰ ਹੈ। ਹਾਂਜੀ, ਯਸ਼ਾਯਾ ਇੱਕ ਨਬੀ ਸੀ ਔਰ ਉਸਨੂੰ ਪਰਮੇਸ਼ਵਰ ਦਾ ਵਚਨ ਜਾਣੂ ਕਰਾਇਆ ਗਿਆ ਸੀ ਅਤੇ 2700 ਸਾਲ ਪਹਿਲਾਂ ਦੀ ਗੱਲ ਹੈ, ਸੱਚ ਹੈ। ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ ਜਿਵੇਂ ਕਿ ਇੱਥੇ ਯਸ਼ਾਯਾ ਆਖਦਾ ਹੈ, ਜਿਵੇਂ ਤੀਵੀਂ ਨੂੰ ਜਣਨ ਦੀਆਂ ਪੀੜਾਂ ਲੱਗਦੀਆਂ ਹਨ, ਉਸੇ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਹੋਕੇ ਭਰ ਰਹੀ ਹੈ। ਇਹ ਸਭ ਹੋਕੇ ਅਤੇ ਜਣਨ ਦੀਆਂ ਪੀੜਾਵਾਂ ਭਰਨਾ ਕੀ ਹੈ? ਜਿੱਦਾਂ ਕਿ ਇੱਕ ਤੀਵੀਂ ਜਿਹੜੀ ਮਾਂ ਬਣਨ ਵਾਲੀ ਹੈ, ਧਰਤੀ ਖੁਦ ਸ੍ਰਿਸ਼ਟੀ ਆਪ ਵੀ ਛੁਟਕਾਰੇ ਲਈ ਹੋਕੇ ਭਰਦੀ ਹੈ। ਕਿਵੇਂ? ਇੱਥੇ ਇਸ ਨਗਰ ਨੂੰ ਲਓ, ਆਓ ਅਸੀਂ ਆਪਣੇ ਨਗਰ ਨੂੰ ਲਈਏ। ਇੱਥੇ ਕਿਸੇ ਵੀ ਦੂਸਰੇ ਨਗਰ ਵਾਂਗ ਸ਼ਰਾਬਖਾਨੇ, ਵੇਸ਼ਵਾਪਨ ਅਤੇ ਗੰਦਗੀ ਅਤੇ ਮੈਲ ਆਦਿ ਹੈ। ਕਿਉਂ? ਮੈਂ ਵਿਸ਼ਵਾਸ ਕਰਦਾ ਹਾਂ ਕਿ 1000 ਸਾਲ ਪਹਿਲਾਂ ਜਦ ਪਰਮੇਸ਼ਵਰ ਇਸ ਧਰਤੀ ਨੂੰ ਵੇਖਦਾ ਸੀ, ਇਹ ਵਧੀਆ ਸੀ। ਜਦ ਓਹਾਈਓ ਨਦੀ ਇੱਥੇ ਵਗਦੀ ਸੀ ਔਰ ਉਸ ਵੇਲੇ ਪਾਣੀ ਪਿਸ਼ਾਹਾਂ ਨੂੰ ਨਹੀਂ ਵਗਦੇ ਸਨ ਅਤੇ ਨਾ ਹੜ੍ਹ ਆਉਂਦੇ ਸਨ। ਵਾਦੀ ਵਿੱਚ ਕੋਈ ਪਾਪ ਮੌਜੂਦ ਨਹੀਂ ਸੀ। ਮੱਝਾਂ ਇੱਥੇ ਘੁੰਮਦੀਆਂ ਫਿਰਦੀਆਂ ਸਨ ਅਤੇ ਉਹ ਪੁਰਾਣੇ ਚਰੋਕੀ ਉਹਨਾਂ ਦਾ ਸ਼ਿਕਾਰ ਕਰਦੇ ਸਨ ਅਤੇ ਚੰਗਾ ਜੀਵਨ ਜਿਉਂਦੇ ਸਨ। ਉੱਥੇ ਕੋਈ ਵੀ ਪਰੇਸ਼ਾਨੀ ਜਾਂ ਮੁਸ਼ਕਿਲ ਨਹੀਂ ਸੀ। ਪਰੰਤੂ ਮਨੁੱਖ ਅੰਦਰ ਆ ਗਿਆ ਅਤੇ ਇਹੋ ਹੀ ਹੈ, ਜਦੋਂ ਪਾਪ ਅੰਦਰ ਆ ਜਾਂਦਾ ਹੈ ਜਾਂ ਧਰਤੀ ਉੱਤੇ ਮਨੁੱਖਾਂ ਦੀ ਆਬਾਦੀ ਵਧਣ ਲੱਗੀ ਤਾਂ ਪਾਪ ਅਤੇ ਹਿੰਸਾ ਵੀ ਅੰਦਰ ਆ ਗਈ। ਇਹ ਸੱਚ ਹੈ ਕਿ ਮਨੁੱਖ ਹੀ ਹਮੇਸ਼ਾ ਇਹਦਾ ਕਾਰਨ ਰਿਹਾ ਹੈ। मैं सोचता हां कि एक निरादरी वाली गल है। एक दिन मैं अपने शहर जिथे मैं रहंदा हां विच खड़ा सी, जो हुण अरिजोना विच है, अते जदों मैं बच्चा सी तां मैं जीरोनिमो अते कोची अते उन्हां प्राचीन अपाचे दे बारे विच पढ़िया सी, क्योंकि मैं उन्हां नूं उत्थे प्रचार कीता है। वो वधिया लोक हन अते कुछ वधिया लोकां विचों वो अपाचे इंडियन हन जिन्हां नूं तुसीं मिलना चाहोगे। इस तो बाद मैं टूम स्टोन गया जिथे उन्होंने पुरानी जंग दिया तस्वीरां यादगारां ते होर चीजां रखियां हुई हैं। मैं उन्हां वाल वेख्या, तुहानू पता है कि वह हमेशा ही जीरोनिमा नूं खाना बिदोश दे रूप विच दर्जा दिंदे हन। मेरे लिए तां ओही असली अमरीकी सन। असल विच वह तां बस अपने हकां लई लड़ रहे सन, जिवें कि कोई भी करेगा। वो अपने देश विच प्रदूषण नहीं चाहुंदा सी। अते हुण वेखो कि वो की है, उना दे बच्चे, उना दियां तियां, वेशवां ते बाकी सब कुछ बन रहियां हन। अते गोरे लोग उथे अंदर आए, गोरे लोग दुष्ट हन। इंडियन पुरातन पंथी सन, वो ता पुरातन पंथी सी, वो ता बाहर जांदा ते मझ नूं मारदा अते जो कुछ भी मझ दा बाकी बचदा सारा कबीला खांदे सन। उस दी खल नूं कपड़े बनाउण विच अते तंबू बनाउण आदि विच इस्तेमाल करदे सन, पर गोरे लोग उस नूं सिर्फ निशानेबाजी लई ही गोली मारदे सन। क्यों? के बड़ी निंदा वाली गल नहीं है? मैं अखबार विच एक लेख पढ़िया सी जिस विच दस्या गया सी कि अफ्रीका विच शिकार करन लई एक महान जगह है। उन्होंने इन्हां मनुखा नूं आर्थर गॉड प्राय अते होर दूसरे लोकां नूं इन्हां हाथियां अते होर जंगली जानवरां दा शिकार करन लई लिया अते ओह हैलीकाप्टरां अते इसे तरह दियां चीजां थानी उना जंगली जानवरां ते गोलियां मार रहे सन। उस लेख विच एक बुढ़ी हथनी दी तस्वीर सी जो मरण दा यतन कर रही सी अते हंजू उसके मुंह तो हेठां डिग रहे सन अते दो वड्डे हाथी उनू उतहां चुकण दा यतन कर रहे सन तां कि उनू बचा सकण। क्यों? ए पाप है, ए कोई शिकार नहीं है। जदों मैं उथे बाहर मैदान विच खड़ा हुंदा हां जिथे कि मैं शिकार खेडदा ते होर ऐदां दियां चीजां करदा हां और उथे वेखदा हां कि किंज ओ गोरे लोग उथे शिकार करन लई आउंदे हन अते उहनां हिरनां नूं गोलियां नाल मारदे हन अते हिरनियां नूं उहनां विचों खत्म कर दिंदे हन अते कदे कदे ओ 8 जां 10 छोटियां छोटियां हिरनियां नूं मार के उथे ही छड्ड दिंदे अते पईयां रहण दिंदे हन अते हिरन दे बच्चे आले दुआले भज्जे फिरदे हन अते अपनी मां नूं लब्भण दा यतन करदे हन। कि तुसीं सोचदे हो कि ए शिकारियां वाला वतीरा है? मेरी किताब विच तां ए निरोल हत्या है। मैं उम्मीद करदा हां कि जद तक मैं जिउंदा रहिंदा हां कनेडा नूं ना खाना बदोश अमरीकियां नूं बाहर कढ़न लई उस विच कदे भी कोई राह नहीं मिलेगा। ए सच है, वो सब तो वध माड़े शिकारी हन जेड़े कि मैं अपने जीवन विच कदे वेखे हन। हुण ओ सारे तां इस तरह दे नहीं हन, उन्हां विच कई सच्चे अते असली आदमी हन, परंतु तुहानूं 1000 विचों एक ही अजिहा आदमी मिलेगा जो कुछ भी वेख सकदे उसते किसी भी तरीके नाल गोली चला सकदे हन। ए सच है, वो हत्यारा है, ए ठीक है, वो दया तो रहत है अते वो बेमौसम ही पशुआं ते गोली चलाउंदा है। मैं उथे उपर अलास्का विच गाइडां विचों एक गाइड दे नाल सी, उसने कहा मैं उपर चुकिया, हुण मैं उथे उपर जावांगा अते असीं वड्डे वड्डे 12 सिंगियां दा एक झुंड वेखांगे। या वो 12 सिंगे नहीं हन बल्कि उथे तां अमरीकी 12 सिंगे पए होए हन जिन्हां दे सिंगां विच दी 50 कैलिबर गन दियां गोलियां चलाईयां गईयां हन। ए ओ है जिथे अलास्का विच इन्हां अमरीकी हवाई जहाज दे चालकां ने उस जहाज विचो 12 सिंगां दे झुंड ते मशीन गन नाल गोलियां बरसाईयां सन। ए तां निरोल हत्या है। ओ जानदे सन कि ओ जद कदे मझ नूं मार लैणगे ओ इंडियन नूं गुलाम बना सकदे हन, ओ भुखे मर जाणगे। एही कारण सी कि कोचाई जाति नूं उसदे सब सरदारां नूं उहनां दे बच्चियां नूं अते उहनां दे लोकां नूं आत्म समर्पण करना पिया सी क्योंकि ओ भुखे मर रहे सन। ओ उथे बहुत वड्डे वड्डे ट्रक भर के मैदानां दे निवासी मझां मान वालियां नूं लै के गए अते उहनां ने दुपहर नूं उहनां दियां सारियां मझां नूं 40-50 मझां नूं मार दित्ता। ओ जानदे हन जद ओ उहनां नूं गोली मार लैणगे ओ रेड इंडियन तों छुटकारा पा लैणगे। ओ मेरे प्रभु, जिस ढंग दे नाल उहनां ने रेड इंडियन दे नाल दुर्व्यवहार कीता है इह तां झंडे विच इक दाग है। ਤੁਹਾਡਾ ਇਹੋ ਹੀ ਹਾਲ ਹੈ। ਪਰ ਯਾਦ ਰੱਖੋ ਕਿ ਬਾਈਬਲ ਵਿੱਚ ਕਿਹਾ ਗਿਆ ਹੈ ਉਹ ਸਮਾਂ ਆਉਂਦਾ ਹੈ ਜਦ ਪਰਮੇਸ਼ਵਰ ਉਹਨਾਂ ਦਾ ਨਾਸ਼ ਕਰੇਗਾ ਜਿਹੜੇ ਧਰਤੀ ਦਾ ਨਾਸ਼ ਕਰਦੇ ਹਨ ਅਤੇ ਸਾਰੀ ਦੁਨੀਆ। ਉਹਨਾਂ ਵਾਦੀਆਂ ਤੇ ਨਿਗਾਹ ਮਾਰੋ। ਮੈਂ ਉਸ ਦਿਨ ਉੱਥੇ ਖੜਾ ਸੀ ਅਤੇ ਹੇਠਾਂ ਫੀਨਿਕਸ ਦੀ ਵਾਦੀ ਵੱਲ ਵੇਖ ਰਿਹਾ ਸਾਂ। ਮੈਂ ਉੱਤੇ ਦੱਖਣ ਦੇ ਪਹਾੜ ਉੱਤੇ ਪਹੁੰਚਿਆ। ਮੈਂ ਅਤੇ ਮੇਰੀ ਪਤਨੀ ਉੱਥੇ ਉੱਪਰ ਬੈਠੇ ਹੋਏ ਸਾਂ ਅਤੇ ਮੈਂ ਹੇਠਾਂ ਫੀਨਿਕਸ ਤੇ ਝਾਤੀ ਮਾਰੀ ਅਤੇ ਮੈਂ ਕਿਹਾ ਕਿ ਇਹ ਭਿਆਨਕ ਨਹੀਂ ਹੈ? ਉਸਨੇ ਕਿਹਾ ਕੀ ਭਿਆਨਕ? ਤੁਹਾਡਾ ਕੀ ਮਤਲਬ ਹੈ? ਮੈਂ ਕਿਹਾ ਉੱਥੇ ਉਸ ਵਾਦੀ ਵਿਚ ਜਿੱਥੇ 1.5 ਲੱਖ ਜਾਂ 1,40,000 ਲੋਕ ਹਨ, ਔਰ ਹੋ ਸਕਦਾ ਹੈ ਕਿ 2 ਲੱਖ ਲੋਕ ਹੋਣ, ਉੱਥੇ ਕਿੰਨਾ ਵੱਧ ਪਾਪ, ਵਿਭਚਾਰ ਅਤੇ ਸ਼ਰਾਬ ਪੀਣਾ ਅਤੇ ਸ਼ਰਾਪ ਦੇਣਾ ਹੈ, ਅਤੇ ਪ੍ਰਭੂ ਦਾ ਨਾਮ ਵਿਅਰਥ ਵਿਚ ਲਿਆ ਜਾ ਰਿਹਾ ਹੈ। ਮੈਂ ਕਿਹਾ ਉੱਥੇ 500 ਜਾਂ 1,000 ਸਾਲ ਪਹਿਲਾਂ ਹੋਰ ਕੁਝ ਨਹੀਂ ਬਲਕਿ ਥੋਰ ਜੰਗਲੀ ਫੁੱਲ ਬੂਟੇ ਸਨ ਅਤੇ ਛੋਟੇ ਬਗਿਆੜ ਨਦੀ ਦੀ ਰੇਤ ਔਰ ਝੱਗ ਵਿਚ ਉੱਪਰ ਹੇਠਾਂ ਕੁੱਦਦੇ ਫਿਰਦੇ ਸਨ। ਅਤੇ ਮੈਂ ਕਿਹਾ ਪਰਮੇਸ਼ਵਰ ਨੇ ਇਹਨੂੰ ਇਸੇ ਢੰਗ ਦੇ ਨਾਲ ਹੀ ਬਣਾਇਆ ਸੀ, ਪਰ ਮਨੁੱਖ ਅੰਦਰ ਆਉਂਦਾ ਹੈ, ਉਸਨੇ ਕੀ ਕੀਤਾ? ਉਸਨੇ ਧਰਤੀ ਨੂੰ ਗੰਦ ਮੰਦ ਦੇ ਨਾਲ ਭਰ ਦਿੱਤਾ, ਗਲੀਆਂ ਗੰਦਗੀ ਨਾਲ ਭਰੀਆਂ ਹੋਈਆਂ ਹਨ, ਨਾਲੀਆਂ ਤੇ ਦਰਿਆ ਗੰਦਗੀ ਦੇ ਨਾਲ ਪਲੀਤ ਹੋ ਚੁੱਕੇ ਹਨ, ਉਹ ਨਹੀਂ ਕਰ ਸਕਦੇ ਹਨ। ਕਿਉਂ? ਤੁਹਾਡੇ ਲਈ ਇਹੀ ਚੰਗਾ ਹੋਵੇਗਾ ਕਿ ਤੁਸੀਂ ਪੀਣ ਲਈ ਪਾਣੀ ਉਸ ਥਾਂ ਤੋਂ ਨਾ ਲਓ। ਉਸ ਪਾਣੀ ਦੇ ਨਾਲ ਤੁਹਾਨੂੰ ਕੁਝ ਵੀ ਹੋ ਸਕਦਾ ਹੈ, ਸਮਝੇ? ਤੁਸੀਂ ਉਸ ਤੇ ਧਿਆਨ ਦਿਓ, ਨਾ ਸਿਰਫ ਇਹੀ ਬਲਕਿ ਦੁਨੀਆਂ ਵਿਚ ਸਭ ਕੁਝ ਪਲੀਤ ਹੋ ਚੁੱਕਾ ਹੈ, ਸੰਸਾਰ, ਸ੍ਰਿਸ਼ਟੀ, ਪਰਮੇਸ਼ਵਰ ਦਇਆ ਕਰੇ, ਸਾਰਾ ਸੰਸਾਰ ਹੀ ਜਣੇਪੇ ਦੀਆਂ ਪੀੜਾਂ ਵਿਚ ਹੈ। ਯਸ਼ਾਇਆ ਨੇ ਕਿਹਾ ਸੀ ਸ੍ਰਿਸ਼ਟੀ ਯਤਨ ਕਰ ਰਹੀ ਹੈ, ਉਹ ਜਣਨ ਦੀਆਂ ਪੀੜਾਂ ਦੇ ਨਾਲ ਹੋਕੇ ਪਾ ਰਹੀ ਹੈ। ਕੀ ਗੱਲ ਹੈ? ਉਹ ਉਸ ਵਿਚ ਉਹ 1,000 ਸਾਲ ਦੇ ਰਾਜ ਲਈ ਨਵੀਂ ਧਰਤੀ ਨੂੰ ਜਨਮ ਦੇਣ ਲਈ ਹੋਕੇ ਪਾ ਰਹੀ ਹੈ, ਜਿੱਥੇ ਸਭ ਉਹ ਉਹਨਾਂ ਲੋਕਾਂ ਲਈ ਜਿਹੜੇ ਪਾਪ ਨਹੀਂ ਕਰਨਗੇ ਨਵੀਂ ਧਰਤੀ ਨੂੰ ਜਨਮ ਦੇਣ ਲਈ ਯਤਨ ਕਰ ਰਹੀ ਹੈ। ਇਹ ਸੱਚ ਹੈ, ਉਹ ਜਣਨ ਦੀਆਂ ਪੀੜਾਵਾਂ ਨਾਲ ਤੜਪ ਰਹੀ ਹੈ। ਇਹੋ ਹੀ ਕਾਰਨ ਹੈ ਕਿ ਅਸੀਂ ਮਸੀਹ ਦੀ ਲਾੜੀ ਨੂੰ ਜਨਮ ਦੇਣ ਲਈ ਜਣਨ ਦੀਆਂ ਪੀੜਾਂ ਵਿਚ ਹਾਂ। ਹਰ ਇੱਕ ਚੀਜ਼ ਹੋਕੇ ਪਾ ਰਹੀ ਹੈ ਅਤੇ ਤੜਪ ਰਹੀ ਹੈ। ਵੇਖੋ, ਕੁਝ ਹੋਣ ਵਾਲਾ ਹੈ ਅਤੇ ਸ਼ੇਮੀ ਬਵਾ ਇਹਨੂੰ ਜਾ ਲੈਣ ਦੇਵੇਗੀ। ਭਾਈ ਜੀ ਭੁਚਾਲ ਆ ਜਾਣਗੇ, ਤਾਰੇ ਹਿੱਲ ਜਾਣਗੇ, ਲਾਵੇ ਫੁੱਟ ਨਿਕਲਣਗੇ ਅਤੇ ਧਰਤੀ ਆਪਣੇ ਆਪ ਨੂੰ ਨਵਾਂ ਬਣਾਵੇਗੀ। ਧਰਤੀ ਦੇ ਕੇਂਦਰ ਵਿੱਚੋਂ ਨਵਾਂ ਲਾਵਾ ਫੁੱਟ ਪਵੇਗਾ ਅਤੇ ਉਸਦੇ ਟੁਕੜੇ ਟੁਕੜੇ ਹੋ ਜਾਣਗੇ ਅਤੇ ਉਹ ਆਲੇ ਦੁਆਲੇ ਸਭ ਜਗ੍ਹਾ ਖਿਲਰ ਜਾਣਗੇ। ਜਦ ਉਹ ਉੱਥੇ ਬੜੀ ਤੇਜ਼ੀ ਨਾਲ ਘੁੰਮਦੀ ਹੈ, ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਕ ਸਵੇਰ ਜਦ ਮਸੀਹ ਅਤੇ ਉਸਦੀ ਲਾੜੀ ਧਰਤੀ ਤੇ ਵਾਪਸ ਆਉਣਗੇ ਤਾਂ ਇੱਥੇ ਪਰਮੇਸ਼ਵਰ ਦਾ ਫਿਰਦੌਸ ਹੋਵੇਗਾ। ਹੇ ਮੇਰੇ ਪ੍ਰਭੂ, ਯੁੱਧ ਦੇ ਉਹ ਪੁਰਾਣੇ ਯੋਧੇ ਉੱਥੇ ਆਪਣੇ ਮਿੱਤਰਾਂ ਅਤੇ ਪਿਆਰਿਆਂ ਦੇ ਨਾਲ ਘੁੰਮਣਗੇ ਅਤੇ ਸਵਰਗ ਦੂਤਾਂ ਦੀਆਂ ਸੈਨਾ ਦੇ ਗਾਉਣ ਦੇ ਨਾਲ ਵਾਤਾਵਰਨ ਭਰ ਜਾਵੇਗਾ। ਹੇ ਮੇਰੇ ਚੰਗੇ ਅਤੇ ਵਫ਼ਾਦਾਰ ਸੇਵਕ, ਤੂੰ ਵਧੀਆ ਕੀਤਾ ਹੈ। ਪ੍ਰਭੂ ਦੀਆਂ ਖੁਸ਼ੀਆਂ ਵਿਚ ਜੋ ਤੇਰੇ ਲਈ ਤਿਆਰ ਕੀਤੀਆਂ ਗਈਆਂ ਹਨ, ਦਾਖਲ ਹੋ, ਜਿਵੇਂ ਕਿ ਤੇਰੇ ਕੋਲ ਇਹ ਖੁਸ਼ੀਆਂ ਹਵਾ ਦੇ ਪਾਪ ਵਿਚ ਡਿੱਗਣ ਤੋਂ ਪਹਿਲਾਂ ਸਨ। ਆਮੇਨ। ਜੀ ਹਾਂ, ਸ਼ੇਮੀ ਮੋਹਰ ਕੁਝ ਕਰਨ ਜਾ ਰਹੀ ਹੈ। ਜੀ ਹਾਂ ਸ਼੍ਰੀਮਾਨ, ਸੱਚ ਵਿਚ ਸਾਰਾ ਹੀ ਸੰਸਾਰ 1,000 ਸਾਲ ਦੇ ਰਾਜ ਲਈ ਹੋਕੇ ਪਾ ਰਿਹਾ ਅਤੇ ਪੀੜ ਵਿਚ ਹੈ। ਹੁਣ ਇਸ ਵੇਲੇ ਇਹ ਸੰਸਾਰ ਗੰਦ ਮੰਦ ਦੇ ਨਾਲ ਭਰਿਆ ਹੋਇਆ ਹੈ। ਮੇਰਾ ਵਿਸ਼ਵਾਸ ਹੈ ਕਿ ਜ਼ਿਆਦਾ ਦੇਰ ਨਹੀਂ ਹੋਈ ਕਿ ਜਦੋਂ ਮੈਂ ਇੱਥੇ ਇਸ ਤੇ ਪ੍ਰਚਾਰ ਕੀਤਾ ਹੀ, ਜਦ ਮੈਂ ਇੱਥੇ ਭਵਨ ਵਿਚ ਸੰਸਾਰ ਟੁੱਟ ਭੱਜ ਕੇ ਬਿਖਰ ਰਿਹਾ ਹੈ ਵਿਸ਼ੇ ਤੇ ਪ੍ਰਚਾਰ ਕੀਤਾ ਸੀ, ਇਹ ਬਿਲਕੁਲ ਠੀਕ ਹੈ। ਵੇਖੋ, ਸੰਸਾਰ ਵਿਚ ਟੁੱਟ ਭੱਜ ਕੇ ਕੀ ਬਿਖਰ ਰਿਹਾ ਹੈ? ਵੇਖੋ, ਇਸ ਦੀ ਹਰ ਇੱਕ ਚੀਜ਼ ਟੁੱਟ ਰਹੀ ਹੈ। ਯਕੀਨਨ ਇਸੇ ਤਰ੍ਹਾਂ ਹੀ ਹੈ, ਇਸਦੇ ਟੁਕੜੇ ਟੁਕੜੇ ਹੋਣੇ ਹੀ ਹਨ। ਜੀ ਹਾਂ ਸ਼੍ਰੀਮਾਨ, ਧਿਆਨ ਦਿਓ, ਇਹ ਤਾਂ ਇੱਕ ਢਾਂਚਾ ਹੈ। ਆਓ ਮੈਂ ਤੁਹਾਨੂੰ ਇਹਦੇ ਕਾਰਨ ਦੱਸਦਾ ਹਾਂ ਜਿਹਦਾ ਕਰਕੇ ਧਰਤੀ ਨੇ ਇਸ ਤਰ੍ਹਾਂ ਕਰਨਾ ਹੈ। ਸਿਰਫ ਧਰਤੀ ਦਾ ਢਾਂਚਾ, ਇਸ ਧਰਤੀ ਦਾ ਲੋਹਾ ਅਤੇ ਪਿੱਤਲ ਅਤੇ ਬਾਕੀ ਸਾਰਾ ਸਮਾਨ ਇਹਦੇ ਵਿੱਚੋਂ ਖਿੱਚ ਲਿਆ ਗਿਆ ਹੈ। ਇਹਦੇ ਢਾਂਚੇ ਦਾ ਸਮਾਨ ਉਦਯੋਗਾਂ ਆਦਿ ਲਈ ਕੱਢ ਲਿਆ ਗਿਆ ਹੈ ਕਿ ਲਗਭਗ ਤਿਆਰ ਹੈ ਕਿ ਚੰਗਾ ਅਤੇ ਦੂਸਰਿਆਂ ਦਿਨਾਂ ਤੱਕ ਸਾਡੇ ਇੱਥੇ ਦੇਸ਼ ਦੇ ਇਸ ਹਿੱਸੇ ਵਿੱਚ ਕੋਈ ਭੁਚਾਲ ਨਹੀਂ ਆਉਂਦੇ ਸਨ, ਪਰੰਤੂ ਸੰਤ ਲੂਇਸ ਅਤੇ ਹੋਰ ਦੂਸਰਿਆਂ ਖੇਤਰਾਂ ਵਿੱਚ ਧਰਤੀ ਬਹੁਤ ਹੀ ਪਤਲੀ ਹੁੰਦੀ ਜਾ ਰਹੀ ਹੈ। ਉਹਨਾਂ ਨੇ ਇਹਦੇ ਵਿੱਚੋਂ ਸਭ ਕੁਝ ਕੱਢ ਲਿਆ ਹੈ, ਸਮਝੇ? ਇਸ ਦੀ ਰਾਜਨੀਤਿਕ ਪ੍ਰਣਾਲੀ ਇੰਨੀ ਪਲੀਤ ਹੋ ਚੁੱਕੀ ਹੈ ਕਿ ਮੁਸ਼ਕਲ ਦੇ ਨਾਲ ਹੀ ਕੋਈ ਇਮਾਨਦਾਰ ਉੱਥੇ ਪਾਇਆ ਜਾਂਦਾ ਹੋਵੇਗਾ। ਇਹਦੀ ਨੈਤਿਕਤਾ ਬਹੁਤ ਹੀ ਗਿਰ ਚੁੱਕੀ ਹੈ। ਇਹਨਾਂ ਵਿੱਚ ਨੈਤਿਕਤਾ ਤਾਂ ਰਹੀ ਹੀ ਨਹੀਂ, ਇਹਦੇ ਬਾਰੇ ਵਿੱਚ ਬਸ ਇਹੀ ਹੈ, ਸਮਝੇ? ਯਕੀਨਨ ਹੀ ਇਹਦਾ ਧਰਮ ਭ੍ਰਿਸ਼ਟ ਹੋ ਗਿਆ ਹੈ। ਜੀ ਹਾਂ ਸ਼੍ਰੀਮਾਨ, ਇਹ ਛੇਵੀਂ ਮੋਹਰ ਦਾ ਸਮਾਂ ਹੈ ਜੋ ਕਿ ਬਹੁਤ ਛੇਤੀ ਖੁੱਲਣ ਵਾਲੀ ਹੈ, ਅਤੇ ਜਦੋਂ ਖੁੱਲਦੀ ਹੈ ਤਾਂ ਉਹ ਸਮਾਪਤ ਹੋ ਜਾਂਦੀ ਹੈ। ਇਹ ਮੇਰੇ ਪ੍ਰਭੂ, ਪਰ ਉਸ ਵੇਲੇ ਲਾੜੀ ਜਾ ਚੁੱਕੀ ਹੁੰਦੀ ਹੈ, ਰਾਣੀ ਆਪਣਾ ਸਥਾਨ ਲੈਣ ਲਈ ਜਾ ਚੁੱਕੀ ਹੁੰਦੀ ਹੈ। ਜਦ ਕਿ ਇਹ ਚੱਲ ਰਿਹਾ ਹੋਵੇਗਾ, ਉਹਦਾ ਵਿਆਹ ਰਾਜੇ ਦੇ ਨਾਲ ਹੋ ਚੁੱਕਾ ਹੁੰਦਾ ਹੈ, ਅਤੇ ਇਸਰਾਇਲ ਦਾ ਬੱਕੀਆ ਮੋਹਰ ਬੰਦ ਹੋ ਜਾਂਦਾ ਹੈ ਅਤੇ ਜਾਣ ਲਈ ਤਿਆਰ ਹੁੰਦਾ ਹੈ, ਅਤੇ ਫਿਰ ਸ੍ਰਿਸ਼ਟੀ ਉਸ ਨੂੰ ਜਾ ਲੈਣ ਦਿੰਦੀ ਹੈ। ਉਹ ਕਿਹਾ ਸਮਾਂ ਹੈ? ਜਦੋਂ ਛੇਵੀਂ ਮੋਹਰ ਖੋਲਦੀ ਹੈ ਤਾਂ ਉਸਦੀ ਆਖਰੀ ਐਤ ਤੇ ਧਿਆਨ ਦਿਓ, ਜਿਹੜੇ ਵਚਨ ਦੇ ਪ੍ਰਚਾਰ ਤੇ ਜਿਉਂਦੇ ਪਰਮੇਸ਼ਵਰ ਦੇ ਪ੍ਰਮਾਣਿਤ ਕੀਤੇ ਹੋਏ ਵਚਨ ਦੇ ਪ੍ਰਚਾਰ ਤੇ ਹੱਸੇ ਸਨ, ਯਾਦ ਉਹ ਨਬੀ ਉੱਥੇ ਖੜੇ ਸਨ, ਚਮਤਕਾਰ ਕੀਤੇ ਸਨ, ਸੂਰਜ ਨੂੰ ਹਨੇਰਾ ਕੀਤਾ ਸੀ ਅਤੇ ਉਸ ਯੁੱਗ ਵਿਚ ਬਾਕੀ ਸਭ ਕੁਝ ਕਰ ਰਹੇ ਸਨ। ਵੇਖੋ, ਉਹ ਚਟਾਨਾ ਤੇ ਪਹਾੜਾਂ ਨੂੰ ਚੀਕ ਚੀਕ ਕੇ ਆਖਣਗੇ ਕਿ ਸਾਡੇ ਉੱਤੇ ਡਿੱਗ ਕੇ ਸਾਨੂੰ ਲੁਕਾ ਲਓ, ਕਿ ਉਹ ਉਹਨਾਂ ਨੂੰ ਉਸ ਵਚਨ ਕੋਲੋਂ ਲੁਕਾ ਲੈਣ ਜਿਹਦੇ ਤੇ ਉਹ ਹੱਸੇ ਸਨ, ਕਿਉਂਕਿ ਉਹ ਉਹਨੂੰ ਆਉਂਦੇ ਹੋਏ ਨੂੰ ਵੇਖਦੇ ਹਨ। ਸਾਨੂੰ ਲੇਲੇ ਦੇ ਕ੍ਰੋਧ ਤੋਂ ਲੁਕਾ ਲਓ, ਉਹ ਵਚਨ ਹੈ। ਸਮਝੇ, ਉਹ ਵਚਨ ਤੇ ਹੱਸੇ ਸਨ ਅਤੇ ਇੱਥੇ ਵਚਨ ਪ੍ਰਗਟ ਰੂਪ ਵਿਚ ਸੀ ਅਤੇ ਉਹਨਾਂ ਨੇ ਉਹਦਾ ਮਜ਼ਾਕ ਉਡਾਇਆ ਸੀ ਅਤੇ ਉਹ ਉਸ ਤੇ ਹੱਸੇ ਸਨ ਅਤੇ ਦੇਹਧਾਰੀ ਵਚਨ ਨਿਕਲ ਕੇ ਅਗਾਂਹ ਆਇਆ ਸੀ। ਉਹਨਾਂ ਨੇ ਕਿਉਂ ਤੌਬਾ ਨਹੀਂ ਕੀਤੀ ਸੀ? ਉਹ ਤੌਬਾ ਕਰ ਹੀ ਨਹੀਂ ਸਕਦੇ ਸਨ, ਉਸ ਵੇਲੇ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ। ਇਸ ਲਈ ਉਹ ਉਸ ਸਜ਼ਾ ਨੂੰ ਜਾਣਦੇ ਸਨ, ਉਹਨਾਂ ਨੇ ਉਸ ਨੂੰ ਸੁਣਿਆ ਸੀ, ਉਹ ਇਸ ਤਰ੍ਹਾਂ ਦੀਆਂ ਸੰਗਤਾਂ ਵਿਚ ਬੈਠੇ ਸਨ ਅਤੇ ਉਹਨਾਂ ਨੇ ਇਹਦੇ ਬਾਰੇ ਵਿਚ ਜਾਣਿਆ ਸੀ ਅਤੇ ਉਹ ਇਹਨਾਂ ਨਬੀਆਂ ਦੇ ਕੰਮਾਂ ਬਾਰੇ ਜਾਣਦੇ ਸਨ ਜਿਨ੍ਹਾਂ ਦੇ ਬਾਰੇ ਵਿਚ ਭਵਿੱਖਬਾਣੀ ਕੀਤੀ ਜਾ ਚੁੱਕੀ ਸੀ ਅਤੇ ਉਹ ਉਹਨਾਂ ਕੰਮਾਂ ਨੂੰ ਠੀਕ ਆਪਣੇ ਵਿਚਕਾਰ ਹੁੰਦੇ ਹੋਏ ਵੇਖ ਰਹੇ ਸਨ ਅਤੇ ਫਿਰ ਵੀ ਉਹਨਾਂ ਨੇ ਉਸ ਨੂੰ ਰੱਦ ਦਿੱਤਾ ਸੀ। ਉਹਨਾਂ ਨੇ ਆਖਰੀ ਵਾਰ ਦਇਆ ਨੂੰ ਰੱਦ ਦਿੱਤਾ ਸੀ ਅਤੇ ਜਦੋਂ ਤੁਸੀਂ ਦਇਆ ਨੂੰ ਰੱਦ ਦਿੰਦੇ ਹੋ, ਫਿਰ ਨਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ। ਜਦੋਂ ਤੁਸੀਂ ਕਿਰਪਾ ਨੂੰ ਰੱਦ ਦਿੰਦੇ ਹੋ ਤਾਂ ਜ਼ਰਾ ਇਸ ਦੇ ਬਾਰੇ ਵਿਚ ਸੋਚੋ। ਅਤੇ ਉੱਥੇ ਉਹ ਸਨ, ਉਹਨਾਂ ਦੇ ਕੋਲ ਕਿਤੇ ਵੀ ਜਾਣ ਲਈ ਕੋਈ ਥਾਂ ਨਹੀਂ ਸੀ, ਉਹਨਾਂ ਦੇ ਲਈ ਕੋਈ ਸ਼ਾਂਤੀ ਦੀ ਜਗ੍ਹਾ ਨਹੀਂ ਸੀ ਅਤੇ ਬਾਈਬਲ ਇੱਥੇ ਆਖਦੀ ਹੈ ਕਿ ਉਹਨਾਂ ਨੇ ਚੀਕ ਚੀਕ ਕੇ ਉਹਨਾਂ ਨੇ ਪਹਾੜਾਂ ਤੇ ਚਟਾਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਲੇਲੇ ਸਾਹਮਣੇ ਉਸਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ। ਉਹ ਤੌਬਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰੰਤੂ ਲੇਲਾ ਤਾਂ ਆਪਣਿਆਂ ਦਾ ਦਾਵਾ ਕਰਨ ਲਈ ਆ ਚੁੱਕਾ ਹੁੰਦਾ ਹੈ ਅਤੇ ਉਹਨਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਉੱਚੀ ਪੁਕਾਰਿਆ, ਦੁਆ ਕੀਤੀ, ਪਰ ਦੁਆਵਾਂ ਲਈ ਬਹੁਤ ਦੇਰ ਹੋ ਚੁੱਕੀ ਸੀ। ਹੇ ਮੇਰੇ ਭਾਈਓ ਭੈਣੋ, ਪਰਮੇਸ਼ਵਰ ਦੀ ਕਿਰਪਾ ਅੱਜ ਲੋਕਾਂ ਵੱਲ ਵਧਾਈ ਗਈ ਹੈ, ਜਦ ਕਿ ਇਸਰਾਇਲ ਇਹਦੇ ਲਈ 2000 ਸਾਲਾਂ ਤੋਂ ਅੰਨਾ ਕੀਤਾ ਗਿਆ ਹੈ ਤਾਂ ਕਿ ਸਾਨੂੰ ਤੌਬਾ ਦਾ ਮੌਕਾ ਦਿੱਤਾ ਜਾ ਸਕੇ। ਕੀ ਤੁਸੀਂ ਉਹਨੂੰ ਰੱਦ ਦਿੱਤਾ ਹੈ? ਕੀ ਤੁਸੀਂ ਉਸ ਦਇਆ ਨੂੰ ਠੁਕਰਾ ਦਿੱਤਾ ਹੈ? ਕੀ ਤੁਸੀਂ ਠੁਕਰਾਇਆ ਹੈ? ਆਖਰ ਤੁਸੀਂ ਕੌਣ ਹੋ? ਤੁਸੀਂ ਕਿੱਥੋਂ ਆਏ ਹੋ? ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਇਹ ਡਾਕਟਰ ਨੂੰ ਨਹੀਂ ਪੁੱਛ ਸਕਦੇ ਹੋ, ਤੁਸੀਂ ਦੁਨੀਆਂ ਵਿਚ ਕਿਸੇ ਨੂੰ ਇਹ ਨਹੀਂ ਪੁੱਛ ਸਕਦੇ ਹੋ ਅਤੇ ਨਾ ਹੀ ਕੋਈ ਅਜਿਹੀ ਕਿਤਾਬ ਹੈ ਜਿਹਦੇ ਵਿਚ ਤੁਸੀਂ ਇਹ ਪੜ੍ਹ ਸਕਦੇ ਹੋ ਜਾਂ ਤੁਹਾਨੂੰ ਦੱਸ ਸਕੇ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੋਂ ਆਏ ਹੋ ਅਤੇ ਤੁਸੀਂ ਕਿੱਥੇ ਜਾ ਰਹੇ ਹੋ। ਪਰੰਤੂ ਇਹ ਪੁਸਤਕ ਬਾਈਬਲ ਤੁਹਾਨੂੰ ਇਹ ਦੱਸ ਸਕਦੀ ਹੈ। ਹੁਣ ਤੁਸੀਂ ਇਹ ਜਾਣ ਲਓ ਕਿ ਲੇਲੇ ਦੇ ਲਹੂ ਤੋਂ ਬਿਨਾਂ ਆਪਣੇ ਥਾਂ ਤੇ ਕੰਮਾਂ ਨੂੰ ਕਰਨਾ ਤੁਹਾਨੂੰ ਕਿਸ ਪਾਸੇ ਲਿਜਾਂਦਾ ਹੈ। ਇਸ ਲਈ ਇਹ ਖੁਦਾ ਨੇ ਤੁਹਾਡੇ ਲਈ ਉਹ ਕੀਤਾ ਹੈ ਤਾਂ ਤੁਸੀਂ ਹੁਣ ਇੰਨਾ ਛੋਟਾ ਜਿਹਾ ਕੰਮ ਕਰ ਸਕਦੇ ਹੋ ਕਿ ਤੁਸੀਂ ਉਸ ਨੂੰ ਕਬੂਲ ਕਰ ਲਓ ਜੋ ਉਸਨੇ ਤੁਹਾਡੇ ਲਈ ਕੀਤਾ ਹੈ ਅਤੇ ਇਹੋ ਸਭ ਹੀ ਉਹ ਸਾਨੂੰ ਕਰਨ ਲਈ ਕਹਿੰਦਾ ਹੈ। ਜੇ ਇਸੇ ਆਧਾਰ ਤੇ ਮੈਂ ਹੋਰ ਅਗਾਂਹ ਜਾਂਦਾ ਹਾਂ ਤਾਂ ਮੈਨੂੰ ਕੱਲ ਰਾਤ ਦੀ ਬੰਦਗੀ ਲਈ ਠੀਕ ਉਸ ਬਵਾ ਤੇ ਆਉਣਾ ਪਵੇਗਾ ਅਤੇ ਹੁਣ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ। ਮੈਂ ਹੁਣ ਹੋਰ ਅੱਗੇ ਨਹੀਂ ਜਾ ਸਕਦਾ ਹਾਂ। ਮੈਂ ਇੱਥੇ ਆਪਣੇ ਲੇਖਾਂ ਤੇ ਕਾਂਟਾ ਮਾਰਿਆ ਹੋਇਆ ਹੈ, ਜਿਹਦਾ ਅਰਥ ਹੈ ਕਿ ਇੱਥੇ ਰੁਕਣਾ ਹੈ। ਇਸ ਲਈ ਹੁਣ ਮੈਨੂੰ ਕੱਲ ਤੱਕ ਦੀ ਉਡੀਕ ਕਰਨੀ ਹੋਵੇਗੀ। ਹੁਣ ਆਓ ਇੱਕ ਪਲ ਲਈ ਆਪਣੇ ਸਿਰਾਂ ਨੂੰ ਝੁਕਾਈਏ। ਮੇਰੇ ਬੇਸ਼ਕੀਮਤ ਦੋਸਤ, ਜੇ ਤੁਸੀਂ ਇਸ ਪਰਮੇਸ਼ਵਰ ਦੇ ਪਿਆਰ ਨੂੰ ਜਿਹਦੇ ਬਾਰੇ ਵਿਚ ਮੈਂ ਬੋਲ ਰਿਹਾ ਹਾਂ ਕਬੂਲ ਨਹੀਂ ਕੀਤਾ ਹੈ, ਜੇ ਤੁਸੀਂ ਨਹੀਂ ਕੀਤਾ ਹੈ, ਹੁਣ ਤੁਸੀਂ ਇਹ ਧਿਆਨ ਨਾਲ ਸੁਣੋ। ਜੇ ਤੁਸੀਂ ਉਸਦੀ ਕਿਰਪਾ ਅਤੇ ਪਿਆਰ ਨੂੰ ਕਬੂਲ ਨਹੀਂ ਕੀਤਾ ਹੈ, ਜੇ ਤੁਸੀਂ ਨਹੀਂ ਕੀਤਾ ਹੈ, ਤਾਂ ਤੁਹਾਨੂੰ ਨਿਆਂ ਅਤੇ ਕ੍ਰੋਧ ਦਾ ਸਾਹਮਣਾ ਕਰਨਾ ਪਵੇਗਾ। ਹੁਣ ਅੱਜ ਰਾਤ ਤੁਸੀਂ ਠੀਕ ਉਸੇ ਹਾਲਤ ਵਿਚ ਹੋ ਜਿਸ ਹਾਲਤ ਵਿਚ ਆਦਮ ਅਤੇ ਹਵਾ ਅਦਨ ਦੇ ਬਾਗ ਵਿਚ ਸਨ। ਤੁਹਾਡੇ ਕੋਲ ਇੱਕ ਹੱਕ ਹੈ, ਤੁਸੀਂ ਆਜ਼ਾਦ ਮਰਜ਼ੀ ਦੇ ਹੋ, ਤੁਸੀਂ ਜੀਵਨ ਦੇ ਬ੍ਰਿਸ਼ ਦੇ ਕੋਲ ਜਾ ਸਕਦੇ ਹੋ ਜਾਂ ਤੁਸੀਂ ਨਿਆਂ ਦੀ ਯੋਜਨਾ ਲੈ ਸਕਦੇ ਹੋ। ਪਰ ਅੱਜ ਜਦ ਕਿ ਤੁਸੀਂ ਸਮਝਦਾਰ ਹੋ ਅਤੇ ਆਪਣੀ ਠੀਕ ਮਾਨਸਿਕ ਹਾਲਤ ਵਿਚ ਹੋ ਅਤੇ ਤੁਸੀਂ ਇਹਨੂੰ ਕਬੂਲ ਕਰਨ ਅਤੇ ਖੜੇ ਹੋਣ ਵਿਚ ਸਿਹਤਮੰਦ ਹੋ, ਤਾਂ ਤੁਸੀਂ ਇਹ ਕਿਉਂ ਨਹੀਂ ਕਰਦੇ ਹੋ? ਜੇ ਤੁਸੀਂ ਨਹੀਂ ਕੀਤਾ ਹੈ, ਕੀ ਇੱਥੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਹਾਲੇ ਤੀਕਰ ਇਹ ਨਹੀਂ ਕੀਤਾ ਹੈ? ਜੇ ਇਸ ਤਰ੍ਹਾਂ ਹੈ ਤਾਂ ਕਿ ਤੁਸੀਂ ਆਪਣੇ ਹੱਥਾਂ ਨੂੰ ਉੱਪਰ ਉਠਾਓਗੇ ਅਤੇ ਕਹੋਗੇ, ਭਾਈ ਬ੍ਰਾਨਹਮ, ਮੇਰੇ ਲਈ ਦੁਆ ਕੀਤੀ ਜਾਵੇ, ਹੁਣ ਮੈਂ ਇਹਨੂੰ ਕਰਨਾ ਚਾਹੁੰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਇਹ ਮੇਰੇ ਉੱਤੇ ਆਵੇ। ਹੁਣ ਦੋਸਤੋ, ਯਾਦ ਰਹੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਇਹ ਚੰਗੀ ਗੱਲ ਹੈ। ਮੇਰੇ ਕੋਲ ਇਹਦੇ ਤੇ ਇਹ ਮੇਰੇ ਵਿਚਾਰ ਨਹੀਂ ਹਨ, ਇਹ ਉਹ ਨਹੀਂ ਹੈ ਜੋ ਮੈਂ ਸੋਚ ਰਿਹਾ ਹਾਂ, ਇਹ ਸਭ ਬਿਲਕੁਲ ਵੀ ਮੇਰੀ ਵੱਲੋਂ ਨਹੀਂ ਹੈ। ਪਾਕ ਰੂਹ ਇਹ ਜਾਣਦਾ ਹੈ, ਇਸ ਲਈ ਉਹ ਮੇਰੀ ਸਹਾਇਤਾ ਕਰੇ ਅਤੇ ਤੁਸੀਂ ਇੰਤਜ਼ਾਰ ਕਰੋ। ਯੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਮੈਂ ਕੱਲ ਰਾਤ ਇੱਥੇ ਸੰਗਤ ਵਿਚ ਉਸ ਭੇਤ ਨੂੰ ਵਿਖਾਵਾਂਗਾ ਜਿਹੜਾ ਹਰ ਸਮੇਂ ਹੀ ਚੱਲਦਾ ਰਿਹਾ ਹੈ। ਮੈਨੂੰ ਬਹੁਤ ਸ਼ੱਕ ਹੁੰਦਾ ਹੈ कि तुसी इनू वेख्या है या नहीं जो कटिया है। एथे बिलकुल तुहाडे सामने कोई चीज रखी गई है अते मैं हर रात इस गल ते निगाह लगाई रखी कि कोई उठे अते कहे मैं इनू वेखदा हां। समझे मैं तुहानू कहंदा हां कि कृपा करके इनू रद्द ना दियो। ये तुसी एक मसीही नहीं हो, ये तुसी लेले दे लहू दे थले नहीं हो, ये तुसी नवा जन्म नहीं पाया है अते ये तुसी पवित्र आत्मा नाल नहीं भरे हो। ये तुसी यीशु मसीह दे नाम विच बपतिस्मा लैण दे राही कि तुसी उसकी मौत दबे जान अते जी उठन दे गवाह होण दे लई उसनु खुले आम कबूल नहीं कीता है, ता तुहाडे लई पानी तैयार है कि तुसी उनु कबूल करो। ओ उडीक कर रहे हन, इथे बस्तर तैयार हन अते सब कुछ तैयार है। मसीह तुहानू कबूल करन लई अपनियां बाहां नू फैला के खड़ा है। हो सकदा है कि हुण तो एक घंटे बाद ओ कृपा तुहाडे लई प्राप्त ना होवे। हो सकदा है तुसी उनू आखरी बार रद्द दियो, ए फिर कदे तुहाडे दिल नू नहीं छूहेगी। या तुसी कर सकदे हो, याद कि तुसी ए कर सकदे हो, ता तुसी ए क्यों नहीं करदे? हुण जद मैं जानदा हां कि आम तौर ते जेड़ा रिवाज है ओ है कि लोकां नू यगवेदी दे कोल लियाउणा, असी ये जानते हां अते तरीका बिल्कुल ठीक है, परंतु इस वेले जगवेदी दे द्वारे इन्नी भीड़ है कि मैं जेहा नहीं कर सकदा हां। पर मैं ये कहना चाहांगा कि रसूलां दे दिनां विच ओ कहंदे हन के जिन्हां ने विश्वास कीता उन्हां ने बपतिस्मा लिया। समझे ये तुसी बस ये कह सको कि तुसी अपने दिल दी गहराई दे नाल ये कर सकदे हो। इथे यही करना है, ये कोई भावनावां नहीं हन, भावे भावनावां इस दे नाल हुंदियां हन। ठीक जिवें कि मैं कहा सी, सिगरेट पीना अते शराब पीना पाप नहीं है, बल्कि ए तां पाप दे फल हन। ए तां ए दर्शाउंदे हन कि तुसी विश्वास नहीं करदे हो। समझे पर जद तुसी अपने हिरदे तो सचमुच विश्वास करदे हो, ता तुसी इसे आधार ते ए जानदे हो कि तुसी जिथे किते भी बैठे हो तुसी उथे ही उस नूं अपने पूरे हिरदे नाल कबूल करदे हो, ता फिर उथे कुछ ना कुछ होण जा रहा हुंदा है। ए होवेगा ता तुसी एदे गवाह बन के खड़े हो सकदे हो कि कुछ होया है। फिर तुसी पानी तक तुर के आउंदे हो अते कहंदे हो मैं संगत नूं विखाउणा चाहुंदा हां, मैं साबित करना चाहुंदा हां, मैं अपनी गवाही उत्ते खड़ा होना चाहुंदा हां कि मैं अपना स्थान लाड़ी दे नाल लेना चाहुंदा हां अते मैं हुण इत्थे बपतिस्मा लैण लई खड़ा हां। मैं जानदा हां कि अज रात संसार विच सैकड़े औरतां हन, ओ बहुत भलियां औरतां हन, पर मैं सिर्फ एक नूं ही वेखण लई बेताब हां अते उन्हां विचों एक ही है जो मेरी पत्नी है अते ओही मेरे नाल घर जांदी है। शुरू विच ओ मेरी पत्नी नहीं सी, परंतु ओ किवें मेरी पत्नी बनी? मेरा नाम अपने ते लैण दे राही ओ मेरी पत्नी बनी। ओ आ रहा है, संसार विच अनेकां औरतां हन, अनेकां मिशनां हन, पर ओ अपनी पत्नी लई आ रहा है। उसे नाम तो सदाई जांदी है। ओ जेड़े मसीह विच हन, परमेश्वर उन्हां नूं मसीह दे नाल लियावेगा। किवें असी ओदे विच आउंदे हां? असी एक ही आत्मा दे राही एक ही देह विच बपतिस्मा लिया है। हुण जद असी दुआ कर रहे हां, तुसी भी दुआ करो। जिथे चाहो तुसी अंदर हो या बाहर हो, या बाहर गलियां विच आले दुआले खड़े हो, तुसी भी दुआ करो। पर हुण जद कि हुण जदो के तुसी असी तुहानू एथे जगवेदी ते नहीं बुला सकदे हां, पर तुसी अपने दिल नूं ही अपनी जगवेदी बनाओ अते अपने हिरदे विच कहो, प्रभु येसु मैं इहदा विश्वास करदा हां, मैं अज रात इथे बाहर इस रात हवा विच खड़ा हां, मैं इथे इन्हां लोकां दे विच बैठा होया हां, मैं नहीं चाहुंदा हां कि मैं इस नूं गवा नहीं सकदा हां, मैं ए नहीं कर सकदा हां। जिवें कि मैं तुहानू कल रात दस्या सी, सारियां गल्लां ने मेरी बहुत मदद कीती है अते प्रभु जानदा है कि मैं सच कह रहा हां। जिवें कि पलूस ने कहा सी, मैं झूठ नहीं बोलदा हां। ओ दर्शन जां ओ जो कुछ भी सी, मैं उथे खड़ा सी अते मैं निगाह मारी अते उथे उन्हां लोकां नूं छूया जेड़े की महिमा विच उठाए जा चुके हैं। बस एने ही असली जिवे की मेरा एथे खड़े होना है। मेरे निमाने भाईओ अते भैणो, इनू गवा ना लेना, ऐदा ना करना। मैं जानता हां कि तुसा प्रचार सुनिया है, तुसा ए ओ या कथा कहानियां और बाकी कई कुछ सुनिया है, परंतु जरा सुनो मेरे लई ता, मैं जानता हां कि सच है। तुसी बस वेखो, मैं इनू होर स्पष्ट नहीं कर सकता हां, तुसी इनू ना गवाउणा, ए ता पूरे दा पूरा तुहाडा है। हुण आओ असी दुआ करिये। प्रभु येसु, एथे मेरे अगे रुमालां दा एक बक्सा रख्या होया है जो बीमार लोकां नूं दर्शाउंदा है, जिवें कि मैं उनां ते प्रार्थना कर रहा हां, अपने हत्थां नूं उनां दे उपर रख रहा हां। बाइबल कहिंदी है लोक रुमाल अते पटके पलूस दी देह दे नाल छुआ के लै जांदे सन, ਭ੍ਰਿਸ਼ਟ ਆਤਮੇ ਲੋਕਾਂ ਦੇ ਵਿੱਚੋਂ ਨਿਕਲ ਜਾਂਦੇ ਸਨ ਅਤੇ ਵੱਡੇ ਅਚੰਭੇ ਹੁੰਦੇ ਸਨ ਕਿਉਂਕਿ ਉਹਨਾਂ ਨੇ ਪੌਲੁਸ ਨੂੰ ਵੇਖਿਆ ਸੀ। ਉਹ ਜਾਣਦੇ ਸਨ ਕਿ ਪਰਮੇਸ਼ਵਰ ਦਾ ਆਤਮਾ ਉਹਦੇ ਵਿੱਚ ਹੈ। ਉਹ ਜਾਣਦੇ ਸਨ ਕਿ ਉਹ ਇੱਕ ਅਜੀਬ ਦੇ ਬਾਰੇ ਵਿੱਚ ਦੱਸਦਾ ਸੀ। ਉਹ ਜਾ ਕੇ ਇਬਰਾਨੀ ਕਲੀਸਿਆ ਦਾ ਇਬਰਾਨੀ ਸ਼ਬਦ ਲੈਂਦਾ ਸੀ ਤੇ ਇਹਨੂੰ ਜੀਵਤ ਬਣਾਉਂਦਾ ਸੀ ਅਤੇ ਉਹਨੂੰ ਮਸੀਹ ਵਿੱਚ ਸਥਾਪਿਤ ਕਰਦਾ ਸੀ। ਉਹ ਜਾਣਦੇ ਸਨ ਕਿ ਪਰਮੇਸ਼ਵਰ ਮਨੁੱਖ ਦੇ ਵਿੱਚ ਸੀ। ਫਿਰ ਉਹਨਾਂ ਨੇ ਪਰਮੇਸ਼ਵਰ ਨੂੰ ਉਸਦੇ ਵਿੱਚ ਅਚੰਭੇ ਅਤੇ ਅਜੀਬ ਕੰਮ ਕਰਦੇ ਵੇਖਿਆ। ਉਹ ਆਉਣ ਵਾਲੀਆਂ ਗੱਲਾਂ ਦੇ ਬਾਰੇ ਵਿੱਚ ਪਹਿਲਾਂ ਹੀ ਦੱਸ ਦਿੰਦਾ ਅਤੇ ਉਹ ਉਸੇ ਤਰ੍ਹਾਂ ਹੀ ਹੁੰਦੀਆਂ ਸਨ ਅਤੇ ਉਹ ਜਾਣਦੇ ਸਨ ਕਿ ਉਹ ਪਰਮੇਸ਼ਵਰ ਦਾ ਸੇਵਕ ਹੈ। ਪ੍ਰਭੂ, ਮੈਂ ਦੁਆ ਕਰਦਾ ਹਾਂ ਕਿ ਤੂੰ ਇਹਨਾਂ ਲੋਕਾਂ ਨੂੰ ਉਹਨਾਂ ਦੇ ਵਚਨ ਪ੍ਰਤੀ ਸਤਿਕਾਰ ਦੇ ਬਦਲੇ ਬਰਕਤ ਦੇਵੇਂਗਾ ਅਤੇ ਯਸੂ ਦੇ ਕਾਰਨ ਉਹਨਾਂ ਨੂੰ ਚੰਗਾ ਕਰੇਗਾ। ਪ੍ਰਭੂ, ਇੱਥੇ ਬਾਹਰ ਸੁਣਨ ਵਾਲਿਆਂ ਵਿੱਚ ਉਸੇ ਤਰ੍ਹਾਂ ਦੇ ਹੀ ਲੋਕ ਬੈਠੇ ਹਨ ਜਿਵੇਂ 35 ਦੇ ਦਿਨ ਉਹਨਾਂ ਲੋਕਾਂ ਨੇ ਪਤਰਸ ਦੀਆਂ ਗੱਲਾਂ ਵੱਲ ਕੰਨ ਲਗਾਇਆ ਸੀ। ਉਹ ਕਿਵੇਂ ਵਾਪਸ ਵਚਨ ਵਿੱਚ ਗਿਆ ਅਤੇ ਵਚਨ ਨੂੰ ਲਿਆਂਦਾ ਅਤੇ ਉਸਨੇ ਕਿਹਾ, ਜੁਏਲ ਨੇ ਕਿਹਾ ਸੀ ਕਿ ਅੰਤ ਦੇ ਦਿਨਾਂ ਵਿੱਚ ਇਹ ਗੱਲਾਂ ਹੋਣਗੀਆਂ ਅਤੇ ਇਹ ਉਹੀ ਹੈ। ਅਤੇ 3000 ਲੋਕਾਂ ਨੇ ਉਸ ਵਚਨ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ ਸੀ। ਅਤੇ ਪਿਤਾ, ਅੱਜ ਅਸੀਂ ਇੱਥੇ ਤੇਰੀ ਕਿਰਪਾ ਦੇ ਨਾਲ ਖੜੇ ਹਾਂ ਅਤੇ ਇਹ ਇਸ ਲਈ ਨਹੀਂ ਹੈ ਕਿ ਅਸੀਂ ਕਿਸੇ ਖਾਸ ਕਿਸਮ ਦੇ ਲੋਕ ਹਾਂ, ਬਲਕਿ ਇਹ ਤਾਂ ਇਸ ਲਈ ਹੈ ਕਿਉਂਕਿ ਜਿਵੇਂ ਬੱਬਰ ਸ਼ੇਰ ਦੇ ਦਿਨਾਂ ਵਿੱਚ ਜਾਂ ਵੈੜਕੇ ਦੇ ਦਿਨਾਂ ਵਿੱਚ ਜਾਂ ਮਨੁੱਖ ਦੇ ਦਿਨਾਂ ਵਿੱਚ ਹੋਇਆ ਸੀ, ਇਹ ਉਕਾਬ ਦਾ ਸਮਾਂ ਹੈ। ਇਹ ਤਾਂ ਸਮੇਂ ਦਾ ਮਸਾ ਹੈ। ਇਹ ਤਾਂ ਉਹ ਸਮਾਂ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਇਹ ਇਸ ਖਾਸ ਸਮੇਂ ਲਈ ਪਵਿੱਤਰ ਆਤਮਾ ਦਾ ਕੰਮ ਹੈ ਕਿ ਇਹ ਸਿੱਧ ਕਰੇ ਕਿ ਯਸੂ ਮਰਿਆ ਨਹੀਂ ਹੈ। ਉਹ ਗੱਲਾਂ ਜਿਹੜੀਆਂ ਉਸਨੇ ਕਹੀਆਂ ਸਨ ਕਿ ਉਹ ਕਰੇਗਾ ਇਸ ਤੋਂ ਪਹਿਲਾਂ ਕਿ ਸ਼ਾਮ ਦੇ ਸਮੇਂ ਦਾ ਉਜਾਲਾ ਖਤਮ ਹੋ ਜਾਵੇ, ਉਹ ਇਹਨਾਂ ਨੂੰ ਕਰੇਗਾ। ਅਤੇ ਅਸੀਂ ਠੀਕ ਇਸ ਸਮੇਂ ਉਸ ਨੂੰ ਉਹ ਕੰਮ ਕਰਦੇ ਹੋਏ ਵੇਖਦੇ ਹਾਂ। ਅਸੀਂ ਇਹਨੂੰ ਉਸ ਮਹਾਨ ਅੱਗ ਦੇ ਖੰਭੇ ਨੂੰ ਜਿਹਨੇ ਇਸਰਾਇਲੀ ਬੱਚਿਆਂ ਦੀ ਅਗਵਾਈ ਕੀਤੀ ਸੀ ਅਤੇ ਜਿਹਨੇ ਪੌਲੁਸ ਨਾਲ ਰਸਤੇ ਵਿੱਚ ਮੁਲਾਕਾਤ ਕੀਤੀ ਸੀ ਨੂੰ ਵਿਗਿਆਨਕ ਖੋਜ ਦੇ ਨਾਲ ਹੇਠਾਂ ਆਉਂਦੇ ਵੇਖਿਆ ਹੈ ਅਤੇ ਉਸ ਦੀ ਤਸਵੀਰ ਲਈ ਗਈ ਹੈ। ਅਤੇ ਅਸੀਂ ਜਾਣਦੇ ਹਾਂ ਕਿ ਜਿਸ ਅੱਗ ਦੇ ਖੰਭੇ ਨੇ ਉਜਾੜ ਵਿੱਚ ਮੂਸਾ ਦੀ ਅਗਵਾਈ ਕੀਤੀ ਸੀ, ਉਸੇ ਅੱਗ ਦੇ ਖੰਭੇ ਦੁਆਰਾ ਉਸਨੇ ਬਾਈਬਲ ਦੀਆਂ ਕਈ ਕਿਤਾਬਾਂ ਲਿਖੀਆਂ ਕਿਉਂਕਿ ਉਹ ਵਚਨ ਦੇ ਨਾਲ ਮਸਾ ਸੀ। ਇਹੋ ਹੀ ਅੱਗ ਦਾ ਖੰਭਾ ਦਮਿਸ਼ਕ ਦੀ ਰਾਹ ਤੇ ਪੌਲੁਸ ਦੇ ਉੱਤੇ ਉਤਰਦਾ ਹੈ ਅਤੇ ਉਸਨੇ ਬਾਈਬਲ ਦੀਆਂ ਕਈ ਕਿਤਾਬਾਂ ਲਿਖੀਆਂ ਜੋ ਪਰਮੇਸ਼ਵਰ ਦਾ ਵਚਨ ਕਹਾਇਆ। ਅਤੇ ਹੁਣ ਪ੍ਰਭੂ, ਅਸੀਂ ਉਸੇ ਅੱਗ ਦੇ ਖੰਭੇ ਨੂੰ ਵਚਨ ਦੇ ਪ੍ਰਮਾਣ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਇੱਥੇ ਪ੍ਰਭੂ ਦੇ ਵਚਨ ਨੂੰ ਪ੍ਰਗਟ ਕਰਦੇ ਹੋਏ ਵੇਖਦੇ ਹਾਂ। ਪ੍ਰਭੂ ਪਰਮੇਸ਼ਵਰ, ਹੋਣ ਦੇ ਕਿ ਲੋਕ ਛੇਤੀ ਜਾਗ ਉੱਠਣ, ਹੋਣ ਦੇ ਕਿ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਗਏ ਹਨ, ਜਦ ਇਹ ਉਹਨਾਂ ਦੇ ਮਾਰਗਾਂ ਵਿੱਚ ਪ੍ਰਕਾਸ਼ ਕਰਦਾ ਹੈ ਤਾਂ ਉਹ ਇਹਨੂੰ ਵੇਖ ਸਕਣ, ਜਿਵੇਂ ਖੂਹ ਤੇ ਉਹ ਛੋਟੀ ਅਤੇ ਬਦਨਾਮ ਇਸਤਰੀ ਨੇ ਉਸ ਦਿਨ ਤੁਰੰਤ ਉਹਨੂੰ ਪਛਾਣ ਲਿਆ ਸੀ ਅਤੇ ਉਹ ਜਾਣਦੀ ਸੀ ਕਿ ਉਹ ਵਚਨ ਹੈ। ਅਤੇ ਹੁਣ ਪਿਤਾ, ਮੈਂ ਤੇਰੇ ਅੱਗੇ ਦੁਆ ਕਰਦਾ ਹਾਂ ਕਿ ਠੀਕ ਇਸ ਵੇਲੇ ਜਿਨ੍ਹਾਂ ਲੋਕ ਤੈਨੂੰ ਆਪਣਿਆਂ ਦਿਲਾਂ ਵਿੱਚ ਕਬੂਲ ਕਰਦੇ ਹਨ ਉਹਨਾਂ ਦੇ ਦਿਲਾਂ ਵਿੱਚ ਇਸੇ ਸਮੇਂ ਇਹ ਗੱਲ ਹਮੇਸ਼ਾ ਲਈ ਬੈਠ ਜਾਵੇ ਕਿ ਉਹ ਪਾਪ ਦੇ ਵੱਲੋਂ ਮਰ ਗਏ ਹਨ ਅਤੇ ਹੁਣ ਉਹ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਅਤੇ ਸੰਗਤ ਵਿੱਚ ਇਕਰਾਰ ਕਰਨ ਦੀ ਤਿਆਰੀ ਕਰਨ ਲਈ ਅਤੇ ਵਿਖਾਉਣ ਲਈ ਕਿ ਉਹ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ ਅਤੇ ਉਹਨਾਂ ਨੇ ਯਸੂ ਮਸੀਹ ਦਾ ਨਾਮ ਆਪਣੇ ਉੱਤੇ ਲਿਆ ਹੈ। ਉਹ ਉੱਠਣ ਅਤੇ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ। ਫਿਰ ਪਿਤਾ, ਤੂੰ ਇਹਨਾਂ ਦੇ ਸਿਰ ਤੇ ਪਵਿੱਤਰ ਆਤਮਾ ਦਾ ਤੇਲ ਉਡੇਲ ਤਾਂ ਕਿ ਇਹ ਪਰਮੇਸ਼ਵਰ ਦੀ ਸੇਵਾ ਵਿੱਚ ਲਾਏ ਜਾ ਸਕਣ, ਤਾਂ ਕਿ ਇਸ ਆਖਰੀ ਅਤੇ ਬੁਰੇ ਸਮੇਂ ਵਿੱਚ ਉਹ ਤੇਰੇ ਕਾਮੇ ਹੋਣ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਥੋੜਾ ਹੀ ਸਮਾਂ ਹੈ ਅਤੇ ਪਰਮੇਸ਼ਵਰ ਦੀ ਕਲੀਸਿਆ ਕਿਸੇ ਵੀ ਸਮੇਂ ਚਲੀ ਜਾਵੇਗੀ ਅਤੇ ਹੋ ਸਕਦਾ ਹੈ ਕਿ ਲੇਲਾ ਉੱਥੇ ਉੱਪਰ ਉਸ ਪਵਿੱਤਰ ਸਥਾਨ ਨੂੰ ਕਿਸੇ ਵੀ ਵਕਤ ਛੱਡ ਸਕਦਾ ਹੈ ਅਤੇ ਫਿਰ ਇਹ ਸਮਾਪਤ ਹੋ ਜਾਵੇਗਾ। ਫਿਰ ਧਰਤੀ ਲਈ ਕੋਈ ਵੀ ਆਸ ਨਹੀਂ ਰਹੇਗੀ। ਫਿਰ ਇਹ ਖਤਮ ਹੈ। ਫਿਰ ਇਹ ਪੌਂਚਲੀਆਂ ਵਿੱਚ ਅਤੇ ਭੂਚਾਲਾਂ ਦੇ ਮਹਾਨ ਦੌਰਿਆਂ ਵਿੱਚ ਅਤੇ ਮਹਾਨ ਹਲੂਣੇ ਵੱਜਣਗੇ ਅਤੇ ਉਸੇ ਤਰ੍ਹਾਂ ਦੀ ਹਾਲਤ ਵਿੱਚ ਆਉਂਦੀ ਹੈ ਜਿਵੇਂ ਜੀ ਉੱਠਣ ਦੇ ਸਮੇਂ ਹੋਇਆ ਸੀ ਅਤੇ ਉਹ ਜਿਵੇਂ ਜਦੋਂ ਮਸੀਹ ਕਬਰ ਵਿੱਚੋਂ ਜੀ ਉੱਠਿਆ ਸੀ ਤਾਂ ਪਵਿੱਤਰ ਸੰਤ ਜੀ ਉੱਠੇ ਸਨ, ਬਿਲਕੁਲ ਇਸੇ ਤਰ੍ਹਾਂ ਹੀ ਹੁਣ ਹੋਵੇਗਾ। ਪ੍ਰਭੂ, ਇਸ ਤਰ੍ਹਾਂ ਕਿਸੇ ਵੀ ਵੇਲੇ ਹੋ ਸਕਦਾ ਹੈ। ਅਸੀਂ ਉਸ ਖੁਸ਼ੀ ਵਾਲੇ ਦਿਨ ਦੇ ਆਉਣ ਦੀ ਉਡੀਕ ਕਰ ਰਹੇ ਹਾਂ। ਪਿਤਾ, ਹੁਣ ਤੂੰ ਆਪਣੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਾ, ਆਪਣੇ ਛੋਟੇ ਲੇਲਿਆਂ ਨੂੰ ਆਪਣੇ ਵੱਲ ਖਿੱਚ ਲੈ ਪ੍ਰਭੂ ਇਹ ਬਖਸ਼ ਦੇ ਅਤੇ ਉਹਨਾਂ ਨੂੰ ਤਦ ਤੱਕ ਵਚਨ ਦਾ ਭੋਜਨ ਖਵਾ ਜਾਂ ਤੱਕ ਕਿ ਉਹ ਸੇਵਾ ਲਈ ਬਲ ਨਾ ਪਾ ਲੈਣ। ਪ੍ਰਭੂ ਹੁਣ ਅਸੀਂ ਇਹਨਾਂ ਨੂੰ ਤੇਰੇ ਹਵਾਲੇ ਕਰਦੇ ਹਾਂ। ਇਸ ਦੁਆ ਦਾ ਉੱਤਰ ਦੇ ਪਿਤਾ, ਤੂੰ ਮਰਕੁਸ 11 ਬਾਬ ਵਿਚ ਕਿਹਾ ਸੀ, ਯਦ ਤੁਸੀਂ ਦੁਆ ਕਰਨ ਲਈ ਖੜੇ ਹੋਵੋ ਤਾਂ ਵਿਸ਼ਵਾਸ ਕਰੋ ਕਿ ਜੋ ਤੁਸਾਂ ਮੰਗਿਆ ਹੈ ਉਹ ਤੁਹਾਨੂੰ ਮਿਲ ਜਾਵੇਗਾ। ਅਤੇ ਹੁਣ ਮੈਂ ਆਪਣਾ ਸਾਰਾ ਦਿਲ ਓਹਨੂੰ ਦਿੰਦਾ ਹਾਂ ਜੋ ਕਿ ਸਾਲਾਂ ਤੋਂ ਇਹਨਾਂ ਗੱਲਾਂ ਨੂੰ ਪ੍ਰਗਟ ਕਰਦਾ ਆ ਰਿਹਾ ਹੈ ਅਤੇ ਇਸ ਪਿਛਲੇ ਹਫਤੇ ਇਹਨਾਂ ਮੋਹਰਾਂ ਨੂੰ। ਪ੍ਰਭੂ ਪਰਮੇਸ਼ਵਰ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੇਰੀ ਆਮਦ ਅਸਲ ਵਿਚ ਉਸ ਤੋਂ ਵੀ ਕਿਤੇ ਨੇੜੇ ਹੈ ਜਿੰਨਾ ਕਿ ਅਸੀਂ ਸੋਚਦੇ ਹਾਂ। ਪ੍ਰਭੂ ਕਿਰਪਾ ਕਰਕੇ ਮੇਰੀ ਦੁਆ ਦਾ ਉੱਤਰ ਦੇ ਅਤੇ ਹੋਣ ਦੇ ਕਿ ਪਰਮੇਸ਼ਵਰ ਦਾ ਬੁਲਾਇਆ ਹੋਇਆ ਹਰ ਇੱਕ ਬੱਚਾ ਜੋ ਕਿ ਸੁਣਨ ਭਰ ਦੀ ਦੂਰੀ ਤੇ ਹੈ ਜਾਂ ਉਹਨਾਂ ਨੂੰ ਟੇਪਾਂ ਛੁੰਦੀਆਂ ਹਨ, ਤਾਂ ਉਸ ਵੇਲੇ ਮੈਂ ਜਾਣਨ ਦੇ ਆਧਾਰ ਤੇ ਕਿ ਪਰਮੇਸ਼ਵਰ ਦਾ ਵਚਨ ਹੈ ਜੋ ਪ੍ਰਗਟ ਹੋਇਆ ਹੈ, ਉਹਨਾਂ ਦਾ ਪਰਮੇਸ਼ਵਰ ਦੇ ਰਾਜ ਲਈ ਦਾਵਾ ਕਰਦਾ ਹਾਂ। ਪਿਤਾ, ਹੋਣ ਦੇ ਕਿ ਸ਼ਾਮਾਂ ਦਾ ਚਾਨਣਾ ਪ੍ਰਗਟ ਹੋਵੇ, ਮੈਂ ਇਹਨਾਂ ਨੂੰ ਯਸੂ ਦੇ ਨਾਮ ਵਿਚ ਤੇਰੇ ਹਵਾਲੇ ਕਰਦਾ ਹਾਂ। ਆਮੇਨ। ਅਤੇ ਹੁਣ ਉਹ ਸਭ ਜੋ ਇੱਥੇ ਅੰਦਰ ਹਨ ਜਾਂ ਬਾਹਰ ਹਨ ਅਤੇ ਨਿਹਚਾ ਕਰਦੇ ਹਨ ਅਤੇ ਉਹਨਾਂ ਨੇ ਇਸ ਗੱਲ ਦਾ ਕਦੇ ਖੁੱਲ੍ਹਮ ਖੁੱਲ੍ਹਾ ਇਕਰਾਰ ਨਹੀਂ ਕੀਤਾ ਕਿ ਉਹ ਪਾਪ ਦੇ ਨਾਲ ਮਰ ਗਏ ਹਨ ਅਤੇ ਉਹ ਪਰਮੇਸ਼ਵਰ ਦੀ ਕਿਰਪਾ ਚਾਹੁੰਦੇ ਹਨ ਅਤੇ ਤੂੰ ਉਹਨਾਂ ਨੂੰ ਯਸੂ ਮਸੀਹ ਦੇ ਵਿਚ ਕਬੂਲ ਕਰ ਲਿਆ ਹੈ, ਤਲਾ ਉਹ ਉਹਨਾਂ ਨੂੰ ਬਪਤਿਸਮਾ ਦੇਣ ਲਈ ਤਿਆਰ ਮਿਲਣਗੇ ਜੋ ਅੱਜ ਜਾਂ ਕੱਲ ਜਾਂ ਹੁਣੇ ਹੀ ਜਾਂ ਕਿਸੇ ਵੀ ਸਮੇਂ ਬਪਤਿਸਮਾ ਲੈਣਾ ਚਾਹੁੰਦੇ ਹਨ। ਕੀ ਤੁਸੀਂ ਛੇਵੀਂ ਮੋਹਰ ਦਾ ਆਨੰਦ ਲਿਆ ਹੈ? ਹੁਣ ਕੀ ਤੁਸੀਂ ਵੇਖਦੇ ਹੋ ਕਿ ਇਹ ਇੱਥੇ ਖੁੱਲੀ ਹੈ? ਕੀ ਤੁਸੀਂ ਇਹਦਾ ਵਿਸ਼ਵਾਸ ਕੀਤਾ ਹੈ? ਇਹ ਕਿਹਾ ਗਿਆ ਹੈ ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਪਰਮੇਸ਼ਵਰ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ? ਸਮਝੇ, ਪ੍ਰਚਾਰ ਦਾ ਵਿਸ਼ਵਾਸ ਕਰੋ ਤਦ ਪਰਮੇਸ਼ਵਰ ਦੀ ਪੂਜਾ ਪ੍ਰਗਟ ਹੁੰਦੀ ਹੈ। ਪਰਮੇਸ਼ਵਰ ਦੀ ਪੂਜਾ, ਪਰਮੇਸ਼ਵਰ ਦਾ ਵਚਨ ਪ੍ਰਗਟ ਹੋਇਆ ਹੈ। ਹੁਣ ਕੱਲ ਸਵੇਰੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਮੈਂ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਸ਼ਾਇਦ ਅੱਜ ਦੀ ਰਾਤ ਉਹਨਾਂ ਉੱਤੇ ਦੁਆ ਕਰਨ ਵਿੱਚ ਗੁਜ਼ਾਰਾਂ। ਮੈਨੂੰ ਸਿਰਫ ਸਾਰੀ ਰਾਤ ਵਿੱਚੋਂ 1-3 ਘੰਟੇ ਹੀ ਮਿਲਦੇ ਹਨ। ਕੱਲ ਰਾਤ ਮੈਂ ਨਹੀਂ ਸੁੱਤਾ ਅਤੇ 1 ਵੱਜ ਗਿਆ ਸੀ ਅਤੇ 3 ਵਜੇ ਮੈਂ ਆਪਣੇ ਅਧਿਐਨ ਵਿੱਚ ਬੈਠ ਗਿਆ ਸਾਂ। ਸਮਝੇ, ਵੇਖਿਆ, ਮੈਨੂੰ ਇਹਦੇ ਲਈ ਜਵਾਬ ਦੇਣਾ ਪਵੇਗਾ। ਇਹ ਠੀਕ ਹੈ, ਅਸੀਂ ਕਿਸੇ ਵੀ ਚੀਜ਼ ਦੇ, ਕੋਈ ਵੀ ਮੂਰਖਤਾਈ ਜਾਂ ਕਿਸੇ ਵੀ ਅੰਦਾਜ਼ੇ ਦੇ ਅੱਧ ਪਚੱਧੇ ਵਿਸ਼ਵਾਸ ਦੇ ਬੜੇ ਨੇੜੇ ਹਾਂ। ਪਹਿਲਾਂ ਮੈਂ ਇਹਨੂੰ ਵੇਖਣਾ ਹੈ ਅਤੇ ਫਿਰ ਜਦ ਮੈਂ ਇਹਨੂੰ ਵੇਖ ਲੈਂਦਾ ਹਾਂ ਤਾਂ ਇਹਨੂੰ ਵਚਨ ਵਿੱਚ ਵੀ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀ ਕਿਰਪਾ ਨਾਲ ਇਹ ਹਾਲੇ ਤੀਕਰ ਬਿਲਕੁਲ ਠੀਕ ਠੀਕ ਵਚਨ ਦੇ ਨਾਲ ਮੇਲ ਖਾਂਦੇ ਸਨ। ਤੁਸੀਂ ਜਾਣਦੇ ਹੋ ਕਿ ਮੈਂ ਇਹਨੂੰ ਪੂਰੀ ਤਰ੍ਹਾਂ ਵਚਨ ਦੇ ਵਿੱਚੋਂ ਲੈਂਦਾ ਆ ਰਿਹਾ ਹਾਂ ਅਤੇ ਇੱਕ ਦੂਸਰੇ ਨਾਲ ਬਿਲਕੁਲ ਠੀਕ ਮੇਲ ਖਾਂਦਾ ਹੈ। ਇਹਨੇ ਤਾਂ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਹੋਣਾ ਹੈ, ਕਿਉਂਕਿ ਜੇ ਇਹ ਇਸ ਤਰ੍ਹਾਂ ਨਹੀਂ ਹੈ ਤਾਂ ਇਹ ਮੇਰੀ ਵੱਲੋਂ ਮੇਰੇ ਵਚਨ ਦਾ ਕਥਨ ਹੈ। ਪਰ ਪ੍ਰਭੂ ਦਾ ਵਚਨ ਤਾਂ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਹੈ ਅਤੇ ਇੱਥੇ ਵਚਨ ਹੈ ਜਿਹੜਾ ਉਹਨੇ ਮੈਨੂੰ ਦਿੱਤਾ ਹੈ ਅਤੇ ਇਹਨੂੰ ਆਪਸ ਵਿੱਚ ਇੱਕ ਜਗ੍ਹਾ ਮਿਲਾਉਂਦਾ ਹੈ ਅਤੇ ਤੁਹਾਨੂੰ ਵਿਖਾ ਰਿਹਾ ਹੈ। ਇਸ ਲਈ ਤੁਸੀਂ ਆਪ ਜਾਣਦੇ ਹੋ ਕਿ ਇਹ ਯਹੋਵਾ ਇੰਜ ਫਰਮਾਉਂਦਾ ਹੈ ਵਾਲਾ ਵਚਨ ਹੈ। ਵੇਖਿਆ, ਵਚਨ ਇੱਥੇ ਇੰਜ ਹੀ ਕਹਿੰਦਾ ਹੈ ਅਤੇ ਤਦ ਉਹਨੇ ਮੈਨੂੰ ਜਿਹੜਾ ਪ੍ਰਕਾਸ਼ ਦਿੱਤਾ ਉਹ ਇਹਦੇ ਉਲਟ ਹੈ ਜੋ ਸਾਡੇ ਵਿੱਚੋਂ ਕਿਸੇ ਨੇ ਵੀ ਕਦੇ ਸੋਚਿਆ ਸੀ। ਇਹ ਉਹਦੇ ਉਲਟ ਹੈ ਜੋ ਮੈਂ ਕਦੇ ਸੋਚਿਆ ਸੀ, ਕਿਉਂਕਿ ਮੈਂ ਵਚਨ ਵਿੱਚ ਉਸ ਤਰ੍ਹਾਂ ਕਦੇ ਵੀ ਨਹੀਂ ਗਿਆ ਸੀ। ਪਰੰਤੂ ਹੁਣ ਸਾਨੂੰ ਪਤਾ ਲੱਗਾ ਹੈ ਕਿ ਇੱਕ ਦੂਜੇ ਨਾਲ ਮੇਲ ਖਾਂਦਾ ਹੈ ਅਤੇ ਕੀ ਹੈ, ਇਹ ਯਹੋਵਾ ਇਉਂ ਫਰਮਾਉਂਦਾ ਹੈ ਵਾਲੀ ਬਾਣੀ ਹੈ। ਸਮਝੇ, ਇਹ ਬਿਲਕੁਲ ਇਹੋ ਹੀ ਹੈ। ਹੁਣ ਇਹ ਥਾਂ ਖੁੱਲ ਗਈ ਹੈ, ਇਸ ਸਮੇਂ ਤੱਕ ਉੱਥੇ ਗੁਪਤ ਰਹੀ ਅਤੇ ਫਿਰ ਪ੍ਰਭੂ ਆਉਂਦਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਖੋਲਦਾ ਹੈ। ਇਸ ਲਈ ਤੁਸੀਂ ਵੇਖੋ ਕਿ ਇਹ ਉੱਥੇ ਹੈ, ਇਹ ਪ੍ਰਭੂ ਹੈ। ਓ, ਮੈਂ ਉਸ ਨਾਲ ਪਿਆਰ ਕਰਦਾ ਹਾਂ, ਮੈਂ ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰਦਾ ਹਾਂ। ਹੁਣ ਤੁਸੀਂ ਯਾਦ ਰੱਖੋ, ਅਸੀਂ ਯਗਵੇਦੀ ਤੇ ਨਹੀਂ ਜਾ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥਾਂ ਨੂੰ ਉੱਪਰ ਚੁੱਕਿਆ ਹੈ। ਹੁਣ ਇਹ ਤੁਹਾਡੇ ਨਾਲ ਨਿੱਜੀ ਮਾਮਲਾ ਹੈ, ਇਹ ਤਾਂ ਉਹ ਹੈ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਸਮਝੇ, ਔਰ ਸਮਾਂ ਬਹੁਤ ਨੇੜੇ ਹੈ, ਤੁਸੀਂ ਜਿੰਨਾ ਵੀ ਵਧੇਰੇ ਕਰ ਸਕਦੇ ਹੋ ਕਰੋ ਕਿ ਪਿਛਾਂ ਨਾ ਖਿੱਚੇ ਜਾਓ। ਵੇਖੋ, ਬਸ ਅੰਦਰ ਜਾਣ ਦਾ ਯਤਨ ਕਰੋ। ਪ੍ਰਭੂ, ਮੈਨੂੰ ਬਾਹਰ ਨਾ ਰਹਿਣ ਦੇਵੀਂ, ਪ੍ਰਭੂ ਮੈਨੂੰ ਬਾਹਰ ਨਾ ਛੱਡੀ, ਦਰਵਾਜ਼ੇ ਬੰਦ ਹੋ ਰਹੇ ਹਨ ਜੇ ਮੈਂ ਅੰਦਰ ਪ੍ਰਵੇਸ਼ ਕਰ ਸਕਾਂ। ਸਮਝੇ, ਪਰਮੇਸ਼ਵਰ ਕਿਸੇ ਦਿਨ ਦਰਵਾਜ਼ਾ ਬੰਦ ਕਰ ਦੇਵੇਗਾ। ਉਸਨੇ ਇਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਕੀਤਾ ਸੀ ਅਤੇ ਲੋਕ ਦਰਵਾਜ਼ਾ ਖੜਕਾਉਂਦੇ ਰਹੇ। ਕੀ ਇਹ ਠੀਕ ਹੈ? ਹੁਣ ਯਾਦ ਰੱਖੋ ਕਿ ਬਾਈਬਲ ਵਿੱਚ ਕਿਹਾ ਗਿਆ ਹੈ ਸੱਤਵੀਂ ਘੜੀ ਵਿੱਚ। ਕੀ ਇਹ ਠੀਕ ਹੈ? ਕੁਝ ਪਹਿਲੀ ਘੜੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਘੜੀ ਵਿਚ ਸੌ ਗਏ, ਪਰ ਸੱਤਵੀਂ ਘੜੀ ਵਿਚ ਇੱਕ ਘੋਸ਼ਣਾ ਹੁੰਦੀ ਹੈ, ਇੱਕ ਪੁਕਾਰ ਹੋਈ ਕਿ ਲਾੜਾ ਆਉਂਦਾ ਹੈ, ਉਸ ਨੂੰ ਮਿਲਣ ਲਈ ਬਾਹਰ ਨਿਕਲੋ। ਸੁੱਤੀਆਂ ਹੋਈਆਂ ਕੁਆਰੀਆਂ ਨੇ ਕਿਹਾ, ਹੁਣ ਮੈਂ ਉਸ ਤੇਲ ਵਿਚੋਂ ਥੋੜਾ ਜਿਹਾ ਤੇਲ ਚਾਹੁੰਦੀ ਹਾਂ। ਲਾੜੀ ਨੇ ਕਿਹਾ, ਮੇਰੇ ਕੋਲ ਤਾਂ ਬਸ ਮੇਰੇ ਜੋਗਾ ਹੀ ਹੈ, ਜੇ ਤੁਸੀਂ ਇਹਨੂੰ ਚਾਹੁੰਦੀਆਂ ਹੋ ਤਾਂ ਤੁਸੀਂ ਜਾ ਕੇ ਇਹਦੇ ਲਈ ਦੁਆ ਕਰੋ। ਕੀ ਹੁਣ ਤੁਸੀਂ ਉਹਨਾਂ ਸੌਣ ਵਾਲੀਆਂ ਕੁਆਰੀਆਂ ਨੂੰ ਵੇਖ ਸਕਦੇ ਹੋ? ਐਪੀਸਕੋਪੈਲੀਅਨ, ਪ੍ਰੈਸਬਾਈਟੇਰੀਅਨ, ਲੂਥਰਨ ਅਤੇ ਉਹਨਾਂ ਬਾਕੀ ਸਭਨਾਂ ਤੇ ਧਿਆਨ ਮਾਰੋ ਕਿ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਉਹਨਾਂ ਦੇ ਨਾਲ ਮੁਸ਼ਕਲ ਤਾਂ ਇਹ ਹੈ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਬਜਾਏ ਪਰਾਈਆਂ ਭਾਖਿਆ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਉਹਨਾਂ ਵਿਚੋਂ ਬਹੁਤ ਲੋਕ ਪਰਾਈ ਭਾਖਿਆ ਵਿਚ ਬੋਲਦੇ ਹਨ ਅਤੇ ਇਸ ਕਲੀਸਿਆ ਵਿਚ ਦੁਆ ਕਰਾਉਣ ਲਈ ਆਉਣ ਤੋਂ ਸ਼ਰਮਾਉਂਦੇ ਹਨ। ਉਹ ਮੇਰੇ ਕੋਲੋਂ ਇਹ ਚਾਹੁੰਦੇ ਹਨ ਕਿ ਮੈਂ ਉਹਨਾਂ ਦੇ ਘਰ ਆ ਕੇ ਉਹਨਾਂ ਲਈ ਦੁਆ ਕਰਾਂ। ਕੀ ਤੁਸੀਂ ਇਹਨੂੰ ਹੀ ਪਵਿੱਤਰ ਆਤਮਾ ਆਖਦੇ ਹੋ? ਸਮਝੇ? ਹੁਣ ਮੈਂ ਨਿਹਚਾ ਕਰਦਾ ਹਾਂ ਕਿ ਪਵਿੱਤਰ ਆਤਮਾ ਗੈਰ ਜ਼ੁਬਾਨਾਂ ਵਿਚ ਬੋਲਦਾ ਹੈ। ਵੇਖੋ, ਤੁਸੀਂ ਇਹ ਜਾਣਦੇ ਹੋ ਕਿ ਮੈਂ ਇਹ ਵਿਸ਼ਵਾਸ ਕਰਦਾ ਹਾਂ, ਪਰੰਤੂ ਇਹਦੀਆਂ ਨਕਲਾਂ ਵੀ ਹਨ। ਜੀ ਹਾਂ ਸ਼੍ਰੀਮਾਨ, ਆਤਮਾ ਦੇ ਫਲ ਹੀ ਇਹ ਸਿੱਧ ਕਰਦੇ ਹਨ ਕਿ ਕੀ ਹੈ। ਰੁੱਖ ਦੇ ਫਲ ਹੀ ਇਹ ਸਾਬਤ ਕਰਦੇ ਹਨ ਕਿ ਕਿਸ ਕਿਸਮ ਦਾ ਰੁੱਖ ਹੈ, ਤਣਾ ਨਹੀਂ, ਫਲ। ਹੁਣ ਧਿਆਨ ਦਿਓ, ਜਦ ਉਹ ਆਉਂਦੀ ਹੈ, ਜਦ ਉਹ ਆਖਰੀ ਘੜੀ ਆਉਂਦੀ ਹੈ, ਤਦ ਉਹ ਜਾਂਦੇ ਹਨ ਅਤੇ ਕਹਿੰਦੇ ਹਨ, ਚੰਗਾ, ਹੁਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਇਹ ਮਿਲ ਗਿਆ ਹੈ। ਮੈਂ ਪ੍ਰਤੀਤ ਕਰਦਾ ਹਾਂ ਕਿ ਮੈਨੂੰ ਇਹ ਮਿਲ ਗਿਆ ਹੈ। ਜੀ ਹਾਂ, ਸਾਨੂੰ ਇਹ ਮਿਲ ਗਿਆ ਹੈ। ਚੰਗਾ ਹੋਵੇਗਾ ਕਿ ਜੇ ਮੈਂ ਇਹ ਨਾ ਆਖਾਂ, ਕਿਉਂਕਿ ਹੋ ਸਕਦਾ ਹੈ ਕਿ ਇਹ ਗੜਬੜ ਪੈਦਾ ਕਰ ਦੇਵੇ। ਯਾਦ, ਕਿਸੇ ਦੂਜੇ ਦਿਨ ਮੈਂ ਸੁਰਗ ਤੇ ਉਠਾਏ ਜਾਣ ਦੇ ਬਾਰੇ ਕਿਹਾ ਸੀ ਕਿ ਇਹ ਕਿੰਜ ਹੋਵੇਗਾ। ਮੈਂ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਵਿਚ ਜਾਓਗੇ, ਠੀਕ ਹੈ, ਧਿਆਨ ਦਿਓ, ਠੀਕ ਹੈ, ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਵੇਖੋ, ਯਾਦ ਸੁੱਤੀਆਂ ਹੋਈਆਂ ਕੁਆਰੀਆਂ ਨੇ ਸੋਚਿਆ ਕਿ ਉਹਨਾਂ ਨੇ ਤਾਂ ਪ੍ਰਾਰਥਨਾ ਕਰ ਲਈ ਹੈ, ਅਤੇ ਯਾਦ ਉਹਨਾਂ ਵਾਪਸ ਆ ਕੇ ਵੇਖਿਆ ਤਾਂ ਲਾੜੀ ਜਾ ਚੁੱਕੀ ਸੀ। ਲਾੜੀ ਚਲੀ ਵੀ ਗਈ ਅਤੇ ਉਹਨਾਂ ਨੂੰ ਇਹਦਾ ਪਤਾ ਵੀ ਨਹੀਂ ਲੱਗਾ। ਇਹ ਇਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ, ਫਿਰ ਉਹ ਬੂਹਾ ਖੜਕਾਉਣ ਲੱਗੀਆਂ ਅਤੇ ਕੀ ਹੋਇਆ? ਉਹਨਾਂ ਨੂੰ ਕਸ਼ਟ ਕਾਲ ਵਿਚ ਸੁੱਟ ਦਿੱਤਾ ਗਿਆ। ਬਾਈਬਲ ਨੇ ਕਿਹਾ ਹੈ ਕਿ ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਅਤੇ ਛਾਤੀ ਪਿੱਟਣਾ ਹੋਵੇਗਾ। ਕੀ ਇਹ ਠੀਕ ਹੈ? ਭਾਈਓ, ਭੈਣੋ, ਮੈਂ ਨਹੀਂ ਜਾਣਦਾ ਹਾਂ ਕਿ ਕਦੋਂ ਹੋਣ ਜਾ ਰਿਹਾ ਹੈ, ਸਮਝੇ, ਪਰ ਮੇਰੇ ਲਈ ਤਾਂ ਇਹ ਹੈ ਕਿ ਹੋ ਸਕਦਾ ਹੈ ਕਿ ਇਹ ਠੀਕ ਇਸੇ ਵੇਲੇ ਹੋਵੇ। ਇਹ ਤਾਂ ਹੈ, ਇਹ ਮੇਰਾ ਵਿਚਾਰ ਹੈ। ਮੇਰਾ ਯਕੀਨ ਹੈ ਕਿ ਇਹ ਬਹੁਤ ਨੇੜੇ ਹੈ। ਮੈਂ ਤਾਂ ਹਰ ਦਿਨ ਇਹ ਚਾਹੁੰਦਾ ਹਾਂ ਕਿ ਮੈਂ ਤਾਂ ਜਿੰਨੀ ਨਮਰਤਾ ਦੇ ਨਾਲ ਚੱਲ ਸਕਦਾ ਹਾਂ, ਓਨੀ ਨਮਰਤਾ ਦੇ ਨਾਲ ਚੱਲਣ ਦਾ ਯਤਨ ਕਰ ਰਿਹਾ ਹਾਂ, ਸਮਝੇ। ਅਤੇ ਹੁਣ ਯਾ ਤੁਸੀਂ ਜਾਣਦੇ ਹੋ ਕਿ ਜਦ ਅੱਜ ਕੁਝ ਹੋਇਆ ਸੀ ਅਤੇ ਮੈਂ ਕਿਸੇ ਚੀਜ਼ ਨੂੰ ਆਉਂਦੇ ਹੋਏ ਵੇਖਿਆ, ਮੈਂ ਬਸ ਹੋਰ ਸਾਹ ਨਹੀਂ ਲੈ ਸਕਿਆ ਸੀ। ਉੱਥੇ ਉਹ ਖੜਾ ਸੀ, ਉਹ ਛੋਟਾ ਜਿਹਾ ਪ੍ਰਕਾਸ਼ ਉੱਥੇ ਖੜਾ ਸੀ ਅਤੇ ਇੱਥੇ ਉਹ ਸੀ। ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਮੈਂ ਸੋਚਿਆ, ਹੇ ਪਰਮੇਸ਼ਵਰ, ਮੈਂ ਇਹ ਨਹੀਂ ਕਹਿ ਸਕਦਾ ਹਾਂ, ਮੈਂ ਨਹੀਂ ਕਹਿ ਸਕਦਾ ਹਾਂ। ਮੈਂ ਬਸ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਅਤੇ ਬਾਹਰ ਗਿਆ ਅਤੇ ਉੱਥੇ ਉੱਪਰ ਹੇਠਾਂ ਤੁਰਦਾ ਰਿਹਾ। ਭਾਈ, ਮੈਂ ਸੋਚਿਆ ਮੈਂ ਕੀ ਕਰ ਸਕਦਾ ਹਾਂ, ਸਮਝੇ। ਮੈਂ ਤਾਂ ਮੱਛੀਆਂ ਫੜਨ ਜਾਂ ਕੁਝ ਹੋਰ ਕਰਨ ਜਾਣਾ ਹੈ, ਜਾਂ ਮੈਂ ਮੁੰਡਿਆ, ਮੈਂ ਤੁਹਾਨੂੰ ਨਹੀਂ ਦੱਸ ਸਕਦਾ ਹਾਂ, ਸਮਝੇ। ਇਸ ਲਈ ਸਾਡਾ ਇੱਕ ਵਧੀਆ ਸਮਾਂ ਰਿਹਾ ਹੈ ਕਿ ਸਾਡਾ ਵਧੀਆ ਸਮਾਂ ਨਹੀਂ ਰਿਹਾ ਹੈ। ਪ੍ਰਭੂ ਦੀ ਮਹਿਮਾ ਹੋਵੇ, ਆਮੇਨ। ਸਮਝੇ, ਅਸੀਂ ਹਾਂ, ਅਸੀਂ ਇੱਕ ਬਹੁਤ ਹੀ ਸ਼ਾਨਦਾਰ ਸਮੇਂ ਵਿੱਚ ਹਾਂ। ਮੇਰਾ ਦਿਲ ਖੁਸ਼ੀ ਅਤੇ ਆਨੰਦ ਨਾਲ ਭਰਿਆ ਹੋਇਆ ਹੈ, ਪਰ ਜਦ ਮੈਂ ਸੰਸਾਰ ਦੇ ਬਾਰੇ ਵਿੱਚ ਅਤੇ ਉਹਨਾਂ ਹਜ਼ਾਰਾਂ ਦੇ ਬਾਰੇ ਵਿੱਚ ਸੋਚਦਾ ਹਾਂ ਜੋ ਨਾਸ਼ ਹੋ ਗਏ ਹਨ, ਕਾਲੀ ਪਰਛਾਈ ਉਹਨਾਂ ਦੇ ਉੱਤੇ ਹੈ, ਤਾਂ ਤੁਹਾਡਾ ਦਿਲ ਬਸ ਲਹੂ ਲੁਹਾਨ ਹੋ ਜਾਂਦਾ ਹੈ ਅਤੇ ਤੁਸੀਂ ਆਖਦੇ ਹੋ, ਤੁਸੀਂ ਕੀ ਕਰ ਸਕਦੇ ਹੋ? ਤੁਹਾਨੂੰ ਬਸ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪਵਿੱਤਰ ਆਤਮਾ ਤੁਹਾਡੇ ਦਿਲ ਦੇ ਅੰਦਰ ਰੋ ਰਿਹਾ ਹੈ, ਓਦਾਂ ਹੀ ਜਿਵੇਂ ਕਿ ਸਾਡੇ ਪ੍ਰਭੂ ਦੇ ਅੰਦਰ ਤਦ ਹੋਇਆ ਸੀ ਜਦ ਉਸਨੇ ਯਰੂਸ਼ਲਮ ਦੀ ਵੱਲ ਆਪਣੇ ਨਿੱਜ ਲੋਕਾਂ ਨੂੰ ਵੇਖਿਆ ਸੀ ਅਤੇ ਕਿਹਾ ਸੀ, ਹੇ ਯਰੂਸ਼ਲਮ, ਹੇ ਯਰੂਸ਼ਲਮ, ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ, ਪਰ ਤੁਸਾਂ ਨਾ ਚਾਹਿਆ। ਸਮਝੇ ਦੋਸਤੋ, ਅਸੀਂ ਇੱਥੇ ਠੀਕ ਕਿਸੇ ਚੀਜ਼ ਉੱਤੇ ਹਾਂ, ਜੋ ਵੀ ਇਹ ਹੈ ਪਰਮੇਸ਼ਵਰ ਜਾਣਦਾ ਹੈ। ਕੋਈ ਵੀ ਇਹ ਨਹੀਂ ਜਾਣਦਾ ਕਿ ਇਹ ਕਦ ਹੋਵੇਗਾ, ਇੱਕ ਭੇਤ ਹੈ, ਕੋਈ ਨਹੀਂ ਜਾਣਦਾ ਹੈ ਕਿ ਕਦ ਹੋਵੇਗਾ, ਪਰ ਯਿਸੂ ਨੇ ਸਾਨੂੰ ਦੱਸਿਆ। ਜਾਂ ਤੁਸੀਂ ਇਹਨਾਂ ਗੱਲਾਂ ਨੂੰ ਹੁੰਦੇ ਵੇਖੋ, ਇਹ ਸਭ ਗੱਲਾਂ ਉਸੇ ਤਰ੍ਹਾਂ ਹੀ ਜਿਵੇਂ ਮੈਂ ਛੇਵੀਂ ਮੋਹਰ ਦੀ ਤੁਲਨਾ ਉਸ ਦੇ ਨਾਲ ਕੀਤੀ ਹੈ ਜੋ ਯਸੂ ਨੇ ਮੱਤੀ 24 ਵਿਚ ਕਿਹਾ ਸੀ। ਹੁਣ ਤੁਸੀਂ ਯਾਦ ਰੱਖੋ ਉਸਨੇ ਕੀ ਕਿਹਾ ਸੀ, ਜਾਂ ਤੁਸੀਂ ਇਹਨਾਂ ਗੱਲਾਂ ਨੂੰ ਪੂਰੇ ਹੁੰਦੇ ਹੋਏ ਵੇਖੋ ਤਦ ਸਮਾਂ ਨੇੜੇ ਹੈ। ਤੁਸੀਂ ਇਸ ਤੋਂ ਅਗਲੀ ਆਯਤ 30 ਅਤੇ 31 ਆਯਤ ਔਰ 32 33 ਆਯਤ ਤੇ ਧਿਆਨ ਦਿਓ। ਉਸਨੇ ਕਿਹਾ ਅਤੇ ਉਹ ਚੌਹਾਂ ਕੂਟਾਂ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੀਕਰ ਉਸਦੇ ਚੁਣੇ ਹੋਇਆਂ ਨੂੰ ਇਕੱਠਿਆਂ ਕਰਨਗੇ। ਇਹ ਠੀਕ ਹੈ, ਕਿਹਾ ਹੁਣ ਇਹ ਸਿੱਖੋ। ਹੁਣ ਯਾਦ ਰੱਖੋ ਕਿ ਉਹ ਬਸ ਇੱਥੇ ਹੀ ਰੁਕ ਗਿਆ ਸੀ, ਉਹ ਛੇਵੀਂ ਮੋਹਰ ਦੇ ਬਾਅਦ ਅਗਾਂਹ ਨਹੀਂ ਵਧਿਆ। ਉਸਨੇ ਸੱਤਵੀਂ ਮੋਹਰ ਦੇ ਬਾਰੇ ਵਿਚ ਕਦੇ ਵੀ ਕੁਝ ਨਹੀਂ ਕਿਹਾ ਸੀ। ਉਸਨੇ ਤਾਂ ਪਹਿਲੀ, ਦੂਜੀ, ਤੀਸਰੀ, ਚੌਥੀ, ਪੰਜਵੀਂ ਅਤੇ ਛੇਵੀਂ ਮੋਹਰ ਦੇ ਬਾਰੇ ਵਿਚ ਦੱਸਿਆ ਸੀ, ਪਰੰਤੂ ਉਹ ਉੱਥੇ ਹੀ ਰੁਕ ਗਿਆ ਸੀ। ਉਸਨੇ ਸੱਤਵੀਂ ਮੋਹਰ ਦੇ ਬਾਰੇ ਵਿਚ ਕਦੇ ਵੀ ਕੋਈ ਗੱਲ ਨਹੀਂ ਕਹੀ ਸੀ। ਤੁਸੀਂ ਉਸ ਅਗਲੀ ਗੱਲ ਵੱਲ ਧਿਆਨ ਕਰੋ ਜੋ ਉਸਨੇ ਕਹੀ ਸੀ। ਉਸਨੇ ਕਿਹਾ ਸੀ ਹੁਣ ਇੱਕ ਦ੍ਰਿਸ਼ਟਾਂਤ ਸਿੱਖੋ। ਉਸਨੇ ਕਿਹਾ ਇਹ ਗੱਲਾਂ ਹੋਣਗੀਆਂ। ਇੱਥੇ ਉਹ ਉਹਨਾਂ ਨੂੰ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਦੇ ਰਿਹਾ ਹੈ। ਇਹ ਨਿਸ਼ਾਨ ਕੀ ਹੋਣਗੇ ਅਤੇ ਤੇਰੇ ਆਉਣ ਦਾ ਕੀ ਲੱਛਣ ਹੋਊ ਅਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ, ਅਤੇ ਛੇਵੀਂ ਮੋਹਰ ਸੰਸਾਰ ਦਾ ਅੰਤ ਸੀ, ਅਤੇ ਸੱਤਵੇਂ ਦੂਤ ਦੇ ਤੁਰੀ ਵਜਾਉਣ ਦੇ ਦਿਨੀ ਆਪਣਾ ਸੱਜਾ ਹੱਥ ਆਕਾਸ਼ ਵੱਲ ਉਠਾਇਆ, ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ ਸੌ ਖਾਧੀ ਭਈ ਹੋਰ ਚਿਰ ਨਹੀਂ ਲੱਗੇਗਾ। ਇੱਥੇ ਧਰਤੀ ਇੱਕ ਹੋਰ ਧਰਤੀ ਨੂੰ ਜਨਮ ਦੇ ਰਹੀ ਹੈ, ਇਹ ਪੂਰਾ ਹੋ ਚੁੱਕਿਆ ਹੈ, ਅਤੇ ਅਸੀਂ ਇੱਥੇ ਠੀਕ ਬੂਹੇ ਦੇ ਉੱਤੇ ਹਾਂ। ਉਹ ਮੈਂ ਕੰਬਦਾ ਹਾਂ, ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਂ ਹੋਰ ਕੀ ਕਰ ਸਕਦਾ ਹਾਂ, ਸਮਝੇ। ਅਤੇ ਫਿਰ ਉਸ ਸਥਾਨ ਅਤੇ ਉਹਨਾਂ ਬੇਸ਼ਕੀਮਤੀ ਲੋਕਾਂ ਨੂੰ ਮਿਲਣ ਦੇ ਬਾਰੇ ਵਿਚ ਸੋਚੋ। ਮੈਂ ਉੱਥੇ ਖੜਾ ਖੁਦ ਆਪਣੇ ਵੱਲ ਵੇਖ ਰਿਹਾ ਸੀ, ਅਤੇ ਮੈਂ ਸੋਚਿਆ ਹੇ ਪਰਮੇਸ਼ਵਰ, ਕਿਵੇਂ ਉਹ ਇਸ ਤੋਂ ਖੁੰਝ ਨਹੀਂ ਸਕਦੇ। ਮੈਨੂੰ ਉਹਨਾਂ ਤੇ ਜ਼ੋਰ ਦੇਣਾ ਚਾਹੀਦਾ ਹੈ, ਮੈਨੂੰ ਤਾਂ ਬਸ ਸਰੋਤਿਆਂ ਦੇ ਵਿਚ ਇਹਨੂੰ ਦੱਸਣਾ ਚਾਹੀਦਾ ਹੈ ਅਤੇ ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਹੈ। ਤੁਸੀਂ ਇਹ ਨਹੀਂ ਕਰ ਸਕਦੇ ਹੋ, ਤੁਸੀਂ ਅਤੇ ਕੋਈ ਮੇਰੇ ਕੋਲ ਨਹੀਂ ਆ ਸਕਦਾ ਹੈ, ਜਦ ਤੱਕ ਕਿ ਮੇਰਾ ਪਿਤਾ ਹੀ ਉਹਨੂੰ ਨਾ ਖਿੱਚੇ। ਪਰ ਇੱਥੇ ਸਾਡੇ ਕੋਲ ਤਸੱਲੀ ਹੈ, ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਜ਼ਰੂਰ ਮੇਰੇ ਕੋਲ ਆਉਣਗੇ। ਪਰੰਤੂ ਉਹਨਾਂ ਬਾਕੀ ਲੋਕਾਂ ਦਾ, ਉਹਨਾਂ ਯਥੇਬੰਦੀਆਂ ਦੇ ਨਾਲ ਜਿਨ੍ਹਾਂ ਦੇ ਉੱਤੇ ਉਹ ਨਿਰਭਰ ਹਨ, ਇਹ ਹੋਵੇਗਾ ਕਿ ਅਤੇ ਉਹ ਧਰਤੀ ਦੇ ਸਭ ਵਾਸੀਆਂ ਨੂੰ ਧੋਖਾ ਦੇਵੇਗਾ, ਜਿਨ੍ਹਾਂ ਦੇ ਨਾਮ ਉਸ ਲੇਲੇ ਦੇ ਜਿਹੜਾ ਜਗਤ ਦੇ ਮੁੱਢੋਂ ਹੀ ਕੋਇਆ ਗਿਆ ਸੀ ਪੋਥੀ ਵਿਚ ਨਹੀਂ ਲਿਖੇ ਗਏ ਸਨ। ਹੇ ਮੇਰੇ, ਵੇਖੋ ਇਹ ਇੱਕ ਦੁੱਖ ਦੀ ਗੱਲ ਹੈ। ਤੁਸੀਂ ਬਸ ਸਿਰਫ ਇੱਕ ਹੀ ਕੰਮ ਕਰ ਸਕਦੇ ਹੋ ਕਿ ਤੁਸੀਂ ਉਸ ਦੇ ਵਚਨ ਦੇ ਨਾਲ ਟਿਕੇ ਰਹੋ। ਵੇਖੋ ਜੋ ਕੁਝ ਵੀ ਉਹ ਕਹਿੰਦਾ ਹੈ ਉਹ ਕਰੋ, ਅਤੇ ਤਦ ਇਹਨੂੰ ਕਰੋ, ਸਮਝੇ। ਜੋ ਕੁਝ ਵੀ ਕਰਨ ਨੂੰ ਕਹਿੰਦਾ ਹੈ ਉਹ ਕਰੋ, ਅਤੇ ਤੁਸੀਂ ਬਾਹਰ ਵੇਖਦੇ ਹੋ ਅਤੇ ਕਹਿੰਦੇ ਹੋ ਉਹ ਤਾਂ ਇਹ ਕਰਦੇ ਹਨ, ਫਿਰ ਉਹ ਮੇਰੇ। ਇਹ ਤਾਂ ਬਸ ਤੁਹਾਨੂੰ ਨਹੀਂ ਪਤਾ ਇਹ ਕਿੰਨਾ ਤਣਾਅ ਹੈ। ਹੁਣ ਮੈਂ ਕਹਿਣਾ ਚਾਹੁੰਦਾ ਹਾਂ, ਮੈਂ ਸੋਚਦਾ ਹਾਂ ਕਿ ਟੇਪ ਬੰਦ ਕਰ ਦਿੱਤੇ ਗਏ ਹਨ। ਬਹੁਤ ਸਾਰੇ ਲੋਕ ਕਹਿੰਦੇ ਹਨ ਭਾਈ ਬ੍ਰਾਨਹਮ ਉਸ ਤਰ੍ਹਾਂ ਦੀ ਸੇਵਕਾਈ ਦੇ ਨਾਲ ਮੈਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਲੋਕ ਉਹਨਾਂ ਟੇਪਾਂ ਨੂੰ ਲੈ ਕੇ ਉਹਨਾਂ ਦੇ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੋ ਜਦ ਉਹ ਆਖਦੇ ਹਨ ਭਾਈ ਬ੍ਰਾਨਹਮ ਕਾਸ਼ ਕਿ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਸੇਵਾ ਹੁੰਦੀ, ਤੁਸੀਂ ਨਹੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ। ਭਾਈਓ ਭੈਣੋ, ਤੁਸੀਂ ਇਮਾਨਦਾਰ ਹੋ, ਤੁਸੀਂ ਨਹੀਂ ਜਾਣਦੇ ਹੋ ਕਿ ਇਹਦੇ ਨਾਲ ਹੋਰ ਕੀ ਹੁੰਦਾ ਹੈ। ਹੇ ਮੇਰੇ ਪ੍ਰਭੂ, ਜਦ ਲੋਕ ਉਸ ਤੇ ਨਿਰਭਰ ਹੁੰਦੇ ਹਨ ਜੋ ਤੁਸੀਂ ਕਹਿੰਦੇ ਹੋ, ਤਾਂ ਇਹ ਕਿੱਡੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਯਾਦ ਰੱਖੋ ਜੇ ਤੁਸੀਂ ਉਹਨਾਂ ਨੂੰ ਗਲਤ ਦੱਸਦੇ ਹੋ ਤਾਂ ਪਰਮੇਸ਼ਵਰ ਉਹਨਾਂ ਦੀਆਂ ਜਾਨਾਂ ਦਾ ਬਦਲਾ ਤੁਹਾਡੇ ਕੋਲੋਂ ਲਵੇਗਾ। ਤਾਂ ਤੁਸੀਂ ਇਹਦੇ ਬਾਰੇ ਵਿਚ ਸੋਚੋ, ਇਹ ਬਹੁਤ ਖਤਰਨਾਕ ਚੀਜ਼ ਹੈ। ਸੋ ਪ੍ਰੇਮੀ ਬਣੇ ਰਹੋ, ਯਸੂ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ, ਬਸ ਸਾਦਾ ਬਣੇ ਰਹੋ, ਕਿਸੇ ਵੀ ਚੀਜ਼ ਨੂੰ ਉਲੀਕਣ ਦਾ ਯਤਨ ਨਾ ਕਰੋ, ਬਸ ਸਿਰਫ ਖੁਦਾ ਦੇ ਸਾਹਮਣੇ ਸਾਦਾ ਬਣੋ, ਕਿਉਂਕਿ ਜਿੰਨਾ ਵੀ ਤੁਸੀਂ ਉਲੀਕਣ ਦਾ ਯਤਨ ਕਰੋਗੇ ਉਨਾ ਹੀ ਤੁਸੀਂ ਪਰਮੇਸ਼ਵਰ ਤੋਂ ਦੂਰ ਹੁੰਦੇ ਜਾਓਗੇ, ਸਮਝੇ। ਬਸ ਸਾਦਗੀ ਵਿਚ ਉਸ ਤੇ ਵਿਸ਼ਵਾਸ ਕਰੋ। ਹੁਣ ਚੰਗਾ, ਉਹ ਕਦ ਆਵੇਗਾ? ਜੇ ਉਹ ਅੱਜ ਆਉਂਦਾ ਹੈ ਤਾਂ ਠੀਕ ਹੈ, ਜੇ ਉਹ 20 ਸਾਲ ਬਾਅਦ ਆਉਂਦਾ ਹੈ ਤਾਂ ਫਿਰ ਵੀ ਇਹ ਠੀਕ ਹੈ। ਮੈਂ ਤਾਂ ਬਸ ਉਸੇ ਤਰ੍ਹਾਂ ਹੀ ਚੱਲਦਾ ਰਹਾਂਗਾ ਜਿਵੇਂ ਮੈਂ ਹੁਣ ਚੱਲ ਰਿਹਾ ਹਾਂ, ਮੈਂ ਤਾਂ ਬਸ ਉਸ ਦੇ ਪਿੱਛੇ ਤੁਰਿਆ ਰਹਾਂਗਾ। ਪ੍ਰਭੂ, ਜੇ ਤੂੰ ਮੈਨੂੰ ਕਿਤੇ ਇਸਤੇਮਾਲ ਕਰ ਸਕਦਾ ਹੈ ਮੈਂ ਹਾਜ਼ਰ ਹਾਂ। ਜੇ ਇਹ ਅੱਜ ਤੋਂ 100 ਸਾਲ ਬਾਅਦ ਹੁੰਦਾ ਹੈ, ਜੇ ਮੇਰੇ ਪੋਤਿਆਂ ਦੇ ਪੋਤੇ, ਪੜਪੋਤੇ ਅਤੇ ਉਹਨਾਂ ਦੇ ਵੀ ਅੱਗਿਓਂ ਪੋਤੇ ਨੂੰ ਵੇਖਣ ਲਈ ਜਿਉਂਦੇ ਰਹਿੰਦੇ ਹਨ ਕਿ ਉਹ ਆ ਰਿਹਾ ਹੈ, ਪ੍ਰਭੂ ਮੈਂ ਨਹੀਂ ਜਾਣਦਾ ਹਾਂ ਕਿ ਕਦ ਹੋਣ ਜਾ ਰਿਹਾ ਹੈ, ਪਰ ਮੈਨੂੰ ਤਾਂ ਬਸ ਤੇਰੇ ਨਾਲ ਅੱਜ ਠੀਕ ਚੱਲਣ ਦੇ, ਸਮਝੇ। ਮੈਂ ਚਾਹੁੰਦਾ ਹਾਂ, ਕਿਉਂਕਿ ਮੈਂ ਉਸ ਦਿਨ ਫਿਰ ਜੀ ਉੱਠਾਂਗਾ, ਬਸ ਉਦਾਂ ਹੀ ਜਿਵੇਂ ਮੈਂ ਕਿਤੇ ਥੋੜੀ ਨੀਂਦ ਦੇ ਬਾਅਦ ਉੱਠ ਖਲੋਤਾ ਹਾਂ। ਉੱਥੇ ਉਸ ਮਹਿਮਾ ਵਾਲੇ ਸਥਾਨ ਤੇ जिथे परमेश्वर का राज है, जिथे बुढ़े जवान होंगे, जिथे उन्होंने चिट्टे बस्त्र पहला ही पाए हुए हैं, आदमी अते औरतां उस सुंदरता विच बदल गए हैं, एक सुंदर औरत विच अते एक सुंदर पुरख विच, सारी सुंदरता दे डील डोल विच जवान आदमी अते जवान औरतां उथे खलोते हैं, अते कदे भी बुढ़े नहीं होंगे, कदे भी पापी नहीं हो सकते, कदे भी कोई ईरखा नहीं या खार वाली गल नहीं है। ओ मेरे प्रभु, मैं सोचता हां कि हुन टेप बंद हो गए हैं, अते मेरे कोल बस 3 या 4 मिनट हैं, मैं तुहाडे नाल गल करनी चाहुंदा हां कि ये करना ठीक होवेगा। हुन ये एक निजी गल है, क्योंकि कल मैं वो बहुत ही डाडा अते शानदार होवेगा। मैं सोचता हां कि यही ठीक होवेगा कि मैं हुने कह दिया जो मैं कहना चाहुंदा हां। मैं ये गल सिर्फ साडे लई है, मैं तो बस तुम जानते हो कि मेरी एक पत्नी है जिदे नाल मैं प्यार करदा हां, अते ओ मीडा है। मैं तो अपनी पहली पत्नी दे प्यार दे कारण शायद उदे नाल व्याह भी ना करदा, अते हुण तां मैं उदी जिन्नी परवाह कर सकदा हां उन्नी परवाह करदा हां। ये परमेश्वर ने मैनूं उदे नाल व्याह करन नूं ना कहा हुंदा तां मैं उदे नाल व्याह ना कीता हुंदा। अते तुसीं इहदी कहानी जानदे हो कि किवें ओ दुआ विच गई अते मैं भी दुआ कीती, अते फिर परमेश्वर ने ही मैनूं दस्या कि मैनूं बिल्कुल ठीक ठीक की करना चाहिदा है, अते फिर उसने मैनूं कहा या उहदे नाल शादी कर, अते उसने समा भी दस्या कि कद उसदे नाल व्याह करवाउणा है। ओ एक बहुत ही प्यारी औरत है, अते अज रात भी ओ मेरे लिए दुआ कर रही है, अते इस वेले घर ठीक 8 बजे होणगे, अते शायद इस वेले ओ मेरे लिए दुआ कर रही होवे। हुण ध्यान दियो, एक दिन उसने मैनूं कहा, बिल मैं सुरग दे बारे विच तुहाडे कोलों एक प्रश्न पुछना चाहुंदी हां। मैं कहा ठीक है, मीडा की है? उसने कहा तुसी जानदे हो कि मैं तुहाडे नाल प्यार करदी हां, अते मैं कहा हां, ए उस समय तो बाद दी गल है। उसने कहा तुसी जानदे हो कि होप भी तुहानू प्यार करदी सी? मैं कहा हां, अते उसने कहा हुण मेरा विचार नहीं कि मैं खार खावांगी। उन्हें कहा होप भी तुहाडी पत्नी सी? अते उन्हें कहा हुण याद अही स्वर्ग विच जावांगे, अते तुसी आख्या है कि तुसी उसनु उत्थे वेख्या है? मैं कहा वो उत्थे सी, मैं उनु वेख्या है, मैं उनु उत्थे 2 बार वेख्या सी, वो उत्थे है, वो मेरे आउण दी उड़ीक कर रही है, उसे तरह उत्थे शरोन है, मैं उनु ठीक इसे तरह वेख्या है जिवें मैं तेनु वेख रहा हां, मैं उनु उत्थे वेख्या है। अते मैं कहा, अते उसने कहा अच्छा, याद असि स्वर्ग विच जावांगे ता केड़ी तुहाडी पत्नी होवेगी? मैं कहा तुसी दोनों ही मेरिया पत्नियां होवोगियां, उथे कोई भी पत्नी नहीं होवेगी, फिर भी तुसी दोनों मेरिया पत्नियां होवोगियां। उसने कहा मैं इनु नहीं समझ सकती हां। मैं कहा हुण प्यारिये बह जा, मैं तेनु कुछ समझौंदा हां। मैं कहा हुण मैं जानदा हां कि तू मेरे नाल प्यार करदी है, अते तू जानदी है कि मैं भी तेनु किन्ना प्यार करदा हां, अते तेरा किन्ना आदर अते सम्मान करदा हां। हुण तू उदाहरण लई वेख की होवे जे मैं चंगी तरह कपड़े पा के हेठां शहर विच जावां, अते कोई वेशवा जो कि बहुत सोहणी है आवे अते अपनियां बाहां नूं मेरे दुआले पावे अते कहे ओ भाई ब्रानहम, मैं यकीनन तेरे नाल प्यार करदी हां, अते मेरे दुआले अपनियां बाहां पाउणा अते गले लगना शुरू कर देवे, तू की सोचेंगी? उन्हें कहा मैं नहीं सोचती कि मैं इनू बहुत चंगी तरह पसंद करा। अते मैं कहा मैं तेरे कोलों कुछ पुछना चाहुंदा हां, कि तू जे मुकाबला होवे ता तू केनू वध प्यार करदी है, मैनू जा प्रभु यीशु नु? हुण ए ता बस एक परिवारक गलबात सी, अते उसने आख्या प्रभु यीशु नु, पर हां बिल मैं तेरे नाल इन्ना प्यार करदी हां, परंतु तद भी प्रभु नु छड्डन तो पहला मैं तेनू छड्ड देंगी। मैं कहा धन्नवाद प्यारी, मैं तेरी ए गल सुन के बहुत खुश हां। मैं कहा की होवे भला जे ओही औरत यीशु दे कोल जाए अते अपनियां बाहां उसदे दुआले पा देवे अते कहे यीशु मैं तेरे नाल प्यार करदी हां, तां तू उसदे बारे विच की सोचेंगी? उसने कहा मैं इस गल तो खुश होवांगी। वेखो उत्थे प्यार फिलियो तो अगापा विच बदल जांदा है, वेखो ए उच्च दर्जे दा प्यार है, समझे उत्थे पति पत्नी अते बच्चे पालन वर्गी कोई गल नहीं है। स्त्रीलिंग ਅਤੇ ਪੁਰਸ਼ ਲਿੰਗ ਇਹ ਸਭ ਸਮਾਪਤ ਹੋ ਜਾਵੇਗਾ। ਇਹ ਸਭ ਗ੍ਰੰਥੀਆਂ ਤਾਂ ਬਸ ਉੱਥੇ ਇਹ ਇੱਕੋ ਵਰਗੀਆਂ ਹੀ ਹੋਣਗੀਆਂ। ਵੇਖੋ ਉੱਥੇ ਕੋਈ ਵੀ ਕਾਮ ਵਾਸਨਾ ਵਾਲੀਆਂ ਗ੍ਰੰਥੀਆਂ ਨਹੀਂ ਹੋਣਗੀਆਂ। ਸਮਝੇ? ਤੁਸੀਂ ਬਸ ਹੋਵੋਗੇ। ਜੀ ਹਾਂ ਸ਼੍ਰੀਮਾਨ, ਤੁਸੀਂ ਜਰਾ ਆਪਣੇ ਆਪ ਨੂੰ ਕਾਮ ਵਾਸਨਾ ਦੀਆਂ ਗ੍ਰੰਥੀਆਂ ਤੋਂ ਬਿਨਾਂ ਸੋਚੋ। ਸਾਡੇ ਅੰਦਰ ਇਹਨਾਂ ਗ੍ਰੰਥੀਆਂ ਨੂੰ ਸਿਰਫ ਇਸ ਲਈ ਪਾਇਆ ਗਿਆ ਸੀ ਕਿ ਅਸੀਂ ਧਰਤੀ ਉੱਤੇ ਜਨਸੰਖਿਆ ਵਧਾਈਏ, ਪਰੰਤੂ ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ। ਨਹੀਂ ਜੀ, ਉੱਥੇ ਨਾ ਤਾਂ ਕੋਈ ਨਰ ਗ੍ਰੰਥੀ ਹੋਵੇਗੀ ਅਤੇ ਨਾ ਹੀ ਕੋਈ ਮਾਦਾ ਗ੍ਰੰਥੀ ਹੋਵੇਗੀ, ਪਰ ਪਰਮੇਸ਼ਵਰ ਦੀ ਕਲਾ ਦੀ ਡੀਲ ਡੋਲ ਉੱਥੇ ਹੋਵੇਗੀ। ਇਹ ਬਿਲਕੁਲ ਸੱਚਾਈ ਹੈ, ਪਰ ਅਸੀਂ ਸੱਚਮੁੱਚ ਅਸਲੀ ਹੋਵਾਂਗੇ। ਉੱਥੇ ਬਿਲਕੁਲ ਵੀ ਮਨੁੱਖੀ ਪਿਆਰ ਨਹੀਂ ਹੋਵੇਗਾ, ਉੱਥੇ ਤਾਂ ਬਸ ਰੱਬੀ ਪਿਆਰ ਹੀ ਹੋਵੇਗਾ। ਸਮਝੇ? ਇਸ ਲਈ ਪਤਨੀ ਇਸ ਤੋਂ ਵੱਧ ਨਹੀਂ ਹੋਵੇਗੀ ਕਿ ਉਹ ਤੁਹਾਡੇ ਲਈ ਕੋਈ ਪਿਆਰੀ ਜਿਹੀ ਚੀਜ਼ ਹੈ ਜੋ ਕਿ ਤੁਹਾਡੀ ਹੈ ਅਤੇ ਉਹ ਤੁਸੀਂ ਇੱਕ ਦੂਸਰੇ ਦੇ ਹੋ। ਉੱਥੇ ਪਤੀ ਵਰਗਾ ਕੁਝ ਨਹੀਂ ਹੋਵੇਗਾ। ਨਹੀਂ ਨਹੀਂ, ਇੱਥੋਂ ਤੱਕ ਕਿ ਉੱਥੇ ਵੇਖੋ ਕਿ ਉੱਥੇ ਮਨੁੱਖੀ ਪਿਆਰ ਵਾਲਾ ਭਾਗ ਬਿਲਕੁਲ ਵੀ ਨਹੀਂ ਹੋਵੇਗਾ। ਉੱਥੇ ਈਰਖਾ ਵਰਗੀ ਕੋਈ ਚੀਜ਼ ਨਹੀਂ ਹੈ, ਉੱਥੇ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਗੱਲ ਦਾ ਪਤਾ ਨਹੀਂ ਹੋਵੇਗਾ। ਸਮਝੇ? ਅਤੇ ਉੱਥੇ ਰਹਿਣ ਲਈ ਤੁਸੀਂ ਪਿਆਰੇ ਜਿਹੇ ਜਵਾਨ ਆਦਮੀ ਅਤੇ ਪਿਆਰੀ ਜਿਹੀ ਜਵਾਨ ਇਸਤਰੀ ਹੋਵੋਗੇ। ਅਤੇ ਫਿਰ ਮੈਂ ਉਸਨੇ ਕਿਹਾ, ਬਿਲ ਹੁਣ ਮੈਂ ਇਹ ਸਮਝ ਗਈ ਹਾਂ। ਮੈਂ ਕਿਹਾ, ਜੀ ਹਾਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਜੋ ਵਾਪਰੀ ਦੱਸਣੀ ਚਾਹੁੰਦਾ ਹਾਂ। ਇੱਕ ਸੁਪਨਾ ਸੀ, ਮੈਂ ਸੁੱਤਾ ਪਿਆ ਸੀ। ਮੈਂ ਇਹਨੂੰ ਪਹਿਲਾਂ ਲੋਕਾਂ ਦੇ ਸਾਹਮਣੇ ਨਹੀਂ ਦੱਸਿਆ ਹੈ, ਪਰ ਇਹ ਕੁਝ ਲੋਕਾਂ ਨੂੰ ਤਾਂ ਦੱਸਿਆ ਸੀ, ਪਰ ਜਿੱਥੋਂ ਤੱਕ ਮੈਂ ਜਾਣਦਾ ਹਾਂ ਮੈਂ ਇਹਨੂੰ ਆਮ ਜਨਤਾ ਵਿੱਚ ਨਹੀਂ ਦੱਸਿਆ ਹੈ। ਮੈਂ ਉਸਦੇ ਲਗਭਗ ਇੱਕ ਮਹੀਨੇ ਬਾਅਦ ਇੱਕ ਸੁਪਨਾ ਵੇਖਿਆ ਕਿ ਮੈਂ ਖੜਾ ਹਾਂ ਅਤੇ ਮੈਂ ਉਸ ਮਹਾਨ ਸਮੇਂ ਨੂੰ ਵੇਖ ਰਿਹਾ ਸੀ। ਹੁਣ ਨਿਆਂ ਨੂੰ ਨਹੀਂ, ਮੈਂ ਵਿਸ਼ਵਾਸ ਨਹੀਂ ਕਰਦਾ ਕਿ ਕਲੀਸਿਆ, ਮੇਰਾ ਮਤਲਬ ਹੈ ਕਿ ਲਾੜੀ ਕਦੇ ਨਿਆਂ ਵਿੱਚ ਜਾਵੇਗੀ। ਵੇਖੋ, ਪਰ ਮੈਂ ਉਸ ਸਮੇਂ ਉੱਥੇ ਸੀ ਜਦ ਮੁਕਟ ਦਿੱਤੇ ਜਾ ਰਹੇ ਸਨ ਅਤੇ ਉੱਥੇ ਇੱਕ ਬਹੁਤ ਵੱਡਾ ਸਿੰਘਾਸਨ ਲੱਗਾ ਹੋਇਆ ਸੀ। ਯੇਸੂ ਅਤੇ ਲੇਖਾ ਰੱਖਣ ਵਾਲਾ ਸਵਰਗ ਦੂਤ ਅਤੇ ਬਾਕੀ ਹੋਰ ਉੱਥੇ ਖੜੇ ਸਨ ਅਤੇ ਉੱਥੇ ਹਾਥੀ ਦੰਦ ਦੀਆਂ ਚਿੱਟੇ ਰੰਗ ਦੀਆਂ ਪੌੜੀਆਂ ਹੇਠਾਂ ਨੂੰ ਆ ਰਹੀਆਂ ਸਨ ਅਤੇ ਇਸ ਤਰ੍ਹਾਂ ਦਾ ਗੋਲ ਧਾਰੇ ਵਰਗਾ ਦ੍ਰਿਸ਼ ਬਣਾਉਂਦੀਆਂ ਸਨ ਅਤੇ ਬਾਹਰ ਨੂੰ ਨਿਕਲੀਆਂ ਹੋਈਆਂ ਸਨ ਤਾਂ ਕਿ ਉਹ ਸਾਰੀ ਮਹਾਨ ਸੈਨਾ ਜੋ ਕਿ ਉੱਥੇ ਖੜੀ ਸੀ ਇਹ ਵੇਖ ਸਕੇ ਕਿ ਉੱਥੇ ਕੀ ਹੋ ਰਿਹਾ ਹੈ। ਅਤੇ ਮੈਂ ਬਿਲਕੁਲ ਪਿੱਛੇ ਇੱਕ ਨੁੱਕਰ ਵਿੱਚ ਖੜਾ ਸੀ। ਬਸ ਮੈਂ ਤਾਂ ਉੱਥੇ ਖੜਾ ਸੀ ਅਤੇ ਮੇਰੇ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਉਸ ਪੌੜੀ ਤੇ ਚੜਾਂਗਾ। ਮੈਂ ਉੱਥੇ ਖੜਾ ਸੀ, ਮੈਂ ਵੇਖਿਆ ਲੇਖਾ ਰੱਖਣ ਵਾਲਾ ਸਵਰਗ ਦੂਤ ਕਿਸੇ ਦਾ ਨਾਮ ਲੈ ਕੇ ਪੁਕਾਰਦਾ ਅਤੇ ਮੈਂ ਜਾਣ ਜਾਂਦਾ ਅਤੇ ਉਸ ਨਾਮ ਨੂੰ ਪਛਾਣ ਲੈਂਦਾ ਸਾਂ। ਮੈਂ ਉੱਥੇ ਪਿਛਾਂ ਵੇਖਿਆ ਕਿ ਉੱਥੇ ਇੱਕ ਭਾਈ ਇੱਕ ਭੈਣ ਦੇ ਨਾਲ ਤੁਰਦਾ ਹੋਇਆ ਉਸੇ ਤਰ੍ਹਾਂ ਹੀ ਤੁਰ ਕੇ ਉੱਥੇ ਆਇਆ ਜਿਵੇਂ ਕੋਈ ਆਦਮੀ ਤੁਹਾਡੇ ਕੋਲ ਆਉਂਦਾ ਹੈ। ਲੇਖਾ ਰੱਖਣ ਵਾਲਾ ਸਵਰਗ ਦੂਤ ਮਸੀਹ ਦੇ ਇੱਕ ਪਾਸੇ ਖੜਾ ਸੀ ਅਤੇ ਮੈਂ ਇਹ ਵੇਖ ਰਿਹਾ ਸੀ। ਹੁਣ ਯਾਦ ਰੱਖੋ, ਇਹ ਸਿਰਫ ਇੱਕ ਸੁਪਨਾ ਸੀ ਅਤੇ ਉਹਨਾਂ ਦਾ ਨਾਮ ਉੱਥੇ ਸੀ। ਉਹਨਾਂ ਦਾ ਨਾਮ ਜੀਵਨ ਦੀ ਪੋਥੀ ਵਿੱਚ ਸੀ ਅਤੇ ਮਸੀਹ ਉਹਨਾਂ ਦੇ ਵੱਲ ਵੇਖਦਾ ਅਤੇ ਆਖਦਾ, ਸ਼ਾਬਾਸ਼ ਮੇਰੇ ਚੰਗੇ ਅਤੇ ਵਫ਼ਾਦਾਰ ਸੇਵਾਦਾਰ, ਹੁਣ ਅੰਦਰ ਦਾਖਲ ਹੋ ਜਾ। ਮੈਂ ਉੱਥੇ ਪਿਛਾਂ ਨਿਗਾਹ ਮਾਰੀ ਜਿੱਥੇ ਉਹ ਜਾ ਰਹੇ ਸਨ। ਉੱਥੇ ਇੱਕ ਨਵਾਂ ਸੰਸਾਰ ਅਤੇ ਖੁਸ਼ੀਆਂ ਸਨ ਅਤੇ ਉਸਨੇ ਕਿਹਾ, ਪ੍ਰਭੂ ਦੇ ਆਨੰਦ ਵਿੱਚ ਭਾਗੀਦਾਰ ਹੋਵੋ ਜੋ ਜਗਤ ਦੀ ਉਤਪਤੀ ਤੋਂ ਪਹਿਲਾਂ ਦਾ ਤੁਹਾਡੇ ਲਈ ਹੈ। ਸਮਝੇ? ਅਤੇ ਉਹ ਮੈਂ ਸੋਚਿਆ ਉੱਥੇ ਜਾਂਦੇ ਅਤੇ ਇੱਕ ਦੂਜੇ ਦੇ ਨਾਲ ਮਿਲਦੇ ਅਤੇ ਉਹ ਬਸ ਆਨੰਦ ਮਨਾ ਰਹੇ ਸਨ ਅਤੇ ਪਹਾੜਾਂ ਅਤੇ ਵੱਡੇ ਵੱਡੇ ਸਥਾਨਾਂ ਦੇ ਉੱਪਰ ਦੀ ਜਾ ਰਹੇ ਸਨ। ਪਰ ਮੈਂ ਸੋਚਿਆ ਕਿ ਇਹ ਸ਼ਾਨਦਾਰ ਨਹੀਂ ਹੈ, ਵਡਿਆਈ ਹੋਵੇ, ਹਾਲੇਲੂਇਆ, ਉੱਤੇ ਹੇਠਾਂ ਕੁੱਦਦੇ ਹੋਏ। ਫਿਰ ਮੈਂ ਇੱਕ ਹੋਰ ਨਾਮ ਪੁਕਾਰ ਹੁੰਦੇ ਸੁਣਿਆ। ਮੈਂ ਸੋਚਦਾ, ਉਹ ਮੈਂ ਉਸਨੂੰ ਜਾਣਦਾ ਹਾਂ, ਮੈਂ ਉਸਨੂੰ ਜਾਣਦਾ ਹਾਂ, ਮੈਂ ਉੱਥੇ ਜਾਂਦਾ ਹੈ। ਉਸਨੂੰ ਇਸ ਤਰ੍ਹਾਂ ਵੇਖਿਆ, ਮੇਰੇ ਚੰਗੇ ਦਾਸ, ਪ੍ਰਭੂ ਦੀਆਂ ਖੁਸ਼ੀਆਂ ਵਿੱਚ ਦਾਖਲ ਹੋ। ਉਹ ਮੈਂ ਆਖਦਾ, ਪਰਮੇਸ਼ਵਰ ਦੀ ਵਡਿਆਈ ਹੋਵੇ, ਪਰਮੇਸ਼ਵਰ ਦੀ ਵਡਿਆਈ ਹੋਵੇ। ਉਸ ਤੋਂ ਬਾਅਦ ਮੈਂ ਇੱਕ ਹੋਰ ਨਾਮ ਨੂੰ ਸੁਣਿਆ, ਜਿੱਦਾਂ ਕਿ ਉਹਨੇ ਆਖਿਆ ਔਰਮਨ ਨੇਵਿਲ। ਸਮਝੇ? ਅਤੇ ਤਦ ਮੈਂ ਕਿਹਾ, ਇਹ ਤਾਂ ਉਹੀ ਪੁਰਾਣਾ ਭਾਈ ਨੇਵਿਲ ਹੈ, ਇਹ ਹਨ ਉਹ। ਸਮਝੇ? ਅਤੇ ਉਹ ਭੀੜ ਦੇ ਵਿੱਚੋਂ ਬਾਹਰ ਆ ਕੇ ਉੱਪਰ ਜਾਂਦਾ ਹੈ ਅਤੇ ਹੁਣ ਉਹ ਕਹਿੰਦਾ ਹੈ, ਪ੍ਰਭੂ ਦੇ ਆਨੰਦ ਵਿੱਚ ਭਾਗੀਦਾਰ ਹੋ ਜੋ ਤੇਰੇ ਲਈ ਜਗਤ ਦੀ ਉਤਪਤੀ ਤੋਂ ਪਹਿਲਾਂ ਦਾ ਤਿਆਰ ਕੀਤਾ ਗਿਆ ਹੈ, ਅੰਦਰ ਦਾਖਲ ਹੋ ਜਾਓ। ਅਤੇ ਭਾਈ ਨੇਵਿਲ ਬਦਲ ਜਾਂਦਾ ਹੈ ਅਤੇ ਵਾਪਸ ਉੱਥੇ ਅੰਦਰ ਜਾਣਾ ਸ਼ੁਰੂ ਕਰ ਦਿੰਦਾ ਹੈ ਅਤੇ ਬਸ ਖੁਸ਼ੀਆਂ ਦੇ ਮਾਰੇ ਚਲਾਉਂਦਾ ਅਤੇ ਸ਼ੋਰ ਮਚਾ ਰਿਹਾ ਹੁੰਦਾ ਹੈ। ਮੁੰਡਿਆ, ਮੈਂ ਵੀ ਚਲਾਇਆ ਅਤੇ ਕਿਹਾ, ਪਰਮੇਸ਼ਵਰ ਦੀ ਵਡਿਆਈ ਹੋਵੇ। ਉੱਥੇ ਖੜੇ ਮੈਂ ਇੱਕ ਸ਼ਾਨਦਾਰ ਸਮਾਂ ਮਨਾ ਰਿਹਾ ਸਾਂ ਔਰ ਆਪਣੇ ਭਾਈਆਂ ਨੂੰ ਅੰਦਰ ਜਾਂਦੇ ਵੇਖ ਰਿਹਾ ਸੀ ਅਤੇ ਜਿਹੜਾ ਲੇਖਾ ਰੱਖਣ ਵਾਲਾ ਸਵਰਗ ਦੂਤ ਉੱਥੇ ਖੜਾ ਸੀ ਉਸਨੇ ਕਿਹਾ, ਵਿਲੀਅਮ ਬ੍ਰਾਨਹਮ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਉੱਥੇ ਜਾਵਾਂਗਾ, ਇਸ ਲਈ ਮੈਂ ਡਰ ਗਿਆ। ਮੈਂ ਸੋਚਿਆ, ਉਹ ਮੇਰੇ कि मेनू ओ करना पवेगा अते मैं उथे जांदा हां अते हर एक बस मेरी पेट ते थापियां मार रहा सी। हे भाई ब्रानहाम, भाई ब्रानहाम परमेश्वर तानू बरकत देवे। अते जदो मैं लोकां दी एक बहुत वड्डी भीड़ दे विच दी जा रहा सी ता हर कोई मेरी पेट ते थापियां मार रहा सी। भाई परमेश्वर तानू बरकत देवे, भाई परमेश्वर तानू बरकत देवे। मैं जा रहा सी, मैं कहा धन्नवाद तुहाडा, धन्नवाद तुहाडा, धन्नवाद। इस तरह सी जिवे की किसी बंदगी विचो बाहर आना या इसे तरह दी ही किसी जगह तो बाहर आना। मैं इना महान वड्डिया हाथी दांदिया पौड़िया ते चढ़न लई तुरिया जा रहा सी अते ज्यो ही मैं अपना पहला कदम रखिया मैं रुकिया अते मैं सोचिया, मैं उसके मुंह ते निगाह मारी, मैं सोचिया की मैं इस तरह उसते चंगी तरह निगाह मारनी चाहुंदा सी अते मैं रुक गया अते मैं अपने हथां नूं इस तरह कीता होया सी। मैं महसूस कीता कि कोई चीज मेरियां बाहां विच आई है। मैं आले दुआले निगाह मारी, उथे होप खड़ी सी, उस दियां कालियां कालियां अखां उपर नूं वेख रहियां सन अते उसके काले वाल उसकी पेट ते लटक रहे सन अते उसने चिट्टे बस्तर पहने हुए सन अते मेरे वाल वेख रही सी अते मैं कहा होप। मैं महसूस किया कि किसी ने मेरी इस बांह नूं छुया है। मैं आले दुआले वेखिया ता उथे मीडा सी, उस दियां कालियां कालियां अखां उपर नूं वेख रहियां सन अते उसके काले वाल हेठां लटक रहे सन अते उसने चिट्टे बस्तर पहने हुए सन अते मैं कहा मीडा अते उन्हां ने एक दूजी वाल वेखिया ओ भी मैं उन्हां नूं अपनियां बांहां विच लिया होया सी अते असीं तुरदे तुरदे घर पहुंच गए अते फिर मैनूं जाग आ गई। ओ मैं जाग पिया अते मैं उठिया ते कुर्सी ते बैठ गया अते रोण लग पिया। मैं सोचिया हे परमेश्वर मैं आस करदा हां कि इसे तरह ही हुंदा है। ओ दोनों ही मेरे नाल जुड़िया हुईयां सन अते बच्चे पैदा कीते अते इसे तरह ही सब कुछ अते उथे असीं नवीं दुनिया विच चल रहे सां जिथे सिद्धता अते सब कुछ है। हे मेरे परमेश्वर कुछ नहीं ओ एक बहुत ही अद्भुत चीज होवेगी। तुसी इनू गवा ना लो, तुसी इस तो खुंज ना जायो। परमेश्वर की कृपा नाल जो कुछ भी कर सकते हो करो अते फिर परमेश्वर ते निर्भर है कि बाकी दे हिस्से दी आप देखभाल करे। फिर मैं उसके नाल प्यार करदा हां, मैं उसके नाल प्यार करदा हां, क्योंकि उसने पहला मेरे नाल प्यार कीता। अते मेरी मुक्ति नूं कलवरी दे रुख उत्ते खरीदिया। आओ असी फिर इस नूं अपने पूरे दिल नाल गाइए अते हुण अपनी अखां नूं परमेश्वर वल चुकीए। मैं उसके नाल प्यार करदा हां, प्यार करदा हां, क्योंकि उसने पहला मेरे नाल प्यार कीता। अते मेरी मुक्ति नूं कलवरी दे रुख उत्ते खरीदिया। हुण ठीक है, उस औरत नूं ए उम्मीद नहीं सी कि ओ इस सभा तक जिउंदी रहेगी, ए सच है, पर हुण ओ उत्ते अपने दोहां हत्थां नूं उपर चुक के परमेश्वर दी वडियाई कर रही है। यही कारण सी कि मैं इत्थे बहुत देर तो रुकिया होया हां। मैं तुहानूं नहीं दस्या है कि मैं की कीता। मैं मीडा ते उन्हां दे बारे विच गल कर रहा सी अते एही सी जो मैं वेखण लई अते मैं ध्यान दे नाल वेखदा रहा कि ओ रोशनी अगे पिछे चक्कर कट रही है अते ओ रोशनी उस औरत दे कोल गई अते उस दे उत्ते ठहर गई। मैं सोचिया एही ओ है। ओ की ओ अद्भुत नहीं है। मैं उसके नाल प्यार करता हाँ, मैं उसके नाल प्यार करता हाँ। क्योंकि उसने पहला मेरे नाल प्यार किया, अते मेरी मुक्ति नू कलवरी दे उन बस अपने दिलां विच उसकी कृपा ते भलाई दे बारे विच सोचो। मैं उसके नाल प्यार करता हाँ, क्योंकि पहला उसने मेरे नाल प्यार किया। हुण की तुस वेखदे हो किन्ना वधिया है, आमीन। इंज ही है, हुण जा अते चंगी रह, आमीन। तुहानू चंगियाई देने लई परमेश्वर की कृपा प्रगट हुई है, आमीन। कलवरी दे रुख ते ओ परमेश्वर दी वड्याई होवे। मैं उसके नाल प्यार करदा हां। ठीक है, हुण तुहाडे पादरी साहब आउण। नौ तो साढ़े नौ बजे वेच एथे नौ बजे संगति शुरू होवेगी। तुसी संगति नौ बजे शुरू करनी अते मैं साढ़े नौ बजे शुरू करांगा।